आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरा दिल पंजाबी जज्बा पंजाबी।
किसी विरुद्ध कुछ भी करन तो पहला संभावी सीटियां नू ध्यान विच रख लेना चाहिदा है। इस ध्यान कारण पछतावे नहीं उपजणगे। चंगे विचारां लई जुड़े रहो हरमन रेडियो ऑस्ट्रेलिया दे नाल। दिल पंजाबी जज्बात पंजाबी।
ਸਤਿ ਸ਼੍ਰੀ ਅਕਾਲ ਦੋਸਤੋ, ਹਾਜ਼ਰਾਂ ਜੀ ਪ੍ਰੋਗਰਾਮ ਲੈ ਕੇ ਲਹਿਰਾ। ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਡ ਦੇ ਸਟੂਡੀਓ ਤੋਂ। 12 ਦਸੰਬਰ 2016 ਤੇ ਦਿਨ ਸੋਮਵਾਰ ਆ ਜੀ। ਨਾਨਕ ਸ਼ਾਹੀ ਸੰਮਤ ਮੁਤਾਬਕ 28 ਮਗਰ ਤੇ 548ਵਾਂ ਬਰਾ ਤੇ ਬਿਕਰਮੀ ਸੰਮਤ ਮੁਤਾਬਕ 273ਵਾਂ 2000 ਆਵਾਜ਼ ਦੀ ਦੁਨੀਆਂ ਦੇ ਨਾਲ ਜਿੱਥੇ ਜਿੱਥੇ ਤੁਸੀਂ ਜੁੜੇ ਹੋ ਆਪ ਸਭ ਦਾ ਸਵਾਗਤ ਹੈ ਜੀ ਆਇਆਂ। ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਬਹੁਤ ਸਾਰੀਆਂ ਦਿਲਵਾਵਾਂ ਆਪਦੀ ਜ਼ਿੰਦਗੀ ਦੇ ਵਿੱਚ ਕਾਮਯਾਬੀ ਲਈ। ਉਮੀਦ ਕਰਦੇ ਹਾਂ ਜੀ ਆਪ ਸਭ ਰਾਜੀ ਖੁਸ਼ੀ ਹੋਵੋਗੇ, ਵਧੀਆ ਜ਼ਿੰਦਗੀ ਬਸਰ ਕਰ ਰਹੇ ਹੋਵੋਗੇ, ਆਪਣੇ ਕੰਮ ਕਾਜਾਂ 'ਚ ਰੁੱਝੇ ਹੋਏ ਹੋਵੋਗੇ ਤੇ ਜ਼ਿੰਦਗੀ ਜਿਹੜੀ ਕਿ ਜਿਹਦੇ ਬਾਰੇ ਅਕਸਰ ਅਸੀਂ ਕਹਿੰਦੇ ਹਾਂ ਵੀ ਇਹਨੂੰ ਸਮਝ ਨਹੀਂ ਸਕਿਆ, ਕੋਈ ਜ਼ਿੰਦਗੀ ਦੇ ਮਾਮਲੇ 'ਚ ਭੁਲੇਖੇ 'ਚ ਰਹਿ ਗਿਆ, ਕੋਈ ਬਾਅਦ ਦੇ ਵਿੱਚ ਪਛਤਾਇਆ, ਕੋਈ ਪਹਿਲਾਂ ਪਛਤਾਇਆ। ਸੋ ਗੱਲ ਤਾਂ ਇਹ ਆ ਜਾਂਦੀ ਹੈ ਜੀ ਵੀ ਪਛਤਾਉਂਦਾ ਕੌਣ ਆ। ਮੇਰੇ ਹਿਸਾਬ ਨਾਲ ਪਛਤਾਉਂਦਾ ਉਹੀ ਆ ਜਿਹੜਾ ਬੇੜਾ ਵਹਾ ਜਾਂਦਾ। ਤੇ ਬੇੜਾ ਕੌਣ ਵਹਾ? ਬੇੜਾ ਵਹਾਉਂਦਾ ਜਿਹੜਾ ਬੰਦਾ ਆਲਸ ਕਰਦਾ, ਕਿਸੇ ਵੀ ਚੀਜ਼ ਦਾ ਆਲਸ ਕਰਨਾ ਬੇੜਾ ਵਹਾਉਣਾ ਹੁੰਦਾ। ਸੋ ਦੋਸਤੋ ਬੇਨਤੀ ਆ, ਵੈਸੇ ਤਾਂ ਤੁਸੀਂ ਮੈਨੂੰ ਲੱਗਦਾ ਕਹਿਣ ਦੀ ਲੋੜ ਨਹੀਂ, ਜਿਹੜਾ ਬੰਦਾ ਵਿਦੇਸ਼ ਚ ਆ ਗਿਆ ਉਹ ਮਜਬੂਰ ਬਸ ਹੀ ਆਲਸ ਨਹੀਂ ਕਰ ਸਕਦਾ, ਉਹਦੀ ਮਜਬੂਰੀ ਆ ਵੀ ਉਹ ਆਲਸ ਨਹੀਂ ਕਰ ਸਕਦਾ। ਇੰਡੀਆ ਦੇ ਵਿੱਚ ਵੱਖਰੀ ਗੱਲ ਆ ਵੀ ਬੰਦਾ ਬਿਨਾਂ ਹੱਥੇ ਧੋਤੇ ਬੈਠਾ ਰਹਿੰਦਾ 12-12 ਤੱਕ ਦਿਨ ਹੱਥੋਂ ਨਿਕਲ ਜਾਂਦਾ, ਉਹ ਦਿਨ ਨਹੀਂ ਹੱਥੋਂ ਨਿਕਲਿਆ ਹੁੰਦਾ, ਉਹਨੇ ਇੱਕ ਬਹੁਤ ਬੇਸ਼ਕੀਮਤੀ ਇੱਕ ਬੇੜਾ ਵੀ ਹੱਥੋਂ ਕੱਢ ਲਿਆ ਹੁੰਦਾ ਜਿਹੜਾ ਕਿ ਮੁੜ ਕੇ ਨਹੀਂ ਆਉਣਾ। ਇੱਕੋ ਇੱਕ ਦੁਨੀਆਂ ਦੇ ਉੱਤੇ ਚੀਜ਼ ਆ ਉਹ ਆ ਜੀ ਵਕਤ, ਜਿਹੜਾ ਕਿ ਮੁੜ ਕੇ ਨਹੀਂ ਆਉਂਦਾ ਤੇ ਵਕਤ ਤੋਂ ਜ਼ਿਆਦਾ ਕੀਮਤੀ ਕੋਈ ਚੀਜ਼ ਕੋਈ ਨਹੀਂ ਹੈ। ਪਤਾ ਉਦੋਂ ਜਾ ਕੇ ਲੱਗਦਾ ਜਦੋਂ ਮਹਿਸੂਸ ਪੈਂਦਾ, ਲੋੜ ਹੁੰਦੀ ਆ ਉਦੋਂ ਜਾ ਕੇ ਪਤਾ ਲੱਗਦਾ ਵੀ ਜਦੋਂ ਕੋਈ ਵੀ ਇੱਕ ਮਰਨ ਵਾਲਾ ਸ਼ਖਸ ਇੱਕ ਪਲ ਮੰਗਦਾ ਤਾਂ ਇੱਕ ਪਲ ਵੀ ਨਹੀਂ ਉਹਨੂੰ ਮਿਲਦਾ, ਉਦੋਂ ਪਤਾ ਲੱਗਦਾ ਵੀ ਮੈਂ ਕਿੰਨੇ ਪਲ ਕਿੰਨੀਆਂ ਘੜੀਆਂ ਕਿੰਨੇ ਦਿਨ ਮਹੀਨੇ ਸਾਲ ਗਾਲੇ ਆ। ਸੋ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਦੋਸਤੋ ਪਲ ਪਲ ਜੀਣ ਦੀ, ਹਰ ਵਕਤ ਐਕਟਿਵ ਰਹਿਣ ਦੀ, ਹਰ ਵਕਤ ਤੇਜ਼ ਤਰਾਰ ਰਹਿ ਕੇ ਜ਼ਿੰਦਗੀ ਜਿਉਣ ਦੀ। ਜੇ ਤੁਸੀਂ ਜ਼ਿੰਦਗੀ ਦੇ ਵਿੱਚ ਇੱਕ ਗੱਲ ਧਾਰ ਲਓ, ਜਿੱਦਾਂ ਕਿ ਤੁਸੀਂ ਅਕਸਰ ਧਾਰਦੇ ਹੋ, ਮੰਨ ਲਓ ਮੇਰੀ ਅੱਜ ਫਲਾਈਟ ਆ ਸ਼ਾਮ ਦੀ, ਮੈਂ ਜਾਣਾ ਬ੍ਰਿਸਬੇਨ ਨੂੰ, ਤੇ ਮੈਂ ਹੁਣ ਜਿਹੜੇ ਮੇਰੇ ਅੱਜ ਦੀ ਦਿਨਚਰਿਆ ਦੇ ਕੰਮ ਆ ਮੈਂ ਉਹ ਇਸ ਢੰਗ ਨਾਲ ਸੈਟਅਪ ਕਰ ਰਿਹਾ, ਤੇਜ਼ੀ ਨਾਲ ਕਰ ਰਿਹਾ ਵੀ ਮੈਂ ਇੰਨੇ ਵਜੇ ਆਹ ਕਰ ਲੂੰ, ਇੰਨੇ ਵਜੇ ਨੂੰ ਜਾ ਕੇ ਮੈਂ ਏਅਰਪੋਰਟ ਤੇ ਪਹੁੰਚ ਜੂੰਗਾ। ਜਾਣੀ ਕਿ ਮੇਰੇ ਲਈ ਅੱਜ ਮਿੰਟ ਪਲ ਘੜੀ ਹਰ ਚੀਜ਼ ਇੱਕ ਮਹੱਤਵਪੂਰਨ ਨਾਲ, ਤੇ ਮੈਂ ਉਹਨੂੰ ਉਵੇਂ ਉਵੇਂ ਵੱਧ ਤੋਂ ਵੱਧ ਉਹਦਾ ਲਾਹਾ ਲੈਣਾ ਚਾਹੂੰਗਾ। ਤੇ ਮੇਰੇ ਹਿਸਾਬ ਨਾਲ ਜ਼ਿੰਦਗੀ ਦੇ ਵਿੱਚ ਵੀ ਜਿਹੜੇ ਤੁਹਾਡਾ ਟਾਈਮ ਆ ਉਹ ਐਸੇ ਢੰਗ ਨਾਲ ਹੀ ਮੈਨੇਜ ਹੋਣਾ ਚਾਹੀਦਾ। ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਆਰਾਮ ਕਰਨਾ, ਤੁਸੀਂ ਆਰਾਮ ਵੀ ਕਰਨਾ, ਪਰ ਉਹਦੇ ਵਿੱਚ ਉਹ ਮੈਨੇਜਮੈਂਟ ਹੋਣੀ ਚਾਹੀਦੀ ਹੈ। ਤੁਹਾਨੂੰ ਇਹ ਹੋਣਾ ਚਾਹੀਦਾ ਵੀ ਭਾਈ ਮੈਂ 10 ਤੋਂ 11 ਮੈਂ ਆਰਾਮ ਨਾਲ ਸੋਫੇ ਤੇ ਬੈਠ ਕੇ ਟੀਵੀ ਦੇਖਣਾ ਜਾਂ ਮੈਂ ਪਰਿਵਾਰ ਚ ਬੈਠਣਾ, ਮੈਂ ਇੰਨੇ ਤੋਂ ਇੰਨੇ ਵਜੇ ਸੌਣਾ। ਇੱਕ ਮੈਨੇਜਮੈਂਟ ਬਿਨਾ ਕਈ ਵਾਰ ਅਸੀਂ ਬਹੁਤ ਕੁਛ ਗਵਾ ਲੈਂਦੇ ਹਾਂ ਤੇ ਮੈਂ ਗਵਾਉਂਦੇ ਦੇਖੇ ਵੀ ਆ, ਬਾਅਦ ਚ ਪਛਤਾਉਂਦੇ ਵੀ ਦੇਖੇ ਆ ਲੋਕ। ਸੋ ਕੋਸ਼ਿਸ਼ ਛੋਟੇ ਯੂਨਿਟਾਂ ਚ ਵੰਡੋ, ਪਹਿਲਾਂ ਛੋਟੇ ਯੂਨਿਟਾਂ ਚ ਤੁਸੀਂ ਘੰਟਿਆਂ ਦਿਨਾਂ ਵੰਡੋ, ਤੇ ਜਦੋਂ ਇੱਦਾਂ ਕਰਕੇ ਹਫ਼ਤਿਆਂ ਨੂੰ ਵੰਡੋਗੇ ਫਿਰ ਮਹੀਨਿਆਂ ਨੂੰ ਵੰਡੋਗੇ, ਤੇ ਤੁਸੀਂ ਆਪਣੀ ਜ਼ਿੰਦਗੀ ਨੂੰ ਇੱਕ ਸਹੀ ਸੇਧ ਦੇਣ ਦੇ ਵਿੱਚ ਕਾਮਯਾਬ ਹੋ ਜਾਓਗੇ। ਪਰ ਇਹਨੂੰ ਸਟਾਰਟ ਆ ਜਿਹੜਾ ਉਹ ਬਹੁਤ ਛੋਟੇ ਪੱਧਰ ਤੇ ਅੱਜ ਤੋਂ ਕਰਨਾ ਪੈਣਾ ਤੇ ਮੁੜ ਕੇ ਤੁਸੀਂ ਸਾਰੇ ਨੂੰ ਉਸ ਨੂੰ ਜੀਵਨ ਨੂੰ ਸਫਲ ਕਰ ਸਕਦੇ ਹੋ। ਹੁਣ ਇਹ ਸਾਰੀ ਗੱਲ ਦੇ ਵਿੱਚੋਂ ਇੱਕ ਗੱਲ ਨਿਕਲ ਕੇ ਆ ਗਈ ਵੀ ਮੰਨ ਲਓ ਅੱਜ ਦਾ ਦਿਨ ਦੇ ਵਿੱਚ ਮੇਰਾ ਟਾਰਗੇਟ ਆ ਵੀ ਮੈਂ ਸ਼ਾਮ ਨੂੰ ਫਲਾਈਟ ਤੱਕ ਪਹੁੰਚਣਾ ਤੇ ਉਦੋਂ ਤੱਕ ਮੇਰੇ ਕੀ ਕੰਮ ਆ ਕਰਨੇ ਆ, ਤਾਂ ਮੈਂ ਉਹ ਕੰਮ ਜਿਹੜੇ ਅੱਜ ਮੈਨੇਜ ਕਰਕੇ ਤੇ ਕਰ ਲਏ। ਸੋ ਜੇ ਮੈਂ ਇਹੀ ਚੀਜ਼ ਜ਼ਿੰਦਗੀ ਦੇ ਮਾਮਲੇ 'ਚ ਮਹਿਸੂਸ ਕਰ ਲਵਾਂ ਵੀ ਮੇਰੀ ਭਾਈ ਜ਼ਿੰਦਗੀ ਦੀ ਫਲਾਈਟ ਆ ਉਹ ਉੱਡ ਜਾਣੀ ਆ ਪਤਾ ਨਹੀਂ ਕਦੋਂ, ਕਿਉਂਕਿ ਮੈਨੂੰ ਅੱਜ ਦੀ ਫਲਾਈਟ ਦਾ ਤਾਂ ਪਤਾ ਵੀ 4 ਵਜੇ ਉੱਡਣੀ ਆ, ਪਰ ਜਿਹੜੀ ਜ਼ਿੰਦਗੀ ਦੀ ਫਲਾਈਟ ਆ ਬੰਦੇ ਦੀ ਉਹ ਪਤਾ ਨਹੀਂ ਕਿਹੜੇ ਟਾਈਮ ਤੇ ਕਦੋਂ ਉੱਡ ਜਾਣੀ ਆ। ਤੇ ਜੇ ਉਸ ਢੰਗ ਨਾਲ ਅਸੀਂ ਅਪ ਟੂ ਡੇਟ ਰੱਖੀਏ ਆਪਦੇ ਆਪ ਨੂੰ, ਉਸ ਢੰਗ ਨਾਲ ਆਪਦੇ ਆਪ ਨੇ ਕੰਮ ਕਰੀਏ, ਬਹੁਤ ਸਾਰੇ ਕੰਮ ਹੁੰਦੇ ਆ ਜਿਹੜੇ ਵੇਲੇ ਹੀ ਕੀਤੇ ਜਾਂਦੇ ਆ, ਵੇਲਾ ਬਹਾ ਕੇ ਉਹ ਕੰਮ ਨਹੀਂ ਹੋ ਸਕਦਾ। ਸੋ ਕੋਸ਼ਿਸ਼ ਕੀਤੀ ਜਾਵੇ ਵੀ ਅਸੋ ਕੰਮ ਆ ਜਿਹੜੇ ਵੀ ਸਾਡੇ, ਉਹ ਕੰਮਾਂ ਨੂੰ ਅਸੀਂ ਛੇਤੀ ਛੇਤੀ ਨੇਪਰੇ ਚਾੜੀਏ, ਛੇਤੀ ਛੇਤੀ ਉਹਨਾਂ ਕੰਮ ਨੂੰ ਜਮਾਂ ਅਪ ਟੂ ਡੇਟ ਰੱਖੀਏ, ਜਿਹਦੇ ਨਾਲ ਸਾਡੀ ਜ਼ਿੰਦਗੀ ਤੇ ਪ੍ਰੈਸ਼ਰ ਵੀ ਘਟੇ ਤੇ ਸਾਡੀ ਜ਼ਿੰਦਗੀ ਸੁਖਾਲੀ ਵੀ ਆ। ਤੁਸੀਂ ਕਦੇ ਨਹੀਂ ਕਹਿ ਸਕਦੇ ਵੀ ਆਲਸੀ ਬੰਦਾ, ਜੇ ਕੋਈ ਮੰਜੇ ਤੇ ਬੈਠਾ ਤੁਹਾਨੂੰ ਲੱਗ ਰਿਹਾ ਵੀ ਸੌਖਾ, ਉਹ ਸੌਖਾ ਨਹੀਂ ਹੋ ਸਕਦਾ, ਉਹ ਹੋਰ ਨਹੀਂ ਤਾਂ ਬਹੁਤ ਸਾਰੀਆਂ ਬਿਮਾਰੀਆਂ ਦਾ ਘਰ ਵੀ ਹੋਵੇਗਾ, ਇੰਨਾ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ। ਪਰ ਮੈਂ ਹੁਣੇ ਹੁਣ ਗੱਲਾਂ ਗੱਲਾਂ ਚ ਕਿਤਾਬ ਖੋਲ ਲਈ ਪਰਮਿੰਦਰ ਸੋਢੀ ਹੋਰਾਂ ਦੀ, ਕਿਉਂਕਿ ਜਦੋਂ ਮਨ ਚ ਇਹ ਜੇ ਗੱਲਾਂ ਆਉਂਦੀਆਂ ਮੈਂ ਕੋਈ ਮੱਥ ਕੇ ਗੱਲ ਨਹੀਂ ਕਰਦਾ, ਮੈਨੂੰ ਤਾਂ ਪਤਾ ਵੀ ਨਹੀਂ ਸੀ ਇੱਕ ਸੈਕਿੰਡ ਪਹਿਲਾਂ ਸਰਬਜੀਤ ਦਾ ਲਓ ਭਾਜੀ ਪ੍ਰੋਗਰਾਮ ਸ਼ੁਰੂ। ਸੋ ਮੈਨੂੰ ਮੱਥ ਕੇ ਨਹੀਂ ਮੈਂ ਗੱਲ ਕੋਈ ਸ਼ੁਰੂ ਕੀਤੀ ਵੀ ਮੈਂ ਕਿੱਧਰ ਗੱਲ ਕਰਨੀ ਆ, ਕੁਛ ਵੀ ਗੱਲਾਂ ਚੋਂ ਗੱਲ ਨਿਕਲਦੀ ਆ ਤਾਂ ਉਹ ਗੱਲ ਚ ਜਦੋਂ ਨਿਕਲਦੀ ਆ ਤਾਂ ਉਦੋਂ ਫਿਰ ਮਨ ਚ ਜਗਿਆਸਾ ਜਾਗਦੀ ਆ ਵੀ ਸਾਡੇ ਸਿਆਣੇ ਸਾਡੀਆਂ ਕਹਾਵਤਾਂ ਇਸ ਮਾਮਲੇ ਚ ਕੀ ਕਹਿੰਦੀਆਂ, ਤੇ ਜਦੋਂ ਕਹਾਵਤਾਂ ਦੀ ਗੱਲ ਆਉਂਦੀ ਆ ਤਾਂ ਉਦੋਂ ਫਿਰ ਸੰਸਾਰ ਪ੍ਰਸਿੱਧ ਮੁਹਾਵਰੇ ਆ ਜਿਹੜੀ ਪਰਮਿੰਦਰ ਸੋਢੀ ਨੇ ਸਾਨੂੰ ਇੱਕ ਬੇਸ਼ਕੀਮਤੀ ਤੋਹਫਾ ਬਖਸ਼ਿਆ ਹੋਇਆ, ਮੈਂ ਤਾਂ ਹਰ ਬੰਦੇ ਦੇ ਫੋਨ ਚ ਹਰ ਬੰਦੇ ਦੇ ਲੈਪਟਾਪ ਚੋਂ ਹੋਣੀ ਚਾਹੀਦੀ ਆ, ਉਹਦੀ PDF ਕਾਪੀ ਮਿਲ ਜਾਂਦੀ ਆ ਤੇ ਤੁਹਾਨੂੰ ਪਤਾ ਲੱਗ ਜੂ ਵੀ ਪਿਛੋਕੜ ਦੇ ਵਿੱਚ ਸਾਡੇ ਬਜ਼ੁਰਗ ਸਾਡੇ ਸਿਆਣੇ ਜਾਂ ਵੱਖੋ ਵੱਖਰੇ ਮੁਲਕਾਂ ਦੇ ਵਿੱਚ ਕਿਸ ਚੀਜ਼ ਬਾਰੇ ਕੀ ਕਿਹਾ ਜਾਂਦਾ। ਸੋ ਆਲਸ ਦੇ ਉੱਤੇ ਨਾ ਤਕਰੀਬਨ 10-15 ਮੈਨੂੰ ਜਿਹੜੀਆਂ ਮੁਹਾਵਰੇ ਦਿਖਾਈ ਦਿੱਤੇ ਤੇ ਮੈਂ ਆਪਾਂ ਬਹੁਤ ਸਾਨੂੰ ਪੜ੍ਹ ਕੇ ਸੁਣਾਉਣਾ, ਤਕਰੀਬਨ ਸਾਰਿਆਂ ਦਾ ਮੀਨਿੰਗ ਇੱਕੋ ਹੀ ਆ ਪਰ ਮੁਲਕਾਂ ਦੇ ਹਿਸਾਬ ਨਾਲ ਨਾ ਉਹ ਥੋੜਾ ਜਿਹਾ ਚੇਂਜ ਹੋ ਜਾਂਦੀ ਹੈ ਗੱਲ। ਆਲਸ ਦੇ ਉੱਤੇ ਅਰਮਾਨੀਆ ਦੇ ਜਿਹੜਾ ਇੱਕ ਨਿੱਕਾ ਜਿਹਾ ਕੰਟਰੀ ਆ ਉਹਨਾਂ ਨੇ ਲਿਖਿਆ ਜੀ, ਰੁੱਝੇ ਹੱਥ ਭਿੱਖਿਆ ਨਹੀਂ ਮੰਗਦੇ, ਮਾਫੀ ਚਾਹੂੰਗਾ ਜੀ, ਕਹਿੰਦੇ ਰੁੱਝੇ ਹੱਥ ਭਿੱਖਿਆ ਨਹੀਂ ਮੰਗਦੇ, ਇਹ ਹੈਗੇ ਜੀ ਅਰਮਾਨੀ ਲੋਕਾਂ ਦੀ ਕਹਾਣੀ। ਤੇ ਖਾਲੀ ਗੱਲਾਂ ਕਾਲ ਝੋਨੀ ਰਿੰਨੇ ਜਾ ਸਕਦੇ, ਚੀਨੀ ਲੋਕ ਕਹਿੰਦੇ ਆ ਜੀ ਇਹ, ਕਹਿੰਦੇ ਭੁਰਜੀ ਬਣਾਉਣ ਲਈ ਆਂਡਾ ਭੰਨਣਾ ਹੀ ਪੈਂਦਾ, ਇਹ ਫਰਾਂਸੀ ਲੋਕ ਦੇ ਫਰਾਂਸ ਦੇ ਲੋਕ ਕਹਿੰਦੇ ਆ ਜੀ। ਤੇ ਰੱਬ ਅਖਰੋਟ ਤਾਂ ਦਿੰਦਾ ਪਰ ਤੋੜਨੇ ਤੁਹਾਨੂੰ ਆਪ ਹੀ ਪੈਂਦੇ ਹਨ, ਇਹ ਜਰਮਨ ਦੇ ਲੋਕਾਂ ਦਾ ਵਿਚਾਰ ਆ ਜੀ। ਤੇ ਯੂਨਾਨ ਦੇ ਕਹਿੰਦੇ ਕਹਿੰਦੇ ਰੱਬ ਦੀ ਦੁਕਾਨ ਤੇ ਵਿਕਦੀਆਂ ਚੀਜ਼ਾਂ ਖਰੀਦਣ ਲਈ ਮਿਹਨਤ ਦੀ ਕੀਮਤ ਚੁਕਾਉਣੀ ਪੈਂਦੀ ਆ, ਰੱਬ ਦੀ ਦੁਕਾਨ ਤੇ ਵੀ ਬਹੁਤ ਸਾਰੀਆਂ ਚੀਜ਼ਾਂ ਮਿਲਦੀਆਂ ਪਰ ਕਹਿੰਦੇ ਆਪਦੇ ਨਾਲ ਮਿਹਨਤ ਕਰਕੇ ਉਹ ਖਰੀਦੀਆਂ ਜਾ ਸਕਦੀਆਂ ਨਾ ਕਿ ਪੈਸੇ ਨਾਲ ਖਰੀਦੀਆਂ ਜਾ ਸਕਦੀਆਂ, ਇਹ ਯੂਨਾਨ ਦੇ ਲੋਕ ਕਹਿੰਦੇ ਆ। ਤੇ ਭਾਰਤ ਵਾਲੇ ਕਹਿੰਦੇ ਆ ਜੀ, ਕਹਿੰਦੇ ਸੁੱਤੀ ਬਿੱਲੀ ਚੂਹੇ ਨਹੀਂ ਫੜ ਸਕਦੀ, ਕਾਲ ਚ ਆਈ ਆ ਜੀ। ਤੇ ਰੂਸ ਦੀ ਜੇ ਅਸੀਂ ਗੱਲ ਕਰੀਏ ਤਾਂ ਕਹਿੰਦੇ ਚੋਰੀ ਨਾਲੋਂ ਮੰਗਣਾ ਚੰਗਾ ਪਰ ਮੰਗਣ ਨਾਲੋਂ ਕੰਮ ਕਰਨਾ ਚੰਗਾ। ਰੂਸ ਵਾਲੇ ਲੋਕਾਂ ਦੀ ਮੈਨੂੰ ਲੱਗਦਾ ਗੁਰਦਾਸ ਮਾਨ ਨੇ ਪੜ੍ਹ ਲਈ ਲੱਗਦੀ ਆ, ਤਾਂ ਹੀ ਉਹਨੇ ਗਾਣਾ ਲਿਖਤਾ ਵਿੱਚ, ਮੈਨੂੰ ਵੀ ਸੋਚਣ ਦੇ ਮਜ਼ਬੂਰ ਕਰਤਾ ਇਹੋ ਜਿਹਾ ਇੱਕ ਗਾਣਾ ਨੀ ਸੀ ਗੁਰਦਾਸ ਮਾਨ ਨੇ, ਮੰਗਣ ਨਾਲੋਂ ਮੰਗਤਾ ਚੰਗਾ, ਮੰਗਤ ਨਾਲੋਂ ਵਿਹਲਾ ਚੰਗਾ, ਪਤਾ ਨੀ ਇੱਦਾਂ ਦੀ ਕੋਈ ਗਾਣਾ ਸੀਗਾ, ਮੈਨੂੰ ਲੱਗਦਾ ਇੱਥੋਂ ਹੀ ਲਿਆ ਉਹਨਾਂ ਨੇ। ਸੁਸਤ ਸੂਰਾਂ ਲਈ ਖੇਤਾਂ ਚ ਸਦਾ ਹੀ ਸੋਕਾ ਹੁੰਦਾ, ਇਹ ਸਵੀਡਨ ਵਾਲਿਆਂ ਦਾ ਕਹਿਣਾ ਜੀ। ਤੇ ਜਵਾਨ ਨਾਲੋਂ ਹੱਥ ਰੁੱਝੇ ਚੰਗੇ ਲੱਗਦੇ ਹਨ, ਇਹ ਪੱਛਮੀ ਅਫਰੀਕਾ ਵਾਲਿਆਂ ਦਾ ਕਹਿਣਾ। ਇਹਦੇ ਨਾਲ ਮੈਂ ਥੋੜਾ ਜਿਹਾ ਸਹਿਮਤ ਨਹੀਂ, ਕਿਉਂਕਿ ਮੇਰੀ ਜਵਾਨ ਫਿਰ ਰੁਕ ਜਾਣੀ ਹੈ, ਮੈਂ ਜਵਾਨ ਬਣਾ ਮੈਨੂੰ ਸਰਨਾ ਨਹੀਂ ਹੈ, ਮੇਰੇ ਤੇ ਲੱਗਦੀ ਹੈ ਥੋੜੀ ਜੀ, ਜਵਾਨ ਨਾਲੋਂ ਹੱਥ ਰੁੱਝੇ ਚੰਗੇ ਲੱਗਦੇ ਹਨ। ਚਲੋ ਜੀ ਕੋਸ਼ਿਸ਼ ਕਰਦੇ ਹਾਂ, ਜਿੰਨਾ ਚਿਰ ਜਵਾਨ ਚੱਲਦੀ ਹੈ ਜਵਾਨ ਚਲਾਉਣੇ ਆ, ਨਾਲ ਨਾਲ ਫਿਰ ਹੱਥ ਵੀ ਚਲਾਉਣੇ ਆ। ਪਰ ਇਹਦੇ ਨਾਲ ਇੱਕ ਕਹਾਵਤ ਇਹ ਵੀ ਹੁੰਦੀ ਹੈ, ਕਹਿੰਦੇ ਜਿਹਦੀ ਜਵਾਨ ਚੱਲੇ ਉਹਦੇ 7 ਹਲ ਚੱਲਦੇ ਆ, ਇਹਦਾ ਵੀ ਇੱਕ ਕਾਰਨ ਤੇ ਇਹਦਾ ਵੀ ਦੱਸਾਂਗੇ ਕਿਸ ਦਿਨ ਵੀ ਕਿਵੇਂ 7 ਹਲ ਚੱਲਦੇ ਆ। ਸੋ ਅਗਲਾ ਜਿਹੜਾ ਕੰਨੜ ਭਾਸ਼ਾ ਦੇ ਵਿੱਚ ਜਿਹੜਾ ਲਿਖਿਆ ਜੀ, ਕਹਿੰਦੇ ਆਲਸੀ ਮਨੁੱਖ ਮੀਂਹ ਤੋਂ ਇਸ ਤਰ੍ਹਾਂ ਡਰਦਾ ਜਿਵੇਂ ਕਹਿੰਦੇ ਮੋਰ, ਕਹਿੰਦੇ ਨੀ ਮੋਰ ਤੇ ਬੱਕਰੀ ਮੀਂਹ ਤੋਂ ਬਹੁਤ ਡਰਦੀ ਹੈ, ਕੰਨੜ ਭਾਸ਼ਾ ਵਾਲੇ ਵੀ ਕਹਿੰਦੇ ਆ। ਬੰਗਾਲੀ ਲੋਕ ਕਹਿੰਦੇ ਆ, ਕਹਿੰਦੇ ਆਲਸੀ ਦੀ ਮੁੱਛ ਤੇ ਖੰਜੂਰ ਡਿੱਗ ਪਏ ਤਾਂ ਉਸ ਨੂੰ ਮੂੰਹ ਚ ਪਾਉਣਾ ਵੀ ਔਖਾ ਲੱਗਦਾ, ਕਹਿੰਦੇ ਨੀ ਇਹਦੇ ਖੰਜੂਰ ਤੋੜਨਾ ਬਹੁਤ ਔਖਾ ਹੁੰਦਾ, ਤੇ ਜੇ ਕਹਿੰਦੇ ਉਹਦੀ ਮੁੱਛ ਤੇ ਵੀ ਕਿਸੇ ਆਲਸੀ ਬੰਦੇ ਦੇ ਉੱਤੋਂ ਆਪੇ ਡਿੱਗ ਪਏ ਨਾ ਤੇ ਉਦੋਂ ਫੇਰ ਵੀ ਨੀ ਮੂੰਹ ਚ ਪਾਇਆ ਜਾਣਾ। ਸੋ ਫਿਲੀਪੀਨ ਲੋਕ ਕਹਿੰਦੇ ਜੀ, ਆਲਸੀ ਆਦਮੀ ਕਦੇ ਨਾ ਕਦੇ ਆਪਣੀ ਪੈਂਟ ਵੀ ਗਵਾ ਬੈਠੇਗਾ। ਸੋ ਦੇਖ ਲਓ ਵੀ ਕਿੱਥੇ ਲੈਵਲ ਤੱਕ ਜਾ ਸਕਦੀ ਹੈ ਗੱਲ। ਯੂਨਾਨ ਦੇ ਲੋਕ ਫੇਰ ਕਹਿੰਦੇ ਜੀ, ਆਲਸੀ ਦਰਜੀ ਨੂੰ ਆਪਣਾ ਧਾਗਾ ਬਹੁਤ ਲੰਮਾ ਲੱਗਦਾ। ਤੇ ਅਖੀਰ ਚ ਲੁਬਿਆਨੀ ਲੋਕ ਲਬਨਾਨ ਦੇ ਲੋਕ ਕਹਿੰਦੇ ਜੀ, ਆਲਸੀ ਆਦਮੀ ਨੂੰ ਆਂਡਾ ਦੇਵੋਗੇ ਤਾਂ ਉਸ ਨੂੰ ਕਹੂਗਾ ਵੀ ਛਿੱਲ ਕੇ ਦਿਓ ਜੀ। ਸੋ ਇਹ ਕੁਝ ਕੁ ਆਲਸ ਦੇ ਮਾਮਲੇ ਦੇ ਵਿੱਚ ਸੰਸਾਰ ਪ੍ਰਸਿੱਧ ਕਹਾਵਰੇ ਜਿਹੜੀ ਕਿਤਾਬ ਆ ਪਰਮਿੰਦਰ ਸੋਢੀ ਸਾਡੇ ਵੱਡੇ ਵੀਰ ਜਿਹੜੇ ਕਿ ਜਪਾਨ ਦੇ ਵਿੱਚ ਅੱਜ ਕੱਲ ਰਹਿੰਦੇ ਆ ਤੇ ਬੜੀ ਮਨਸ਼ਾ ਉਹਨਾਂ ਨੂੰ ਮਿਲਣ ਦੀ ਤੇ ਬੜਾ ਜੀ ਆ। ਪਿਛਲੇ ਅਮੈਰੀਕਾ ਟੂਰ ਦੇ ਕੈਨੇਡਾ ਟੂਰ ਦੇ ਦੌਰਾਨ ਅਸੀਂ ਕੋਸ਼ਿਸ਼ ਕੀਤੀ ਵੀ ਉਹਨਾਂ ਨੂੰ ਮਿਲਿਆ ਜਾਵੇ, ਪਰ ਪਹਿਲਾਂ ਸਾਡਾ ਜਪਾਨ ਸਟੇ ਦੀ ਕੋਸ਼ਿਸ਼ ਹੀ ਨਹੀਂ ਕਰ ਸਕੇ ਤੇ ਫੇਰ ਸਾਡੀ ਕੋਸ਼ਿਸ਼ ਸੀਗੀ ਉਹਨਾਂ ਨੂੰ ਕੈਨੇਡਾ ਦੇ ਵਿੱਚ ਵੀ ਉਹ ਗਏ ਹੋਏ ਸੀ ਪਰ ਸੰਯੋਗ ਨਹੀਂ ਮਿਲਿਆ ਜੀ ਮਿਲਣ ਦਾ। ਤੇ ਉਹਨਾਂ ਨਾਲ ਵਾਅਦਾ ਕੀਤਾ ਵੀ ਅਗਲੇ ਸਾਲ ਉਹਨਾਂ ਨੂੰ ਜ਼ਰੂਰ ਮਿਲ ਕੇ ਆਵਾਂਗੇ। ਬਹੁਤ ਹੀ ਗਜਬ ਦੇ ਇਨਸਾਨ ਆ ਜੀ ਪਰਮਿੰਦਰ ਸੋਢੀ, 4-5 ਕਿਤਾਬਾਂ ਉਹਨਾਂ ਨੇ ਲਿਖੀਆਂ ਤੇ ਸਾਰੀਆਂ ਕਿਤਾਬਾਂ ਹੀ ਆਪਣੇ ਆਪ ਦੇ ਵਿੱਚ ਮੂੰਹ ਬੋਲਦੀਆਂ ਤਸਵੀਰਾਂ ਜੀ। ਤੇ ਤੁਸੀਂ ਪਲੀਜ਼ ਜੇ ਤੁਹਾਨੂੰ ਕਿਤੇ ਮਿਲ ਸਕੇ ਤਾਂ ਪਰਮਿੰਦਰ ਸੋਢੀ ਦੀ ਕਿਤਾਬ ਜ਼ਰੂਰ ਮੰਗਾਇਓ, ਚਾਹੇ ਰੱਬ ਦੇ ਡਾਕੀਏ ਮੰਗਾਇਓ, ਚਾਹੇ ਸੰਸਾਰ ਪ੍ਰਸਿੱਧ ਕਹਾਵਰੇ ਮੁਹਾਵਰੇ ਮੰਗਾਇਓ ਤੇ ਚਾਹੇ ਹੋਰ ਕਿਤਾਬਾਂ, ਉਹ ਪੂਰੇ ਦਾ ਪੂਰਾ ਸੈੱਟ ਤੁਸੀਂ ਮੰਗਾ ਸਕਦੇ ਹੋ। ਸੋ ਉਸ ਕਿਤਾਬ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਇਹ ਗੱਲਬਾਤ ਕੀਤੀ ਆ। ਬਹੁਤ ਸਾਰੀਆਂ ਸੁਨੇਹੇ ਸੱਜਣਾ ਮਿੱਤਰਾਂ ਦੇ ਆਉਣ ਲੱਗ ਗਏ ਆ ਜੀ। ਅੱਜ ਦਲਜੀਤ ਸਿੰਘ ਮਹਿਤਾ ਚੌਂਕ ਹੋਰਾਂ ਦਾ ਅਲਾਰਮ ਨਹੀਂ ਵੱਜਿਆ ਤੇ ਉਹਨਾਂ ਨੇ ਆਪਣੀ ਜਿਹੜੀ ਵਿਚਾਰ ਆ ਅੱਜ ਦਾ ਨਹੀਂ ਵੱਜਿਆ ਤੇ ਮੈਨੂੰ ਵੀ ਥੋੜਾ ਜਿਹਾ ਹੁਣ ਮੇਰਾ ਗਲਾ ਅੱਜ ਸਾਥ ਨਹੀਂ ਦੇ ਰਿਹਾ ਤੇ ਮੈਨੂੰ ਲੱਗਦਾ ਥੋੜਾ ਜਿਹਾ ਇੱਕ ਆਪਾਂ ਬ੍ਰੇਕ ਲੈ ਕੇ ਤੇ ਮੈਂ ਵੀ ਚਾਹ ਦੀਆਂ 2 ਚੁਸਕੀਆਂ ਭਰ ਲਾਂ ਤੇ ਆ ਬ੍ਰੇਕ ਦੌਰਾਨ ਸੁਣਦੇ ਹਾਂ ਜੀ ਆਪਾਂ ਗੀਤ ਤੇ ਗੀਤ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ ਪ੍ਰੋਗਰਾਮ ਦੀ ਰੂਪਰੇਖਾ ਦੇ ਵੱਲ।
ਸਭ ਨੂੰ ਤਾਰਨ ਹਾਰ ਉਹ ਪਾਗ ਪਰੀ ਨੂੰ ਪਾਗ ਲਗਾਇਆ ਵਿੱਚ ਕਸ਼ਮੀਰ ਜਾ ਕੇ ਉਹਦੇ ਦਿਲ ਦੀ ਆਸ ਪਜਾਈ ਚੋਲਾ ਗਲ ਵਿੱਚ ਪਾ ਕੇ ਸਤਿਗੁਰ ਕਹਿਣੇ ਨੇ ਦਿੱਤਾ ਕਾਜ ਸਵਾਰ ਮੀਰੀ ਪੀਰੀ ਦੀ ਪਹਿਨਿਆ ਤਲਵਾਰ ਮੀਰੀ ਪੀਰੀ ਦੀ ਪਹਿਨਿਆ ਤਲਵਾਰ ਮਾਈਸ ਲੱਕੜੀ ਚੱਬੇ ਦੇ ਵਿੱਚ ਜਿਸ ਘਰ ਪੁੱਤਨਾ ਕੋਈ ਖੇਡੇ ਖਾਂਦੀ ਬਾਤੇ ਪਹੁੰਚੀ ਨੈਣ ਹੰਝੂ ਪਰ ਰੋਈ ਸਤਿਗੁਰੂ ਮੇਰੇ ਨੇ ਦਿੱਤਾ ਪਲ ਵਿੱਚ ਤਾਰ ਮੀਰੀ ਪੀਰੀ ਦੀ ਪਹਿਨਾਇਆ ਤਲਵਾਰ ਮੀਰੀ ਪੀਰੀ ਦੀ ਪਹਿਨਾਇਆ ਤਲਵਾਰ ਦਾਤਾ ਜੀ ਕਰ ਜੋ ਬੇੜਾ ਪਾਰ ਮੀਰੀ ਪੀਰੀ ਦੀ ਪਹਿਨਿਆ ਤਲਵਾਰ ਮੀਰੀ ਪੀਰੀ ਦੀ ਪਹਿਨਿਆ ਤਲਵਾਰ ਜਮਲੇ ਜੱਟ ਦੀ ਤਾਰ ਮੀਰੀ ਪੀਰੀ ਦੀ ਪਹਿਨਾਇਆ ਤਲਵਾਰ ਵਾਲੀ ਦੁਨੀਆ ਦਾ ਸਭ ਨੂੰ ਤਾਰਨ ਹਾਰ ਵਾਲੀ ਦੁਨੀਆ ਦਾ ਸਭ ਨੂੰ ਤਾਰਨ ਹਾਰ
ਲਓ ਜੀ ਜਮਲਾ ਜੱਟ ਦੀ ਤੂੰਬੀ ਤੜਕੇ ਤੜਕੇ ਸੁਣੀ ਆ ਜੀ ਤੇ ਉਮੀਦ ਆ ਤੁਹਾਨੂੰ ਵੀ ਵਧੀਆ ਲੱਗੀ ਹੋਣੀ ਆ ਤੇ ਅੱਜ ਦੇ ਪ੍ਰੋਗਰਾਮ ਦੀ ਜੇ ਰੂਪਰੇਖਾ ਦੀ ਗੱਲ ਕਰੀਏ ਦੋਸਤੋ ਤੇ ਅੱਜ ਦੇ ਪ੍ਰੋਗਰਾਮ ਦੇ ਵਿਚ ਆਪਾਂ ਨੋਰਮਲੀ ਕੋਈ ਨਾ ਕੋਈ ਵਿਸ਼ਾ ਛੋਣੇ ਹੁੰਦੇ ਆ ਪਰ ਅੱਜ ਮੈਨੂੰ ਨੀ ਲੱਗਦਾ ਵੀ ਕੋਈ ਤੱਤਾ ਵਿਸ਼ਾ ਤਾਂ ਨਹੀਂ ਹੈ ਉਹੀ ਪਿਛਲੇ ਜਿਹੜੇ ਵਿਸ਼ਿਆਂ ਨੂੰ ਸ਼ਾਇਦ ਹੋ ਸਕਦਾ ਵੀ ਮਧਾਣੀ ਮਾਰੀਏ ਰਿੜਕੀਏ ਤੇ ਜੇ ਕਿਸੇ ਕੋਲੇ ਸੱਜਣ ਮਿੱਤਰ ਕੋਲੇ ਕਿਸੇ ਵੀ ਵਿਸ਼ੇ ਤੇ ਕੋਈ ਵੀ ਨਵੀਂ ਗੱਲ ਕਰਨੀ ਚਾਹੁੰਦਾ ਹੋਵੇ ਤਾਂ ਉਹ ਜ਼ਰੂਰ ਕਰਾਂਗੇ ਪਰ ਮੈਂ ਥੋੜੀਆਂ ਜਿਹੀਆਂ ਇੱਕ ਦੋ ਗੱਲਾਂ ਅੱਜ ਕੱਲ੍ਹ ਦੌਰ ਆ ਜਿਹੜਾ ਸਾਡੇ ਸੱਜਣਾ ਮਿੱਤਰਾਂ ਦਾ ਜਿਹੜਾ ਦੇਸ਼ ਫੇਰੀ ਜਨਮ ਭੂਮੀ ਤੇ ਜਿਹੜੀ ਫੇਰੀ ਪਾਉਣ ਦਾ ਦੌਰ ਚੱਲ ਰਿਹਾ ਉਸ ਵਿਸ਼ੇ ਤੇ ਥੋੜੀਆਂ ਜਿਹੀਆਂ ਅੱਜ ਮੈਂ ਗੱਲਾਂ ਬਾਤਾਂ ਕਰਨੀਆਂ ਚਾਹਾਂਗਾ ਕੁਝ ਕੁ ਦਿਨ ਪਹਿਲਾਂ ਮੇਰੀ ਗੱਲ ਹੋਈ ਸੀ ਬਾਈ ਦਵਿੰਦਰ ਸਿੰਘ ਹੋਰਾਂ ਨਾਲ ਜਿਹੜੇ ਸੀ ਡੀ ਬੈਟਰੀ ਤੋਂ ਸਾਡੇ ਕਾਫੀ ਕਲੋਜ਼ ਮਿੱਤਰ ਨੇ ਤੇ ਹਰਮਨ ਰੇਡੀਓ ਦੀ ਬੜੀ ਤਹਿ ਦਿਲੋਂ ਉਹ ਹੈਲਪ ਕਰਦੇ ਆ ਉਹਨਾਂ ਨੇ ਆਪਣਾ ਇੱਕ ਵਾਕਿਆ ਜਿਹੜਾ ਸੱਚਾ ਵਾਕਿਆ ਉਹਨਾਂ ਨਾਲ ਵਾਪਰਿਆ ਸੀ ਉਹਨਾਂ ਨੇ ਮੇਰੇ ਨਾਲ ਸਾਂਝਾ ਕੀਤਾ ਸੀ ਮੈਂ ਕੋਸ਼ਿਸ਼ ਸੀ ਵੀ ਉਹਨਾਂ ਨੂੰ ਹੀ ਆਪਾਂ ਲਈਏ ਤੇ ਉਹਨਾਂ ਤੋਂ ਹੀ ਆਪਾਂ ਜਾਣੀਏ ਉਸ ਵਾਕਿਆ ਬਾਰੇ ਵੀ ਉਹ ਕੀ ਹੋਰ ਕੀ ਅਪਡੇਟ ਆ ਪਰ ਫਿਰ ਵੀ ਮੈਂ ਤੁਹਾਡੇ ਨਾਲ ਉਹ ਸਾਂਝਾ ਕਰਨਾ ਚਾਹਾਂਗਾ ਤਾਂ ਕਿ ਆਉਣ ਦਿਨਾਂ ਦੇ ਵਿੱਚ ਜਿਹੜਾ ਅਸੀਂ ਵਿਦੇਸ਼ ਤੋਂ ਦੇਸ਼ ਜਾ ਰਹੇ ਹਾਂ ਤੇ ਦੇਸ਼ ਜਾਣ ਦੇ ਵਿੱਚ ਸਾਡੇ ਇੱਕ ਆਮ ਲੋਕਾਂ ਚ ਡਰ ਸਹਿਮ ਪਤਾ ਕੀ ਹੁੰਦਾ ਆਮ ਲੋਕ ਜਦੋਂ ਘਰੋਂ ਕੋਈ ਬੰਦਾ ਬਾਹਰ ਜਾਂਦਾ ਨਿੱਕੇ ਹੁੰਦਿਆਂ ਤੋਂ ਤੁਸੀਂ ਸੁਣਿਆ ਹੋਣਾ ਦੇਖਿਆ ਹੋਣਾ ਵੀ ਭਾਈ ਤੂੰ ਗ੍ਰਾਂ ਜਾ ਰਿਹਾ ਬਾਹਰ ਜਾ ਰਿਹਾ ਥੋੜਾ ਜਿਹਾ ਧਿਆਨ ਰੱਖੀ ਆਪਦਾ ਤੂੰ ਠੱਗਿਆ ਲੁੱਟਿਆ ਨਾ ਜਾਈ ਏਦਾਂ ਨਾ ਹੋਈ ਪਰ ਇੱਥੇ ਤਾਂ ਉਲਟ ਕਹਾਣੀ ਹੋ ਰਹੀ ਹੈ ਹੁਣ ਉਲਟ ਕਹਾਣੀ ਇਹ ਹੋ ਰਹੀ ਹੈ ਵੀ ਜਦੋਂ ਤੁਸੀਂ ਵਾਪਸ ਆਪਦੇ ਮੁਲਕ ਜਾ ਰਹੇ ਹੋ ਤਾਂ ਸਾਨੂੰ ਸਿੱਖਿਆ ਦੇਣੀ ਪੈਂਦੀ ਹੈ ਵੀ ਬਚ ਕੇ ਰਹੀ ਭਾਈ ਉੱਥੇ ਕਿਵੇਂ ਕਿਵੇਂ ਤੇਰੇ ਨਾਲ ਕੀ ਵਾਪਰੂਗੀ ਸੋ ਉਂਝ ਤਾਂ ਸਾਨੂੰ ਸਾਰੀਆਂ ਗੱਲਾਂ ਇਹ ਪਤਾ ਹੀ ਹੁੰਦੀਆਂ ਵੀ ਕਿੱਥੇ ਕੀ ਵਾਪਰਨਾ ਕਿੱਥੇ ਕਿੱਥੇ ਸਾਡੇ ਨਾਲ ਕਿਵੇਂ ਕਿਵੇਂ ਠੱਗੀ ਹੋ ਸਕਦੀ ਆ ਪਰ ਪ੍ਰੋਬਲਮ ਤਾਂ ਇਹ ਆ ਜਾਂਦੀ ਆ ਵੀ ਬਹੁਤ ਸਾਰੇ ਲੋਕਾਂ ਨੂੰ ਉਹ ਚੀਜ਼ ਨੂੰ ਦੁਬਾਰਾ ਇੱਕ ਵਾਰੀ ਰੀਫਰੈਸ਼ ਕਰਨਾ ਪੈਂਦਾ ਰੀਫਰੈਸ਼ ਬਟਨ ਦੱਬਣਾ ਪੈਂਦਾ ਵੀ ਉਹ ਥੋੜੇ ਜਿਹੇ ਅਵੇਅਰ ਹੋ ਜਾਣ ਕਈ ਵਾਰੀ ਨਵੇਸਲੇ ਹੋ ਜਾਂਦੇ ਹਾਂ ਜਿਵੇਂ ਅਸੀਂ ਸੁਭਾਅ ਆਲਸ ਦੀ ਗੱਲ ਕਰਦੇ ਹਾਂ ਇੱਕ ਆਲਸ ਹੁੰਦਾ ਇੱਕ ਨਵੇਸਲਾਪਣ ਹੁੰਦਾ ਤੇ ਕਈ ਵਾਰੀ ਨਵੇਸਲੇਪਣ ਵੀ ਇਹ ਸਾਨੂੰ ਇਹ ਚੀਜ਼ਾਂ ਤੋਂ ਪਰੇ ਕਰ ਦਿੰਦਾ ਲਓ ਜੀ ਮਸਲਾ ਅਮਨਦੀਪ ਸਿੰਘ ਮਾਨ ਹੋਰਾਂ ਨੇ ਦਿੱਤਾ ਕਹਿੰਦੇ ਜੀ ਮਸਲਾ ਤਾਂ ਅੱਜ ਬਹੁਤ ਵੱਡਾ ਪਾਣੀ ਵਾਲੀ ਬੱਸ ਚੱਲ ਪਈ ਕਹਿੰਦੇ ਤੇ ਫਿਰ ਇਦੂ ਵੱਡਾ ਮਸਲਾ ਕੀ ਹੋਊਗਾ ਦੇਖੋ ਜੀ ਮੈਂ ਤਾਂ ਅਮਨ ਆਪਾਂ ਇਸ ਗੱਲ ਤੇ ਗੱਲ ਕਰਦੇ ਹਾਂ ਥੋੜੀ ਜੀ ਮੈਂ ਇਸ ਬਾਰੇ ਵੀ ਆਪਣੇ ਵਿਚਾਰ ਦੇਊਂਗਾ ਪਰ ਪਹਿਲਾਂ ਮੈਂ ਥੋੜੇ ਜਿਹੇ ਸੁਨੇਹੇ ਲੈ ਲੈਣ ਸੁਨੇਹੇ ਆਇਆ ਜੀ ਗੁਰਜੀਤ ਸਿੰਘ ਸੇਖੋਂ ਦਾ ਕਹਿੰਦੇ ਸਤਿ ਸ੍ਰੀ ਅਕਾਲ ਭਾਜੀ ਤੁਹਾਨੂੰ ਤੇ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਬਿਲਕੁਲ ਜੀ ਨਾਨਕ ਨਾਮ ਚੜ੍ਹਦੀ ਕਲਾ ਤੇ ਤੇਰੇ ਭਾਣੇ ਸਰਬੱਤ ਦਾ ਭਲਾ ਦਾ ਜਿਹੜਾ ਫਾਰਮੂਲਾ ਉਹ ਸਾਰੀ ਦੁਨੀਆਂ ਦੇ ਉੱਤੇ ਲਾਗੂ ਹੋਵੇ ਜੀ ਅਸੀਂ ਤਾਂ ਇਹੀ ਮੰਨਦੇ ਹਾਂ ਤੇ ਜੀ ਆਇਆਂ ਨੂੰ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੇ ਮਲਕੀਤ ਬੱਲ ਜੁੜੇ ਆ ਬਾਈ ਸਾਡੇ ਅਮਰੀਕਾ ਵਾਲੇ ਕਹਿੰਦੇ ਨਿਊਯਾਰਕ ਤੋਂ ਸੁਣ ਰਿਹਾ ਮਿੰਟੂ ਭਾਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਮੈਂ ਪਹਿਲੀ ਵਾਰ ਮੈਸੇਜ ਕਰਨ ਲੱਗਿਆ ਸੋ ਪਲੀਜ਼ ਮੇਰਾ ਨੰਬਰ ਰਜਿਸਟਰ ਕਰ ਦਿਓ ਕਰਤਾ ਜੀ ਤੁਹਾਡਾ ਨੰਬਰ ਰਜਿਸਟਰ ਮਲਕੀਤ ਸਿੰਘ ਬੱਲ ਨਿਊਯਾਰਕ ਵਾਲੇ ਜੀ ਆਇਆਂ ਨੂੰ ਬੱਲ ਸਾਹਿਬ ਤੇ ਨਿਊਯਾਰਕ ਦੀ ਕੋਈ ਜੇ ਅਪਡੇਟ ਆ ਜਾਂ ਕੋਈ ਗੱਲਬਾਤ ਕਰਨੀ ਚਾਹੋ ਤਾਂ ਬੜਾ ਚੰਗਾ ਲੱਗੂਗਾ ਜੀ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ ਨਿਊਯਾਰਕ ਵਾਲੇ ਨੰਬਰ ਵੀ ਸਾਡਾ ਹੈਗਾ ਸਾਡੀ ਵੈਬਸਾਈਟ ਤੋਂ ਲੈ ਸਕਦੇ ਹੋ ਤੇ ਤੁਸੀਂ ਨਹੀਂ ਤਾਂ ਸਕਾਈਪ ਦੀ ਸਾਡੀ ਜਿਹੜੀ ਆਈ ਡੀ ਆ harman.radio.com ਉਹਦੇ ਜ਼ਰੀਏ ਵੀ ਸਾਨੂੰ ਆਡੀਓ ਕਾਲ ਲਾ ਸਕਦੇ ਹੋ ਵੋਇਸ ਕਾਲ ਲਾ ਸਕਦੇ ਹੋ ਯਾਨੀ ਕਹਿ ਸਕਦੇ ਹਾਂ ਸੋ ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਦੱਸਦਾ ਵੀ ਅੱਜ ਦੇ ਪ੍ਰੋਗਰਾਮ 'ਚ ਤੁਸੀਂ ਫੋਨ ਕਾਲ ਸਾਨੂੰ ਕਰ ਸਕਦੇ ਹੋ ਜਦੋਂ ਮਰਜ਼ੀ ਕਰ ਲਿਓ ਜਦੋਂ ਤੁਹਾਡਾ ਜੀ ਚਾਹੇ ਆਪਾਂ ਫੋਨ ਲਾਈਨਾਂ ਸਰਬਜੀਤ ਨੂੰ ਕਹਿ ਕੇ ਖਲਵਾ ਤੀਆਂ ਜੀ 02-8599-2811 ਆਪਣਾ ਨੰਬਰ ਆ ਜੀ ਤੇ ਜਿਹੜੇ ਵੀ ਮਸਲੇ ਤੇ ਗੱਲਬਾਤ ਕਰਨੀ ਚਾਹੋਗੇ ਜ਼ਰੂਰ ਕਰਾਂਗੇ ਅਗਲਾ ਜਿਹੜਾ ਮੈਸੇਜ ਕੋਲ ਆਇਆ ਜਗਤਾਰ ਸਿੰਘ ਗਿੱਲ ਢੁੱਡੀਕਿਆਂ ਵਾਲਿਆਂ ਦਾ ਤੇ ਉਹਨਾਂ ਨੇ ਵੀ ਤੜਕੇ ਤੜਕੇ ਜਿਹੜੀ ਪਹਾੜੀ ਦੇ ਉੱਤੋਂ ਦੀ ਸੂਰਜ ਨਿਕਲਦੇ ਦੀ ਫੋਟੋ ਖਿੱਚ ਕੇ ਭੇਜੀ ਆ ਜੀ ਤੇ ਉਹਨੇ ਲਿਖਿਆ ਜੀ ਦੋਸਤੋ ਬੋਲੋ ਉਦੋਂ ਜਦੋਂ ਤੁਹਾਨੂੰ ਇਹ ਯਕੀਨ ਹੋ ਜਾਵੇ ਕਿ ਤੁਹਾਡੇ ਬੋਲ ਉਸ ਚੁੱਪ ਨਾਲੋਂ ਵਧੀਆ ਹੈ ਜੋ ਤੁਹਾਡੇ ਆਸ ਪਾਸ ਪੱਸਰੀ ਹੋਈ ਹੈ ਸ਼ੁਭ ਸਵੇਰ ਦੋਸਤੋ ਢੁੱਡੀਕੇ ਸੋ ਜਗਤਾਰ ਸਿੰਘ ਗਿੱਲ ਢੁੱਡੀਕਿਆਂ ਵਾਲਿਆਂ ਨੇ ਬਹੁਤ ਵਧੀਆ ਵਿਚਾਰ ਭੇਜਿਆ ਜੀ ਬਿਲਕੁਲ ਜੀ ਉਦੋਂ ਹੀ ਬੋਲਿਆ ਜਾਣਾ ਜ਼ਿਆਦਾ ਬਿਹਤਰ ਲੱਗਦਾ ਜਦੋਂ ਤੁਸੀਂ ਉਸ ਵਿਸ਼ੇ ਬਾਰੇ ਉਸ ਬਾਰੇ ਗਹਿਰਾਈ ਲੋਕਾਂ ਨਾਲੋਂ ਵੱਧ ਜਾਣਦੇ ਹੋ ਤੇ ਤੁਹਾਨੂੰ ਪਤਾ ਹੋਵੇ ਵੀ ਮੈਂ ਇਸ ਨੂੰ ਹੋਰ ਵਧੀਆ ਮੁਕਾਮ ਦੇ ਸਕਦਾ ਤਾਂ ਜ਼ਿਆਦਾ ਬਿਹਤਰ ਚੰਗਾ ਨਹੀਂ ਤਾਂ ਕਹਿੰਦੇ ਚੁੱਪ ਹੀ ਚੰਗੀ ਆ ਅਗਲੀ ਸਾਡੇ ਕੋਲ ਜਿਹੜਾ ਮੈਸੇਜ ਆਇਆ ਜੀ ਉਹ ਹੈ ਅਮਨਦੀਪ ਸਿੰਘ ਮਾਨ ਹੋਰਾਂ ਦਾ ਉਹਨਾਂ ਦਾ ਅਸੀਂ ਪਾਣੀ ਵਾਲੀਆਂ ਬੱਸਾਂ ਵਾਲਾ ਵਿਸ਼ਾ ਇਦੂ ਬਾਅਦ ਸੋਹਣਾ ਤੇ ਗੁਰਦੀਪ ਸਿੰਘ ਜੁੜੇ ਆ ਸਾਡੇ ਨਾਲ ਕਹਿੰਦੇ ਜੀ ਸਤਿ ਸ੍ਰੀ ਅਕਾਲ ਬਾਈ ਜੀ ਰਾਤੀ 2 ਵਜੇ ਜੋਬ ਫਿਨਿਸ਼ ਕੀਤੀ ਤੇ ਬਿਨ ਬਾਹਰ ਕੱਢਣ ਦੀ ਯਾਦ ਨਹੀਂ ਰਿਹਾ ਹੁਣ ਟਰੱਕ ਦੀ ਆਵਾਜ਼ ਸੁਣ ਕੇ ਆਲਸ ਛੱਡਣ ਛੱਡਣਾ ਪਿਆ, ਪਰ ਹੁਣ ਰੇਡੀਓ ਆਨ ਕਰ ਲਿਆ, ਪ੍ਰੋਗਰਾਮ ਸੁਣੀ ਜਾ ਰਹੇ ਹਾਂ। ਸੋ ਬਿਲਕੁਲ ਜੀ, ਦੇਖੋ ਜਿਹੜਾ ਪੰਗਾ ਤਾਂ ਪੈਂਦਾ ਹੀ ਹੈ ਨਾ, ਜਦੋਂ ਤੁਸੀਂ ਆਲਸ ਲਿਆਉਣੇ ਹੋ ਤੇ ਆਲਸ ਤੁਹਾਨੂੰ ਫਿਰ ਕਿਤੇ ਨਾ ਕਿਤੇ ਮਜਬੂਰ ਕਰਦਾ, ਤੇ ਜੇ ਰਾਤੀ ਤੁਸੀਂ ਆਏ ਸੀ ਜੌਬ ਤੋਂ ਤਾਂ ਇੱਕ ਮਿੰਟ ਦਾ ਕੰਮ ਸੀ, ਤਾਂ ਹੁਣ ਤੇ ਕਿਉਂ ਤੁਹਾਨੂੰ ਭੱਜਣਾ ਪੈਂਦਾ। ਸੋ ਵੇਲੇ ਸਿਰ ਕੰਮ ਸੌਂਦੇ ਆ ਜੀ, ਚਾਹੇ ਨਿੱਕੇ ਨਿੱਕੇ ਥਾਵਾਂ ਦੇ ਉੱਤੇ ਫਾਰਮੂਲੇ ਜੇ ਤੁਸੀਂ ਲਾਗੂ ਕਰੋਗੇ ਤਾਂ ਜਾ ਕੇ ਵੱਡੇ ਵੱਡੇ ਥਾਵਾਂ ਦੇ ਉੱਤੇ ਤੁਸੀਂ ਕਾਮਯਾਬ ਹੋਵੋਗੇ। ਇਹ ਵੀ ਇੱਕ ਕਹਾਵਤ ਆ ਵੀ ਜਿਹੜਾ ਬੰਦਾ ਨਿੱਕੀਆਂ ਗੱਲਾਂ ਦਾ ਧਿਆਨ ਨਹੀਂ ਰੱਖਦਾ, ਨਿੱਕੀਆਂ ਬਚਤਾਂ ਨਹੀਂ ਕਰਦਾ, ਉਹ ਵੱਡੇ ਕੰਮ ਵੀ ਨਹੀਂ ਕਰ ਸਕੇਗਾ, ਕਦੇ ਵੀ ਨਹੀਂ ਕਾਮਯਾਬ ਹੋ ਸਕੇਗਾ। ਸੋ ਮੈਨੂੰ ਯਾਦ ਆ ਇੱਕ ਵਾਰੀ ਮੈਂ ਵੀ ਨਾ ਜਦੋਂ ਜੌਬ ਸ਼ੁਰੂ ਕੀਤੀ ਸੀ ਤੇ ਉਦੋਂ ਮੇਰੀ ਜੌਬ ਦੀ ਜਦੋਂ ਇੰਸਪੈਕਸ਼ਨ ਹੋਈ ਨਾ, ਤਾਂ ਮੈਨੂੰ ਮੇਰੇ ਬੌਸ ਨੇ ਪੁੱਛਿਆ ਵੀ ਕੀ ਕਹਿ ਗਿਆ ਇੰਸਪੈਕਟਰ। ਮੈਂ ਕਿਹਾ ਜੀ ਠੀਕ ਸੀ ਸਾਰਾ ਕੁਛ, ਐਵੇਂ ਇੱਕ ਅੱਧੀ ਮਾਈਨਰ ਜੀ ਗਲਤੀ ਸੀ। ਤੇ ਉਹ ਮੇਰਾ ਬੌਸ ਮੈਨੂੰ ਆਦਾ, ਬਸ ਫਿਰ ਇਹ ਤਾਂ ਬਹੁਤ ਵੱਡੀ ਗਲਤੀ ਸੀ, ਜੇ ਤੂੰ ਮਾਈਨਰ ਗਲਤੀ ਸੀ ਤਾਂ ਤੇਰੀ। ਮੈਂ ਸਮਝਿਆ ਨੀ ਗੱਲ ਇੱਥੋਂ ਦੇ ਕਲਚਰ ਮੁਤਾਬਕ। ਕਹਿੰਦੇ ਜੇ ਨਿੱਕੀ ਗਲਤੀ ਨੂੰ ਤੂੰ ਛੱਡ ਰਿਹਾ ਤੇ ਉਹਨੂੰ ਜਿਹਦੇ ਤੇ ਇੱਕ ਮਿੰਟ ਤੋਂ ਵੀ ਘੱਟ ਲੱਗ ਰਿਹਾ ਟਾਈਮ, ਤਾਂ ਫਿਰ ਤੂੰ ਵੱਡੀਆਂ ਗਲਤੀਆਂ ਤੇ ਵੱਡੇ ਟਾਈਮ ਵਾਲੇ ਕੰਮ ਤੂੰ ਵੱਧ ਕਰੇਗਾ, ਫਿਰ ਤਾਂ ਉਹਨਾਂ ਨੂੰ ਛੱਡੇਗਾ ਛੱਡੇਗਾ। ਸੋ ਇਸ ਕਰਕੇ ਇਸ ਨਾਲ ਤੇਰੀ ਮੈਂਟੈਲਿਟੀ ਚੈੱਕ ਹੁੰਦੀ ਆ ਵੀ ਇਹ ਨਿੱਕੀਆਂ ਨਿੱਕੀਆਂ ਗੱਲਾਂ ਕੰਨੀ ਧਿਆਨ ਨਹੀਂ ਰੱਖਦਾ ਤੇ ਵੱਡੀ ਗੱਲ ਦਾ ਇਹ ਫਿਰ ਇਗਨੋਰ ਕਰੂਗਾ। ਸੋ ਦੋਸਤੋ ਬੇਨਤੀ ਆ ਵੀ ਜੇ ਤੁਸੀਂ ਕਦੇ ਵੀ ਜ਼ਿੰਦਗੀ ਦੇ ਵਿੱਚ ਨਿੱਕੀ ਚੀਜ਼ ਨੂੰ ਨਾ ਇਗਨੋਰ ਨਾ ਕਰੋ, ਉਹ ਵੀ ਆਪਣਾ ਮੁੱਲ ਰੱਖਦੀ ਆ। ਸੁਖਰਾਜ ਸਿੰਘ ਜੁੜਿਆ ਜੀ, ਸਤਿ ਸ੍ਰੀ ਅਕਾਲ, ਬੁਲਾ ਰਿਹਾ ਮਿੰਟੂ ਬਰਾੜ ਜੀ ਅਰਮਨ ਰੇਡੀਓ ਟੀਮ ਨੂੰ ਸਾਰਿਆਂ ਨੂੰ। ਸਿਰਫ ਗੁੜ ਬਣ ਜਾਣ ਦੀ ਪ੍ਰਾਪਤੀ ਨਹੀਂ ਹੁੰਦੀ, ਆਪਣੇ ਆਪ ਨੂੰ ਮੱਖੀਆਂ ਤੋਂ ਬਚਾਉਣਾ ਵੀ ਓਨਾ ਹੀ ਜ਼ਰੂਰੀ ਹੁੰਦਾ ਹੈ। ਬਿਲਕੁਲ ਜੀ, ਇਹ ਵੀ ਇੱਕ ਆਪਣੇ ਆਪ ਦਾ ਇੱਕ ਵਿਚਾਰ ਆ, ਪਰ ਕਹਿੰਦੇ ਆ ਨਾ ਵੀ ਜਿਹੜਾ ਗੁੜ ਆ ਉਹ ਆਪਣੇ ਆਪ ਨੂੰ ਨਹੀਂ ਬਚਾ ਸਕਦਾ, ਉਹਨੇ ਉਹਦਾ ਵੀ ਫਿਰ ਕੋਈ ਨਾ ਕੋਈ ਰਾਖਾ ਹੁੰਦਾ ਜਿਹੜਾ ਉਸ ਗੁੜ ਨੂੰ ਬਚਾ ਕੇ ਰੱਖਦਾ। ਫਿਰ ਇਹ ਵੀ ਹੋ ਸਕਦਾ ਵੀ ਸਾਨੂੰ ਆਲਾ ਦੁਆਲਾ ਵੀ ਸਾਡਾ ਸਹਿਯੋਗ ਦੇਵੇ ਤਾਂ ਹੀ ਅਸੀਂ ਬਚ ਸਕਾਂਗੇ ਮੱਖੀਆਂ ਤੋਂ। ਸਾਡੇ ਨਾਲ ਅੱਗੇ ਜੁੜੇ ਆ ਜੀ ਸਤਿੰਦਰਪਾਲ ਸਿੰਘ ਸਿਡਨੀ ਵਾਲੇ, ਤੇ ਉਹਨਾਂ ਨੇ ਵੀ ਇੱਕ ਭੇਜਿਆ ਜੀ, 90% ਏਟੀਐਮ ਚਾਲੂ ਹੈ, ਉਜਰਤ ਪਟੇ ਔਰ ਕਿਸੀ ਕਿਸੀ ਮੇ ਸੇ ਤੋਂ ਪੈਸਾ ਵੀ ਨਿਕਲ ਰਿਹਾ ਹੈ ਕਹਿੰਦੇ। ਅੱਛਾ ਅੱਛਾ, ਜਿਹੜੇ RBI ਦੇ ਨਵੇਂ ਬਣੇ ਮੁਖੀ ਦੇ ਬਾਰੇ ਚ ਲਿਖਿਆ ਹੋਇਆ, ਉਹਨਾਂ ਨੇ ਕਿਹਾ ਜੀ, ਕਹਿੰਦੇ 90% ਏਟੀਐਮ ਚਾਲੂ ਆ, ਵੱਖਰੀ ਗੱਲ ਆ ਵੀ ਕਿਸੇ ਕਿਸੇ ਚੋਂ ਪੈਸਾ ਵੀ ਨਿਕਲ ਰਿਹਾ। ਤੇ ਇੱਧਰ ਕਹਿੰਦੇ ਨਾਲ ਹੀ ਅਸੀਂ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹਾਂ ਜੀ ਸਤਿੰਦਰਪਾਲ ਸਿਡਨੀ ਤੋਂ। ਸੋ ਬਹੁਤ ਮਿਹਰਬਾਨੀ ਸਤਿੰਦਰ ਜੀ, ਤੁਸੀਂ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ। ਤੇ ਅਵਤਾਰ ਸਿੰਘ ਭੁੱਲਰ ਜੁੜ ਚੁੱਕਿਆ ਸਾਡੇ ਨਾਲ, ਸਤਿ ਸ੍ਰੀ ਅਕਾਲ ਭਾਜੀ, ਕਹਿੰਦੇ ਪ੍ਰੋਗਰਾਮ ਗੋਇੰਗ ਗੁੱਡ। ਤੇ ਨਾਲ ਉਹਨਾਂ ਨੇ ਆਪਣੀ ਇੱਕ ਰਚਨਾ ਭੇਜੀ ਕਰਕੇ ਕੋਈ ਸਰੋਤਾ ਧਿਆਇਆ ਨਹੀਂ ਲੱਗਦਾ ਅਵਤਾਰ ਨੂੰ, ਉਹਨੇ ਆਖਿਆ ਫਿਰ ਆਪਾਂ ਇੱਥੇ ਖਰੀ ਕਰ ਲਈਏ। ਉਹ ਲਿਖਦੇ ਜੀ, ਪੁੱਛਦੇ ਲੋਕੀ ਅਕਸਰ ਮੈਨੂੰ ਕਿਉਂ ਲਿਖਦਾ ਹੈ ਮੈਂ ਗੀਤ ਜਿਹੇ, ਗੀਤ ਇਹ ਜੋ ਜਾਪਣ ਮੈਨੂੰ ਦਿਲ ਚੋਂ ਉੱਠੀ ਚੀਜ਼ ਜਿਹੇ, ਜਦ ਰੂਹਦਾਰੀ ਰਾਗਾਂ ਨੂੰ ਕਲਮਾਂ ਨਾਲ ਅਲਾਪਾਂ ਮੈਂ, ਫਿਰ ਕਾਗਜ਼ ਕੁੱਖੋਂ ਨਿਕਲਦੇ ਬਣ ਕੇ ਇਹ ਸੰਗੀਤ ਜਿਹੇ, ਕੁਝ ਆਪਣਿਆਂ ਵੀ ਪੀੜਾਂ ਨੇ ਕੁਝ ਦੁਖੜੇ ਨੇ ਬੇਗਾਨੇ ਵੀ, ਗੀਤਾਂ ਦੀ ਮਰਮ ਲਾ ਲੈਂਦਾ ਜਦ ਸਿਰ ਚੁੱਕਣ ਚੀਸ ਜਿਹੇ, ਜਦ ਗੀਤਾਂ ਨੂੰ ਗੀਤਾਂ ਦੀ ਮਰਮ ਲਾ ਲੈਂਦਾ ਜਦ ਸਿਰ ਚੁੱਕਣ ਚੀਸ ਜਿਹੇ, ਜਦ ਖੁਸ਼ੀ ਹੋਈ ਡਾਢੀ ਹੋ ਜਾਂਦੀ ਤਦ ਆ ਘੇਰਾ ਘੱਤ ਲੈਂਦੇ, ਦੁੱਖਾਂ ਵਿੱਚ ਵੀ ਸ਼ਾਮਿਲ ਹੁੰਦੇ ਬਣ ਕੇ ਸਕੇ ਸ਼ਰੀਕ ਜਿਹੇ, ਕੁਝ ਵਰਤਮਾਨ ਦੇ ਸਾਥੀ ਨੇ ਕੁਝ ਹਾਣੀ ਨੇ ਭਵਿੱਖ ਦੇ ਵੀ, ਤੇ ਕਈ ਮੈਨੂੰ ਲੱਗਦੇ ਨੇ ਮੇਰੇ ਗੁਜਰੇ ਹੋਏ ਅਤੀਤ ਜਿਹੇ, ਭੁੱਲਰ ਨੂੰ ਇਹ ਸੰਗੀ ਆਪਣੇ ਜਾਣੋ ਵੱਧ ਕੇ ਪਿਆਰੇ ਨੇ, ਭਾਵੇਂ ਲੋਕੀ ਸਮਝਣ ਮਾਰੇ ਕਾਗਜ਼ ਉੱਤੇ ਝਰੀਟ ਜਿਹੇ। ਬਿਲਕੁਲ ਜੀ, ਭੁੱਲਰ ਸਾਹਿਬ ਨੇ ਆਪਣੀ ਕਲਮ ਤੇ ਆਪਣੇ ਗੀਤਾਂ ਦਾ ਬਾਰੇ ਚ ਜਿਹੜੀ ਪੜਾਸ ਆ ਉਹ ਆਪਣੇ ਨਾਲ ਤੜਕੇ ਤੜਕੇ ਸਾਂਝੀ ਕਰ ਲਈ ਹੈ ਜੀ। ਸੋ ਬਹੁਤ ਮਿਹਰਬਾਨੀ ਭੁੱਲਰ ਸਾਹਿਬ, ਲਿਖਦੇ ਰਹੋ ਤੇ ਵਾਹਿਗੁਰੂ ਤੁਹਾਡੀ ਕਲਮ ਨੂੰ ਚੜ੍ਹਦੀ ਕਲਾ ਬਖਸ਼ੇ ਜੀ। ਜਸਵਿੰਦਰ ਸਿੰਘ ਜੁੜੇ ਆ ਜੀ ਸਾਡੇ ਨਾਲ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਜਿਸ ਕੋਲ ਕੋਈ ਕੰਮ ਨਹੀਂ ਹੁੰਦਾ ਉਹ ਸਾਰਿਆਂ ਨੂੰ ਥਕਾ ਦਿੰਦਾ ਹੈ, ਜਿਵੇਂ ਕਿ ਮਿੰਟੂ ਬਰਾੜ। ਸੋਰੀ ਜਸਵਿੰਦਰ ਜੀ, ਉਹ ਤਾਂ ਮੈਂ ਕੋਲੋਂ ਜੋੜ ਮੈਂ ਬਿਲਕੁਲ ਜੀ, ਕਈ ਵਾਰੀ ਵਾਧੂ ਦੀਆਂ ਗੱਲਾਂ ਵੀ ਵਿਹਲੜ ਬੰਦਾ ਵੀਰਾਂ ਨੂੰ ਵੀ ਥਕਾ ਦਿੰਦਾ, ਇਹ ਵੀ ਇੱਕ ਆਪਣੇ ਆਪ ਚ ਕਹਾਵਤ ਹੀ ਆ ਤੇ ਆਪਣੇ ਆਪ ਚ ਇੱਕ ਸੱਚਾਈ ਆ। ਸੋ ਕੋਸ਼ਿਸ਼ ਕਰਿਆ ਕਰੋ ਜੀ, ਤੁਹਾਨੂੰ ਇਹ ਗੱਲ ਜੇ ਛੱਡੀਏ, ਹਲਕੀ ਮੁਲਕੀ ਮਜ਼ਾਕ ਦੀ ਗੱਲ ਵੀ ਛੱਡੀਏ, ਤਾਂ ਬੰਦੇ ਦੀ ਇੱਕ ਕੀਮਤ ਵੀ ਹੁੰਦੀ ਆ, ਬੰਦੇ ਦੀ ਮਹਿਫਲ ਦੇ ਵਿੱਚ, ਬੰਦੇ ਦੀ ਰਿਸ਼ਤੇ ਨਾਤਿਆਂ ਚ, ਬੰਦੇ ਦੀ ਯਾਰਾਂ ਦੋਸਤਾਂ ਦੇ ਵਿੱਚ, ਆਉਣ ਜਾਣ ਬਗਾਨੇ ਥਾਵਾਂ ਦੇ ਉੱਤੇ ਕੀਮਤ ਹੁੰਦੀ ਹੈ ਜਿਹੜੀ ਬੰਦੇ ਨੇ ਖੁਦ ਤੈਅ ਕਰਨੀ ਹੁੰਦੀ ਆ। ਜੇ ਤੁਸੀਂ ਉੱਥੇ ਆਪਣੀ ਆਲਸ ਵਖੇਰੋਗੇ ਜਾਂ ਆਪਣੀ ਫਾਲਤੂ ਦਾ ਵਕਤ ਲੋਕਾਂ ਦਾ ਬਰਬਾਦ ਕਰੋਗੇ ਤਾਂ ਥੋੜੇ ਚਿਰ ਬਾਅਦ ਲੋਕ ਤੁਹਾਡੇ ਤੋਂ ਕੰਨੀ ਕਤਰਾਉਣ ਲੱਗ ਜਾਣਗੇ, ਤੁਹਾਡਾ ਮੁੱਲ ਜਾਣਨ ਲੱਗ ਜਾਣਗੇ। ਤੁਹਾਡੀ ਕੀਮਤ ਤੁਹਾਡਾ ਮੁੱਲ ਓਨਾ ਕੁ ਹੋਣਾ ਚਾਹੀਦਾ ਜਿਹਦੇ ਨਾਲ ਤੁਹਾਡੀ ਕਦਰ ਕੀਮਤ ਬਣੀ ਰਹੀ ਰਹੇ ਵੀ ਨਾ ਹੋਵੇ ਵੀ ਦੁਨੀਆਂ ਤੋਂ ਤੁਸੀਂ ਇੰਨੀ ਦੂਰੀ ਬਣਾਓ ਜਾਂ ਲੋਕਾਂ ਤੋਂ ਇੰਨੀ ਦੂਰੀ ਬਣਾਓ ਵੀ ਤੁਸੀਂ ਆਪਣੇ ਆਪ ਨੂੰ ਦੁਰਲਭ ਸਮਝਣ ਲੱਗ ਜਾਓ ਤਾਂ ਉਹ ਇੱਕ ਵੱਖਰੀ ਚੀਜ਼ ਆ ਉਹ ਇੱਕ ਇਹਨੂੰ ਆਲਸ ਚ ਨਹੀਂ ਆਊਗੀ ਜਾਂ ਉਹ ਕਿਸੇ ਕਰੈਕਟਰ ਬਿਲਟ ਦੇ ਵਿੱਚ ਨਹੀਂ ਆਉਂਦੀ ਉਹ ਤਾਂ ਤੁਸੀਂ ਇੱਕ ਆਪਦੀ ਹੋਮਿਓ ਹੰਕਾਰ ਦੇ ਵਿੱਚ ਆ ਜਾਂਦੀ ਆ ਹਾਂ ਜਿਵੇਂ ਕਹਿੰਦੇ ਨੀ ਹੁੰਦੇ ਵੀ ਹਰ ਚੀਜ਼ ਵੇਲੇ ਸਿਰ ਚੰਗੀ ਲੱਗਦੀ ਆ ਤੇ ਜਿਹੜੀ ਮਿਕਦਾਰ ਮੁਤਾਬਕ ਹੀ ਚਾਹੁੰਦੀ ਲੱਗਦੀ ਆ ਹੁਣ ਚਾਹ ਦੇ ਵਿੱਚ ਵੀ ਖੰਡ ਜੇ 10 ਚਮਚੇ ਪਾ ਦਈਏ ਤਾਂ ਉਹ ਬਾਹਲੀ ਮਿੱਠੀ ਹੋ ਕੇ ਕੋਈ ਬਾਹਲੀ ਚੰਗੀ ਨਹੀਂ ਹੋਜੂਗੀ ਤੇ ਉਹ ਪੀਤੀ ਨਹੀਂ ਜਾਣੀ ਸੋ ਹਰ ਚੀਜ਼ ਲਿਮਿਟ ਚ ਚੰਗੀ ਲੱਗਦੀ ਆ ਇਹੀ ਜਿਹੜਾ ਸੁਨੇਹਾ ਸਾਨੂੰ ਦਿੱਤਾ ਜਸਵਿੰਦਰ ਸਿੰਘ ਹੋਰਾਂ ਨੇ ਸੋ ਬਹੁਤ ਮਿਹਰਬਾਨੀ ਜਸਵਿੰਦਰ ਬਾਈ ਤੁਸੀਂ ਸਾਡੇ ਨਾਲ ਜੁੜੇ ਤੇ ਹੁਣ ਆਪਾਂ ਜਿਹੜੀ ਗੱਲਬਾਤ ਥੋੜੀ ਜੀ ਕਰ ਲਈਏ ਜੀ ਅਮਨਦੀਪ ਮਾਨ ਹੋਰਾਂ ਦੀ ਗੱਲ ਤੇ ਪਾਣੀ ਵਾਲੀਆਂ ਬੱਸਾਂ ਕਾਫੀ ਚਿਰਾਂ ਤੋਂ ਚਰਚਾ ਚ ਪਾਣੀ ਵਾਲੀਆਂ ਬੱਸਾਂ ਤੇ ਤਕਰੀਬਨ ਮੈਨੂੰ ਲੱਗਦਾ ਸਾਲ ਕੁ ਹੋ ਗਿਆ ਹੁਣ ਸੁਖਬੀਰ ਬਾਦਲ ਦੇ ਗਲੇ ਦੀ ਹੱਡ ਵੀ ਬਣੀਆਂ ਹੋਈਆਂ ਤੇ ਇੱਕ ਉਹਨੂੰ ਰੁਤਬਾ ਜਿਹੜਾ ਕੋਈ ਗੱਪੀ ਕੋਈ ਝੂਠਾ ਕੋਈ ਰੁਤਬੇ ਵੀ ਉਹ ਇਹਨਾਂ ਬੱਸਾਂ ਕਾਰਨ ਬਹੁਤ ਮਿਲਦੇ ਰਹੇ ਪਰ ਤੁਹਾਡੇ ਜੇ ਯਾਦ ਹੋਵੇ ਤਾਂ ਮੈਂ ਪਹਿਲੇ ਪ੍ਰੋਗਰਾਮ ਚ ਇੱਕ ਗੱਲ ਕਹੀ ਸੀ ਜਿਸ ਦਿਨ ਪਹਿਲੇ ਦਿਨ ਮੈਂ ਖਬਰ ਸੁਣੀ ਸੀ ਉਸ ਗੱਲ ਦੇ ਵਿੱਚ ਮੈਂ ਇੱਕ ਸ਼ਬਦ ਕਿਹਾ ਸੀ ਵੀ ਐਡੀ ਕੋਈ ਦੁਰਲਭ ਚੀਜ਼ ਨਹੀਂ ਹੈ ਜਿਹੜੀ ਲਈ ਤੁਸੀਂ ਇੰਨਾ ਸਟੈਂਡ ਲਈ ਜਾਂਦੇ ਹੋ ਬਹੁਤ ਸਾਰੀਆਂ ਗੱਲਾਂ ਸੁਖਵੀਰੀਆਂ ਕ੍ਰਿਟੀਸਿਜ਼ਮ ਕਰਨ ਵਾਲੀਆਂ ਹਨ ਕਰ ਸਕਦੇ ਹਾਂ ਅਸੀਂ ਜਿਹਦੇ ਚ ਅਸੀਂ ਆਪਣਾ ਬੌਧਿਕ ਲੈਵਲ ਦਿਖਾਈਏ ਵੀ ਸਾਡਾ ਬੌਧਿਕ ਲੈਵਲ ਕਿੱਡਾ ਉੱਚਾ ਅਸੀਂ ਕਿਹੜੀ ਉਹਦੀ ਮੇਨ ਗੱਲ ਫੜੀ ਕਿ ਵੱਡੀ ਗੱਲ ਫੜੀ ਜਿਹਦੇ ਨਾਲ ਕਿ ਵਾਕਿਆ ਹੀ ਆਉਣ ਵਾਲੀਆਂ ਜਨਰੇਸ਼ਨ ਨੂੰ ਜਾਂ ਦੁਨੀਆਂ ਨੂੰ ਜਾਂ ਹੋਣ ਉਹਦਾ ਅਸਰ ਪਊਗਾ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਪਹਿਲੀ ਗੱਲ ਤਾਂ ਇਹ ਮੈਂ ਇੱਥੇ ਸੁਖਵੀਰ ਨੂੰ ਵੀ ਨਹੀਂ ਕਲੀਨ ਚਿੱਟ ਦਿੰਦਾ ਉਹਨਾਂ ਨੂੰ ਵੀ ਕਹੂੰਗਾ ਵੀ ਜਿਹੜਾ ਲੈਵਲ ਦੇ ਉਹ ਹੁਣ ਨੇਤਾ ਬਣ ਚੁੱਕਿਆ ਉਹਨਾਂ ਨੂੰ ਨਾ ਸੜਕਾਂ ਤੇ ਬੰਬ ਸਿੱਟਣੇ ਚਾਹੀਦੇ ਨਾ ਨਿੱਕੀਆਂ ਨਿੱਕੀਆਂ ਗੱਲਾਂ ਇਹ ਜਿਹੀਆਂ ਨਹੀਂ ਕਰਨੀਆਂ ਚਾਹੀਦੀਆਂ ਇਹ ਵੀ ਇੱਕ ਤਰਫੀ ਸੱਚਾਈ ਆ ਉਹਨਾਂ ਨੂੰ ਚਾਹੀਦਾ ਹੁਣ ਉਹ ਉਹਨਾਂ ਦੀ ਬੋਲਚਾਲ ਦੀ ਜਿਹੜੀ ਭਾਸ਼ਾ ਹੋਵੇ ਜਾਂ ਜਿਹੜਾ ਬੋਲਚਾਲ ਹੋਵੇ ਉਹ ਇੱਕ ਮਿਆਰੀ ਹੋਵੇ ਇੱਕ ਮਿਆਰ ਹੋਵੇ ਉਹਦੇ ਪਿੱਛੇ ਉਹਨੂੰ ਤੋਲ ਬੋਲ ਕੇ ਵਾਲੀ ਗੱਲ ਹੋਵੇ ਪਰ ਕਈ ਵਾਰੀ ਦੇਖਿਆ ਲੀਡਰ ਉਤਸ਼ਾਹ ਦੇ ਵਿੱਚ ਆਏ ਇਹੋ ਜਿਹੀਆਂ ਗੱਲਾਂ ਕਰ ਜਾਂਦੇ ਆ ਭਾਵੇਂ ਲੀਡਰ ਦਾ ਜਿਹੜਾ ਲੈਕਚਰ ਆ ਨਾ ਉਹ ਬੋਰਿੰਗ ਨਾ ਹੋਵੇ ਉਹ ਚ ਹਲਕੀ ਫੁਲਕੀਆਂ ਗੱਲਾਂ ਹੋਣੀਆਂ ਚਾਹੀਦੀਆਂ ਜਿਵੇਂ ਤੁਸੀਂ ਦੇਖਿਆ ਹੋਣਾ ਹੋਰ ਲੀਡਰ ਵੀ ਇਹ ਜੁਮਲੇ ਵਰਤਦੇ ਆ ਪਰ ਕਈ ਲੋਕਾਂ ਦੇ ਉੱਤੇ ਮੋਹਰ ਲੱਗ ਗਈ ਆ ਜਿਵੇਂ ਰਾਹੁਲ ਗਾਂਧੀ ਦੇ ਉੱਤੇ ਮੋਹਰ ਲੱਗੀ ਆ ਤੜਕੇ ਤੜਕੇ ਮੈਨੂੰ ਮੈਸੇਜ ਭੇਜਿਆ ਕਿਸੇ ਨੇ ਕਹਿੰਦੇ ਜੀ ਵਿਧਾਨ ਸਭਾ ਦੀ ਲੋਕ ਸਭਾ ਦੀ ਕਾਰਵਾਈ ਚੱਲਣੀ ਅੱਜ ਤੇ ਘਰੇ ਸੁਨੇਹਾ ਦੇ ਦਿਓ ਵੀ ਸਾਰੇ ਜਾਣੇ ਘਰਾਂ ਤੋਂ ਬਾਹਰ ਰਹਿਣ ਅੱਜ ਅੰਦਰ ਪੜਨ ਸੜਕਾਂ ਤੇ ਰਹਿਣ ਮੈਂ ਪੜਿਆ ਮੈਂ ਕਿਹਾ ਕੀ ਗੱਲ ਉਹਦਾ ਗਾਂਹ ਕਾਰਨ ਪੜਿਆ ਤੇ ਕਾਰਨ ਕਹਿੰਦੇ ਜੀ ਰਾਹੁਲ ਗਾਂਧੀ ਬੋਲੂ ਅੱਜ ਤੇ ਉਹਨੇ ਕਿਹਾ ਸੀ ਵੀ ਜਦ ਮੈਂ ਸੰਸਦ ਮੈਂ ਬੋਲੂਗਾ ਤਾਂ ਭੂਕੰਪ ਆ ਜਾਏਗਾ ਚਲੋ ਜੀ ਉਹਨੇ ਤਾਂ ਸਿੰਬਲ ਵਰਤਿਆ ਸੀ ਪਰ ਸਾਡੇ ਲੋਕ ਉਹਨੂੰ ਅਕਸਰ ਪੱਪੂ ਦਾ ਦਰਜਾ ਜਾਂ ਇਹੋ ਜਿਹੀਆਂ ਗੱਲਾਂ ਅਸੀਂ ਅਕਸਰ ਸੁਣਦੇ ਹਾਂ ਜਿਹੜੀਆਂ ਉਹਨਾਂ ਦੇ ਮਾਮਲੇ ਚ ਇਹ ਗੱਲ ਤਾਂ ਇਹ ਹੈ ਵੀ ਸਾਨੂੰ ਸਾਡੇ ਲੀਡਰਾਂ ਪ੍ਰਤੀ ਜਿਹੜੀਆਂ ਵਰਤੀਰੇ ਆ ਸਾਨੂੰ ਮਜ਼ਾਕ ਜਾਂ ਇਹੋ ਜਿਹੀਆਂ ਗੱਲਾਂ ਜਾਂ ਗਾਲਾਂ ਦੁੱਪੜ ਦੇਣ ਨਾਲੋਂ ਉਹਨਾਂ ਨੂੰ ਸਹੀ ਤਰੀਕੇ ਨਾਲ ਟ੍ਰੀਟ ਕਰਕੇ ਸਹੀ ਬੌਧਿਕ ਤਰੀਕੇ ਨਾਲ ਤੁਸੀਂ ਮੈਂ ਗਰੰਟੀ ਕਰਦਾ ਵੀ ਤੁਸੀਂ ਇੱਕ ਟਵੀਟ ਕਰ ਦਿਓ ਚੰਗਾ ਵਧੀਆ ਢੰਗ ਦਾ ਜਿਹਨੂੰ ਜਿਹੜਾ ਜਿਹੜੇ ਤੇ ਅਗਲੇ ਦੀ ਕਲਾਸ ਵੀ ਲੱਗ ਗਈ ਹੋਵੇ ਤੇ ਇੱਕ ਸੱਭਿਅਕ ਤਰੀਕੇ ਨਾਲ ਮੈਂ ਗਰੰਟੀ ਕਰਦਾ ਵੀ ਉਹ ਵੱਧ ਖਿਲਰੂਗਾ ਤੇ ਵੱਧ ਲੋਕਾਂ ਤੱਕ ਪਹੁੰਚੂਗਾ ਤੇ ਵੱਧ ਲੋਕ ਉਹਨੂੰ ਸ਼ੇਅਰ ਕਰਨਗੇ ਵੱਧ ਲੋਕ ਉਹਨੂੰ ਅੱਗੇ ਤੋਰਨਗੇ ਤਾਂ ਜਿਹੜਾ ਕਿ ਜੈਨੂਨ ਤੇ ਸਹੀ ਤਰੀਕੇ ਤੇ ਉਹਦਾ ਅਸਰ ਵੀ ਆਊਗਾ ਜਿਹੜੀਆਂ ਅਸੀਂ ਕਿਸੇ ਨੂੰ ਪੱਪੂ ਲਿਖ ਦੇਣਾ ਕਿਸੇ ਨੂੰ ਝੂਠਾ ਗੱਪੀ ਲਿਖ ਦੇਣਾ ਇਹ ਜਾਂ ਕੋਈ ਅਸਰ ਨਹੀਂ ਕਰਦੀਆਂ ਫਿਰ ਗੱਲ ਉਹੀ ਆ ਗਈ ਜੀ ਪਾਣੀ ਵਾਲੀਆਂ ਬੱਸਾਂ ਵਾਲੇ ਦਿਨ ਮੈਂ ਕਿਹਾ ਸੀ ਵੀ ਐਡੀ ਗੱਲ ਨਹੀਂ ਆ ਇੱਕ ਸਰਕਾਰ ਲਈ ਪਾਣੀ ਦੇ ਵਿੱਚ ਬੱਸ ਚਲਾਉਣੀ ਕਿੱਡੀ ਕੁ ਦੁਰਲਭ ਗੱਲ ਆ ਦੁਨੀਆਂ ਦੇ ਵਿੱਚ ਤੁਸੀਂ ਕਿੱਥੇ ਨੀ ਪਾਣੀ ਦੇ ਵਿੱਚ ਚੱਲੀ ਜਾਂਦੇ ਫੇਰੀਆਂ ਚੱਲੀ ਜਾਂਦੇ ਕੀ ਨੀ ਚੱਲੀ ਜਾਂਦੇ 10 ਲੱਖ ਦੀ 20 ਲੱਖ ਦੀ 30 ਲੱਖ ਦੀ ਆਜੂਗੀ ਆਪਦੀ ਗੱਲ ਪਕਾਉਣ ਲਈ ਇੱਕ ਉਪ ਮੁੱਖ ਮੰਤਰੀ ਇੱਕ ਸੂਬੇ ਦੇ ਸੁਖਬੀਰ ਬਾਦਲ ਵਰਗੇ ਰਾਈਸ ਬੰਦੇ ਲਈ ਕਿੱਡੀ ਕੁ ਚੀਜ਼ ਸੀ ਜਿਹਨੂੰ ਅਸੀਂ ਕਹਿ ਰਹੇ ਸੀਗੇ ਵੀ ਲੈ ਉਹ ਇੱਕ ਹੋਰ ਛੱਡਤਾ ਝੂਠ ਏਦਾਂ ਹੋ ਗਿਆ ਬੋ ਹੋ ਗਿਆ ਉਹ ਹੁਣ ਉਹ ਕਈ ਵਾਰੀ ਕੀ ਹੁੰਦਾ ਜੇ ਲੋਕਾਂ ਦਾ ਪ੍ਰੈਸ਼ਰ ਹੀ ਇੰਨਾ ਪੈ ਗਿਆ ਤਾਂ ਉਹ ਪ੍ਰੈਸ਼ਰ ਪੈਣ ਨਾਲ ਹੁਣ ਉਹ ਪਾਣੀ ਵਾਲੀਆਂ ਬੱਸਾਂ ਕਾਲੋ ਕਾਲ ਦੇ ਵਿੱਚ ਜਿਹੜੀ ਇੱਕ ਗੱਲ ਤਜਰਬੇ ਦੇ ਤੌਰ ਤੇ ਛੱਡੀ ਆ ਪਰ ਥੋੜੀ ਜਿਹੀ ਉਹਦੇ ਵਿੱਚ ਵੀ ਹਾਸੋਹੀਣੀ ਗੱਲ ਇਹ ਹੋ ਗਈ ਵੀ ਜਦੋਂ ਲੱਗੇ ਸੀ ਕਰਨ ਭਾਵੇਂ ਉਹ ਵੱਡੀ ਗੱਲ ਕਰ ਲਈ ਸੀ ਤੇ ਜਦੋਂ ਇਹ ਕਾਰਨ ਲੱਗੇ ਸੀ ਤਾਂ ਇਹਨਾਂ ਨੂੰ ਚਾਹੀਦਾ ਸੀਗਾ ਵੀ ਚੰਗੀ ਕੰਪਨੀ ਦੀ ਕੋਈ ਵਧੀਆ ਇੱਕ ਜਿਹੜੀ ਦੇਖਣ 'ਚ ਤਾਂ ਵਿਦੇਸ਼ੀ ਲੱਗਦੀ ਇੱਕ ਬੱਸ ਲਿਆ ਕੇ ਜਾਏ ਕਰੋੜ ਰੁਪਏ ਦੀ ਆ ਜਾਂਦੀ ਇਦੂ ਵੱਧ ਹੋਣੀ ਨਹੀਂ ਸੀਗੀ ਤੇ ਉਹ ਛੱਡ ਦਿੰਦੇ ਤੇ ਲੋਕਾਂ ਦੇ ਮੂੰਹ ਵੀ ਬੰਦ ਹੋ ਜਾਂਦੇ ਤੇ ਹੋ ਸਕਦਾ ਉਹ ਤਜਰਬਾ ਆਉਣ ਵਾਲੇ ਦਿਨਾਂ 'ਚ ਕਾਮਯਾਬ ਜਾਂਦਾ ਪਰ ਜਦੋਂ ਕੱਲ੍ਹ ਪਤਾ ਲੱਗਿਆ ਵੀ ਉਹ ਤਾਂ ਸਰਦੂਲਗੜ੍ਹ ਵਾਲੇ ਜਿਹੜੇ ਫੀਟਰ ਰੇੜੇ ਬਣਾਉਂਦੇ ਹੁੰਦੇ ਸੀ ਸਾਡੇ ਮਿਸਤਰੀ ਜਾਂ ਸਾਡੀ ਕਾਲਿਆਂ ਵਾਲੀ ਮੰਡੀ 'ਚ ਵੀ ਬਣਦਾ ਹੁੰਦਾ ਸੀ ਬਾਈ ਮਹਿੰਦਰ ਬਣਾਉਂਦਾ ਹੁੰਦਾ ਸੀ ਬਹੁਤ ਵਧੀਆ ਫੀਟਰ ਰੇੜੇ ਬਣਵਾ ਕੇ ਜਿਵੇਂ ਲਿਆਂਦੀ ਹੁੰਦੀ ਇੱਕ ਕਿਸ਼ਤੀ ਜੀ, ਉਹ ਲਿਆ ਕੇ ਖੜੀ ਕਰਕੇ ਉਹਦੀਆਂ ਫੋਟੋਆਂ ਕੱਲ ਜਦੋਂ ਸ਼ੇਅਰ ਹੋਈਆਂ ਤਾਂ ਉਹ ਵੀ ਇੱਕ ਮਜ਼ਾਕ ਦਾ ਪਾਤਰ ਜਾ ਬਣਦੀ ਰਹੀ ਕੱਲ। ਸੋ ਕੋਸ਼ਿਸ਼ ਸਾਡੇ ਲੀਡਰਾਂ ਨੂੰ ਵੀ ਚਾਹੀਦਾ ਵੀ ਬੋਲਣ ਤੋਂ ਪਹਿਲਾਂ ਤੋਲਣ, ਤੇ ਕੋਸ਼ਿਸ਼ ਸਾਨੂੰ ਵੀ ਚਾਹੀਦੀ ਆ ਵੀ ਅਸੀਂ ਜੇ ਕੋਈ ਗੱਲ ਕਰੀਏ ਤਾਂ ਸੱਭਿਅਕ ਤਰੀਕੇ ਨਾਲ ਮੋੜਾ ਪਾਈਏ, ਸੱਭਿਅਕ ਤਰੀਕੇ ਨਾਲ ਕੋਈ ਗੱਲਬਾਤ ਕਰੀਏ। ਇਹ ਨਾ ਹੋਵੇ ਵੀ ਐਵੇਂ ਮਜ਼ਾਕ ਦਾ ਪਾਤਰ ਬਣੀਏ ਤੇ ਮਜ਼ਾਕ ਦਾ ਪਾਤਰ ਕਿਸੇ ਨੂੰ ਬਣਾਈਏ। ਸੋ ਕੁਲਜੀਤ ਸਿੰਘ ਜੁੜ ਚੁੱਕਿਆ ਸਾਡੇ ਨਾਲ ਔਲਖ, ਕਹਿੰਦੇ ਜੀ ਨਾਰਾਕੋਟ ਤੋਂ, ਕਹਿੰਦੇ ਨਾਈਸ ਸ਼ੋਅ ਜੀ ਆਲਵੇਜ ਬਾਈ ਜੀ, ਜੇ ਫ੍ਰੀ ਹੋ ਤਾਂ ਸਾਊਥ ਈਸਟ ਘੁੰਮ ਜਾਓ, ਜਿਉਂਦੇ ਰਹੋ। ਬਿਲਕੁਲ ਜੀ, ਅਸੀਂ ਸਾਊਥ ਇੰਡੀਆ ਵਾਕਏ ਪੋਰਟ ਮਤਲਬ ਪੋਰਟ ਲੈਂਡ ਆ, ਸਾਊਥ ਮਾਊਂਟ ਗੈਂਬੀਅਰ ਆ ਇਹ, ਮੈਂ ਜਿਹੜੇ ਮੈਲਬਨ ਬੱਸ ਚਾਹੁੰਦੇ ਆ ਕਿਤੇ ਗ੍ਰੇਟ ਓਸ਼ੀਅਨ ਰੋਡ ਤੇ ਆਉਣ, ਤਾਂ ਉਹ ਕੀ ਕਰਦੇ ਨਾ ਕਈ ਵਾਰੀ 100 ਕਿਲੋਮੀਟਰ ਤੋਂ ਮੁੜ ਜਾਂਦੇ ਆ ਗ੍ਰੇਟ ਓਸ਼ੀਅਨ ਰੋਡ ਤੇ। 100 ਕਿਲੋਮੀਟਰ ਤੋਂ ਨਾ ਮੁੜੋ ਜੀ, ਅੱਗੇ ਆਓ ਹੋਰ, ਅੱਗੇ ਤੁਹਾਨੂੰ ਪੋਰਟਲੈਂਡ ਆਊਗਾ, ਉਸ ਤੋਂ ਅੱਗੇ ਮਾਊਂਟ ਗੈਂਬੀਅਰ ਆਊਗਾ, ਮਾਊਂਟ ਗੈਂਬੀਅਰ ਤੋਂ ਬਾਅਦ ਸਾਡੇ ਬਾਈ ਕੁਲਜੀਤ ਦਾ ਪਿੰਡ ਨਾਰਾਕੋਟ ਆਊਗਾ, ਨਾਰਾਕੋਟ ਤੋਂ ਬਾਅਦ ਤੁਹਾਨੂੰ ਬਾਰਡਰ ਟਾਊਨ ਆਊਗਾ, ਬਾਰਡਰ ਟਾਊਨ ਤੋਂ ਬਾਅਦ ਤੁਸੀਂ ਜੇ ਆਉਂ ਤਾਂ ਐਡਲੇਡ ਵੀ ਆ ਸਕਦੇ ਹੋ, ਪਰ ਬਾਰਡਰ ਟਾਊਨ ਤੱਕ ਤੁਹਾਨੂੰ ਦੇਖਣ ਨੂੰ ਬਹੁਤ ਕੁਛ ਮਿਲ ਜੂਗਾ। ਮਾਊਂਟ ਗੈਂਬੀਅਰ ਤੱਕ ਤਾਂ ਕਿਆ ਸੀਨਰੀ ਆ ਜੀ, ਕਿਆ ਸੀਨਸ ਆ ਚਾਰ ਸਪਰੇ, ਉਹ ਤਾਂ ਗੱਲ ਹੀ ਛੱਡ ਦਿਓ। ਉਸ ਤੋਂ ਬਾਅਦ ਤੁਹਾਨੂੰ ਅੰਗੂਰਾਂ ਦੀ ਬਲਕ ਚ ਹੁੰਦੀ ਖੇਤੀ ਆਊਗੀ, ਤੇ ਫਿਰ ਉਸ ਤੋਂ ਬਾਅਦ ਬਾਰਡਰ ਟਾਊਨ ਦੇ ਵਿੱਚ ਆ ਕੇ ਤੁਸੀਂ ਚਿੱਟੇ ਕੈਂਗਰੂ ਦੇਖ ਕੇ ਮੁੜ ਜਿਓ ਜੀ। ਤੇ ਇਧਰੋਂ ਜਾਣ ਵਾਲਿਆਂ ਨੂੰ ਵੀ ਇਹੀ ਮੈਂ ਬੇਨਤੀ ਕਰਦਾ, ਚਿੱਟੇ ਕੈਂਗਰੂ ਜੇ ਨਹੀਂ ਕਿਸੇ ਨੇ ਸੁਣੇ ਦੇਖੇ ਤਾਂ ਬਾਰਡਰ ਟਾਊਨ ਦੇ ਵਿੱਚ ਜਾ ਕੇ ਦੇਖ ਸਕਦਾ, ਉੱਥੇ ਬਹੁਤ ਸਾਰੇ ਤੁਹਾਨੂੰ ਚਿੱਟੇ ਰੰਗ ਦੇ ਕੈਂਗਰੂ ਜਿਹੜੇ ਦਿਖਾਈ ਦੇਣਗੇ। ਸੋ ਜ਼ਰੂਰ ਜੀ ਕੁਲਜੀਤ ਸਿੰਘ, ਅਸੀਂ ਜ਼ਰੂਰ ਆਵਾਂਗੇ ਕਿਸੇ ਦਿਨ ਤੁਹਾਡੇ ਵਾਲੇ ਪਾਸੇ ਵੀ। ਫਿਲਹਾਲ ਤਾਂ ਅੱਜ ਕੁਈਨਜ਼ਲੈਂਡ ਨੂੰ ਭਾਗ ਲਾਉਣੇ ਆ ਬਾਬਿਆਂ ਨੇ ਹੱਥ ਨੇ ਅੱਜ, ਤੇ ਬ੍ਰਿਸਬਨ ਨੂੰ ਤਿਆਰੀਆਂ ਖਿੱਚੀਆਂ ਹੋਈਆਂ, ਤੇ ਕੱਲ ਨੂੰ ਜਾਂ ਪਰਸੋਂ ਇੱਕ ਦਾ ਦਿਨ ਉੱਥੇ ਮਹਿਫਲ ਲਾਉਣੀ ਹੈ ਸਾਰੇ ਯਾਰਾਂ ਦੋਸਤਾਂ ਨਾਲ ਆਪਣੇ ਗੋਲਡ ਕੋਸਟ ਦੇ ਵਿੱਚ, ਕੁਲਵਿੰਦਰ ਧਾਲੀਵਾਲ ਹੋਰਾਂ ਕੋਲੇ। ਸੋ ਪ੍ਰੋਗਰਾਮ ਦੇ ਵਿੱਚ ਅੱਗੇ ਸਾਡੇ ਨਾਲ ਜੁੜੇ ਹੈ ਜੀ ਜਗਤਾਰ ਸਿੰਘ ਗਿੱਲ, ਉਹਨਾਂ ਨੇ ਫੇਰ ਈਮੇਲ ਮੈਸੇਜ ਕੀਤਾ ਜੀ, ਕਹਿੰਦੇ ਸਤਿ ਸ੍ਰੀ ਅਕਾਲ ਜੀ ਵੀਰ ਜੀ, ਪਾਰਲੀਮੈਂਟ ਵਿੱਚ ਖੜਕਦਾ ਡੰਡਾ ਪੈਦਾ ਰੌਲਾ ਦੇਖ ਕੇ ਮੈਨੂੰ ਇੰਜ ਲੱਗਦਾ ਜਿਵੇਂ ਪੈਸੇ ਖਰਚ ਕੇ ਬਣੇ ਮੂਰਖ ਲੱਗਦੇ ਨੇ, ਕਰੋੜਾਂ ਰੁਪਏ ਜਨਤਾ ਦਾ ਖਰਚ ਕੇ ਹੁੰਦੇ ਪਾਰਲੀਮੈਂਟ ਸੈਸ਼ਨ ਚ ਜੋ ਉੱਥੇ ਇਹ ਕਰਦੇ ਹਨ ਮੈਂਟਲ। ਥੋੜੀਆਂ ਜਿਹੀਆਂ ਗੱਲਾਂ ਅੱਗੇ ਪਿੱਛੇ ਜੇ ਹੋਈਆਂ ਜਾਂ ਮੈਨੂੰ ਪੜ੍ਹਨ ਚ ਹੋਈਆਂ ਤੇ, ਪਰ ਮੈਂ ਤੁਹਾਡਾ ਸੁਨੇਹਾ ਸਮਝ ਗਿਆ ਜੀ। ਵਾਕਈ ਅਸੀਂ ਕੱਲ ਵੀ ਚਿੰਤਾ ਕੀਤੀ ਸੀ ਇਸ ਮਾਮਲੇ ਦੇ ਵਿੱਚ, ਤੇ ਅੱਜ ਮੈਨੂੰ ਇੱਕ ਲੇਖ ਵੀ ਨਜ਼ਰੀ ਪਿਆ ਸੀਗਾ ਪੰਜਾਬੀ ਜਾਗਰਣ ਦੇ ਐਡੀਟੋਰੀਅਲ ਪੇਜ ਦੇ ਉੱਤੇ, ਇੱਕ ਲੇਖ ਲੱਗਿਆ ਹੋਇਆ ਮੈਂ ਪੜ੍ਹਨਾ ਚਾਹੂੰਗਾ ਪਾਰਲੀਮੈਂਟ ਦੇ ਮਾਮਲੇ ਚ, ਇਹੀ ਵਿਸ਼ਾ ਲੱਗਿਆ ਮੈਨੂੰ ਉਹਦੇ ਟਾਈਟਲ ਤੋਂ, ਇਸੇ ਵਿਸ਼ੇ ਦੇ ਉੱਤੇ ਗੱਲਬਾਤ ਜਿਵੇਂ ਲੇਖਕ ਨੇ ਕੀਤੀ ਹੋਵੇ ਵੀ ਕੀ ਕੁਛ ਹੁੰਦਾ ਉੱਥੇ ਤੇ ਕੀ ਹੋਣਾ ਚਾਹੀਦਾ। ਸੋ ਤੁਹਾਡੀ ਚਿੰਤਾ ਜਾਇਜ਼ ਆ ਜੀ, ਅਸੀਂ ਕੱਲ ਹੀ ਚਿੰਤਾ ਕਰ ਚੁੱਕੇ ਹਾਂ ਇਸ ਵਿਸ਼ੇ ਦੇ ਉੱਤੇ ਵੀ ਜਿਹੜੇ ਉੱਥੇ ਕਿਹੋ ਜਿਹਾ ਲਾਅ ਹੋਣਾ ਚਾਹੀਦਾ ਜਿਹਦੇ ਚ ਕਿ ਜਿਹੜਾ ਟਾਈਮ ਦੀ ਉਹਦੀ ਕੀਮਤ ਹੋਣੀ ਚਾਹੀਦੀ ਹੈ, ਨਾ ਕਿ ਉੱਥੇ ਰੌਲਾ ਗੋਲਾ ਪਾ ਕੇ ਕਿਸੇ ਨੂੰ ਸੁਣਨਾ ਨੀ ਸੁਣਾਉਣਾ ਨੀ, ਫਿਰ ਤੁਸੀਂ ਕਿਵੇਂ ਫੈਸਲਾ ਕਰ ਲਓਗੇ ਕਿਸੇ ਚੀਜ਼ ਦੇ ਵਿੱਚ। ਅਸੂਲ ਇਹ ਹੋਣਾ ਚਾਹੀਦਾ ਹਰ ਬੰਦੇ ਨੂੰ ਬੋਲਣ ਦਾ ਮੌਕਾ ਹੋਣਾ ਚਾਹੀਦਾ, ਹਰ ਬੰਦੇ ਨੂੰ ਸੁਣਨਾ ਚਾਹੀਦਾ, ਸੁਣਨ ਤੋਂ ਬਾਅਦ ਲੋਕ ਉਸ ਦੇ ਉੱਤੇ ਜਿਹੜੀ ਟਿੱਪਣੀਆਂ ਕਰਨ, ਤੇ ਉਦੋਂ ਬਾਅਦ ਵੋਟਿੰਗ ਹੋਵੇ, ਜਿਹੜਾ ਪਾਸ ਹੋ ਜੇ ਉਹੀ ਮਤਾ ਬਣ ਜੇ, ਉਹੀ ਕਾਨੂੰਨ ਬਣ ਜੇ। ਸੋ ਇਹ ਚੀਜ਼ ਹੋਣੀ ਚਾਹੀਦੀ ਹੈ, ਪਰ ਇਸ ਤੋਂ ਅਸੀਂ ਕੋਹਾਂ ਦੂਰ ਹਾਂ। ਉਹਨਾਂ ਨੇ ਅੱਗੇ ਲਿਖਿਆ ਜੀ ਲੋਕ ਵੀ ਨਹੀਂ ਕਰਦੇ ਸੈਸ਼ਨ ਜਿੱਥੇ ਕਰਦੇ ਹਨ ਮੈਂਟਲ, ਲੋਕ ਵੀ ਨਹੀਂ ਕਰਦੇ। ਪਿਛਲੇ 70 ਸਾਲਾਂ ਤੋਂ ਆਮ ਜਨਤਾ ਨੂੰ ਪਤਾ ਹੀ ਨਹੀਂ ਸੀ ਕਿ ਪਾਰਲੀਮੈਂਟ ਕੀ ਹੁੰਦਾ ਸੀ। ਸਦਕੇ ਜਾਈਏ ਆਮ ਆਦਮੀ ਦੇ ਜਿਨ੍ਹਾਂ ਨੇ ਲੀਡਰਾਂ ਨੇ ਸਵਾਲ ਪੁੱਛਣ ਲਾ ਤਾ। ਬਿਲਕੁਲ ਜੀ ਦੇਖੋ ਆਪਾਂ, ਪਰ ਇਹ ਸਾਰਾ ਕ੍ਰੈਡਿਟ ਐ ਨਹੀਂ ਦੇ ਸਕਦੇ ਗੇ, ਬਿਲਕੁਲ ਥੋੜਾ ਜਿਹਾ ਫਰਕ ਆਇਆ ਇਸ ਗੱਲ ਦਾ। ਜੇ ਆਮ ਆਦਮੀ ਪਾਰਟੀ ਚ ਜਾਂ ਕੇਜਰੀਵਾਲ ਨੂੰ ਕਹੀਏ, ਅਸੀਂ ਕੇਜਰੀਵਾਲ ਨੂੰ ਬਦਲਾਅ ਦਾ ਇੱਕ ਮੰਨ ਸਕਦੇ ਹਾਂ ਵੀ ਕੇਜਰੀਵਾਲ ਨੇ ਅੰਨਾ ਹਜ਼ਾਰੇ ਮੂਵਮੈਂਟ ਲਹਿਰ ਦੇ ਵਿੱਚੋਂ ਇੱਕ ਲਹਿਰ ਹੋਰ ਖੜੀ ਕੀਤੀ। ਉਸ ਲਹਿਰ ਦੇ ਵਿੱਚ ਉਹਨੇ ਗਲੀ ਗਲੀ ਮੁਹੱਲੇ ਮੁਹੱਲੇ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਵੀ ਤੁਸੀਂ ਸਵਾਲ ਪੁੱਛ ਸਕਦੇ ਹੋ, ਤੁਸੀਂ ਕਰ ਸਕਦੇ ਹੋ। ਪਰ ਮੇਰੇ ਮੰਨਣ ਮੁਤਾਬਕ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਲੋਕਾਂ ਨੇ ਕੋਸ਼ਿਸ਼ਾਂ ਕੀਤੀਆਂ, ਉਹ ਕੋਸ਼ਿਸ਼ਾਂ ਹੱਲ ਨਹੀਂ ਹੋਈਆਂ, ਤੇ ਉਹ ਜਿਹੜਾ ਸਾਰੇ ਦਾ ਸਾਰਾ ਜਿਹੜਾ ਆ ਕੇ ਕੇਜਰੀਵਾਲ ਹੋਰਾਂ ਤੱਕ ਪਹੁੰਚ ਗਿਆ ਉਹਦਾ ਕ੍ਰੈਡਿਟ ਆ, ਉਹਨਾਂ ਦੀ ਮਿਹਨਤ ਨੂੰ ਉਹਨੂੰ ਫਲ ਲੱਗ ਗਿਆ। ਲੋਕਾਂ ਨੇ ਅਖੀਰ ਚ ਵਰਤਿਆ ਗੱਲ, ਪਹਿਲਾਂ ਜਿਹੜੇ ਲੋਕ ਇਹਨਾਂ ਅਵੇਅਰ ਕਰਦੇ ਹੁੰਦੇ ਸੀ ਉਹਨਾਂ ਨੂੰ ਹਲਕਾ ਫੁਲਕਾ ਲੈਂਦੇ ਰਹੇ ਤੇ ਇੰਨਾ ਉਹਨਾਂ ਨੂੰ ਲੋੜ ਨਹੀਂ ਮਹਿਸੂਸ ਆਈ। ਹੁਣ ਜਿਹੜਾ ਪਾਣੀ ਪੁਲਾਂ ਦੇ ਉੱਤੋਂ ਦੀ ਵਗਣ ਕਾਰਨ ਤੇ ਇਹ ਸਾਰਾ ਜਿਹੜਾ ਕੰਮ ਸਵਾਲ ਜਵਾਬ ਦਾ ਹੋਇਆ, ਪਰ ਜੇ ਪਾਰਲੀਮੈਂਟ ਦੀ ਅਸੀਂ ਗੱਲ ਕਰੀਏ ਨਾ ਤਾਂ ਪਾਰਲੀਮੈਂਟ ਦੇ ਵਿੱਚ ਸਵਾਲ ਜਵਾਬ ਦਾ ਸਿਲਸਿਲਾ ਅਸੀਂ ਇਹ ਨਹੀਂ ਕਹਿ ਸਕਦੇ ਵੀ ਆਮ ਆਦਮੀ ਨੇ ਸ਼ੁਰੂ ਕੀਤਾ। ਪਾਰਲੀਮੈਂਟ ਦੇ ਵਿਚ ਤਾਂ ਜੇ ਤੁਸੀਂ ਬਹਿਸਾਂ ਤੁਹਾਨੂੰ ਮਿਲ ਜਾਣਗੀਆਂ, ਪਹਿਲੇ ਦਿਨ ਤੋਂ ਉਹਦੀਆਂ ਬਹਿਸਾਂ ਮਿਲ ਜਾਣਗੀਆਂ ਜਦੋਂ ਤੋਂ ਪਾਰਲੀਮੈਂਟ ਸ਼ੁਰੂ ਹੋਈ ਆ, ਤਾਂ ਉੱਥੇ ਸਵਾਲ ਜਵਾਬ ਸਦਾ ਹੀ ਹੁੰਦੇ ਆ, ਉੱਥੇ ਸਭ ਕੁਛ ਹੁੰਦਾ ਹੈ, ਪਰ ਇਹ ਵੱਖਰੀ ਗੱਲ ਆ। ਪਹਿਲਾਂ ਸਰਕਾਰਾਂ ਕੋਲ ਜਿਹੜਾ ਬਹੁਮਤ ਹੁੰਦਾ ਸੀ ਉਹ ਬਹੁਤ ਵੱਡੇ ਹੁੰਦਾ ਸੀ, ਉਦੋਂ NDA UPA ਏਦਾਂ ਸਰਕਾਰਾਂ ਨਹੀਂ ਹੁੰਦੀਆਂ ਸੀ, ਉਦੋਂ ਕਾਂਗਰਸ ਦੀ ਸਰਕਾਰ ਹੁੰਦੀ ਸੀ ਜਾਂ ਜਨਤਾ ਪਾਰਟੀ ਆਈ, ਤੇ ਉਦੋਂ ਕੋਈ ਧੜਿਆਂ ਦੀ ਸਰਕਾਰ ਨਹੀਂ ਹੁੰਦੀ ਸੀ, ਇਸ ਕਰਕੇ ਉਦੋਂ ਉਹਨਾਂ ਚ ਪਾਵਰ ਜ਼ਿਆਦਾ ਹੁੰਦੀ ਸੀ ਤੇ ਉਹ ਵੀ ਫੈਸਲਾ ਹੁੰਦਾ ਸੀ ਉਹ ਲਾਗੂ ਕਰ ਦਿੰਦੇ ਸੀ ਤੇ ਬਹਿਸਾਂ ਦਾ ਪਤਾ ਨਹੀਂ ਚੱਲਦਾ ਸੀ। ਹੁਣ ਪਤਾ ਤਾਂ ਲੱਗਦਾ ਵੀ ਹੁਣ ਖਿਚੜੀ ਸਰਕਾਰਾਂ ਬਣਦੀਆਂ, ਖਿਚੜੀ ਸਰਕਾਰਾਂ ਦੇ ਵਿੱਚ ਖਿੱਚਾਂ ਧੂਆਂ ਬਹੁਤ ਹੁੰਦੀਆਂ, ਤੇ ਕਈ ਵਾਰ ਇਹ ਤਾਂ ਇਹ ਵੀ ਹੁੰਦਾ ਵੀ ਬਹੁਮਤ ਵਾਲੀ ਸਰਕਾਰ ਹੀ ਆਪਦਾ ਫੈਸਲਾ ਨਹੀਂ ਕਰ ਪਾ ਸਕਦੀ ਕਿਉਂਕਿ ਉਹਦੇ ਵਿੱਚੋਂ ਵੀ ਉਹਦੇ ਐਂਟੀ ਵੋਟ ਪੈ ਜਾਂਦੀ ਆ। ਉਹ ਬਹੁਤ ਸਾਰੀਆਂ ਗੱਲਾਂ ਮੈਂ ਤਾਂ ਹੋਰ ਕਰਨ ਵਾਲੀਆਂ ਜੀ, ਮੈਨੂੰ ਲੱਗਦਾ ਹੁਣ ਇੱਕ ਬ੍ਰੇਕ ਦਾ ਵੇਲਾ ਹੋ ਰਿਹਾ, ਉਧਰ ਸਾਈਨ ਵੱਜ ਰਿਹਾ ਬ੍ਰੇਕ ਦਾ ਤੇ ਗੀਤ ਦਾ, ਤੇ ਗੀਤ ਬ੍ਰੇਕ ਤੋਂ ਬਾਅਦ ਮੈਂ ਫੇਰ ਹਾਜ਼ਰ ਹੁੰਦਾ ਜੀ। ਤੇ ਸੱਜਣੋ ਮਿੱਤਰੋ, ਫੋਨ ਕਾਲਾਂ ਖੁੱਲੀਆਂ, ਜੇ ਕਾਲ ਕਰਨੀ ਚਾਹੋ ਤਾਂ ਜ਼ਰੂਰ ਤੁਸੀਂ ਕਰ ਸਕਦੇ ਹੋ।
ਆਵਾਜ਼ ਦੀ ਖੂਬਸੂਰਤ ਪ੍ਰਵਾਸ ਹਰਮਨ ਰੇਡੀਓ ਆਸਟ੍ਰੇਲੀਆ ਤੇ ਆਪ ਸਭ ਦਾ ਸਵਾਗਤ ਹੈ। ਰੇਡੀਓ ਤੇ ਆਪਣੇ ਗੀਤਾਂ ਦੀ ਫਰਮਾਇਸ਼ ਲਈ ਤੁਸੀਂ ਸਾਡੇ ਨਾਲ ਈਮੇਲ, ਵਟਸਐਪ ਅਤੇ ਟੈਲੀਗ੍ਰਾਮ ਰਾਹੀਂ ਜੁੜ ਸਕਦੇ ਹੋ। ਵਟਸਐਪ ਮੈਸੇਜ ਕਰਨ ਲਈ ਸਾਡਾ ਨੰਬਰ ਹੈ 9495172283। ਟੈਲੀਗ੍ਰਾਮ ਮੈਸੇਜ ਕਰੋ ਤਾਂ ਕਿ ਸੰਵਾਦ ਹੁੰਦਾ ਰਹੇ, ਆਵਾਜ਼ ਚੱਲਦੀ ਰਹੇ, ਸੁਨੇਹੇ ਮਿਲਦੇ ਰਹਿਣ ਅਤੇ ਗੱਲ ਬਣਦੀ ਰਹੇ। ਸਾਨੂੰ ਸਹਿਯੋਗ ਕਰ ਰਹੇ ਨੇ ਇਸ ਪ੍ਰੋਗਰਾਮ ਦੇ ਲਈ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ECT ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, ਬ੍ਰਿਸਬੇਨ ਤੋਂ ਮੁੱਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ।
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ, ਕਰੋ ਈਮੇਲ request@harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612 859 2811 ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਲੋ ਜੀ, ਗੀਤ ਲਾਤਾ ਸੀ ਪਰ ਗੀਤ ਲੱਗਣ ਸਾਰੀ ਇਧਰ ਕਾਲਾਂ ਦੀ ਲਾਈਨ ਲੱਗ ਗਈ ਆ, ਤੇ ਫਿਰ ਅਸੀਂ ਸੋਚਿਆ ਗੀਤ ਤਾਂ ਆਪਾਂ ਬਾਅਦ ਚ ਵੀ ਸੁਣਾ ਦਿਆਂਗੇ, ਤੇ ਕਿਉਂ ਨਾ ਆਪਾਂ ਕਾਲਰ ਲੈ ਲਈਏ। ਸਤਿੰਦਰਪਾਲ ਜੁੜ ਚੁੱਕੇ ਆ, ਮਨਪ੍ਰੀਤ ਖਰੋੜ ਹੋਰਾਂ ਦੀ ਕਾਲ ਆ ਰਹੀ ਆ। ਸੋ ਸਤਿੰਦਰਪਾਲ ਜੀ ਸਿਡਨੀ ਤੋਂ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਮਿੰਟੂ ਭਾਈ ਜੀ ਤੇ ਸਰਵੇ ਭਾਈ, ਸਤਿ ਸ੍ਰੀ ਅਕਾਲ ਤੇ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਤੇ
ਸਤਿ ਸ੍ਰੀ ਅਕਾਲ ਭਾਈ, ਮੈਂ ਜਿਹੜੀਆਂ,
ਹਾਂਜੀ ਜੀ, ਤੇ ਹਰਮਨ ਮਿੰਟੂ ਭਾਈ, ਮੈਂ ਜਿਹੜੀ ਸੰਸਦ ਦੀ ਕਾਰਵਾਈ ਦੇ ਰਿਗਾਰਡਿੰਗ ਇੱਕ ਮੈਂ ਜਨਰਲ ਜਿਹਾ ਇੱਕ ਵਿਚਾਰ ਆ ਮੇਰਾ, ਤੇ ਮੈਂ ਚਾਹਾਂਗਾ ਕਿ ਬਾਕੀ ਦੇ ਦਰਸ਼ਕ ਵੀ ਤੁਸੀਂ ਵੀ ਇਸ ਬਾਰੇ ਆਪਣੀ ਰਾਏ ਦਿਓ ਕਿ ਜਿੱਦਾਂ ਪੂਰਾ ਸਰਦ ਰੁੱਤ ਦਾ ਸੈਸ਼ਨ ਲੰਘ ਚੱਲਿਆ ਵਾ, ਕੋਈ ਉੱਥੇ ਕਾਰਵਾਈ ਨਹੀਂ ਹੋਈ, ਇੱਕ ਧਿਰ ਆਪਣੀ ਜਿੱਦ ਦੇ ਅੜ ਕੇ ਬੈਠੀ ਆ ਕਿ PM ਅੰਦਰ ਨਹੀਂ ਆਏਗਾ, ਦੂਜੀ ਧਿਰ ਇਸ ਜਿੱਦ ਦੇ ਅੜ ਕੇ ਬੈਠੀ ਕਿ PM ਆਏਗਾ ਤੇ ਬਹਿਸ ਕਰਾਂਗੇ, ਤੇ ਹੁਣ ਜਿੰਨਾ ਉੱਥੇ ਟੈਕਸ ਪੇਅਰ ਦੀ ਮਨੀ ਵੇਸਟ ਹੋ ਰਹੀ ਆ, ਉਹ ਕਿਉਂ ਨਾ ਕਿ ਕੋਈ ਇਹੋ ਜਿਹੀ ਸੰਸਦ ਵਿੱਚ ਕੋਈ ਇਹੋ ਜਿਹੀ ਚੀਜ਼ ਹੋਵੇ ਕਿ ਸਾਰਾ ਖਰਚਾ ਨਾ ਦੋਨਾਂ ਤਿੰਨਾਂ ਪਾਰਟੀਆਂ ਨੂੰ ਪਾਇਆ ਜਾਵੇ, ਕਿ ਜਦੋਂ ਲੋਕਾਂ ਦੇ ਦਿੱਤੇ ਪੈਸੇ ਤੁਸੀਂ ਕੋਈ ਕੰਮ ਹੀ ਨਹੀਂ ਕੀਤਾ, ਕੋਈ ਮੁੱਲ ਹੀ ਨਹੀਂ ਮੁੜਿਆ, ਤੇ ਸਾਰੇ ਪੈਸੇ ਫਿਰ ਤੁਸੀਂ ਦਿਓ ਆਪਣੇ ਬਜਟ ਚੋਂ, ਆਪਣੀ ਪਾਰਟੀ ਆਪਣੇ ਪਾਰਟੀ ਫੰਡ ਚੋਂ ਪੇ ਕਰੋ।
ਦੇਖੋ ਮੇਰੇ
ਐਮਪੀ ਜਿਹੜੇ ਜਾਂਦੇ ਆ, ਹਾਂਜੀ
ਮੇਰੇ ਹਿਸਾਬ ਨਾਲ ਸਤਿੰਦਰ ਜਿਹੜੀ ਇੱਥੇ ਨਾ ਇੱਕ ਗੇਮ ਖੇਡੀ ਜਾ ਰਹੀ ਆ, ਉਹ ਗੇਮ ਦੇ ਵਿੱਚ ਇਸ ਵਾਰ ਵਿਰੋਧੀ ਧਿਰ ਪੱਟ ਹੋ ਗਈ ਆ, ਇਹ ਮੇਰੀ ਸੋਚ ਲੱਗਦੀ ਆ। ਉਂਝ ਤਾਂ ਇੱਕ ਪਾਸੇ ਵਿਰੋਧੀ ਧਿਰ ਕਹਿ ਰਹੀ ਆ ਵੀ ਅਸੀਂ ਮੋਦੀ ਨੂੰ ਬੋਲਣ ਨਹੀਂ ਦੇਣਾ, ਪਰ ਅਸਲ ਚ ਜਿਹੜੀ ਇੱਛਾ ਉਹ ਮੋਦੀ ਦੀ ਆ ਨਾ ਬੋਲਣਾ, ਉਹ ਇੱਛਾ ਮੋਦੀ ਦੀ ਆ ਤੇ ਉਹਦੇ ਜਿਹੜੀ ਉਹਨੇ ਜਿਹੜਾ ਤੀਰ ਚਲਾਇਆ ਜਿਹੜਾ ਗੇਮ ਚਲਾਇਆ ਉਹ ਉਹਨਾਂ ਦੇ ਕਾਮਯਾਬ ਹੋ ਗਿਆ, ਕਿਉਂਕਿ ਮੋਦੀ ਜਿਹੜਾ ਅੱਜ ਦੀ ਘੜੀ ਉਹਨਾਂ ਕੋਲੇ ਕੋਈ ਪਰਫੈਕਟ ਜਵਾਬ ਨਹੀਂ ਹੈ ਤੇ ਉਹਨਾਂ ਨੂੰ ਪਤਾ ਵੀ ਸਮਾਂ ਪੈ ਗਿਆ, ਜਦੋਂ ਥੋੜਾ ਜਿਹਾ ਉਦੋਂ ਤੱਕ ਮਸਲਾ ਜਦੋਂ ਨੋਟਬੰਦੀ ਵਾਲਾ ਥੋੜਾ ਜਿਹਾ ਹੋਰ ਹੱਲ ਹੋ ਗਿਆ ਦੋ ਚਾਰ ਡੇ, ਤਾਂ ਹੀ ਹੁਣ ਤੁਸੀਂ ਦੇਖੋ ਵੀ ਰੋਜ਼ ਵੱਡੇ ਵੱਡੇ ਦਿਖਾਏ ਜਾਂਦੇ ਵੀ 128 ਕਰੋੜ ਫਲਾਣਾ ਫੜਿਆ ਗਿਆ, 116 ਕਰੋੜ ਫਲਾਣੇ ਤਾਂ ਫੜਿਆ ਗਿਆ, ਉਹ ਹੋਰ ਇਕੱਠੇ ਕਰ ਰਹੇ ਇਹੋ ਜਿਹੇ ਪੁਆਇੰਟ ਤਾਂ ਕਿ ਉਹਨਾਂ ਕੋਲੇ ਬੋਲਣ ਲਈ ਹੋਰ ਚੀਜ਼ਾਂ ਹੋ ਜਾਣ ਤੇ ਥੋੜਾ ਜਿਹਾ ਉਹ ਡਿਲੇ ਖੁਦ ਹੀ ਕਰਨਾ ਚਾਹੁੰਦੇ ਆ ਤੇ ਪਰ ਵਿਰੋਧੀ ਧਿਰ ਇੱਥੇ ਆਪ ਹੀ ਆਪਦੇ ਚੱਕਰਾਂ ਚ ਆ ਕੇ ਤੇ ਉਹਨਾਂ ਨੂੰ ਡਿਲੇ ਕਰਾ ਰਹੀ ਆ। ਸੋ ਕਿਤੇ ਨਾ ਕਿਤੇ ਜਿਹੜੀ ਕੱਲ ਚਰਚਾ ਕੀਤੀ ਸੀ ਉਹ ਜਾਇਜ਼ ਆ ਵੀ ਅਸੀਂ ਸਾਨੂੰ ਜਿਹੜੀ ਸੰਸਦ ਦੇ ਵਿੱਚ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਆ ਅਸੀਂ ਉੱਥੇ ਗਾਲਾਂ ਦੁੱਪੜ ਦੇਣ ਜਾਂ ਇਹ ਕੰਮ ਲਈ ਨਹੀਂ ਭੇਜਦੇ, ਡਾਂਗਾਂ ਸੋਟੀ ਮਾਇਕ ਚਲਾਉਣ ਲਈ ਜਾਂ ਧੱਕਾ ਮੁੱਕੀ ਹੋਣ ਲਈ ਨਾਰੇ ਮੁਜ਼ਾਰਿਆਂ ਲਈ, ਉੱਥੇ ਸਿਸਟਮ ਹੋਣਾ ਚਾਹੀਦਾ। ਸਿਸਟਮ ਇਹ ਹੋਣਾ ਚਾਹੀਦਾ ਵੀ ਪਹਿਲਾਂ ਮੰਨ ਲਓ ਹੁਣ ਨੋਟਬੰਦੀ ਮੁੱਦਾ ਤਾਂ ਉੱਥੇ ਵਿਰੋਧੀ ਧਿਰ ਕੈਪਟੋਸ ਨੂੰ ਚੇਅਰਮੈਨ ਨੂੰ ਇਹ ਰਿਕੁਐਸਟ ਕਰਦੀ ਵੀ ਇਹ ਸਾਰੇ ਮੁੱਦੇ ਦੇ ਉੱਤੇ ਸੰਸਦ ਦੇ ਵਿੱਚ ਆਪਦੇ ਵਿਚਾਰ ਪ੍ਰਧਾਨ ਮੰਤਰੀ ਰੱਖੇ, ਪ੍ਰਧਾਨ ਮੰਤਰੀ ਉੱਥੇ ਆਪਦੀ ਵਿਚਾਰ ਰੱਖਦੇ ਵੀ ਮੈਂ ਕਿਉਂ ਕਿਵੇਂ ਕਾਹਤੋਂ ਕੀਤਾ, ਤੇ ਦੂਜੇ ਦਿਨ ਫਿਰ ਉਸ ਉਹਨਾਂ ਦੇ ਕੱਲੇ ਕੱਲੇ ਪੁਆਇੰਟ ਦੇ ਉੱਤੇ ਸਾਰੇ ਵਿਰੋਧੀ ਦੂਜਿਆਂ ਬੰਦਿਆਂ ਨੂੰ ਵਿਚਾਰ ਰੱਖਣ ਦੀ ਪੇਸ਼ਕਸ਼ ਹੁੰਦੀ, ਫਿਰ ਉਹਦੇ ਤੇ ਆਪਸ ਵਿੱਚ ਵਿਚਾਰ ਵਿਮਰਸ਼ਾਂ ਜਿਹਨੂੰ ਬਹਿਸ ਸ਼ਬਦੀ ਬਹਿਸ ਬੋਲਦੇ ਆ, ਜੇ ਬਹਿਸ ਦੀ ਥਾਂ ਤੇ ਵਿਚਾਰ ਸ਼ਬਦ ਲਿਖਿਆ ਜਾਵੇ ਵੀ ਵਿਚਾਰਾਂ ਹੁੰਦੀਆਂ ਗੋਸ਼ਟੀ ਹੁੰਦੀ ਤੇ ਫਿਰ ਉਹਦੇ ਚੋਂ ਇੱਕ ਜਿਹੜੀ ਨਿਕਲ ਕੇ ਆ ਜਾਂਦੀ ਇੱਕ ਗੱਲ, ਇਹ ਹੋਣਾ ਚਾਹੀਦਾ ਅਸੂਲਣ, ਪਰ ਅਸੂਲ ਇਹ ਤੋਂ ਛਿੱਕੇ ਟੰਗੇ ਹੋਏ ਆ ਜੀ, ਹਰ ਬੰਦਾ ਨਹੀਂ ਚਲਾ ਰਿਹਾ।
ਬਟ ਉੱਥੇ ਦੇ ਮੰਡੂ ਭਾਈ ਉਹ ਕਹਿੰਦੇ ਹੁੰਦੇ ਨਾ ਪੰਜਾਬੀ ਦੀ ਕਹਾਵਤ ਆ ਕੁੱਤੀ ਦੇ ਚੋਰ ਉਹ ਰਲੇ ਪਏ ਆ, ਉੱਥੇ ਦੇ ਕਿਸੇ ਨੇ ਚੱਲਣਾ ਨੀ, ਉਹਦਾ ਜਿਹੜਾ ਵੀ ਜੋ ਨੁਕਸਾਨ ਆ ਅਰਬਾਂ ਰੁਪਈਏ ਲੱਖਾਂ ਕਰੋੜਾਂ ਰੁਪਈਆ ਲੱਗ ਜਾਂਦੇ ਇੱਕ ਸੈਸ਼ਨ ਦੇ, ਉਹਦੇ ਇੱਕ ਟੈਕਸ ਪੇਅਰ ਦੀ ਮਨੀ ਵੇਸਟ ਹੋ ਰਹੀ ਆ।
ਬਿਲਕੁਲ ਜੀ ਬਿਲਕੁਲ, ਅਸੀਂ ਤਾਂ ਇਹ ਚਿੰਤਾ ਰੋਜ਼ ਕਰ ਲੈਂਦੇ ਆ, ਪਰ ਇਹਨੂੰ ਜ਼ਮੀਨੀ ਪੱਧਰ ਤੇ ਲਾਗੂ ਹੋਣੀ ਚਾਹੀਦੀ ਹੈ।
ਹਾਂਜੀ ਹਾਂਜੀ
ਬਹੁਤ ਮਿਹਰਬਾਨੀ ਸਤਿੰਦਰ ਪਾਲ, ਬਹੁਤ ਮਿਹਰਬਾਨੀ। ਸੋ ਸਤਿੰਦਰਪਾਲ ਸਿੰਘ ਸਿਡਨੀ ਤੋਂ ਜੁੜੇ ਹੋਏ ਸਨ ਜੀ ਸਾਡੇ ਨਾਲ ਤੇ ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਆ। ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਸੁਨੇਹੇ ਵੀ ਆ ਰਹੇ ਆ, ਪਰ ਮਨਪ੍ਰੀਤ ਸਿੰਘ ਖਰੌੜ ਸਾਡੇ ਨਾਲ ਜੁੜ ਚੁੱਕੇ ਆ। ਸਤਿ ਸ੍ਰੀ ਅਕਾਲ ਖਰੌੜ ਸਾਹਿਬ। ਸਤਿ ਸ੍ਰੀ ਅਕਾਲ ਖਰੌੜ ਸਾਹਿਬ।
ਸਤਿ ਸ੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ ਨੇ ਜੀ?
ਵਧੀਆ ਜੀ, ਚੜ੍ਹਦੀ ਕਲਾ।
ਵੀਰ ਜੀ ਬਹੁਤ ਬਹੁਤ ਵਧਾਈਆਂ ਹੋਣ ਤੁਹਾਨੂੰ ਸਾਰਿਆਂ ਨੂੰ, ਹੁਣ ਆਪਾਂ ਨੂੰ ਅਕਾਲੀ ਦਲ ਦੇ ਸਪੋਰਟਰ ਬਣ ਜਾਣਾ ਚਾਹੀਦਾ ਜੀ।
ਦੇਖੋ ਪਾਣੀ ਵਾਲੀਆਂ ਬੱਸਾਂ ਆ ਗਈਆਂ।
ਨਾ 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 ਨਾ, ਪਾਣੀ ਵਾਲੀਆਂ ਤਾਂ ਦੁਨੀਆਂ ਨੇ ਚਲਾਤੀਆਂ, ਅਸੀਂ ਤਾਂ ਪਾਣੀ ਵਾਲਾ ਘੜੁੱਕਾ ਚਲਾਇਆ ਜੀ।
ਪਾਣੀ ਵਾਲਾ ਘੜੁੱਕਾ ਸਰਦੂਲਗੜ੍ਹ ਤੋਂ ਬਣਵਾ ਕੇ?
ਹਾਂ ਜੀ ਹਾਂ, ਦੇਖੋ ਬੱਸਾਂ ਤਾਂ ਬਹੁਤ ਦੁਨੀਆਂ ਨੇ ਚਲਾਤੀਆਂ, ਅਸੀਂ ਘੜੁੱਕਾ ਚਲਾਤਾ ਪਾਣੀ ਵਾਲਾ, ਦੇਖ ਲੋ।
ਇੱਕ ਕਾਮਯਾਬੀ ਹੈ ਦੇਖੋ,
ਬਹੁਤ ਬੜੀ ਕਾਮਯਾਬੀ ਆ ਜੀ। ਦੇਖੋ ਕੈਪਟਨ ਅਮਰਿੰਦਰ ਨੇ ਕਿਹਾ ਸੀਗਾ, ਕਹਿੰਦਾ ਵੀ ਮੈਨੂੰ ਸੁਖਬੀਰ ਬਾਦਲ ਦੀ ਮੈਂ ਇੱਕੇ ਗੱਲ ਲਾਈ ਕਰਦਾ ਵੀ ਉਹ ਜਿਹੜੀ ਗੱਲ ਕਹਿੰਦਾ ਉਹ ਕਰਦਾ, ਜਿਹੜੀ ਉਹ ਡਿਬੇਟ ਨਹੀਂ ਸੀ ਐਨਡੀਟੀਵੀ ਦੇ ਵਿੱਚ ਉਹਨੇ ਕਿਹਾ ਸੀ ਨਾ, ਕੈਪਟਨ ਅਮਰਿੰਦਰ ਨੇ ਬਿਆਨ ਦਿੱਤਾ, ਸਟੇਟਮੈਂਟ ਦਿੱਤੀ ਸੀ ਵੀ ਉਹ ਪੁੱਛੇ ਜਦੋਂ ਵੀ ਸੱਤਿਆਂ ਸੁਖਬੀਰ ਬਾਦਲ ਦਾ ਕੀ ਵਧੀਆ ਲੱਗਦਾ, ਦੈਟ ਮੀਨਸ ਕੀ ਵੀ ਹਾਂ ਬਾਈ ਨੇ ਘੜੁੱਕਾ ਚਲਾਤਾ 12 ਕਰੋੜ ਰੁਪਏ ਦਾ ਘੜੁੱਕਾ, ਤੇ ਟਾਟਾ ਦਾ ਜਿਹੜਾ ਉਹ ਟਾਟਾ 407 ਦਾ ਸਟੇਅਰਿੰਗ ਲੱਗਿਆ ਵਾ ਜੀ ਉਹਨੂੰ।
ਮੇਰੇ ਤਾਂ ਪਹਿਲੀ ਨਜ਼ਰੇ ਜਦੋਂ ਮੈਂ ਦੇਖਿਆ ਸਰਦੂਲਗੜ੍ਹ ਤੇ ਕਾਲਿਆਂ ਵਾਲੀ ਮੰਡੀ ਚ ਬਣਦੇ ਉਹੀ ਘੜੁੱਕੇ ਸਭ ਤੋਂ ਪਹਿਲੀ ਨਜ਼ਰੇ, ਪਹਿਲੀ ਫੋਟੋ ਦੇਖਣ ਚ ਯਾਦ ਆ ਗਈ। ਮੈਂ ਕਿਹਾ ਯਾਰ ਇਹ ਤਾਂ ਆਪਣੇ ਮਿਸਤਰੀਆਂ ਨੇ ਬਣਾਇਆ ਤੇ ਜੋਗੀ ਪੇਂਟਰ ਨੇ ਉੱਤੇ ਪੇਂਟ ਕਰਿਆ ਲੱਗਿਆ ਸੀ ਮੈਨੂੰ ਮੈਂ ਤੇ। ਪਰ ਚਲੋ ਜੀ ਜੋ ਵੀ ਹੈ, ਥੋੜਾ ਜਿਹਾ ਨਾ ਪਹਿਲਾਂ ਤਾਂ ਮੈਂ ਇਹੀ ਕਹਿੰਦਾ ਸੀ ਵੀ ਤੋਲ ਬੋਲ ਕੇ ਬੋਲਣਾ ਚਾਹੀਦਾ ਲੀਡਰਾਂ ਨੂੰ, ਤੇ ਫੇਰ ਜੇ ਉਹਨਾਂ ਦੇ ਉੱਤੇ ਪਹਿਰਾ ਵੀ ਦੇਣ ਉਹਨਾਂ ਗੱਲਾਂ ਦੇ ਉੱਤੇ, ਪਹਿਰਾ ਦੇਣਾ ਕੋਈ ਖਾਸ ਗੱਲ ਨਹੀਂ ਸੀ। ਮੇਰੇ ਹਿਸਾਬ ਨਾਲ ਜਿਹੜੀ ਗੱਲ ਸੁਖਬੀਰ ਨੇ ਕਹੀ ਸੀ ਉਸ ਦੇ ਜਿੰਨੀ ਵਿਰੋਧਤਾ ਹੋਈ ਸੀ ਤੇ ਇੱਕ ਮਹੀਨੇ ਚ ਸੁਖਬੀਰ ਉਹਨਾਂ ਨੂੰ ਜਵਾਬ ਦੇ ਸਕਦੇ, ਸਿਰਫ ਇੱਕ ਮਹੀਨੇ ਦੇ ਵਿੱਚ, ਕਿਉਂਕਿ ਜਿਹੜੀਆਂ ਪਾਣੀ ਵਾਲੀਆਂ ਬੱਸਾਂ ਕੋਈ ਜਹਾਜ਼ ਤਾਂ ਬੋਇੰਗ 737 ਤਾਂ ਹੈ ਨਹੀਂ ਸੀ ਵੀ ਉਹਦੇ ਬਣਵਾਉਣਾ ਪੈਂਦਾ, ਉਹ ਪਾਣੀ ਵਾਲੀਆਂ ਬੱਸਾਂ ਹਰ ਮੁਲਕ ਦੇ ਵਿੱਚ ਚੱਲਦੀਆਂ, ਕਿਸੇ ਮੁਲਕ ਚੋਂ ਲੈ ਕੇ ਕਰੋੜ 2 ਕਰੋੜ ਰੁਪਇਆ, ਤੇ ਲੋਕਾਂ ਦੇ ਮੂੰਹ ਤੇ ਚਪੇੜ ਇੱਕ ਅਗਲੇ ਮਹੀਨੇ ਮਾਰ ਦੇਣੀ ਚਾਹੀਦੀ ਸੀ ਛੱਡ ਕੇ ਵੀ ਆ ਲਓ ਜੀ ਆ ਫਿਰਦੀ ਹੈ ਹੁਣ ਸੰਭਾਲੋ
ਬਾਈ। ਗੋਆ ਚ ਚੱਲਦੀਆਂ ਨੇ, ਹੋਰ ਛੱਡੋ ਜੀ, ਗੋਆ ਚ ਚੱਲਦੀਆਂ ਨੇ ਨਾਲੇ ਪ੍ਰੋਪਰ ਟਾਪ ਕਲਾਸ ਚੱਲਦੀਆਂ ਨੇ, ਆਹ ਤਾਂ ਘੜੁੱਕਾ ਬਣਾਤਾ,
ਕੋਈ ਵੀ ਦੁਰਲਭ ਚੀਜ਼ ਨਹੀਂ ਹੈ ਉਹ। ਹਾਂ ਕੋਈ ਦੁਰਲਭ ਚੀਜ਼ ਨਹੀਂ ਹੈ ਉਹ,
ਮਤਲਬ ਹੁਣ ਆਪਾਂ ਕਹਾਂਗੇ ਵੀ ਸਾਡੀ ਸਾਡਾ ਰਾਜ ਪਹਿਲਾ ਦੁਨੀਆਂ ਦਾ ਰਾਜ ਹੋ ਗਿਆ ਜਿੱਥੇ ਅਸੀਂ ਪਾਣੀ ਵਾਲਾ ਘੜੁੱਕਾ ਵੀ ਚਲਾਤਾ।
ਬਹੁਤ ਮਿਹਰਬਾਨੀ ਕਰੋੜ ਸਾਹਿਬ,
ਥੈਂਕ ਯੂ ਵੀਰੇ, ਥੈਂਕ ਯੂ,
ਸਤਿ ਸ੍ਰੀ ਅਕਾਲ। ਸੋ ਮਨਪ੍ਰੀਤ ਸਿੰਘ ਖਰੌੜ ਸਾਡੇ ਨਾਲ ਜੁੜੇ ਹੋਏ ਸਨ ਤੇ ਵਾਕਈ ਪਾਣੀ ਵਾਲਾ ਘੜੁੱਕਾ ਚਲਾ ਕੇ ਅਸੀਂ ਆਪਣੇ ਬਚਨਾਂ ਤੇ ਪੂਰੇ ਉਤਰੇ ਹਾਂ ਜੀ। ਤੇ ਅਗਲੀ ਕਾਲ ਸਾਡੇ ਨਾਲ ਜੁੜ ਚੁੱਕੀ ਹੈ ਜੀ 9013 ਮਗਰ ਨੰਬਰ ਆ। ਸਤਿ ਸ੍ਰੀ ਅਕਾਲ ਜੀ, ਹਾਂਜੀ ਮਨੀਸ਼ ਜੀ ਕੀ ਹਾਲ? ਫਿਰ ਮੈਂ ਨਾਂ ਲੈ ਕੇ ਦੇਖਾਂ ਵੀ ਤੁਸੀਂ ਕਿੱਥੋਂ ਬੋਲਦੇ ਹੋ। ਸਸਕੈਚਾਵਨ, ਠੀਕ ਹੈ ਨਾ? ਸਕਸੈਸ, ਫੇਰ ਨੀ ਹੁਣ ਨੀ ਕਹੀਦਾ, ਦੁਬਾਰਾ ਇੱਕ ਵਾਰੀ ਤਾਂ ਕਹਿਦਾ। ਸੋ ਕੀ ਹਾਲ ਤੁਹਾਡੇ ਸ਼ਹਿਰ ਦਾ? ਬਰਫ਼ ਪਈ ਜਾਂਦੀ ਆ?
ਧੁੱਪ ਚੜੀ ਆ, -20 ਟੈਂਪਰੇਚਰ ਆ।
ਅੱਛਾ, ਓ ਕੀ ਬਾਤ ਹੈ, ਕੀ ਬਾਤ ਹੈ। ਹੋਰ ਸੁਣਾਓ।
ਬਸ ਵਧੀਆ ਭਾਜੀ, ਮੈਂ ਥੋੜਾ ਆਊਟ ਆਫ ਟੌਪਿਕ ਦਾ ਗੱਲ ਕਰਨਾ
ਚਾਹੁੰਦਾ।
ਟੋਰੋਂਟੋ ਦਾ ਇੱਕ ਰੇਡੀਓ ਪ੍ਰੈਜੈਂਟਰ ਜੋਗਿੰਦਰ ਬੰਦੀ, ਹੈ ਨਾ, ਉਸ ਦੇ ਥੋੜਾ ਇਤਿਹਾਸ ਥੋੜਾ ਇੱਦਾਂ ਹੀ ਹੈ। ਉਹਦੇ ਕਿਸੇ ਸ਼ੋਅ ਚ ਕਿਸੇ ਨੇ ਕਾਲ ਕੀਤੀ ਲੇਡੀ ਨੇ, ਤਾਂ ਉਸ ਲੇਡੀ ਨੇ ਬੜਾ ਮੰਦਾ ਕੀਤਾ ਵੀ ਬੋਲਿਆ ਸਟੂਡੈਂਟਾਂ ਨੂੰ, ਤਾਂ ਉਹਨੇ ਕਿਹਾ ਕਿ ਸਟੂਡੈਂਟ ਆ ਜਾਂਦੇ ਆ ਗੰਦੇ ਕੱਪੜੇ ਪਾ ਕੇ ਆ ਜਾਂਦੇ ਆ, ਤੇ ਮੱਥਾ ਨਹੀਂ ਟੇਕਦੇ ਗੁਰਦੁਆਰੇ ਜਾ ਕੇ, ਤੇ ਲੰਗਰ ਖਾਣ ਨੂੰ ਆ ਜਾਂਦੇ ਆ, ਤੇ ਜਿਹੜੀ ਕੁੜੀਆਂ ਆਈਆਂ ਆ ਇਹ ਬੜਾ ਗਲਤ ਬਿਹੇਵ ਕਰਦੀਆਂ, ਇੱਥੇ ਦੇ ਘਰ ਪੱਟਣ ਡੀਆਂ, ਇਹ ਮੁੰਡੇ ਲੱਭਦੇ ਜਿਹਨਾਂ ਦਾ ਕੀ ਕਹਿੰਦੇ ਆ ਚੰਗਾ ਘਰ ਹੋਵੇ ਉੱਥੇ ਅੱਗੇ ਰਹਿਣ ਲੱਗ ਪੈਂਦੀਆਂ, ਤੇ ਡਿਵੋਰਸ ਕਰਾਉਣੀਆਂ, ਤਾਂ ਇੱਦਾਂ ਦੀ ਗੱਲਾਂ ਕਾਫੀ। ਤਾਂ ਜਦੋਂ ਮੈਨੂੰ ਵੀ ਲੱਗਾ ਇੱਕ ਕੈਨੇਡਾ ਜਾ ਕੇ, ਜਦ ਮੈਂ 5 ਸਾਲ ਪਹਿਲਾਂ ਸਟੂਡੈਂਟ ਆਇਆ ਸੀਗਾ ਜੀ, ਇੱਕ ਵੱਖਰੀ ਕੌਮ ਜੀ ਹੈ, ਤੁਹਾਨੂੰ ਹਰ ਇਹੀ ਪਹਿਲਾਂ ਜਿਵੇਂ ਪੰਜਾਬੀ ਬੁੜੀ ਆ ਬੱਚਾ, ਤੁਹਾਨੂੰ ਇਹੀ ਪੁੱਛੂਗਾ ਕਿ ਸਟੂਡੈਂਟ ਆ, ਉਹ ਇਹ ਨੀ ਪੁੱਛੂਗੀ ਕਿ ਬੰਦਾ ਆ, ਹਨਾ, ਵੱਖਰਾ ਜਿੱਦਾਂ ਭੇਡ ਸਟੂਡੈਂਟ ਆ, ਹਨਾ, ਆਪ ਪਤਾ ਨੀ ਜਿੱਦਾਂ ਵੀ ਮਰਜ਼ੀ ਆਏ, ਹੁਣ ਮੈਂ ਨੀ ਕਹਿਣਾ ਚਾਹੁੰਦਾ ਜਿੱਦਾਂ ਆਇਆ ਤਾਂ ਆਪਣੇ ਸਾਰਿਆਂ ਨੂੰ ਪਤਾ ਹੀ ਆ ਕਿਉਂਕਿ ਕਿੱਦਾਂ ਆਉਂਦੇ ਕਿੱਦਾਂ ਨਹੀਂ ਆਉਂਦੇ, ਹਨਾ, ਇੱਕ ਸਟੂਡੈਂਟ ਆਪਣੀ ਮਿਹਨਤ ਨਾਲ ਆਉਂਦਾ ਆ ਤਾਂ ਪੜ੍ਹਦਾ ਆ, ਹਨਾ, ਆਪਣੇ ਆਪ ਪੱਕਾ ਹੁੰਦਾ ਆ, ਉਹਨੂੰ ਇੱਕ ਅਲੱਗ ਟ੍ਰੀਟ ਕਰਦੇ ਜਦੋਂ ਕਾਸਟ ਹੁੰਦਾ, ਹਨਾ, ਸ਼ਡਿਊਲ ਕਾਸਟ ਟ੍ਰੀਟ ਕਰਦੇ। ਅੱਛਾ, ਸਟੂਡੈਂਟ ਆਇਆ ਤਾਂ ਮੈਂ ਪਿਛਲੇ ਮਹੀਨੇ ਮੈਂ ਗਿਆ ਸੀਗਾ, ਤਾਂ ਉੱਥੇ ਵੀ ਜਿੱਦਾਂ ਬੱਸਾਂ ਇੰਡੋ ਕੈਨੇਡੀਅਨ ਦੀ ਬੱਸ ਚੱਲਦੀ ਬਾਦਲ ਹੋਣਾ ਦੀ, ਤਾਂ ਉਹ ਮੈਂ ਦਿੱਲੀ ਨੂੰ ਲੈ ਕੇ ਵਾਪਸ ਘਰ ਨੂੰ ਆਇਆ ਸੀ, ਜਾਣਦੀ ਆ ਤੇ ਤੀਜੇ ਬਾਰੇ ਗੱਲ ਕਰੰਟੀ ਆ, ਇਹ ਸੁਪਰ ਵੀਜ਼ੇ ਤੇ ਆਈ ਆ, ਇਹ ਟੂਰਿਸਟ ਬੇਸ ਤੇ ਆਈ ਆ, ਇਹਦੀ ਹਵਾ ਸਾਫ਼ ਹੋਈ ਆ, ਆਪਸ ਚ ਬੁੜੀਆਂ ਗੱਲ ਕਰਦੀ ਆ, ਤਾਂ ਉਹਨਾਂ ਨੂੰ ਬੈਠਾ ਮੈਂ ਸੁਣੀ ਗਿਆ ਕਿ ਕਿੱਦਾਂ ਉਹਨਾਂ ਦੇ ਮਨ ਚ ਉਹਨਾਂ ਦਾ ਕਿਸ ਵਿਚਾਰ ਆ ਕਿ
ਮਨੀਸ਼ ਜੀ ਮੈਂ ਵੀ ਇਸ ਦੌਰ ਚੋਂ ਗੁਜ਼ਰ ਗਿਆ। ਮੈਂ ਤਾਂ ਭਾਵੇਂ ਚੱਲ ਸਟੂਡੈਂਟ ਨਹੀਂ ਆਇਆ, ਮੈਂ ਤਾਂ ਪਰਮਾਨੈਂਟ ਰੈਜੀਡੈਂਸ ਆਇਆ ਸੀ, ਪਰ ਮੈਂ ਇਹ ਅੱਖੀਂ ਦੇਖੀਆਂ ਹੋਈਆਂ ਚੀਜ਼ਾਂ ਤੇ ਇਹਨਾਂ ਦੌਰਾਂ ਚੋਂ ਗੁਜ਼ਰਿਆ ਹੋਇਆ। ਮੇਰੀ ਕਿਤਾਬ ਕੈਂਗਰੂ ਨਾਮਾ ਚ ਤੁਸੀਂ ਘੱਟੋ ਘੱਟ 6-7 ਲੇਖ ਇਸ ਵਿਸ਼ੇ ਤੇ ਪੜ੍ਹ ਸਕਦੇ ਹੋ, ਜਿਹੜੇ ਮੈਂ ਕੱਲੀ ਕੱਲੀਆਂ ਜਿਹੜੀਆਂ ਗੱਲਾਂ ਹੁਣ ਤੁਹਾਡੇ ਕੈਨੇਡਾ ਚ ਆ ਰਹੀਆਂ ਉਹ ਸਾਡੇ ਆਸਟ੍ਰੇਲੀਆ ਚ ਮੈਂ 7-8 ਸਾਲ ਪਹਿਲਾਂ ਭੋਗੀਆਂ ਤੇ ਲਿਖੀਆਂ, ਤੇ ਉਹਦੇ ਚ ਇਹ ਇੱਕ ਗੱਲ ਸੀਗੀ ਵੀ ਜਿਹੜੇ ਮੈਂ ਕਿਸੇ ਗੁਰੂ ਘਰ ਚ ਗਿਆ ਤੇ ਗੁਰੂ ਘਰ ਦੇ ਪ੍ਰਬੰਧਕ ਜਿਹੜਾ ਫੋਨ ਤੇ ਗੱਲ ਕਰ ਰਿਹਾ ਸੀ ਦੂਜੇ ਨਾਲ, ਉਹ ਕਹਿੰਦਾ ਕਿੰਨੀ ਕੁ ਸੰਗਤ ਆਈ ਸੀ, ਉਹਨੂੰ ਪ੍ਰਬੰਧਕ ਨੂੰ ਪੁੱਛਦਾ, ਤੇ ਮੂਹਰੋਂ ਗੁਰੂ ਘਰ ਦਾ ਜਿਹੜਾ ਪ੍ਰਬੰਧਕ ਕਹਿੰਦਾ ਜੀ ਸੰਗਤ ਤਾਂ ਥੋੜੀ ਆਈ ਸੀ, ਸਟੂਡੈਂਟ ਹੀ ਸੀ ਜ਼ਿਆਦੇ ਅੱਜ ਤਾਂ। ਸੋ ਤੁਸੀਂ ਹੁਣ ਇੱਥੇ ਇਹ ਚੀਜ਼ਾਂ ਸ਼ੌਕਿੰਗ ਹੁੰਦੀਆਂ, ਬੰਦੇ ਨੂੰ ਦਿਲ ਨੂੰ ਵੱਜਦੀਆਂ, ਮੈਨੂੰ ਵੀ ਦਿਲ ਨੂੰ ਲੱਗੀ ਉਦੋਂ ਵੀ ਯਾਰ ਇਨਸਾਨੀਅਤ ਹੀ ਹੈ ਨੀ ਇਹਨਾਂ ਕੋਲੇ ਤਾਂ ਕੋਈ, ਤਾਂ ਮੈਂ ਲਿਖਿਆ ਉਦੋਂ ਇਹ ਚੀਜ਼ਾਂ ਲਿਖੀਆਂ ਵੀ, ਤੇ ਮੈਂ ਉਦੋਂ ਉਹਨਾਂ ਨੂੰ ਤਾਨਾ ਵੀ ਮਾਰਿਆ। ਉਸ ਬੰਦੇ ਨੂੰ ਵੀ ਮੈਂ ਪੁੱਛਿਆ ਵੀ ਜਿੱਦਣ ਤੂੰ ਆਇਆ ਸੀ ਨਾ ਇਸ ਮੁਲਕ ਦੇ ਵਿੱਚ 35 ਸਾਲ ਪਹਿਲਾਂ ਗ੍ਰੀਕੀ ਜਹਾਜ਼ ਤੋਂ ਉਤਰ ਕੇ, ਤੇ ਤੂੰ ਜਹਾਜ਼ ਦੇ ਵਿੱਚ ਨਾ ਆਈਸ ਦੀ ਥਾਂ ਤੇ ਸਨੋਹ ਮੰਗੀ ਸੀਗੀ ਵੀ ਮੈਨੂੰ ਸਨੋਹ ਦੇਈ ਥੋੜੀ ਜੀ ਪਾਉਣ ਨੂੰ ਗਲਾਸ ਚ, ਤਾਂ ਤੂੰ ਉਹ ਬੰਦਾ ਸੀ ਪਰ ਅੱਜ ਤੂੰ ਭੁੱਲ ਗਿਆ, ਅੱਜ ਸਟੂਡੈਂਟਾਂ ਨੂੰ ਇਹ ਕਰ ਰਿਹਾ। ਪਰ ਇਹ ਸਾਡੀ ਇੱਕ ਮੈਂਟੈਲਿਟੀ ਹੈ ਜੀ, ਸਾਡੇ ਲੋਕਾਂ ਦੀ ਮੈਂਟੈਲਿਟੀ ਆ, ਪੁਰਾਣੇ ਨਵਿਆਂ ਦੀ ਮੈਂਟੈਲਿਟੀ ਆ, ਇਹ ਚੋਂ ਨਿਕਲਣਾ ਪੈਣਾ, ਇਨਸਾਨੀਅਤ ਨਾਤੇ ਸਮਝਣਾ ਪੈਣਾ। ਜੇ ਤੁਸੀਂ ਕਿਤੇ ਵੀ ਕੋਈ ਲੋੜਵੰਦ ਬੰਦਾ ਮੁੰਡਾ ਕੁੜੀ ਦੇਖਦੇ ਹੋ ਤੇ ਜੇ ਤੁਸੀਂ ਉਹਨੂੰ ਉਹਦੇ ਤੇ ਹੱਸਦੇ ਹੋ ਤਾਂ ਤੁਹਾਡੇ ਤੋਂ ਨੀਚ ਗਿਰਿਆ ਕੋਈ ਬੰਦਾ ਨਹੀਂ ਹੈ। ਤੁਸੀਂ ਵੀ ਉਸ ਦੌਰ ਚੋਂ ਗੁਜ਼ਰੇ ਹੋ, ਨਿਕਲੇ ਹੋ, ਤੁਹਾਨੂੰ ਇੱਕ ਦੂਜੇ ਦੀ ਹੈਲਪ ਕਰਨੀ ਚਾਹੀਦੀ ਆ, ਤੇ ਹਰ ਬੰਦੇ ਨੂੰ ਇਨਸਾਨੀਅਤ ਦਾ ਦਰ ਦੇ ਕੇ ਦੇਖਣਾ ਚਾਹੀਦਾ। ਸਾਨੂੰ ਤਾਂ ਬਾਬੇ ਨਾਨਕ ਨੇ ਜਾਤ ਪਾਤ ਹੋਰ ਚੀਜ਼ਾਂ ਤੋਂ ਵੀ ਦੂਰ ਕੀਤਾ, ਤੇ ਅਸੀਂ ਤਾਂ ਇੱਥੇ ਵੰਡੀਆਂ ਸਟੂਡੈਂਟ ਤੇ ਪੱਕਿਆਂ ਦੀਆਂ ਵੀ ਪਾ ਕੇ ਬੈਠ ਗਏ, ਬੀਜਿਆਂ ਦੀਆਂ ਵੰਡੀਆਂ ਦੇ ਹਿਸਾਬ ਨਾਲ ਵੀ ਇਸਦਾ ਜਾਤ ਪਾਤ ਬਣਾਤੀ। ਸੋ ਕਾਫੀ ਚਿੰਤਾ ਵਾਲੀ ਗੱਲ ਆ ਮੁਨੀਸ਼ ਜੀ। ਤੇ ਬਾਕੀ ਜਿਹੜਾ ਤੁਸੀਂ ਰੇਡੀਓ ਪ੍ਰੋਗਰਾਮ ਦੀ ਗੱਲ ਕੀਤੀ ਸੀ ਜੀ, ਉਹ ਕੁਝ ਇੱਕ ਬੰਦੇ ਹੁੰਦੇ ਆ ਜੀ ਜਿਨ੍ਹਾਂ ਨੂੰ ਲੱਗਦਾ ਹੁੰਦਾ ਵੀ ਅਸੀਂ ਵਾਦ ਪ੍ਰਸਤ ਗੱਲਾਂ ਕਰਕੇ ਹੀ ਹਾਈਲਾਈਟ ਹੋ ਸਕਦੇ ਹਾਂ ਜਾਂ ਲਾਈਮ ਲਾਈਟ ਦੇ ਵਿੱਚ ਰਹਿ ਸਕਦੇ ਹਾਂ, ਪਰ ਉਹਨਾਂ ਦਾ ਕੱਦ ਕਾਠ ਕਿਰਦਾਰ ਆ ਜਿਹੜਾ ਉਹਨਾਂ ਦੀ ਇੱਜ਼ਤ ਉਸ ਕਿਸਮ ਦੀ ਹੁੰਦੀ ਆ, ਉਹ ਤੁਹਾਨੂੰ ਪਤਾ ਹੀ ਆ। ਹੁਣ ਮੈਂ ਜ਼ਿਆਦਾ ਗੱਲਾਂ ਨਹੀਂ ਕਹੂੰਗਾ, ਪਰ ਇੰਨਾ ਕੁ ਹੈ ਵੀ ਸਾਡੇ ਲੋਕਾਂ ਨੂੰ ਸਵਾਦ ਲੈਣ ਲਈ ਨਹੀਂ ਉਹ ਚੀਜ਼ਾਂ ਸੁਣਨੀਆਂ ਚਾਹੀਦੀਆਂ। ਤੁਸੀਂ ਆਪਣਾ ਵਕਤ ਬਰਬਾਦ ਕਰ ਰਹੇ ਹੁੰਦੇ ਹੋ ਜਦੋਂ ਉਹਨਾਂ ਨੂੰ ਸੁਣਦੇ ਹੋ। ਬਹੁਤ ਸਾਰੇ ਮੈਂ ਟੋਰਾਂਟੋ ਜਾ ਕੇ ਆਇਆ, ਬਹੁਤ ਸਾਰੇ ਹੋਰ ਰੇਡੀਓ ਚੱਲਦੇ ਆ, ਬਹੁਤ ਸਾਰੇ ਹੋਰ ਟੀਵੀ ਚੱਲਦੇ ਜਿਹੜੇ ਬੜੀਆਂ ਚੰਗੀਆਂ ਚੰਗੀਆਂ ਗੱਲਾਂ ਕਰਦੇ ਆ, ਸੋਹਣੀਆਂ ਸੋਹਣੀਆਂ ਤੁਹਾਡੇ ਨਾਲ ਵਿਸ਼ੇ ਲੈ ਕੇ ਆਉਂਦੇ ਆ, ਤੁਸੀਂ ਉਹ ਸੁਣਿਆ ਕਰੋ, ਵਕਤ ਬਰਬਾਦ ਨਾ ਕਰੋ, ਆਪੇ ਉਹਨਾਂ ਦਾ ਪ੍ਰੋਗਰਾਮ ਰੁਕ ਜੂਗਾ।
ਨਹੀਂ ਨਹੀਂ ਮੈਂ ਤਾਂ ਸੁਣਿਆ ਨੀ ਭਾਜੀ, ਮੈਂ ਤਾਂ ਜਿੱਦਾਂ ਹੁਣ ਕਾਫੀ ਇਦਾਂ ਸਟੂਡੈਂਟ ਵੀ ਮੈਂ ਵੀਡੀਓ ਪਾਈਆਂ ਬਾਕੀ ਪਾਈਆਂ, ਮੈਂ ਤਾਂ ਫਸਟ ਤਾਂ ਦੇਖਿਆ
ਜੀ ਜੀ ਜੀ।
ਮੈਂ ਇਦਾਂ ਫੀਲ ਕੀਤਾ ਜਿੱਦਾਂ ਮੈਂ ਆਪਣੇ ਆਪ ਤੇ ਪ੍ਰਾਊਡ ਨੀ ਫੀਲ ਕਰਦਾ ਕਿ ਮੈਂ ਪੰਜਾਬੀ ਆ, ਮੈਨੂੰ ਇਸ ਚੀਜ਼ ਦਾ ਕੋਈ ਮਾਣ ਨੀ ਹੈਗਾ ਕਿ ਮੈਂ ਪੰਜਾਬੀ ਆ, ਹਨਾ। ਮੈਨੂੰ ਇਸ ਚੀਜ਼ ਨੂੰ ਥੋੜਾ ਫੀਲ ਹੁੰਦਾ ਕਿ ਨਹੀਂ ਮੈਂ ਇਹ ਚੀਜ਼ ਕਿਤੇ ਗਲਤ ਜਗ੍ਹਾ ਤੇ ਪੈਦਾ ਹੋਇਆ, ਕਿਉਂ ਕੋਈ ਵੀ ਇੱਥੇ ਪੰਜਾਬੀ ਇੰਪਲੋਇਰ ਉਹ ਤੋਂ ਕੰਮ ਕਰ ਲਓ, ਉਹਨੇ ਤੁਹਾਨੂੰ ਕੀ ਕਹਿੰਦੇ ਆ ਉਹਨੇ ਲੁੱਟਣ ਕੀ ਕਹਿੰਦੇ ਘੱਟ ਪੈਸੇ ਦਊਗਾ, $5 ਕੰਮ ਕਰਾਊਗਾ, ਹਨਾ, ਤਾਂ ਪੈਸੇ ਮਾਰ ਲਊਗਾ। ਇਹ ਨੋਰਮਲ ਗੱਲਾਂ, ਮੇਰੇ ਆਪਣੇ ਵੀ ਮਰੇ ਆ, ਹਨਾ, ਕੋਈ ਹੋਰ ਨੀ ਐਕਸਪਲੋਇਟ ਕਰੂਗਾ, ਤੁਹਾਡੀ ਆਪਣੀ ਕਮਿਊਨਿਟੀ ਤੁਹਾਨੂੰ ਹਰ ਚੀਜ਼ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕਰੂਗੀ ਇਸ ਬੰਦੇ ਤੋਂ ਨਿਚੋੜ ਕੇ ਤਾਂ ਲਈਏ।
ਸੋ ਬਿਲਕੁਲ ਜੀ ਆਪਣੇ ਮਨੀਸ਼ ਜੀ, ਤੁਸੀਂ ਨਾ ਕੋਸ਼ਿਸ਼ ਕਰਿਓ, ਕੋਸ਼ਿਸ਼ ਕਰਿਓ ਜੇ ਤੁਹਾਨੂੰ ਕੈਂਗਰੂ ਨਾਮਾ ਦਾ ਵੈਖੇ, ਵੈਸੇ ਤਾਂ ਤੁਹਾਨੂੰ ਮੈਂ ਸੋਫਟ ਕਾਪੀ ਭੇਜ ਦੂੰਗਾ, ਤੇ ਉਹਦੇ ਚ ਨਾ ਲੇਖ ਹੈ ਇੱਕ, ਸਾਨੂੰ ਨਸਲਵਾਦ ਨਹੀਂ ਸਾਨੂੰ ਅਸਲਵਾਦ ਨੇ ਮਾਰਿਆ। ਮੈਂ ਅੱਜ ਤੋਂ 5-6-7 ਸਾਲ ਪਹਿਲਾਂ ਲੇਖ ਲਿਖਤਾ ਸੀ ਵੀ ਨਸਲਵਾਦ ਜਿਹੜੀ ਗੱਲ ਕਰਦੇ ਨਾ ਵੀ ਸਾਡੇ ਤੇ ਰੇਸਿਸਟ ਅਟੈਕ ਹੁੰਦੇ ਆ, ਉਹਨਾਂ ਨਾਲ ਸਾਨੂੰ ਕੋਈ ਅਸਰ ਨਹੀਂ ਪਿਆ ਵਾਲਾ, ਸਾਨੂੰ ਜਿਹੜੇ ਅਸਲਵਾਦ ਜਿਹੜੇ ਅਸਲੀ ਸਾਡੇ ਆਪਣੇ ਉਹਨਾਂ ਨਾਲ ਜ਼ਿਆਦਾ ਅਸਰ ਪਿਆ ਬਹੁਤ ਕਿਤੇ। ਸੋ ਉਹ ਚੀਜ਼ਾਂ ਮੈਂ ਤਾਂ ਬਹੁਤ ਪਹਿਲਾਂ ਲਿਖ ਚੁੱਕਿਆ, ਇਹ ਚੀਜ਼ਾਂ ਤੇ ਜ਼ਰੂਰ ਕੋਸ਼ਿਸ਼ ਕਰਿਓ ਜੀ, ਪੜ੍ਹਿਓ, ਤੇ ਬਹੁਤ ਮਿਹਰਬਾਨੀ ਤੁਹਾਡੀ ਕਾਲ ਕਰਨ ਲਈ, ਸਤਿ ਸ੍ਰੀ ਅਕਾਲ ਜੀ। ਸੋ ਮਨੀਸ਼ ਜੁੜੇ ਹੋਏ ਸਨ ਜੀ ਸਾਡੇ ਨਾਲ ਕੈਨੇਡਾ ਤੋਂ, ਤੇ ਅਗਲੀ ਕਾਲ ਸਾਡੇ ਕੋਲੇ ਆ ਗਈ ਹੈ ਜੀ ਅਜੇ ਪਾਲਥਿਨ ਦੌਰਾਂ ਦੀ, ਬ੍ਰਿਸਬਨ ਵਾਲਿਆਂ ਦੀ। ਸਤਿ ਸ੍ਰੀ ਅਕਾਲ ਬ੍ਰਿਸਬਨ ਵਾਲਿਓ, ਕੀ ਹਾਲ ਹੈ ਜੀ?
ਸਤਿ ਸ੍ਰੀ ਅਕਾਲ ਭਾਜੀ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਪਹਿਲਾਂ ਅਜੇ ਪਾਲ, ਆਪਾਂ ਕੋਈ ਵਿਸ਼ੇ ਤੇ ਗੱਲ ਕਰਨ ਤੋਂ ਪਹਿਲਾਂ ਮਾੜਾ ਦੱਸੀ, ਕੱਪੜੇ ਕਿਹੋ ਜਿਹੇ ਚੱਲਣਗੇ ਬ੍ਰਿਸਬਨ? ਠੰਡ ਹੈ ਗਰਮੀ? ਮੈਂ ਅੱਜ ਹੱਥ ਨੇ ਆਉਣਾ ਸੀ।
ਨਹੀਂ ਗਰਮੀ 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 ਗਰਮੀ
ਚੱਲ ਠੀਕ ਹੈ, ਜਾਣੀ ਕਿ ਅੱਧੀਆਂ ਬਾਹਾਂ ਵਾਲੇ ਟੀ ਸ਼ਰਟ ਨਾ ਪਾ ਕੇ ਆ ਜਾ।
ਬਿਲਕੁਲ ਬਿਲਕੁਲ, ਸਵੇਰੇ ਸਵੇਰੇ 26 ਡਿਗਰੀ ਹੈ, 27 ਡਿਗਰੀ।
ਅੱਛਾ ਚਲੋ ਫਿਰ ਹੁਣ ਆਪਾਂ ਜੇ ਮੁੱਦੇ ਤੇ ਆ ਜਾਈਏ, ਕਿਉਂਕਿ ਆਪਦੀਆਂ ਪਰਸਨਲ ਗੱਲਾਂ ਆਪਾਂ ਬਾਹਰ ਨਹੀਂ ਕਰਦੇ ਚੰਗੇ ਲੱਗਦੇ, ਹਨਾ। ਚਲੋ
ਹਾਂਜੀ ਅੱਛਾ
ਜੀ ਜੀ।
ਤਾਂ ਮੈਂ ਭਾਈ ਗੱਲ ਜਿਹੜੀ ਬੱਸ ਵਾਲੀ ਚੱਲ ਰਹੀ ਸੀਗੀ, ਹੁਣ ਗੱਲ ਚੱਲਦੀ ਆ ਤੇ ਗੱਲ ਚੱਲ ਵੀ ਵੈਸੇ ਹੀ ਹਾਸਾ ਆ ਜਾਂਦਾ, ਮਤਲਬ ਜੇ ਬੰਦਾ ਨਾ ਵੀ ਚਾਹੇ ਤਾਂ ਵੀ ਹਾਸਾ ਆ ਜਾਂਦਾ ਪਹਿਲੀ ਗੱਲ। ਤਾਂ ਦੂਜੀ ਗੱਲ, ਜਿਵੇਂ ਤੁਸੀਂ ਗੱਲ ਕੀਤੀ ਆ ਉਹਦੀ ਸ਼ੇਪ ਦੀ, ਉਹ ਸ਼ੇਪ ਵਾਲਾ ਤਾਂ ਵਾਕਿਆ ਉਹਨਾਂ ਨੇ ਸਿਰਾ ਲਾਤਾ, ਉਹ ਜਿਹੜੇ ਸਰਦੂਲਗੜ੍ਹ ਘੜੁੱਕੇ ਬਣਦੇ ਵਾਕਿਆ ਉਹ ਘੜੁੱਕਿਆਂ ਵਾਲੀ ਸ਼ੇਪ ਆ ਉਹਦੀ ਬੱਸ ਦੀ। ਤਾਂ ਉਹ ਮੈਂ ਕੱਲ ਪੜ੍ਹ ਰਿਹਾ ਸੀਗਾ ਅਖਬਾਰ ਚ, ਖਬਰ ਲੱਗੀ ਸੀ ਬੱਸ ਤਾਂ ਮੰਗਾਈ ਤਾਂ ਉਹਨਾਂ ਨੇ ਕਿਤੋਂ ਬਾਹਰੋਂ ਹੀ, ਉਹਦੇ ਪਾਰਟਸ ਵਰਕ ਜਿਵੇਂ ਕਹਿ ਲੋ ਕਿ ਉਹਨਾਂ ਨੇ ਅਸੈਂਬਲਡ ਉੱਥੇ ਕੀਤੀ ਆ ਪੰਜਾਬ ਦੇ ਵਿੱਚ, ਤੇ ਆਇਆ ਉਹਦਾ ਸਮਾਨ ਬਾਹਰੋਂ ਹੀ ਆ ਸਾਰਾ। ਤੇ ਬਾਕੀ ਉਹ ਸੁਖਬੀਰ ਬਾਦਲ ਸਾਹਿਬ ਉਹਨਾਂ ਨੇ ਹਾਸੇ ਮਜ਼ਾਕ ਦਾ ਖੈਰ ਵਿਸ਼ਾ ਆਪ ਖੁਦ ਹੀ ਦਿੱਤਾ ਲੋਕਾਂ ਨੂੰ। ਅਸੀਂ ਜਦੋਂ ਇੱਥੇ ਗੋਲਡ ਕੋਸਟ ਜਾਈਦਾ ਹਨ, ਤੇ ਉੱਥੇ ਉਹ ਐਕੁਆਡਕ ਕਹਿੰਦੇ ਆ ਉਹਨੂੰ, ਉਹ ਬੱਸ ਨੂੰ, ਤੇ ਉਹ ਜਦੋਂ ਵੀ ਕੋਈ ਇੰਡੀਆ ਤੋਂ ਜਦੋਂ ਵੀ ਕੋਈ ਗੈਸਟ ਆਵੇ ਤੇ ਚਲੋ ਫਿਰ ਗੋਲਡ ਕੋਸਟ ਤਾਂ ਉਹਨਾਂ ਨੂੰ ਲੈ ਕੇ ਜਾਣਾ ਹੀ ਹੁੰਦਾ। ਤਾਂ ਅਸੀਂ ਫਿਰ ਜਦੋਂ ਬੱਸ ਚ ਲੈ ਕੇ ਜਾਈਦਾ, ਫਿਰ ਨਾਲੇ ਉਹਨਾਂ ਨੂੰ ਕਹੀਦਾ ਵੀ ਆ ਸੁਖਬੀਰ ਬਾਦਲ ਵਾਲੀ ਆ ਵੀ ਉਹਨਾਂ ਨੇ ਟ੍ਰਾਇਲ ਵਾਸਤੇ ਇੱਥੇ ਭੇਜੀ ਆ ਪਹਿਲਾਂ, ਫਿਰ ਪੰਜਾਬ ਪਹੁੰਚਾਣੀ ਆ, ਤੇ ਉਹ ਨਾਲੇ ਪੂਰਾ ਫਨ ਸ਼ਨ ਹੋ ਜਾਂਦਾ ਜੀ।
ਕਈ ਵਾਰੀ ਦੇਖ ਲਓ ਕਹਾਵਤਾਂ ਜਾਂ ਇਹ ਜੇ ਚੁਟਕਲੇ ਵਿੱਚੋਂ ਨਿਕਲਦੇ ਜ਼ਿੰਦਗੀ ਦੇ।
ਹਾਂਜੀ ਹਾਂਜੀ। ਬਾਕੀ ਉਹ ਜਿਵੇਂ ਤੁਸੀਂ ਗੱਲ ਕਹੀ ਵੀ ਗੱਲ ਤੇ ਕੋਈ ਖਾਸ ਵੱਡੀ ਨਹੀਂ ਸੀ, ਉਹਦੇ ਇਹਨਾਂ ਨੇ ਆਪ ਹੀ ਆਪੇ ਮਜ਼ਾਕ ਦੇ ਪਾਤਰ ਬਣ ਗਏ ਨੇ। ਉਹ ਕਿਹੜੀ ਗੱਲ ਹੈ, ਸਾਰੀ ਦੁਨੀਆਂ ਚ ਵਾਕਿਆ ਬੱਸਾਂ ਚੱਲੀ ਜਾਂਦੀਆਂ, ਜਿੱਥੇ ਮਰਜ਼ੀ ਤੁਸੀਂ 10-20-50 ਲੱਖ ਲਾ ਕੇ ਬੜੇ ਆਰਾਮ ਨਾਲ ਚਲਾ ਸਕਦੇ ਸੀ, ਬਟ ਗੱਲ ਤਾਂ ਨੀਅਤ ਤੇ ਆਉਂਦੀ ਨਾ ਉੱਥੇ। ਤਾਂ ਹੁਣ ਦੇਖ ਲਓ ਉਹਨਾਂ ਨੇ ਕਿਹਾ ਵੀ ਉਹ 10 ਕਰੋੜ ਤੋਂ ਉੱਪਰ ਦਾ ਖਰਚਾ ਆਇਆ ਉਹ ਬੱਸ ਨੂੰ ਚਲਾਉਣ ਚ, ਵੀ ਬੱਸ ਲਿਆਂਦੀ, ਉਹਦਾ ਪਾਰਟਸ ਮੰਗਵਾਏ ਤੇ ਜੋ ਵੀ ਉੱਥੇ ਰੈਂਪ ਰੂਮ ਉਹਨਾਂ ਨੇ ਬਣਾਇਆ। ਤੇ ਮੈਨੂੰ ਇੰਨਾ ਪਤਾ ਵੀ ਇਹ ਤਾਂ ਇੱਕ ਬੱਸ ਚੱਲੀ ਆ, ਪਰ ਜਿਹੜੇ ਉਹ ਠੇਕੇਦਾਰ ਨੇ ਉਹ ਰੈਂਪ ਵਗੈਰਾ ਬਣਾਇਆ ਉਹਦੀ ਮਤਲਬ ਜ਼ਰੂਰ ਘਰੇ ਮਤਲਬ ਕੋਠੀ ਇੱਕ ਵਧੀਆ ਬਣ ਗਈ,
ਉਹਦੀ ਜ਼ਿੰਦਗੀ ਚੱਲ ਗਈ, ਉਹਦੀ ਤਾਂ ਜ਼ਿੰਦਗੀ ਚੱਲਦੀ ਹੋ ਗਈ,
ਉਹਦੀ ਜ਼ਿੰਦਗੀ ਚੱਲ ਗਈ, ਉਹਦੀ ਜ਼ਿੰਦਗੀ ਚੱਲ ਗਈ, ਬੱਸ ਚੱਲੇ ਜਾਂ ਨਾ ਚੱਲੇ ਅਗਲਾ ਕਹਿੰਦਾ ਕੋਈ ਨੀ ਲਾਗੀ ਨੇ ਲਾਗ ਲੈਣਾ ਭਾਵੇਂ। ਤੇ ਦੂਜੀ ਗੱਲ ਇਹ ਆ ਜਿਵੇਂ ਤੁਸੀਂ ਗੱਲ ਕਰਦੇ ਵੀ ਸੁਖਬੀਰ ਬਾਦਲ ਸਾਹਿਬ ਨੂੰ ਚਲੋ ਥੋੜਾ ਸੁਧਰਨਾ ਚਾਹੀਦਾ, ਮਤਲਬ ਵੀ ਉਹਨਾਂ ਦੀ ਸ਼ਖਸੀਅਤ ਨੂੰ ਦੇਖਦੇ ਹੋਏ ਜਿੱਦਾਂ ਦੇ ਉਹ ਨੇਤਾ ਨੇ, ਪਰ ਉਹ ਮੈਨੂੰ ਨੀ ਲੱਗਦਾ ਉਹ ਸੁਧਰਨਗੇ, ਨਾ ਤੇ ਉਹਨਾਂ ਨੇ ਬੰਬ ਸੁੱਟਣੇ ਬੰਦ ਕਰਨੇ ਆ ਤੇ ਨਾ ਹੀ ਹੁਣ ਮੈਂ ਕੱਲ ਹਜੇ ਸੁਣ ਰਿਹਾ ਸੀ ਕੱਲ ਦੀ ਗੱਲ ਬਠਿੰਡੇ ਦੇ ਵਿੱਚ ਕਹਿ ਰਹੇ ਨੇ ਉਹ ਪੱਤਰਕਾਰਾਂ ਨੂੰ, ਕਹਿੰਦੇ ਚਿੰਤਾ ਨਾ ਕਰੋ ਤੁਸੀਂ ਹੱਸੋ ਨਾ, ਆਪਾਂ ਬਠਿੰਡੇ ਵੀ ਚਲਾ ਦੇਣੀ ਆ ਉਹ ਬੱਸ, ਤੇ ਕਹਿੰਦੇ ਜਦੋਂ ਟ੍ਰਾਇਲ ਕੀਤਾ ਪਹਿਲਾਂ, ਹਾਂਜੀ ਬਿਲਕੁਲ, ਤੇ ਉਹ ਕਹਿੰਦੇ ਜਦੋਂ ਟ੍ਰਾਇਲ ਕੀਤਾ ਪਹਿਲਾਂ ਬਠਿੰਡੇ ਦੇ ਸਾਰੇ ਪੱਤਰਕਾਰ ਬਿਠਾਉਣੇ ਆ, ਜੇ ਤੁਸੀਂ ਬਚ ਗਏ ਫਿਰ ਮੈਂ ਬੈਠੂਗਾ, ਇਹ ਕਲੀਅਰ ਕਿਹਾ ਉਹਨਾਂ ਨੇ, ਹਾਂਜੀ ਕੱਲ ਦੀ ਸਟੇਟਮੈਂਟ ਹੈ ਉਹਨਾਂ ਦੀ।
ਕਿਆ ਬਾਤ ਆ ਜੀ, ਕਿਆ ਜੀ, ਅਸਲ ਚ ਮੈਨੂੰ ਕੁਝ ਇੱਕ ਗੱਲਾਂ ਇਹ ਲੱਗਦੀਆਂ ਵੀ ਉਹ ਨਾ ਕੋਸ਼ਿਸ਼ ਕਰਦੇ ਹੁੰਦੇ ਆ ਆਪਦੇ ਫਾਦਰ ਦੀ ਨਕਲ ਕਰਨ ਦੀ, ਪ੍ਰਕਾਸ਼ ਸਿੰਘ ਬਾਦਲ ਦੀ, ਤੇ ਉਹ ਪ੍ਰਕਾਸ਼ ਸਿੰਘ ਬਾਦਲ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਚ ਉਮਰ ਬਹੁਤ ਭਰਿਆ ਹੁੰਦਾ, ਜੇ ਕਿਸੇ ਨੇ ਨੇੜੇ ਤੋਂ ਪ੍ਰਕਾਸ਼ ਸਿੰਘ ਬਾਦਲ ਨੂੰ ਦੇਖਿਆ ਨਾ ਤੇ ਜਾਂ ਬੈਠ ਕੇ ਗੱਲਾਂ ਕੀਤੀਆਂ, ਉਹ ਹੈਰਾਨ ਹੋ ਵੀ ਇਹ ਕਰੈਕਟਰ ਆ ਬੰਦੇ ਦਾ, ਤੇ ਉਹ ਮੈਨੂੰ ਲੱਗਦਾ ਉਹਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰਦੇ ਜਿਹੜੀ ਨਹੀਂ ਕਰ ਪਾਉਂਦੇ,
ਨਹੀਂ ਕਰ ਪਾਉਂਦੇ, ਹਾਂਜੀ ਉਹ ਜ਼ਿਆਦਾ ਮਜ਼ਾਕ ਦਾ ਪਾਤਰ ਖੁਦ ਬਣ ਜਾਂਦਾ ਜੀ।
ਜੀ ਜੀ ਜੀ, ਸੋ ਬਹੁਤ ਮਿਹਰਬਾਨੀ ਅਜੇ ਪਾਲ ਜੀ, ਤੇ ਤੁਸੀਂ ਜੁੜੇ ਤੇ ਮਿਲਦੇ ਆ ਜੀ, ਰੱਬ ਨੇ ਸੁੱਖ ਚਾਹੇ ਅਗਲੇ ਵੀਕ ਤੁਹਾਨੂੰ।
ਠੀਕ ਹੈ ਠੀਕ ਹੈ, ਓਕੇ ਭਾਈ, ਥੈਂਕ ਯੂ ਜੀ,
ਮਿਹਰਬਾਨੀ। ਸੋ ਅਜੇ ਪਾਲ ਸਿੰਘ ਥਿੰਨ ਸਾਡੇ ਨਾਲ ਜੁੜੇ ਹੋਏ ਸਨ ਬ੍ਰਿਸਬਨ ਤੋਂ, ਤੇ ਬਹੁਤ ਸੱਜਣਾ ਮਿੱਤਰਾਂ ਦੇ ਸੁਨੇਹੇ ਆ ਰਿਹਾ। ਕੁਲਵਿੰਦਰ ਢਿੱਲੋਂ ਹੋਰਾਂ ਦੀ ਈਮੇਲ ਆਈ ਹੈ, ਕਹਿੰਦੇ ਜਿਹੜਾ ਕਹਿੰਦਾ ਸੀ ਸਵਾਲ ਕਰੋ ਲੀਡਰਾਂ ਨੂੰ, 2 ਸਾਲ ਬਾਅਦ ਆ ਹਾਲ ਆ ਕੇਜਰੀਵਾਲ ਦਾ, ਵਟ ਯੂ ਥਿੰਕ ਅਬਾਊਟ ਦੈਟ ਮਿੰਟੂ ਜੀ। ਦੇਖੋ ਤੁਸੀਂ ਪਹਿਲਾਂ ਤਾਂ ਮੈਨੂੰ ਥੋੜੀ ਜਿਹੀ ਗੱਲ ਕਲੀਅਰ ਹੋਰ ਕਰਨੀ ਸੀ ਵੀ ਕਿਹੜੇ ਗੱਲ ਕਰ ਰਹੇ ਹੋ, ਪਰ ਜਿਹੜਾ ਤੁਹਾਡਾ ਮੈਂ ਇਸ਼ਾਰਾ ਸਮਝਿਆ ਵੀ ਕੇਜਰੀਵਾਲ ਸਾਹਿਬ ਨੇ ਸਾਨੂੰ, ਅਸੀਂ ਹੁਣੇ ਗੱਲ ਵੀ ਕਰਕੇ ਹਟੇ ਆ ਵੀ ਲੋਕਾਂ ਨੂੰ ਸਵਾਲ ਕਰਨ ਦੀ ਜ਼ਰੂਰਤ ਕਰਾਈ ਆ ਵੀ ਸਵਾਲ ਕਰਿਆ ਕਰੋ, ਤੇ ਹੁਣ ਆਪ ਨੂੰ ਜੋ ਸਵਾਲ ਹੁੰਦੇ ਆ ਤਾਂ ਉਹਨਾਂ ਨੂੰ ਕਈ ਵਾਰੀ ਜਵਾਬ ਤੋਂ ਕੰਨੀ ਕਤਰਾਉਂਦੇ ਦੇਖਿਆ ਗਿਆ। ਮੈਨੂੰ ਲੱਗਦਾ ਤੁਸੀਂ ਇਹੀ ਵਿਸ਼ੇ ਦੀ ਜਿਹੜੀ ਗੱਲ ਕਰਦੇ ਆ, ਇਹਦੇ ਚ ਦੇਖੋ ਦੋ ਚੀਜ਼ਾਂ ਹੁੰਦੀਆਂ ਵੀ ਜਦੋਂ ਕਹਿੰਦੇ ਨੀ ਹੁੰਦੇ ਵੀ ਜੇ ਜੇ ਦੁਨੀਆਂ ਜੇ ਪਾਸੇ ਖੜ ਕੇ ਲੱਗ ਦਿਖਦੀ ਆ ਉਹ ਜੀ ਹੁੰਦੀ ਨੀ, ਜਦੋਂ ਉਧਰ ਜਾ ਕੇ ਦੇਖੋਗੇ ਤਾਂ ਉਧਰੋਂ ਹੋਰ ਢੰਗ ਦੀ ਤੁਹਾਨੂੰ ਦਿਖਾਈ ਦੇਊਗੀ। ਸੋ ਹੋ ਸਕਦਾ ਵੀ ਜਦੋਂ ਕੇਜਰੀਵਾਲ ਜਨਤਾ ਦੇ ਵਿੱਚ ਸੀਗੇ ਤੇ ਉਹਨਾਂ ਨੂੰ ਲੀਡਰ ਹੋਰ ਢੰਗ ਨਾਲ ਦਿਖਦੇ ਸਨ, ਤੇ ਜਦੋਂ ਲੀਡਰਾਂ ਦੀ ਕਤਾਰ ਦੇ ਵਿੱਚ ਖੜ ਗਏ ਤੇ ਉਦੋਂ ਜਨਤਾ ਹੋਰ ਢੰਗ ਨਾਲ ਦਿਖਦੀ ਆ, ਇਹ ਜਿਹੀਆਂ ਹੋਣੀਆਂ ਲਾਜ਼ਮੀ ਸੀ। ਪਰ ਮੇਰਾ ਮੰਨਣਾ ਇਹ ਆ ਵੀ ਜੇ ਉਹ ਕੰਮ ਨਾਲ ਜਵਾਬ ਦੇ ਰਹੇ ਆ ਗੱਲਾਂ ਬਾਤਾਂ ਨਾਲੋਂ, ਕੰਮ ਚੰਗੇ ਕਰਨ, ਚੰਗੇ ਸਕੂਲ, ਚੰਗੇ ਹਸਪੀਟਲ, ਚੰਗੀਆਂ ਗੱਲਾਂ ਜਿਹੜੀਆਂ ਅਸੀਂ ਰੋਜ਼ ਦੇਖਦੇ ਆ, ਉਹ ਜੇ ਨਾਲ ਜਵਾਬ ਦੇਣ ਤਾਂ ਜ਼ਿਆਦਾ ਬਿਹਤਰ ਰਹੂਗਾ, ਤੇ ਜ਼ਿਆਦਾ ਗੱਲਾਂ ਬਾਤਾਂ ਵਾਲੀਆਂ ਜਿਹੜੀਆਂ ਹੈਗੀਆਂ ਉਹ ਕੱਲੀਆਂ ਮੁਸੀਬਤਾਂ ਖੜੀਆਂ ਕਰਦੀਆਂ। ਹੁਣ ਜੇ ਮਜੀਠੀਏ ਦੇ ਮਾਮਲੇ ਚ ਬੋਲਿਆ ਗਿਆ ਤਾਂ ਉਹ ਹੁਣ ਉਹਨਾਂ ਦੇ ਗਲੇ ਦੀ ਹੱਡੀ ਬਣਿਆ ਹੋਇਆ, ਉਹ ਬਰਾਬਰ ਕੇਸ ਪੈ ਰਹੇ ਆ, ਹੋਰ ਕੁਛ ਹੋ ਰਿਹਾ। ਇਹਨਾਂ ਚੀਜ਼ਾਂ ਨਾਲੋਂ ਬਿਹਤਰ ਇਹ ਹੋਵੇ ਵੀ ਮੁੱਦਾ ਵਿਕਾਸ ਬਣਾਇਆ ਜਾਵੇ, ਮੁੱਦਾ ਤਬਦੀਲੀ ਬਣਾਇਆ ਜਾਵੇ, ਤੇ ਪਰਸਨਲ ਪੱਧਰ ਦੇ ਅਟੈਕ ਛੱਡ ਕੇ ਤੇ ਤਬਦੀਲੀ ਵਾਲੀਆਂ ਗੱਲਾਂ ਨੂੰ ਹੀ ਕੀਤਾ ਜਾਵੇ, ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਸਵਾਲ ਜਵਾਬ ਕੋਈ ਲੀਡਰ ਨੂੰ ਕਰੂਗਾ ਜਾਂ ਕਰਨ ਦੀ ਲੋੜ ਪਊਗੀ। ਜਸਪ੍ਰੀਤ ਸਿੰਘ ਬੈਂਸ ਜੁੜੇ ਆ ਜੀ ਸਾਡੇ ਨਾਲ ਅਮਰੀਕਾ ਤੋਂ, ਤੇ ਉਹਨਾਂ ਨੇ ਕਿਹਾ ਜੀ, ਕਹਿੰਦੇ ਆਈ ਥਿੰਕ ਡਿਊ ਟੂ ਆਲ ਦਾ ਪ੍ਰੈਜ਼ੈਂਟ ਟਾਈਮ ਸੋਸ਼ਲ ਮੀਡੀਆ ਸਾਈਟਸ ਲਾਈਕ ਯੂਟਿਊਬ, ਫੇਸਬੁੱਕ, ਟਵਿੱਟਰ, ਵਟਸਐਪ ਐਂਡ ਮੋਬਾਈਲ ਇੰਟਰਨੈਟ, ਮੋਰ ਇੰਡੀਅਨਸ ਆਰ ਨਾਓ ਅਵੇਅਰ ਆਫ ਪਾਰਲੀਮੈਂਟ, ਕਾਂਗਰਸ ਪਾਰਟੀ ਇਜ਼ ਪਲੇਇੰਗ ਦਾ ਰੋਲ ਆਫ ਸਬਟਾਈਟਿੰਗ ਦਾ ਪਾਰਲੀਮੈਂਟ ਡਿਬੇਟ ਐਟ ਦਾ present time, but if one looks back into pages of history, there have been many powerful decisions in the past in Indian parliament before aap party came. It's my personal opinion Modi government has mismanaged the issue of demonetizing in India and created confused on the choice of botheration for ordinary person all over India. ਬਿਲਕੁਲ ਬੈਂਸ ਸਾਹਿਬ, ਤੁਸੀਂ ਗੱਲ ਕਹੀ ਆ, ਮੈਂ ਵੀ ਇਹੀ ਗੱਲ ਦਾ ਜਵਾਬ ਦਿੱਤਾ ਸੀ ਵੀ ਅਸੀਂ ਇਹ ਨਹੀਂ ਕਹਿ ਸਕਦੇ ਵੀ ਆਮ ਆਦਮੀ ਪਾਰਟੀ ਆਉਣ ਤੋਂ ਬਾਅਦ ਹੀ ਸਵਾਲ ਜਵਾਬ ਹੋਣ ਲੱਗਿਆ, ਤਾਂ ਇਹ ਤਾਂ ਬਹੁਤ ਕੁਛ ਪਹਿਲਾਂ ਤੋਂ ਵੀ ਚੱਲ ਰਿਹਾ ਤੇ ਬਹੁਤ ਸਾਰੇ ਪਹਿਲਾਂ ਵੀ ਮਸਲੇ ਹੋਏ ਆ, ਪਰ ਵੱਖੋ ਵੱਖਰੇ ਤਰੀਕੇ ਸੀ। ਹੁਣ ਥੋੜੀ ਜਿਹੀ ਸੋਸ਼ਲ ਮੀਡੀਆ ਆਉਣ ਕਾਰਨ ਜਾਗ੍ਰਿਤੀ ਆ ਗਈ ਆ, ਇਹ ਤੁਹਾਡਾ ਵੀ ਮੰਨਣਾ, ਤੇ ਬਿਲਕੁਲ ਬਾਕੀ ਮੋਦੀ ਦੇ ਮਾਮਲੇ ਚ ਅਸੀਂ ਪਹਿਲਾਂ ਹੀ ਕਹਿ ਰਹੇ ਹਾਂ ਜੀ, ਉਹਨੂੰ ਮਿਸਮੈਨੇਜਮੈਂਟ ਜਾਂ ਬਿਨਾਂ ਹੋਮਵਰਕ ਕੀਤੇ ਗਿਆ ਕੰਮ ਆ ਜਿਹਦੇ ਕਾਰਨ ਇਹ ਕੁਛ ਹੋਇਆ। ਲਓ ਜੀ, ਕਹਿੰਦੇ ਜੀ ਮੈਸੇਜ ਆਇਆ ਜੀ ਮਧੂ ਸੂਦਨ ਰਾਜੂ ਹੋਰਾਂ ਦਾ, ਤੇ ਉਹ ਕਹਿੰਦੇ ਬਰਾੜ ਸਾਹਿਬ ਸੰਧੂ ਬੱਸ ਸਰਵਿਸ ਇਜ਼ ਆਲਸੋ ਅਵੇਲੇਬਲ ਇਨ ਸਿਡਨੀ ਔਰ ਨਾਟ, ਥੈਂਕਸ। ਨਹੀਂ ਜੀ, ਇਹ ਮੈਨੂੰ ਲੱਗਦਾ ਸਿਡਨੀ ਤੋਂ ਅਵੇਲੇਬਲ, ਪਰ ਫਿਰ ਵੀ ਕਰਨ ਸੰਧੂ ਹੋ ਰਹੇ ਅੱਜ ਕੱਲ੍ਹ ਐਡਲੇਡ ਆਏ ਹੋਏ ਸਨ, ਮੈਂ ਉਹਨਾਂ ਨੂੰ ਇਹ ਪਰਸਨਲ ਸਵਾਲ ਤੁਹਾਡਾ ਭੇਜ ਦੂੰਗਾ, ਤੇ ਉਹਨੂੰ ਜ਼ਰੂਰ ਗਾਈਡ ਕਰਨਗੇ। ਪਰ ਸੰਧੂ ਬੱਸ ਸਰਵਿਸ ਆ ਜਿਹੜੀ ਉਹ ਮੈਲਬਨ ਤੋਂ ਚੱਲਦੀ ਆ ਜੀ। ਜੇ ਤੁਸੀਂ ਕਦੇ ਵੀ ਕੋਈ ਟੂਰ ਟ੍ਰਿਪ ਕਰਨਾ, ਬੜਾ ਵਧੀਆ ਅਰੇਂਜ ਕਰਕੇ ਦਿੰਦੇ ਆ। ਕਈ ਵਾਰ ਕੀ ਹੁੰਦਾ ਨਾ, ਫੈਮਿਲੀ ਨਾਲ ਟ੍ਰਿਪ ਕਰਨ ਚ ਮਜ਼ੇ ਵੱਖਰੇ ਹੁੰਦੇ ਆ, ਕਈ ਫੈਮਿਲੀਆਂ ਰਲ ਕੇ ਜਾਂਦੀਆਂ ਤਾਂ ਇੱਕ ਹੋਰ ਵੱਖਰਾ ਮਜ਼ਾ ਹੁੰਦਾ। ਤੇ ਇਸੇ ਢੰਗ ਨਾਲ ਉਹਨਾਂ ਨੇ ਸਿੱਖ ਖੇਡਾਂ ਲਈ ਵੀ ਟੂਰ ਜਿਹੜਾ ਮੈਨੇਜ ਕੀਤਾ। ਵਾਲੀਆਂ ਸਿੱਖ ਖੇਡਾਂ ਦੇ ਵਿੱਚੋਂ 55 ਬੰਦਿਆਂ ਦੀ ਬੁਕਿੰਗ ਜਿਹੜੀ ਉਹ ਕਰ ਰਹੇ ਆ। ਤੇ ਮੈਨੂੰ ਕੱਲ ਹੀ ਉਹਨਾਂ ਨਾਲ ਗੱਲ ਹੋਈ ਸੀ, ਕਹਿੰਦੇ ਬੜੀ ਤੇਜ਼ੀ ਨਾਲ ਬੁਕਿੰਗ ਜਾ ਰਹੀ ਆ। ਤੇ ਜੇ ਤੁਸੀਂ ਵੀ ਮੈਲਬਨ ਦੇ ਵਿੱਚ ਕੋਈ ਵੀ ਬੰਦਾ ਰਹਿੰਦਾ ਤੇ ਉਹ ਐਡਲੇਡ ਸਿੱਖ ਖੇਡਾਂ ਤੇ ਆਉਣਾ ਚਾਹੁੰਦਾ ਤੇ ਉਹ ਸਾਰੇ ਦਾ ਸਾਰਾ ਪੈਕੇਜ ਦੇ ਰਹੇ, ਆਪੇ ਹੋਟਲ ਰਹਿਣ ਸਹਿਣ ਖਾਣ ਪੀਣ ਹਰ ਚੀਜ਼ ਦਾ ਅਰੇਂਜ ਉਹ ਪੈਕੇਜ ਦੇ ਵਿੱਚ ਉਹ ਕਰਕੇ ਦੇ ਰਿਹਾ ਤੁਹਾਨੂੰ। ਸੋ ਤੁਸੀਂ ਕਰਨ ਸੰਧੂ ਹੋਰਾਂ ਨੂੰ ਜਿਹੜੀ ਉਹਨਾਂ ਨੂੰ ਸੰਧੂ ਬੱਸ ਸਰਵਿਸ ਨੂੰ ਜਿਹੜੀ ਕਾਲ ਕਰ ਸਕਦੇ ਹੋ, ਵੈਬਸਾਈਟ ਤੇ ਜਾ ਕੇ ਉਹਨਾਂ ਦੇ ਨੰਬਰ ਲੈ ਲਿਓ ਤੇ ਬਾਕੀ ਰੇਡੀਓ ਦੇ ਉੱਤੇ ਵੀ ਐਡ ਉਹਨਾਂ ਦੀ ਚੱਲ ਰਹੀ ਆ। ਗੀਰਪਾਲ ਸਿੰਘ ਮੈਲਬਨ ਤੋਂ ਸਾਡੇ ਨਾਲ ਜੁੜੇ ਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਵਾਲੀ ਜੀ, ਇਫ ਯੂ ਆਰ ਏ ਪੋਲੀਟੀਸ਼ੀਅਨ ਵੁੱਡ ਯੂ ਲਾਈਕ ਟੂ ਹੈਵ ਸਿੰਧੂ, ਮਤਲਬ ਸਿੱਧੂ ਲਿਖਣਾ, ਸਿੱਧੂ ਔਰ ਹੰਸਰਾਜ ਹੰਸਨ ਯੂਅਰ ਪਾਰਟੀ। ਬੜਾ ਟੇਢਾ ਸਵਾਲ ਕਰਤਾ ਜੀ। ਪਹਿਲੀ ਗੱਲ ਤਾਂ ਦੇਖੋ ਵੀ ਮੈਂ ਪੋਲੀਟੀਸ਼ੀਅਨ ਬਣਨਾ ਹੀ ਨਹੀਂ ਚਾਹੁੰਦਾ, ਪਹਿਲਾਂ ਤਾਂ ਮੈਂ ਇੱਥੇ ਕਲੀਅਰ ਕਰਦਾ। ਮੈਨੂੰ ਬੜਾ ਨੇੜੇ ਤੋਂ ਚਾਂਸ ਮਿਲਿਆ ਸੀ 6-7 ਸਾਲ ਗਾਲ ਕੇ ਤੇ ਮੈਂ ਭੱਜਿਆ ਆਇਆ ਉੱਥੋਂ, ਮੈਨੂੰ ਚੰਗੀ ਲੱਗੀਆਂ ਉਹ ਗੱਲਾਂ। ਦੂਜੀ ਗੱਲ ਇਹ ਆ ਵੀ ਚਲੋ ਇਮੈਜਿਨ ਸ਼ਕਤੀ 'ਚ ਤਾਂ ਬੰਦਾ ਕੁਝ ਵੀ ਕਰ ਸਕਦਾ। ਇਮੈਜਿਨਰੀ ਤਾਂ ਮੈਂ ਕਈ ਵਾਰੀ ਪ੍ਰਧਾਨ ਮੰਤਰੀ ਵੀ ਬਣਿਆ, ਮੋਦੀ ਦੀ ਥਾਂ ਰਿਪਲੇਸ ਕੀਤੀ ਆ, ਬਹੁਤ ਵਾਰੀ ਮੈਂ ਰਾਤ ਨੂੰ ਪਏ ਨੇ। ਸੋ ਜੇ ਚਾਂਸ ਮਿਲ ਜਾਂਦਾ ਤੇ ਮੈਂ ਸਿੱਧੂ ਨਵਜੋਤ, ਮੈਨੂੰ ਹੁਣ ਇਹ ਨਹੀਂ ਦੱਸਿਆ ਇਹਨਾਂ ਨੇ ਵੀ ਨਵਜੋਤ ਸਿੰਘ ਸਿੱਧੂ ਜਾਂ ਮੈਡਮ ਸਿੱਧੂ ਦੋਨਾਂ ਨੂੰ ਕਿਹਨੂੰ, ਤਾਂ ਚਲੋ ਸਿੱਧੂ ਜੋੜੇ ਨੂੰ ਆਪਾਂ ਲਾ ਲੈਂਦੇ ਹਾਂ ਤੇ ਹੰਸਰਾਜ ਨੂੰ। ਦੇਖੋ ਵੀ ਹੰਸਰਾਜ ਹੰਸ ਦੇ ਮਾਮਲੇ 'ਚ ਤਾਂ ਮੇਰੇ ਹੁਣ ਅੱਜ ਕੱਲ੍ਹ ਵਿਚਾਰ ਬਦਲ ਚੁੱਕੇ ਆ। ਹੰਸਰਾਜ ਹੰਸ ਨੂੰ ਮੈਂ ਤਕਰੀਬਨ ਬਹੁਤ ਵਧੀਆ ਸਮਝਦਾ ਰਿਹਾ 2009-10 ਤੱਕ, ਤੇ 9-10 ਤੋਂ ਬਾਅਦ ਮੇਰਾ ਇੱਕ ਆਰਟੀਕਲ, ਦੋ ਆਰਟੀਕਲ ਛਪੇ ਸਨ। ਇੱਕ ਤਾਂ ਹੁਣ ਸਾਡੇ ਰਾਜ ਗਾਇਕ ਵੇਚਿਆ ਕਰਨਗੇ, ਸਸਤਾ ਆਟਾ ਦਾਲ ਵੇਚਿਆ ਕਰਨਗੇ ਹੁਣ ਸਾਡੇ ਰਾਜ ਗਾਇਕ, ਇਹੋ ਜਿਹੇ ਨਾਂ ਦਾ ਟਾਈਟਲ ਸੀ, ਗੂਗਲ ਤੇ ਸਰਚ ਕੀਤਾ ਜਾ ਸਕਦਾ ਹੁਣ ਵੀ। ਇੱਕ ਸੀਗਾ ਹਾਂ ਦਾ ਨਾਰਾ, ਜਿਹੜੀ ਕਿ ਮੈਂ ਅਮਰਦੀਪ ਗਿੱਲ, ਜਿਹੜੇ ਕਿ ਕਾਫੀ ਮਸ਼ਹੂਰ ਰਾਈਟਰ ਨੇ, ਬਹੁਤ ਪੱਖੀ ਸਿੱਖਸੀ, ਤਾਂ ਉਹਨਾਂ ਨੂੰ ਮੈਂ ਇੱਕ ਖਤ ਲਿਖਿਆ ਸੀ ਹਾਂ ਦਾ ਨਾਰਾ। ਉਹ ਦੋਨਾਂ ਦੇ ਵਿੱਚ ਹੰਸਰਾਜ ਹੰਸ ਦੇ ਮਾਮਲੇ ਦੇ ਵਿੱਚ ਮੈਂ ਖੁੱਲ੍ਹ ਕੇ ਗੱਲਾਂ ਲਿਖੀਆਂ ਹੋਈਆਂ, ਤੇ ਮੈਨੂੰ ਉਹਦੇ ਲਈ ਪੂਰਨ ਸ਼ਾਹ ਕੋਟੀ ਹੋਰਾਂ ਦੀ ਵੀ ਜਿਹੜੀ ਇੱਕ ਸ਼ਾਬਾਸ਼ ਆਈ ਸੀ, ਤੇ ਉਹਨਾਂ ਨੇ ਕਿਹਾ ਸੀ ਵੀ ਯਾਰ ਇੰਨੇ ਤਾਂ ਛਿੱਤਰ ਮੈਥੋਂ ਦਾ ਉਸਤਾਦ ਹੋ ਕੇ ਨਹੀਂ ਵੱਜੇ ਸੀ ਜਿੰਨੇ ਇੱਕ ਲੇਖ 'ਚ ਮਾਰਤੇ ਤੂੰ। ਪਰ ਮੇਰਾ ਨਾਂ ਤਾਂ ਉੱਥੇ ਛਿੱਤਰ ਮਾਰਨਾ ਮਤ ਸੀ, ਨਾ ਕੋਈ ਨਿੰਦਣਾ ਨਾ ਭੰਡਣਾ। ਮੈਨੂੰ ਜੇ ਮੇਰਾ ਦਿਲ ਦੁਖਿਆ ਸੀ ਕਿਉਂਕਿ ਮੈਂ ਬਹੁਤ ਨੇੜੇ ਤੋਂ ਹੰਸਰਾਜ ਹੰਸ ਨੂੰ ਚਾਹੁੰਦਾ ਸੀ, ਬਹੁਤ ਚੰਗਾ ਲੱਗਦਾ ਸੀ ਮੈਨੂੰ ਹੰਸਰਾਜ ਹੰਸ ਤੇ, ਪਰ ਮੈਨੂੰ ਉਹਦੀਆਂ ਕੁਝ ਕੁ ਗੱਲਾਂ ਨੇ ਮੈਨੂੰ ਹਰਟ ਕੀਤਾ। ਤੇ ਉਦੋਂ ਰੇਡੀਓ ਨਹੀਂ ਸੀ ਤੇ ਮੈਨੂੰ ਪੜਾਸ ਕਾਗਜ਼ ਪੈਨ ਨਾਲ ਕੱਢਦਾ ਹੁੰਦਾ ਸੀ ਤੇ ਮੈਂ ਉੱਥੇ ਕੱਢ ਲਈ, ਤੇ ਉਹ ਅੱਜ ਤੱਕ ਉਸ ਆਰਟੀਕਲ ਦੀ ਮੈਨੂੰ ਫੀਡਬੈਕ ਆਉਂਦੀ ਰਹਿੰਦੀ ਆ ਬਹੁਤ, ਅਜੇ ਮੇਰੀ ਕਿਤਾਬ 'ਚ ਵੀ ਇਹ ਦੋਨੇ ਆਰਟੀਕਲ ਹੈਗੇ ਆ। ਸੋ ਹੰਸਰਾਜ ਹੰਸ ਦੇ ਮਾਮਲੇ 'ਚ ਤਾਂ ਹੁਣ ਮੇਰੀ ਹੋਊਗੀ ਨਾ ਕਲੀਅਰ ਕੱਟ, ਵੀ ਮੈਂ ਨਹੀਂ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਲੈਣਾ ਚਾਹੂੰਗਾ, ਕਿਉਂਕਿ ਮੈਂ ਡਰ ਲੱਗਦਾ ਵੀ ਕਦੋਂ ਉਹਨਾਂ 'ਚ ਪਾਉਣ ਆ ਗਈ ਤੇ ਕਿਤੇ ਹੋਰ ਮੈਨੂੰ ਪੈ ਜਾਣ ਉਲੀ ਉਲੀ ਕਰਕੇ, ਮੈਂ ਉਹ ਬੰਦੇ ਤੋਂ ਦੂਰੀ ਬਣਾ ਕੇ ਰੱਖਣੀ ਚਾਹੂੰਗਾ। ਹਾਂ, ਸਿੱਧੂ ਜੋੜੇ ਦੇ ਮਾਮਲੇ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਮੈਨੂੰ ਇਹਨਾਂ 'ਚ ਕੋਈ ਬੁਰਾਈ ਨਹੀਂ ਲੱਗਦੀ। ਨਵਜੋਤ ਕੌਰ ਸਿੱਧੂ ਜਿਹੜੇ ਹੈ ਉਹ ਇੱਕ ਬੜੀ ਸਪਸ਼ਟਵਾਦੀ ਤੇ ਇੱਕ ਸਿੱਧਾ ਹੀ ਸਪਸ਼ਟ ਲੀਡਰ ਆ, ਤੇ ਉਹਦੇ ਤੇ ਕੋਈ ਇਹੋ ਜਿਹਾ ਦੋਸ਼ ਨਹੀਂ ਹੈਗਾ। ਉਹਨੇ ਬਹੁਤ ਵਧੀਆ ਵਧੀਆ ਪਾਸਟ 'ਚ ਕੰਮ ਵੀ ਕੀਤੇ ਆ। ਵੱਖਰੀ ਗੱਲ ਆ ਵੀ ਮੈਂ ਸਦਾ ਹੀ ਰਿਹਾ ਵੀ ਉਹਨੇ ਗਲਤ ਪਾਰਟੀ ਦੇ ਵਿੱਚ ਹੋ ਕੇ, ਗਲਤ ਉਹਨਾਂ ਦੇ ਮੁਤਾਬਕ ਦੀ ਉਹ ਪਾਰਟੀ ਨਹੀਂ ਸੀ ਜੀ 'ਚ ਉਹ ਸੀਗੇ। ਸੋ ਮੈਨੂੰ ਉਹਨਾਂ ਦੇ ਲਈ ਕੋਈ ਹਿਚਕਚਾਹਟ ਨਹੀਂ ਸੀ। ਤੇ ਐਜ ਇੱਕ ਪੋਲੀਟੀਸ਼ੀਅਨ ਹੁੰਦੇ ਹੋਏ ਮੇਰੀ ਇੱਛਾ ਹੋਊਗੀ ਵੀ ਮੈਂ ਰਾਜ ਵੀ ਕਰਾਂ, ਤੇ ਜੇ ਰਾਜ ਕਰਨ ਲਈ ਮੈਨੂੰ ਆਪਣਾ ਦਾਇਰਾ ਵਧਾਉਣਾ ਪਊਗਾ, ਆਪਣੀ ਵੋਟਾਂ ਵਧਾਉਣੀਆਂ ਪੈਣੀਆਂ, ਤਾਂ ਮੈਨੂੰ ਨਵਜੋਤ ਸਿੱਧੂ ਨਾਲ ਵੀ ਕੋਈ ਪਰਹੇਜ਼ ਨਹੀਂ। ਉਹ ਇੱਕ ਸਟਾਰ ਪ੍ਰਚਾਰਕ ਆ ਤੇ ਉਹ ਵਧੀਆ ਜਿਹੜਾ ਲੋਕਾਂ ਨੂੰ ਭਰਮਾ ਸਕਦਾ, ਲੋਕਾਂ ਨੂੰ ਗੱਲਾਂ ਲਾ ਸਕਦਾ ਤੇ ਲੋਕਾਂ ਨੂੰ ਮਗਰ ਲਾ ਸਕਦਾ ਵਧੀਆ ਆਪਦੇ ਲੈਕਚਰਾਂ ਨਾਲ। ਤੇ ਸੋ ਨਵਜੋਤ ਸਿੱਧੂ ਲਈ ਵੀ ਮੇਰੇ ਦਰਵਾਜ਼ੇ ਮੇਰੀ ਪਾਰਟੀ ਦੇ ਖੁੱਲੇ ਹੁੰਦੇ ਜੇ ਮੈਂ ਪੋਲੀਟੀਸ਼ੀਅਨ ਹੁੰਦਾ, ਇਹ ਮੇਰੀ ਸੋਚ ਆ। ਪਰ ਮੈਂ ਹੰਸਰਾਜ ਹੰਸ ਲਈ ਸ਼ਾਇਦ ਮੇਰਾ ਦਰਵਾਜ਼ਾ ਨਾ ਖੁੱਲਦਾ। ਸੋ ਮੈਨੂੰ ਲੱਗਦਾ ਵੀਰਪਾਲ ਜੀ ਤੁਸੀਂ ਮੇਰੀ ਨਾਲ ਸਹਿਮਤ ਹੋਵੋ ਨਾ ਹੋ, ਪਰ ਮੇਰੇ ਜਵਾਬ ਨਾਲ ਜ਼ਰੂਰ ਸਹਿਮਤ ਹੋਵੋਗੇ। ਸੋ ਦੂਜੇ ਪਾਸੇ ਵਿਜੇ ਬਿਰਦੀ ਜੁੜੇ ਆ ਸਾਡੇ ਨਾਲ, ਕਹਿੰਦੇ ਮਿੰਟੂ ਜੀ ਸਤਿ ਸ੍ਰੀ ਅਕਾਲ, ਆਈ ਐਮ ਵਿਜ਼ਿਟਿੰਗ ਗੋਲਡ ਕੋਸਟ ਟਿਲ ਵੈਨਸਡੇ ਵੇਅਰ ਆਈ ਕੈਨ ਸੀ ਯੂ। ਲਓ ਜੀ ਤੁਸੀਂ ਟਿਲ ਵੈਨਸਡੇ, ਹੁਣ ਵੈਨਸਡੇ ਤੱਕ ਮੈਂ ਵੈਨਸਡੇ ਨੂੰ 14 ਤਰੀਕ ਸ਼ਾਮ ਨੂੰ ਮਿਲਾਂਗੇ ਜੀ ਤੁਹਾਨੂੰ ਅਸੀਂ ਟੋਨੀ ਪਜੇਰੀਓ ਕਰਕੇ, ਤੁਸੀਂ ਮਾਰ ਲਿਓ ਸਰਚ ਕੁਲਵਿੰਦਰ ਸਿੰਘ ਧਾਲੀਵਾਲ ਦਾ ਦੀ ਜਿਹੜਾ ਇੱਕ ਉਹਨਾਂ ਦਾ ਪੀਜ਼ਾ ਸ਼ੋਪ ਆ ਜੀ, ਤੇ ਉੱਥੇ ਅਸੀਂ ਸ਼ਾਮ ਨੂੰ 14 ਤਰੀਕ ਨੂੰ ਕੋਸ਼ਿਸ਼ ਕਰ ਰਹੇ ਹਾਂ ਥੋੜੀ ਜਿਹੀ ਗੈਟ ਟੂਗੈਦਰ, 3-4 ਮਿੱਤਰਾਂ ਨੇ ਜਿਨ੍ਹਾਂ ਨੇ ਵੀ ਆਉਣਾ ਹੋਇਆ ਮਿਲਣ ਦੀ। ਸੋ ਉੱਥੇ ਮੈਂ ਜੀ ਤੇ ਜੇ ਤੁਹਾਡੇ ਕੋਲ ਟਾਈਮ ਹੋਇਆ ਤਾਂ ਵਿਜੇ ਜੀ ਜਰੂਰ ਆਇਓ ਤੇ ਆਪਾਂ ਮਿਲਾਂਗੇ ਉੱਥੇ। ਹਾਂ ਮੈਂ 13-15 ਤਿੰਨ ਦਿਨ ਗੋਲਡ ਕੋਸਟ ਹੋਊਂਗਾ ਜੀ ਤੇ ਕੁਲਵਿੰਦਰ ਸਿੰਘ ਧਾਲੀਵਾਲ ਹੋਰਾਂ ਦੇ ਘਰੇ ਆਪਣਾ ਡੇਰਾ ਹੋਵੇਗਾ ਜੀ ਇਸ ਦੌਰਾਨ। ਤੇ ਕਮਲ ਬੁੱਟਰ ਸਰੀ ਕੈਨੇਡਾ ਤੋਂ ਜੁੜਿਆ ਜੀ ਤੇ ਉਹਨਾਂ ਨੇ ਸਾਨੂੰ ਇੱਕ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਇੱਕ ਯੂਟਿਊਬ ਦੀ ਵੀਡੀਓ ਭੇਜੀ ਹੈ ਜੀ ਜਿਹੜੀ ਕੋਈ ਬੱਸ ਦੀ ਹੈ ਟੂਰਿਸਟ ਬੱਸ ਦੀ। ਕਹਿੰਦੇ ਦਿਸ ਇੰਟਰਸਟਿੰਗ ਵਰਲਡ ਬੱਸ ਡੁਬਈ ਆਫਰਸ ਕੰਫਰਟੇਬਲ ਵਾਟਰ ਬੱਸ ਰਾਈਡ ਐਂਡ ਯੂ ਵਿਲ ਫੀਲ ਦ ਰਿਲੈਕਸਡ ਐਜ ਯੂ ਮੇ ਬੀ ਇਨ ਏ ਕੰਫਰਟੇਬਲ ਬੱਸ ਔਨ ਲੈਂਡ ਇਟ ਇਜ਼ 1 hour ਟੂਰ ਟੂ ਡਿਪਾਰਚਰ। ਅੱਛਾ ਜੀ ਉਹਨਾਂ ਨੇ ਕੋਈ ਡੁਬਈ ਦੀ ਜਿਹੜੀ ਦੱਸੀ ਹੋਈ ਹੈ ਨਾਲ ਲੰਮੀ ਚੌੜੀ ਸਟੋਰੀ ਵੀ ਭੇਜੀ ਆ ਤੇ ਲੋਕ ਫੰਡ ਕਰਨ ਲਈ ਕਹਿੰਦੇ ਜਾਂਦੇ ਆ ਜੀ ਤੇ ਬਹੁਤ ਸੇਫ ਤੇ ਕੰਫਰਟੇਬਲ ਵੀ ਬੱਸਾਂ ਹੁੰਦੀਆਂ ਤੇ ਪਰ ਜਿਹੜੀ ਬੱਸ ਅਸੀਂ ਉੱਥੇ ਦੇਖੀ ਆ ਮੈਨੂੰ ਲੱਗਦਾ ਉਹਦੇ ਚ ਤਾਂ ਇਹ ਚੀਜ਼ਾਂ ਦਿਖਾਈ ਨਹੀਂ ਦਿੰਦੀਆਂ ਸੇਫਟੀ ਵਾਲੀਆਂ ਵੀ। ਕੱਲ ਪਹਿਲੇ ਦਿਨ ਹੀ ਕਹਿੰਦੇ ਗਲਤੀ ਕਰਕੇ ਚਾਹ ਹੀ ਇੰਨਾ ਸੀ ਅਫਸਰਾਂ ਨੂੰ ਵੀ ਉਹਨਾਂ ਨੇ ਆਪਣੀਆਂ ਲਾਈਫ ਜੈਕਟਾਂ ਨਹੀਂ ਪਾਈਆਂ ਤੇ ਜਾ ਕੇ ਬੱਸ ਦੇ ਵਿੱਚ ਚੜ ਗਏ ਤੇ ਉਹ ਬੱਸ ਚ ਗੇੜਾ ਉਮਜ ਕੀ ਬਿਨਾਂ ਲਾਈਫ ਜੈਕਟਾਂ ਦੇ ਲਾਏ। ਕਹਿੰਦੇ ਚਾਹ ਬਹੁਤ ਸੀ ਪਹਿਲੀ ਬੱਸ ਦੇ ਵਿੱਚ ਚੜ ਕੇ ਇਤਿਹਾਸ ਰਚਨ ਦਾ। ਸੋ ਕਮਲ ਬੁੱਟਰ ਸਰੀ ਕੈਨੇਡਾ ਤੋਂ ਲੰਮੀ ਚੌੜੀ ਇਨਫੋਰਮੇਸ਼ਨ ਸਾਨੂੰ ਭੇਜੀ ਹੈ ਜੀ, ਬਹੁਤ ਮਿਹਰਬਾਨੀ ਬੁੱਟਰ ਸਾਹਿਬ ਤੁਸੀਂ ਸਰੀ ਤੋਂ ਜੁੜੇ ਹੋ ਸਾਡੇ ਨਾਲ ਪ੍ਰੋਗਰਾਮ ਸੁਣ ਰਹੇ ਹੋ ਤੇ ਤੁਹਾਡੀ ਵੀਡੀਓ ਵੀ ਦੇਖਾਂਗੇ ਜ਼ਰੂਰ ਅਸੀਂ ਪ੍ਰੋਗਰਾਮ ਤੋਂ ਬਾਅਦ, ਹੁਣ ਚੱਲਦੇ ਪ੍ਰੋਗਰਾਮ 'ਚ ਅਸੀਂ ਦੇਖ ਨਹੀਂ ਪਾਵਾਂਗੇ। ਜਗਤਾਰ ਸਿੰਘ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਫੇਰ ਜੁੜੇ ਆ ਜੀ। ਕਹਿੰਦੇ ਜੀ ਮਿੰਟੂ ਬਰਾੜ ਜੀ ਵੀਰੇ ਆਮ ਆਦਮੀ ਤੇ ਇਨਸਾਫ ਪਾਰਟੀ ਲੁਧਿਆਣਾ ਰੈਲੀ ਦੀ ਕੀ ਅਪਡੇਟ ਹੈ? ਦੇਖੋ ਅਪਡੇਟ ਜਦੋਂ ਆਈ ਜ਼ਰੂਰ ਤੋਂ ਦੇਵਾਂਗੇ ਜੀ। ਨਾਲ ਉਹਨਾਂ ਨੇ ਇੱਕ ਮੋਦੀ ਦਾ ਜਿਹੜਾ ਕਾਰਟੂਨ ਭੇਜਿਆ, ਭਾਸ਼ਣ ਬਹੀ ਭਰ ਦੇ ਗਏ ਜਾਂ ਕੋਈ ਸਵਾਲ ਨਾ ਕਰੇ, ਫੋਟੋ ਜਗਤਾਰ ਸਿੰਘ ਢੁੱਡੀ ਕੇ ਹੋਰਾਂ ਨੇ ਭੇਜੀ ਹੈ ਜੀ। ਇੱਕ ਮੋਦੀ ਜੀ ਆਪਣੀ ਜਿਹੜੀ ਪੂਰੀ ਭੱਜਣ ਵਾਲੀ ਡਰੈਸ ਦੇ ਵਿੱਚ ਸੰਸਦ ਤੋਂ ਦੂਰ ਭੱਜ ਰਹੇ ਆ, ਕਹਿੰਦੇ ਮੈਂ ਤਾਂ ਉੱਥੇ ਹੀ ਭਾਸ਼ਣ ਦਿੰਦਾ ਹੁੰਦਾ ਜਿੱਥੇ ਕਹਿੰਦੇ ਕੋਈ ਸਵਾਲ ਜਵਾਬ ਨਾ ਹੋਵੇ। ਗੁਰੀਥਿੰਦ ਸਾਡੇ ਨਾਲ ਜੁੜੇ ਆ ਜੀ ਤੇ ਕਹਿੰਦੇ ਸਤਿ ਸ੍ਰੀ ਅਕਾਲ ਭਾਜੀ, ਨਾਈਸ ਪ੍ਰੋਗਰਾਮ ਜੀ, ਕੰਮ ਦੇ ਨਾਲ ਨਾਲ ਪ੍ਰੋਗਰਾਮ ਇੰਜੋਏ ਕਰ ਰਹੇ ਜੀ ਵਿਦ ਸੋਨੂ ਐਂਡ ਸਿਮਰਜੀਤ। ਸੋ ਸੋਨੂ ਸਿਮਰਜੀਤ ਤੇ ਗੁਰੀ ਬਾਈ ਸਾਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਆ ਅੱਜ ਤੁਸੀਂ ਗਰਮੀ ਦਾ ਵੀ ਨਾਲ ਨਾਲ ਆਨੰਦ ਮਾਣ ਰਹੇ ਹੋ ਕਿਉਂਕਿ ਕਾਫੀ ਗਰਮੀ ਜਿਹੜੀ ਅੱਜ ਦਿਖਾਈ ਦੇ ਰਹੀ ਹੈ ਸਾਨੂੰ। ਤੇ ਅਮਰਦੀਪ ਸਿੰਘ ਪਰਥ ਵਾਲੇ ਜੁੜੇ ਆ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਜੀ। ਆ ਜਿਹੜੇ ਸਟੂਡੈਂਟਸ ਨੂੰ ਕੋਸਣ ਵਾਲੇ ਲੋਕਾਂ ਲਈ ਜੋ ਤੁਸੀਂ ਵਰਡ ਨੀਚ ਵਰਤਿਆ ਜਮਾਂ ਹੀ ਪਰਫੈਕਟ ਹੈ ਜੀ, ਇਹੋ ਜਿਹੇ ਲੋਕਾਂ ਦੀ ਸਾਡੀ ਕਮਿਊਨਿਟੀ ਨੂੰ ਕੋਈ ਲੋੜ ਨਹੀਂ ਹੈ। ਪਤਾ ਨਹੀਂ ਜੀ ਮੇਥੋਂ ਗੁੱਸੇ ਚ ਵਰਤਿਆ ਹੈਗਾ ਸ਼ਬਦ, ਵੈਸੇ ਮੈਂ ਇਹ ਸ਼ਬਦ ਵਰਤਣਾ ਨਹੀਂ ਚਾਹੁੰਦਾ ਤੇ ਨਹੀਂ ਚਾਹੁੰਦਾ ਸੀ, ਪਰ ਕਈ ਵਾਰੀ ਦਿਲ ਦੀਆਂ ਭਾਵਨਾਵਾਂ ਜਾਂ ਉਬਾਲ ਹੀ ਹੁੰਦੇ ਆ ਵੀ ਤੁਸੀਂ ਉਹ ਰੋਕ ਨਹੀਂ ਸਕਦੇ, ਉਹ ਸ਼ਬਦ ਨਿਕਲ ਜਾਂਦਾ, ਅਸਲੀਅਤ ਹੁੰਦੀ ਆ, ਸੱਚ ਸਾਹਮਣੇ ਆ ਜਾਂਦਾ ਜਿੰਨਾ ਮਰਜ਼ੀ ਉਹਦੇ ਤੇ ਪਰਦੇ ਪਾਈਏ। ਸੋ ਮੈਨੂੰ ਲੱਗਦਾ ਉਹ ਮੇਰੇ ਦਿਲ ਦੀ ਹੂਕ ਸੀ, ਕਿਤੇ ਨਿਕਲ ਗਈ ਵਿੱਚੋਂ, ਪਰ ਮੈਂ ਮਾਫੀ ਚਾਹੁੰਦਾ ਜੀ ਉਸ ਸ਼ਬਦ ਲਈ। ਮੇਰੇ ਲਈ ਉਹ ਸ਼ਬਦ ਨਹੀਂ ਬਣਿਆ, ਮੈਂ ਉਹ ਸ਼ਬਦ ਕਦੇ ਨਹੀਂ ਵਰਤਣਾ ਚਾਹੂੰਗਾ ਜਾਂ ਕਿਸੇ ਨੂੰ ਮੈਂ ਨੀਚ ਕਹਾਂ, ਕਿਉਂਕਿ ਮੈਂ ਤਾਂ ਖੁਦ ਬਹੁਤ ਨੀਚ ਇਨਸਾਨ ਹਾਂ, ਬਹੁਤ ਛੋਟਾ ਇਨਸਾਨ ਹਾਂ। ਸੋ ਮੈਂ ਆਪਣੇ ਆਪ ਲਈ ਵਰਤ ਸਕਦਾ, ਮੈਂ ਕਿਸੇ ਲਈ ਨਹੀਂ ਇਹ ਸ਼ਬਦ ਵਰਤ ਸਕਦਾ, ਪਰ ਦਿਲ ਦੇ ਵਾਲਾਂ ਚ ਭਾਵਨਾਵਾਂ ਚ ਇਹ ਸ਼ਬਦ ਨਿਕਲ ਗਿਆ ਜੀ ਬਾਹਰ। ਸੋ ਇਹਦੇ ਲਈ ਮੈਂ ਸੱਚੀ ਦਿਲੋਂ ਤਹਿ ਦਿਲੋਂ ਮਾਫੀ ਮੰਗਦਾ ਜੀ, ਜੇ ਕਿਸੇ ਨੂੰ ਵੀ ਇਹ ਗੱਲ ਭਾਵੇਂ ਅਮਰਦੀਪ ਹੋਰਾਂ ਨੂੰ ਨਹੀਂ ਉਹਨਾਂ ਨੂੰ ਵਧੀਆ ਲੱਗੀ, ਪਰ ਮੈਂ ਕਿਸੇ ਨੂੰ ਮਾੜੀ ਵੀ ਲੱਗੀ ਹੋਣੀ ਆ, ਇਹ ਸ਼ਬਦ ਵਰਤਣ ਦੀ ਮੈਨੂੰ ਲੋੜ ਨਹੀਂ ਸੀਗੀ ਜਿਹੜਾ ਮੈਂ ਵਰਤਿਆ ਤੇ, ਪਰ ਚਲੋ ਕਈ ਵਾਰੀ ਵਰਤਿਆ ਜਾਂਦਾ ਤੁਹਾਡੇ ਕੰਟਰੋਲ ਤੋਂ ਬਾਹਰ ਦੀ ਗੱਲ ਹੋ ਜਾਂਦੀ ਆ। ਸੋ ਕਿਰਤ ਮਨਜੂਤ ਜੀ ਜੁੜਿਆ ਜੀ, ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਗੁੱਡ ਪ੍ਰੋਗਰਾਮ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ, ਬਹੁਤ ਮਿਹਰਬਾਨੀ ਜੀ। ਨਵਦੀਪ ਸਿੰਘ ਜੁੜਿਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਜੀ ਸਤਿ ਸ੍ਰੀ ਅਕਾਲ ਮਿੰਟੂ ਭਾਜੀ। ਸੋ ਬਹੁਤ ਮਿਹਰਬਾਨੀ ਨਵਦੀਪ ਜੀ, ਤੁਸੀਂ ਵੀ ਪ੍ਰੋਗਰਾਮ ਨੂੰ ਸੁਣ ਰਹੇ ਹੋ, ਹਾਜ਼ਰੀ ਲਾਏ ਆ ਤੇ ਮੇਰਾ ਵੀ ਸਾਹ ਚੜ ਚੁੱਕਿਆ ਤੇ ਸਰਵਜੀਤ ਵੀ ਕਹਿੰਦੇ ਬਾਈ ਬ੍ਰੇਕ ਬਰੂਕ ਵੀ ਲਾਇਆ ਕਰਦੇ, ਉਧਰ ਫੋਨ ਲਾਈਨਾਂ ਵੀ ਖੁੱਲੀਆਂ ਪਈਆਂ ਤੇ ਬ੍ਰੇਕ ਲੈਂਦੇ ਆ ਇੱਕ ਛੋਟਾ ਜਿਹਾ ਤੇ ਬ੍ਰੇਕ ਤੋਂ ਬਾਅਦ ਮੈਨੂੰ ਲੱਗਦਾ ਗਾਣਾ ਵੀ ਸੁਣਾਉਣਾ ਉਹਨਾਂ ਨੇ ਸਰਵਜੀਤ ਨੇ, ਤੇ ਗਾਣਾ ਵੀ ਸੁਣਦੇ ਆ ਤੇ ਉਦੋਂ ਬਾਅਦ ਮੈਂ ਫਿਰ ਹਾਜ਼ਰ ਹੁੰਦਾ ਜੀ ਤੁਹਾਡੇ ਹੋਰ ਸੁਨੇਹਾਂ ਦੇ ਨਾਲ।
ਆ ਲੋ ਸਮਾਨ ਦੀ ਲਿਸਟ, ਗੋਵੈਂਟ ਗੋਨ ਹੋ ਜਾਓ ਫਿਰ।
ਲਿਸਟ ਬੜੀ ਲੰਮੀ ਆ ਤੇਰੀ, 20 ਕਿਲੋ ਬਾਸਮਤੀ ਚੌਲ, 10 ਕਿਲੋ ਚੱਕੀ ਆਟਾ। ਓਏ ਆ ਕੀ ਇੰਨੀ ਲੰਮੀ ਲਿਸਟ, ਮੇਰੇ ਕੋ ਨੀ ਪੁੱਗਦੀਆਂ ਕਬੀਲਦਾਰੀਆਂ, ਐਡੀ ਲੰਮੀ ਲਿਸਟ
ਹੁਣ ਮੈਂ ਕੀ ਕਰਾਂ?
ਅਜੇ ਪਿਛਲੇ ਹਫ਼ਤੇ ਦਾ ਲੈ ਕੇ ਆਂਦਾ, ਤੇਰਾ ਪੀਣ ਹੀ ਨਹੀਂ ਮੁੱਕਦਾ,
ਕੁਛ ਤਾਂ ਲੱਗੂਗਾ ਹੀ ਨਾ।
जी हां, घर घर दी कहानी बन जांदी है जदों कबीलदारियां जेब ते भारियां पै जांदे।
तुहाडियां कबीलदारियां दा इक्को हल है जनाब, एशियन पैसिफिक फूड मार्केट 38 मैकिंटोश स्ट्रीट शेप्टन 3630 विक्टोरिया। फोन नंबर 04156834 82।
20 किलो बासमती चौल $38, 10 किलो चक्की आटा $10 नाल 1 किलो चौल मुफ्त अते इसे तरह दी होर मनपसंद ऑफर।
एशियन पैसिफिक फूड मार्केट सौदे पते नु सौखा, कबीलदारियां च खुशियां ही खुशियां।
लड्डू जलेबियां जा होर इंडियन मिठाइयां खान दा करदा होवे चित ता ज्यादा ना सोचो जनाब, गड्डी चक्को ते पहुंचो। जलेबी जंक्शन 4/B कॉर्नर ब्रेक्स एंड रेडफोर्ड रोड रेजर्वॉयर 3073। इथे मिलदे ने स्पेशल मोतीचूर लड्डू, हर प्रकार दियां घट फैट वालियां मठियाईयां, छोले भटूरे, छोले समोसे। शाम 5 बजे तो शाम 7 बजे तक मिलदियां ने देसी घ्यो च तैयार कीतियां जलेबियां। कॉल कर सकदे हो रवि नो 04031-3582। हर खुशी दे मौके अते त्योहार ते याद रखो, जलेबी जंक्शन।
सफर अपने नाल करन दा ही मजा है, सफर अपने पंच होन दा ही स्वाद है।
सेफ एंड कस्टमर फोकस बस कंपनी, सुपीरियर सर्विस एंड गुड वैल्यू ऑफ मनी इन एवरी मार्केट सेगमेंट, एक्सेल इन एंटिसिपेटिंग क्विक रिस्पॉन्डिंग टू कस्टमर नीड्स।
ए एहसास है संधु बस लाइन्स दा, चाहे होवे बिजनेस टूर, अकेडमिक जा होवे स्पोर्ट्स टूर, होवे ब्याह जा होवे जन्मदिन, खास पार्टी दा सबब बने कंट्री साइड, जा ले जानी होवे धार्मिक यात्रा, अपने नाल सफर अपने दे एहसास च। संधु बस लाइन्स।
वधेरे जानकारी अते टिकटां बुक करन लई पहुंचो साडी वैबसाइट ते sandhubuslines.com.au।
फॉर मोर इन्फो 04241155551। यू कैन ईमेल अस
info@sandhubuslines.com.au।
प्रोसे दा नाम संधु बस लाइन।
तुसी सुन रहे हो अपना हरमन रेडियो, 24 घंटे 7 दिन ऑस्ट्रेलिया दा पहला पंजाबी रेडियो। हरमन रेडियो
ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਡ ਦੇ ਸਟੂਡੀਓ ਤੋਂ ਜੁੜਿਆ ਹਾਂ ਜੀ ਤੁਹਾਡੇ ਨਾਲ, ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਫੋਨ ਕਾਲਸ ਵੀ ਲੈ ਰਹੇ ਹਾਂ ਜੀ, ਨਾਲ ਨਾਲ ਤੁਹਾਡੇ ਸੁਨੇਹ ਵੀ ਲੈ ਰਹੇ ਹਾਂ, ਤੇ ਸਾਡੇ ਅੰਕਲ ਗਿਆਨ ਸਿੰਘ ਕੰਗ ਸਾਡੇ ਨਾਲ ਜੁੜ ਚੁੱਕੇ ਆ। ਸਤਿ ਸ੍ਰੀ ਅਕਾਲ ਕੰਗ ਸਾਹਿਬ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਬਹੁਤ ਸਤਿ ਸ੍ਰੀ ਅਕਾਲ ਸਮੂਹ ਪਰਿਵਾਰ ਨੂੰ, ਸਤਿ ਸ੍ਰੀ ਅਕਾਲ। ਸਭ ਤੋਂ ਬੜੀ ਖਬਰ ਤਾਂ ਬਰਾੜ ਸਾਹਿਬ ਤੁਹਾਡੇ ਵਾਸਤੇ ਇਹ ਆ ਵੀ ਬਠਿੰਡਾ ਏਅਰਪੋਰਟ ਚਾਲੂ ਹੋ ਗਿਆ।
ਬਿਲਕੁਲ, ਮੈਨੂੰ ਤਾਂ ਚਾਹ ਚੜਿਆ ਪਿਆ।
ਮੈਂ ਕਿਹਾ ਜੀ ਕਾਰ ਲਿਜਾਣ ਦੀ ਲੋੜ ਨੀ, ਟਰਾਲੀ ਟਰੈਕਟਰ ਲੈ ਗਿਆ ਸਮਾਨ ਰੱਖ ਕੇ ਲੈ ਆਉਂਦਾ।
ਬਸ ਨਜ਼ਾਰੇ ਆ ਜਾ ਗੁਰੂ ਜੀ, ਹੁਣ ਤਾਂ ਪੀਟਰ ਰੇੜੇ ਤੇ ਜਾ ਵੜਿਆ ਕਰਾਂਗੇ।
ਉਹ ਕਹਿੰਦੇ ਵੀ ਟੈਕਸੀਆਂ ਦਾ ਉੱਥੇ ਨੇੜੇ ਜਾਣੀਆਂ ਨੀ ਹੈ ਕਿਉਂਕਿ 30 ਮੀਲ ਦੂਰ ਆ।
ਜੀ ਜੀ,
ਇਹ ਦੂਸਰੀ ਗੱਲ ਇਹ ਆ ਭਾਈ, ਇੱਕ ਬੜੀ ਖੁਸ਼ੀ ਦੀ ਖਬਰ ਹੈ ਸਿੱਖ ਕਮਿਊਨਿਟੀ ਵਾਸਤੇ ਵੀ, ਇੱਕ ਸਿੱਖ ਡਰਾਈਵਰ, ਬਲੈਕ ਐਂਡ ਵਾਈਟ ਦੇ ਡਰਾਈਵਰ ਨੇ 14,000 ਰੁਪਇਆ ਇੱਕ ਬੰਦੇ ਦਾ ਵਾਪਸ ਕੀਤਾ ਕਿਸੇ ਪੈਸੰਜਰ ਦਾ ਪੜਨੇ ਦਾ।
ਅੱਛਾ ਜੀ, $14,000
ਰੁਪਇਆ, ਚਲੋ ਆਪਾਂ ਰੁਪਇਆ ਕਹਿ ਲੈਣੇ ਇੱਥੇ, ਹਾਂਜੀ ਡਾਲਰ, ਇੰਡੀਆ ਵਾਲੇ ਰੁਪਈਏ ਨੀ।
ਬਿਲਕੁਲ ਜੀ ਬਿਲਕੁਲ, ਚੰਗੀ ਗੱਲ ਆ ਜੀ। ਜੇ ਕੀ ਨਾਮ ਪਤਾ ਕਿਸੇ ਟੈਕਸੀ ਡਰਾਈਵਰ ਮੁੰਡੇ ਦਾ, ਨਾਮ ਪਤਾ ਕਿੰਨਾ ਨੇ?
ਉਹ ਮੇਰਾ ਮੁੰਡਾ ਚਲਾ ਗਿਆ ਯਾਰ, ਉਹ ਪਤਾ ਹੁਣ, ਮੈਂ ਤੁਹਾਨੂੰ ਦੱਸ ਦਾਂਗੇ ਤਕਾਲ ਨੂੰ।
ਕੋਈ ਨੀ ਕੋਈ ਨੀ, ਜਰੂਰ ਜਰੂਰ ਦੱਸਿਓ। ਸੋ ਬਿਲਕੁਲ ਚੰਗੀ ਗੱਲ ਆ ਜੀ, ਕੀਤੀ ਉਹਨਾਂ ਨੇ, ਇਮਾਨਦਾਰੀ ਦਿਖਾਈ ਆ। ਵੈਸੇ ਤਾਂ ਇਹਨੂੰ ਮੈਂ ਕੋਈ ਕੰਮ ਨੀ ਮੰਨਦਾ, ਮੈਂ ਇਸ ਚੀਜ਼ ਨੂੰ ਕੋਈ ਕੰਮ ਨੀ ਮੰਨਦਾ, ਕੰਮ ਨੀ ਸਾਡਾ, ਡਿਊਟੀ ਤੇ ਫਰਜ਼ ਹੀ ਹੈ, ਹੋਣਾ ਹੀ ਚਾਹੀਦਾ ਸੀ। ਕੋਈ ਅਸੀਂ ਵੱਡਾ ਕੰਮ ਨਹੀਂ ਕਰਦੇ ਕਿਉਂਕਿ ਇਹ ਤਾਂ ਹੋਣਾ ਹੀ ਚਾਹੀਦਾ ਸੀ। ਜੇ ਕਿਸੇ ਕੋਲ ਕਿਸੇ ਨੂੰ ਕਿਸੇ ਦੀ ਅਮਾਨਤ ਮਿਲਦੀ ਹੈ ਤਾਂ ਅਮਾਨਤ ਦੇਣੀ ਚਾਹੀਦੀ ਆ, ਪਰ ਰੌਲਾ ਹੋ ਗਿਆ ਵੀ ਅੱਜ ਦੇ ਯੁੱਗ ਚ ਤਾਂ ਵੱਡੀ ਹੋ ਗਈ ਵੀ ਅੱਜ ਦੇ ਯੁੱਗ ਚ ਬਹੁਤਾਤ ਉਹਨਾਂ ਦੀ ਹੋ ਗਈ ਜਿਹੜੇ ਮਨ ਦੇ ਵਿੱਚ ਜਿਹੜੀ ਕਿਤੇ ਨਾ ਕਿਤੇ ਲਾਲਚ ਆ ਕੇ ਤੇ ਉਹ ਨਹੀਂ ਦਿੰਦੇ, ਤਾਂ ਕਰਕੇ ਜੇ ਕੋਈ ਅੱਜ ਵੀ ਆਪਦੇ ਮਨ ਦੇ ਉੱਤੇ ਕੰਟਰੋਲ ਕੀਤਾ ਹੋਇਆ ਤਾਂ ਉਹ ਵਾਕਈ ਵਧਾਈ ਦਾ ਪਾਤਰ ਹੈ ਜੀ।
ਹਾਂਜੀ ਹਾਂਜੀ, ਬਾਕੀ ਹੋਰ ਜਿਹੜਾ ਹੈਗਾ ਇਹ ਰੁਪਈਆਂ ਦਾ ਰੌਲਾ ਚੱਲਦਾ ਇੰਡੀਆ ਦੇ ਵਿੱਚ, ਇਹ ਮੇਰਾ ਖਿਆਲ ਹੈ ਛੇਤੀ ਸੋਲਵ ਹੋ ਜਾਣਾ। ਲੱਗਿਓ ਤਾਂ ਹੈਗੇ ਮੋਦੀ ਸਾਹਿਬ, ਮਗਰ ਹੁਣ ਤਾਂ ਕਰੋੜਾਂ ਕਰੋੜਾਂ ਰੁਪਈਏ ਲੋਕਾਂ ਦੀ ਅਰਥੀ ਜੋਰੀਆਂ ਤੇ ਨਿਕਲਦੇ ਆ। ਅੱਜ ਇੱਕ ਵਕੀਲ ਕੋਲ ਫੜਿਆ ਕਿੰਨੇ ਲੱਖ। ਹਾਂਜੀ, ਇਹ ਜਿਹੜੇ ਲੋਕ ਡੱਬੀ ਬੈਠੇ ਇਹਨਾਂ ਕੋਲ ਨਿਕਲ ਗਏ, ਇਹਨਾਂ ਕੋਲ ਨੂੰ ਪੁੱਛੇ ਵੀ ਤੁਹਾਡੇ ਕੋਲ ਨਵੇਂ ਨੋਟ ਕਿੱਥੋਂ ਆ ਗਏ? ਗਰੀਬਾਂ ਨੂੰ ਲੱਭਦੇ ਨੀ ਲੋਕ ਲਾਈਨਾਂ ਚ ਖੜੇ ਆ, ਇਹਨਾਂ ਨੂੰ ਪੁੱਛੇ ਵੀ ਇਹ ਤੁਹਾਡੇ ਕੋਲ ਕਿੰਨੇ ਕਰੋੜ ਰੁਪਈਏ ਦੇ ਨਵੇਂ ਨੋਟ ਕਿੱਥੋਂ ਆ ਗਏ?
ਦੇਖ ਲੋ, ਹੁਣ ਮੈਂ ਇਹ ਚੀਜ਼, ਕੱਲ ਮੈਨੂੰ ਵੀ ਸਵਾਲ ਆਇਆ ਵੀ 2.60 ਕਰੋੜ ਨਵੇਂ ਨੋਟ ਚੋਂ ਫੜਿਆ ਗਿਆ, ਜਿਹੜਾ 13-14 ਹਜ਼ਾਰ ਕਰੋੜ ਫੜਿਆ ਗਿਆ, ਤਾਂ ਹੁਣ 2.60 ਕਰੋੜ ਕਿਵੇਂ ਲਾਂਚ ਹੋਇਆ, ਉਹਨੂੰ ਮਿਲਿਆ ਕਿਵੇਂ?
ਦਿੱਤੇ ਹੋਣਗੇ ਜੀ, ਹੋਰ ਘਰੋਂ ਤਾਂ ਲਿਆ ਨੀ ਉਹਨੂੰ, ਕੋਈ ਮੈਨੇਜਰ ਦੇ ਨਾਲ ਕੰਟੈਕਟ ਹੋਊਗਾ ਵਕੀਲ ਸਾਹਿਬ ਦਾ, ਬਹੁਤ ਮਿਹਰਬਾਨੀ।
ਦੇਖੋ ਮੈਨੇਜਰ ਕੰਗ ਸਾਹਿਬ, ਮੈਨੇਜਰ ਨਾਲ ਵੀ ਕੰਟੈਕਟ ਨਾਲ ਨਹੀਂ ਇਹ ਹੋ ਸਕਦਾ, ਕਿਉਂਕਿ 2.60 ਕਰੋੜ ਕਿਸੇ ਵੀ ਬੈਂਕ ਨੂੰ ਅੱਜ ਏਡੇ ਵੱਡੇ ਪੱਧਰ ਤੇ ਨਵੇਂ ਨੋਟ ਲਾਂਚ ਨਹੀਂ ਹੋ ਰਹੇ। ਜੇ ਕਿਸੇ ਬੈਂਕ ਨੂੰ 4 ਕਰੋੜ ਲਾਂਚ ਹੋਇਆ ਤੇ ਉਹ ਜੋ 2.60 ਕਰੋੜ ਇੱਕ ਬੰਦੇ ਨੂੰ ਦੇਤਾ, ਤਾਂ ਫਿਰ ਦੂਜੇ ਕਸਟਮਰਾਂ ਲਈ ਕੀ ਰਹਿ ਗਿਆ? ਇਹ ਬਹੁਤ ਸੋਚਣ ਦਾ ਸਵਾਲ ਹੈ।
ਫਿਰ ਉਹਨਾਂ ਦੇ ਕੰਟੈਕਟ ਕਿਸੇ ਟ੍ਰੈਜਰੀ ਨਾਲ ਹੋਣਗੇ, ਖਜ਼ਾਨੇ ਨਾਲ ਹੋਣਗੇ,
ਬਸ ਵੱਡੇ ਖਜ਼ਾਨੇ ਨਾਲ ਹੋਣਗੇ, ਇਹੀ ਕਹਿ ਸਕਦੇ
ਵੱਡੇ ਖਜ਼ਾਨੇ ਨਾਲ ਹੋਣਗੇ, ਬਸ ਇਹੀ ਗੱਲ ਆ, ਉੱਥੋਂ ਗੱਫਾ ਮਾਰਿਆ ਆ।
ਸੋ ਬਹੁਤ ਮਿਹਰਬਾਨੀ ਅੰਕਲ, ਜੁੜੇ ਤੁਸੀਂ ਤੇ ਸ਼ਾਮ ਨੂੰ ਫਿੱਕੀ ਚਾਹ ਦਾ ਕੱਪ, 7:30 ਵਜੇ ਨਾ ਸ਼ਾਮ ਨੂੰ ਇੱਕ ਫਿੱਕੀ ਚਾਹ ਦਾ ਕੱਪ, ਤੇ ਮੇਰੇ ਦੋਸਤ ਹਰਜੀਤ ਲਸਾੜਾ ਹੋਰੀ ਮੇਰੇ ਨਾਲ ਆਉਣਗੇ, ਉਹਨਾਂ ਉਹ ਸ਼ਾਇਦ ਮਿੱਠੀ ਪੀਂਦੇ ਆ, ਤੇ ਬਣਾ ਕੇ ਰੱਖਿਓ ਜੀ 7:30 ਮਿਲ
ਤੁਸੀਂ। ਮੈਂ ਕਿਹਾ ਚਿੰਤਾ ਨਾ ਕਰੋ, ਮਿੱਠਾ ਵੀ ਤਿਆਰ ਰੱਖਾਂਗੇ
ਜੀ। ਬਹੁਤ ਮਿਹਰਬਾਨੀ ਕੰਗ। ਸੋ ਦੋਸਤੋ, ਗਿਆਨ ਸਿੰਘ ਕੰਗ ਸਾਡੇ ਨਾਲ ਜੁੜੇ ਹੋਏ ਸਨ, ਉਹਨਾਂ ਨੇ ਵੀ ਆਪਣੇ ਵਿਚਾਰ ਰੱਖੇ ਆ। ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਸੁਨੇਹੇ ਆ ਰਹੇ ਆ ਤੇ ਆਪਾਂ ਨਾਲ ਨਾਲ ਸੁਨੇਹੇ ਪੜ੍ਹਦੇ ਜਾਈਏ। ਜੇਪੀ ਸਿੰਘ ਜੁੜੇ ਆ ਸਾਡੇ ਨਾਲ, ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਅਸੀਂ ਸਾਰੇ ਤੁਹਾਡੀਆਂ ਰਾਜਨੀਤੀ ਦੀਆਂ ਗੱਲਾਂ ਸੁਣ ਰਹੇ ਹਾਂ ਜੀ, ਤੇ ਸੁਖਵੀਰ ਦੇ ਜੋਕਸ ਦਾ ਨਜ਼ਾਰਾ ਲੈ ਰਹੇ ਹਾਂ। ਸਾਡਾ ਸਾਰਿਆਂ ਦਾ ਸਵਾਲ ਆ ਕਿ ਤੁਸੀਂ 2017 ਦੇ ਇਲੈਕਸ਼ਨ ਦਾ ਕੀ ਰਿਜ਼ਲਟ ਕੱਢ ਰਹੇ ਹੋ? ਅੱਜ ਆਮ ਲਿਖਣਾ ਉਹਨਾਂ ਨੇ, ਆਮ ਆਦਮੀ ਪਾਰਟੀ ਆਊ ਕੇ ਨਹੀਂ। ਦੇਖੋ ਜੀ, ਜਿਹੜਾ ਵੀ ਕੋਈ ਵੀ ਭਵਿੱਖਬਾਣੀ ਕਰਨੀ ਬਹੁਤ ਔਖੀ ਗੱਲ ਹੁੰਦੀ ਆ, ਕਿਸੇ ਦੇ ਬੱਸ ਦੇ ਵਿੱਚ ਜੇ ਭਵਿੱਖਬਾਣੀ ਕਰਨੀ ਹੁੰਦੀ, ਚਾਹੇ ਉਹ ਅੱਜ ਸਾਡੇ ਬਹੁਤ ਸਾਰੇ ਲੋਕ ਇਸ ਚੀਜ਼ ਦੇ ਉੱਤੇ ਕਮਾਈਆਂ ਕਰ ਰਹੇ ਆ, ਆਪਦੇ ਬਿਜ਼ਨਸ ਬਣਾ ਰਹੇ ਆ ਭਵਿੱਖ ਦੱਸਣ ਦੇ ਮਾਮਲੇ 'ਚ, ਬਹੁਤ ਸਾਰੇ ਰੇਡੀਓ ਟੀਵੀ ਚੈਨਲ ਜਿਹੜੀਆਂ ਸਮੀਖਿਆਵਾਂ ਕਰ ਰਹੇ ਆ, ਪਰ ਮੇਰਾ ਮੰਨਣਾ ਵੀ ਹਜੇ ਟੂ ਅਰਲੀ ਆ ਕਿਸੇ ਵੀ ਚੀਜ਼ ਲਈ ਇੱਦਾਂ ਦਾ ਕਹਿਣਾ ਵੀ ਕਿਹੜੀ ਸਰਕਾਰ ਬਣੂਗੀ, ਆਮ ਆਦਮੀ ਦੀ ਬਣੂਗੀ ਜਾਂ ਅਕਾਲੀ ਦੁਬਾਰੇ ਆਉਣਗੇ ਜਾਂ ਕਾਂਗਰਸ ਮੱਲਾ ਮਾਰੂਗੀ। ਅੱਜ ਦੀ ਸਿਚੁਏਸ਼ਨ ਮੈਂ ਦੱਸ ਸਕਦਾ, ਅੱਜ ਦੀ ਸਿਚੁਏਸ਼ਨ ਮੁਤਾਬਕ ਜਿੰਨਾ ਕੁ ਹਾਲਾਤ ਦਿਖਾਈ ਦੇ ਰਹੇ ਆ, ਦਿਲ ਨੂੰ ਦਲਾਸੀ ਭਾਵੇਂ ਲੱਖ ਦੇ ਲਈਏ, ਪਰ ਕੱਲੀ ਕੱਲੀ ਸੀਟ ਦੀ ਜਦੋਂ ਸਮੀਖਿਆ ਹੁੰਦੀ ਹੈ ਨਾ, 117 ਸੀਟਾਂ ਨੂੰ ਤੁਸੀਂ ਖੋਲ੍ਹ ਕੇ ਸਾਹਮਣੇ ਰੱਖੋਗੇ, ਤਾਂ 117 ਦੇ ਮਾਮਲੇ 'ਚ ਜਦੋਂ ਤੁਸੀਂ ਕਿਸੇ ਸੀਟ ਬਾਰੇ ਚਰਚਾ ਕਰੋਗੇ ਵੀ ਮੰਨ ਲਓ ਇੱਥੋਂ ਕੈਪਟਨ ਅਮਰਿੰਦਰ ਸਿੰਘ ਹੁੰਦਾ, ਤਾਂ ਕੀ ਉਹਦੀ ਪੋਜੀਸ਼ਨ ਹੋਊਗੀ? ਤਾਂ ਉਹ ਤੁਸੀਂ ਲੱਖ ਚਾਹੁੰਦੇ ਹੋਏ ਵੀ ਸੀਟ ਆ ਜਿਹੜੀ ਕਿਸੇ ਦੂਜੇ ਨੂੰ ਨਹੀਂ ਦੇ ਪਾਉਂਗੇ, ਕੈਪਟਨ ਨੂੰ ਦੇਵੋਗੇ। ਇਸ ਢੰਗ ਨਾਲ ਜੋ ਕੱਲੀ ਕੱਲੀ ਸੀਟ ਦੀ ਸਮੀਖਿਆ ਕਰੋਗੇ ਵੀ ਜਮਨੇਜਾ ਸਿੰਘ ਸੇਖੋਂ ਦਾ ਕੀ ਬਣੂ, ਬਲਟੋਹੇ ਦਾ ਕੀ ਬਣੂ, ਫਲਾਂ ਦਾ ਕੀ ਬਣੂ, ਅੱਡੋ ਅੱਡ ਤੁਸੀਂ ਕੱਲੀ ਕੱਲੀ ਸੀਟ ਦੀ ਸਮੀਖਿਆ ਕਰਦੇ ਹੋ ਨਾ, ਉਸ ਢੰਗ ਨਾਲ ਅੱਜ ਦੀ ਘੜੀ ਹਜੇ ਤੱਕ ਖਿਚੜੀ ਕਾਰ ਬਣ ਰਹੀ ਆ ਵੀ ਜਿਵੇਂ ਅਕਾਲੀ ਦਲ 2 ਵਾਰੀ ਪੂਰੇ ਬਹੁਮਤ ਨਾਲ ਵੋਟਾਂ ਰਾਜਦਾ ਰਿਹਾ, ਉਹ ਉਵੇਂ ਬਹੁਮਤ ਵਾਲੀ ਤਾਂ ਹੁਣ ਕੋਈ ਕਿਸੇ ਨੂੰ ਨਹੀਂ ਮਿਲਦਾ ਦਿਖਾਈ ਦੇ ਰਿਹਾ ਅੱਜ ਦੀ ਘੜੀ। ਭਾਵੇਂ ਅਸੀਂ ਪਿੱਛੇ ਜੇ ਆਮ ਆਦਮੀ ਪਾਰਟੀ ਨੂੰ 90-95 ਸੀਟਾਂ ਤੱਕ ਵੀ ਲੋਕ ਦਿੰਦੇ ਰਹੇ ਆ, ਪਰ ਮੇਰਾ ਮੰਨਣਾ ਹਾਲੇ ਤੱਕ ਏਡੀ ਵੱਡਲ ਨਹੀਂ ਹੈ, ਇੱਦਾਂ ਨਹੀਂ ਹੋਣਾ। ਬਦਲਾਅ ਆਊਗਾ, ਬਦਲਾਅ ਆਉਣ ਦੇ ਟਾਈਮ ਲੱਗੂਗਾ, ਤੇ ਜਾਂ ਥੋੜਾ ਜਿਹਾ ਸਖ਼ਤ ਹੋਰ ਹੋਣਾ ਪਊਗਾ। ਜੇ ਤੁਸੀਂ ਬਦਲਾਅ ਚਾਹੁੰਦੇ ਹੋ ਨਾ, ਤੇ ਤੁਸੀਂ ਆਪਦੇ ਆਪ ਨੂੰ ਐਵੇਂ ਨਾ ਪਿੱਠ ਥਪਥਪਾਈ ਜਾਓ ਵੀ ਅਸੀਂ ਤਾਂ ਲਾਤਾ, ਅਸੀਂ ਤਾਂ ਸਿਰੇ ਹੀ ਆ। ਬਹੁਤ ਵੱਡੇ ਪੱਧਰ ਤੇ ਜ਼ਮੀਨੀ ਪੱਧਰ ਦੇ ਉੱਤੇ ਰਣਨੀਤੀ ਬਣਾਉਣੀ ਪਊਗੀ, ਤੇ ਜ਼ਮੀਨੀ ਪੱਧਰ ਦੇ ਉੱਤੇ ਜਿਹੜਾ ਬੰਦਾ ਹੁਣ ਇਤਕੀ ਕੰਮ ਕਰਨ ਦੇ ਵਿੱਚ ਕਾਮਯਾਬ ਹੋਊਗਾ, ਉਹ ਮੌਕੇ ਦੇ ਉੱਤੇ ਜਿਹੜੀ ਜਿੱਤ ਦਰਜ ਕਰਾਉਣ ਦੇ ਵਿੱਚ ਕਾਮਯਾਬ ਹੋ ਜਾਊਗਾ। ਸੋ ਅਣ ਜਿਹੜੀਆਂ ਕਿਆਸੀਆਂ ਗੱਲਾਂ ਹੁੰਦੀਆਂ ਉਹ ਕੁਝ ਵੀ ਹੋ ਸਕਦੀਆਂ। ਉਹ ਤਾਂ ਹੁਣ ਜੇ ਤੁਸੀਂ ਦੇਖੋ ਦਿੱਲੀ ਦੇ ਵਿੱਚ ਜਦੋਂ ਪਹਿਲੀ ਵਾਰ 30 ਸੀਟਾਂ ਸਨ ਤੇ ਉਦੋਂ ਬਾਅਦ ਦੂਜੀ ਵਾਰ ਨੂੰ ਲੋਕਾਂ ਨੂੰ ਐਂ ਲੱਗਦਾ ਸੀ ਵੀ ਗਲਤ ਫੈਸਲਾ ਹੋ ਗਿਆ ਤੇ ਹੁਣ ਨਹੀਂ ਕੁਝ ਹੁੰਦਾ ਤੇ ਉੱਥੇ 67 ਸੀਟਾਂ ਚਲੀਆਂ ਗਈਆਂ ਤੇ ਉੱਥੇ ਸ਼ੀਲਾ ਦੀਕਸ਼ਿਤ ਵਰਗੀ ਜਿਹੜੀ ਕਿ ਇੰਨਾ ਚਿਰ ਮੁੱਖ ਮੰਤਰੀ ਰਹਿ ਗਈ ਉਹਨੂੰ ਧੂਲ ਚਟਾਉਣੀ ਉਹ ਚਟਾਤੀ ਲੋਕਾਂ ਨੇ। ਸੋ ਕੁਛ ਵੀ ਹੋ ਸਕਦਾ ਪਰ ਸਾਨੂੰ ਹਜੇ ਥੋੜਾ ਜਿਹਾ ਹੋਰ ਵੇਟ ਕਰਨੀ ਪਊਗੀ ਇਸ ਦੇ ਅਸਲੀ ਰਿਜ਼ਲਟ ਲਈ। ਮਨੀਸ਼ ਜੀ ਜੁੜੇ ਆ ਸਾਡੇ ਨਾਲ ਤੇ ਉਹਨਾਂ ਨੇ ਇੱਕ ਲਿੰਕ ਭੇਜਿਆ ਜੀ ਕੈਬ ਡਰਾਈਵਰ ਦੇ ਮਾਮਲੇ ਦੇ ਵਿੱਚ ਆਸਟ੍ਰੇਲੀਆ। ਅੱਛਾ ਉਹੀ ਲਿੰਕ ਭੇਜਿਆ ਮਨੀਸ਼ ਜੀ ਨੇ ਮੈਨੂੰ ਲੱਗਦਾ ਜਿਹੜੀ ਹੁਣੇ ਗਿਆਨ ਸਿੰਘ ਕੰਗ ਹੋਰਾਂ ਨੇ ਸਾਨੂੰ ਕੀਤੀ ਆ ਸਾਡੇ ਨਾਲ ਗੱਲਬਾਤ ਵਿਸ਼ੇ ਦੇ ਉੱਤੇ। ਤੇ ਜ਼ਰੂਰ ਜੀ ਬਹੁਤ ਮਿਹਰਬਾਨੀ ਤੁਸੀਂ ਪੁਰਾਣਾ ਭੇਜਿਆ ਜੀ ਜਿਹੜਾ 1,10,000 ਵਾਲਾ ਅਖਵਿੰਦਰ ਸਿੰਘ ਦਾ ਬਹੁਤ ਪੁਰਾਣੀ ਗੱਲ ਆ ਤੇ ਉਦੋਂ ਇਹ ਤਾਂ ਮੈਲਬਨ ਦੇ ਵਿੱਚ ਹੋਇਆ ਸੀ ਤੇ ਅੱਜ ਕੱਲ੍ਹ ਲਖਵਿੰਦਰ ਸਿੰਘ ਪਿੱਛੇ ਜੇ ਇਲੈਕਸ਼ਨ ਵੀ ਲੜੇ ਸੀਗੇ ਕੌਂਸਲ ਦੇ ਭਾਵੇਂ ਉਹ ਜਿੱਤ ਨਹੀਂ ਸਕੇ ਪਰ ਇਹ ਪੁਰਾਣੀ ਆ ਜੀ। ਤੇ ਦਵਿੰਦਰ ਸਿੰਘ ਜੁੜੇ ਆ ਸਾਡੇ ਬਰਾਡ ਬਾਈ ਸਤਿ ਸ੍ਰੀ ਅਕਾਲ ਜੀ। ਡਰਾਈਵਰ ਦਾ ਨਾਮ ਗੁਰਵੇਜ ਸਿੰਘ ਹੈ ਜੀ ਗੁਰਬਾਜ ਸਿੰਘ ਹੈ ਜੀ ਉਹਨਾਂ ਨੇ ਦੱਸਿਆ। ਸੋ ਆ ਗਈ ਹੈ ਜੀ ਅਪਡੇਟ ਦਵਿੰਦਰਾ ਮੰਨਿਓ। ਸੋ ਗੁਰਬਾਜ ਸਿੰਘ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡਾ ਮਾਣ ਉੱਚਾ ਰੱਖਿਆ ਕੀਤਾ ਸਾਰਿਆਂ ਦਾ ਤੇ ਇੱਕ ਆਪਦੀ ਬਣਦੀ ਡਿਊਟੀ ਨਿਭਾ ਕੇ ਤੇ ਆਪਣੀ ਸੋਚ ਤੇ ਆਪਣੀ ਜਿਹੜੀ ਇਮਾਨ ਨੂੰ ਉੱਚਾ ਕੀਤਾ ਆਪਣੇ ਪਰਿਵਾਰ ਦੀ ਪੱਗ ਆਪਣੇ ਮੁਲਕ ਦੇਸ਼ ਆਪਣੇ ਸਾਰੇ ਭਾਈਚਾਰੇ ਦੀ ਪੱਗ ਨੂੰ ਜਿਹੜਾ ਉੱਚਾ ਕੀਤਾ ਇਸ ਲਈ ਗੁਰਬਾਜ ਸਿੰਘ ਅਸੀਂ ਸਲੂਟ ਕਰਦੇ ਹਾਂ ਤੁਹਾਨੂੰ। ਅਗਲਾ ਜਿਹੜਾ ਸਾਡੇ ਕੋਲ ਮੈਸੇਜ ਆਇਆ ਜੀ ਸਨੀ ਸਿੰਘ ਹੋਰਾਂ ਦਾ। ਸਨੀ ਸਿੰਘ ਹੋਰਾਂ ਨੇ ਸਾਨੂੰ ਲਿਖਿਆ ਜੀ ਸਤਿ ਸ੍ਰੀ ਅਕਾਲ ਮਿੰਟੂ ਜੀ ਕਿੱਦਾਂ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਕਿੱਦਾਂ ਜੀ ਸਾਰੇ ਮਿੰਟੂ ਜੀ ਪ੍ਰੋਗਰਾਮ ਬਹੁਤ ਵਧੀਆ ਜੀ। ਮੈਨੂੰ ਤੁਹਾਡੀ ਬੁੱਕ ਕਿੱਥੋਂ ਮਿਲ ਸਕਦੀ ਹੈ ਜੀ ਆਈ ਐਮ ਫਰੋਮ ਇਟਲੀ ਜਾਂ ਟਾਈਮ ਹੋਇਆ ਤਾਂ ਦੱਸ ਦਿਓ ਜੀ ਥੈਂਕਸ। ਸਨੀ ਬਾਈ ਬੁੱਕ ਆਪਣੀ ਜਿਹੜਾ ਅਡੀਸ਼ਨਲ ਜਿਹੜੀ ਇਹਦੀ ਸੀ ਜਿਹੜਾ ਨੈਕਸਟ ਅਡੀਸ਼ਨ ਆ ਜਿਹੜਾ ਉਹ ਛਪਣ ਜਾ ਰਿਹਾ ਛੇਤੀ ਮੈਨੂੰ ਟਾਈਮ ਨਹੀਂ ਮਿਲ ਰਿਹਾ ਅਸਲ ਚ ਤੇ ਖੇਡਾਂ ਕਰਕੇ ਮੈਂ ਬਹੁਤ ਜ਼ਿਆਦਾ ਬਿਜ਼ੀ ਚੱਲ ਰਿਹਾ ਪਰ ਮੇਰੀ ਕੋਸ਼ਿਸ਼ ਆ ਵੀ ਮੈਂ 1-2 ਮਹੀਨਿਆਂ ਦੇ ਵਿੱਚ ਨੈਕਸਟ ਅਡੀਸ਼ਨ ਛਪਵਾ ਲਾਂ ਕਿਉਂਕਿ ਪਹਿਲਾ ਅਡੀਸ਼ਨ ਖਤਮ ਹੋ ਚੁੱਕਿਆ। ਹਾਂ ਸੋਫਟ ਕਾਪੀ ਜਿਹੜੀ ਬੁੱਕ ਦੀ ਆ ਉਹ ਮੇਰੀ ਵੈਬਸਾਈਟ ਦੇ ਉੱਤੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ। ਵੈਬਸਾਈਟ ਨਾ ਥੋੜੀ ਜੀ ਥੋੜੇ ਦਿਨਾਂ ਦੀ ਮੇਨਟੇਨੈਂਸ ਲਈ ਬੰਦ ਕੀਤੀ ਹੋਈ ਆ ਤੇ ਅੱਜ ਹੀ ਮੈਂ ਅਮਨਦੀਪ ਹੋਰਾਂ ਨੂੰ ਕਹਿ ਕੇ ਉਹਨੂੰ ਚਲਾਉਣਾਗਾ ਵੈਬਸਾਈਟ ਨੂੰ ਤੇ ਉੱਥੋਂ ਤੁਸੀਂ ਕੋਈ ਵੀ ਉਹਦਾ ਫਾਰਮੈਟ ਡਾਊਨਲੋਡ ਕਰ ਸਕਦੇ ਹੋ। ਬਾਕੀ ਕਿੰਡਲ ਦੇ ਉੱਤੇ ਵੀ ਬੁੱਕ ਹੈਗੀ ਕਿੰਡਲ ਜਿਹੜਾ ਬੁੱਕ ਰੀਡਰ ਆ ਜਾਂ ਤੁਸੀਂ ਐਪ ਡਾਊਨਲੋਡ ਕਰ ਲਿਓ ਫੋਨ ਦੇ ਉੱਤੇ ਕਿੰਡਲ ਤਾਂ ਉਹਦੇ ਵਿੱਚ ਵੀ ਤੁਹਾਨੂੰ ਕੈਂਗਰੂ ਨਾਮਾ ਲਿਖ ਕੇ ਬੁੱਕ ਲੱਭ ਸਕਦੀ ਆ ਤੁਸੀਂ ਉੱਥੋਂ ਪੜ੍ਹ ਸਕਦੇ ਹੋ। ਬਾਕੀ ਅਸੀਂ ਛੇਤੀ ਵੈਬਸਾਈਟ ਸਹੀ ਕਰਕੇ ਤੁਹਾਨੂੰ ਦੱਸਾਂਗੇ ਜੀ। ਰਾਜੀਵ ਭੰਗੂ ਬਾਈ ਸਿੰਘਾਪੁਰ ਵਾਲੇ ਜਿਲ ਚੁੱਕੇ ਆ ਸਤਿ ਸ੍ਰੀ ਅਕਾਲ ਬਰਾੜ ਸਾਹਿਬ ਸਾਰੇ ਹਰਮਨ ਪਰਿਵਾਰ ਨੂੰ ਕੀ ਹਾਲ ਜੀ ਸਿਰੇ ਦਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਕੁਝ ਤਾਂ ਸੁੱਖੇ ਗੱਪੀ ਨੇ ਰੀਅਲ ਵਿੱਚ ਕੀਤਾ ਪਾਣੀ ਦੀ ਬੱਸ ਚਲਾ ਕੇ। ਸੋ ਨਾ ਜੀ ਮੰਦੇ ਸ਼ਬਦ ਨਹੀਂ ਬੋਲੀ ਦੇ ਹੁੰਦੇ ਰਾਜ ਜੀ ਤੇ ਪਰ ਕੁਛ ਕੀਤਾ ਵਾਕਈ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਪਾਣੀ ਵਾਲੀਆਂ ਬੱਸਾਂ ਚਲਾ ਕੇ ਆਪਣਾ ਵਾਅਦਾ ਪੂਰਾ ਕੀਤਾ ਇਹ ਟਾਈਟਲ ਦਿਆ ਕਰੋ ਜੀ ਗੱਲ ਦਾ। ਸੋ ਬਹੁਤ ਮਿਹਰਬਾਨੀ ਜੀ। ਤੇ ਸਤਿੰਦਰਪਾਲ ਸਿੰਘ ਸਿਰ ਤੋਂ ਜੁੜੇ ਆ ਜੀ ਤੇ ਉਹਨਾਂ ਨੇ ਜੀ ਗੁਰਬਾਜ ਸਿੰਘ ਦੇ ਨਾਂ ਤੇ ਉਹਨਾਂ ਨੇ ਮੋਹਰ ਲਾਈ ਹੈ ਜੀ। ਸੋ ਬਹੁਤ ਮਿਹਰਬਾਨੀ ਸਤਿੰਦਰਪਾਲ। ਤੇ ਜੋਤ ਗਿੱਲ ਸਾਡੇ ਨਾਲ ਜੁੜੇ ਆ ਜੀ ਆਲਵੇਜ ਬਹੁਤ ਵਧੀਆ ਲੱਗਦਾ ਤੁਹਾਡਾ ਪ੍ਰੋਗਰਾਮ ਸੁਣਨਾ ਜੀ ਕਹਿੰਦੇ ਹੇਰ ਇਜ਼ ਦਾ ਲਿੰਕ ਟੈਕਸੀ ਡਰਾਈਵਰ ਉਹਨਾਂ ਨੇ ਉਹ ਟੈਕਸੀ ਡਰਾਈਵਰ ਦਾ ਲਿੰਕ ਭੇਜਿਆ ਜੀ ਜਿਹੜਾ ਉਹਨਾਂ ਨੇ ਐਸ ਬੀ ਐਸ ਦੀ ਸਾਈਟ ਦੇ ਉੱਤੋਂ ਮੈਨੂੰ ਲੱਗਦਾ ਲਿੰਕ ਭੇਜਿਆ ਗੁਰਬਾਜ ਸਿੰਘ ਹੋਰਾਂ ਦਾ। ਸੋ ਬਹੁਤ ਮਿਹਰਬਾਨੀ ਨਵਜੋਤ ਗਿੱਲ ਜੀ। ਤੇ ਅੱਗੇ ਸਾਡੇ ਨਾਲ ਜੁੜਿਆ ਜੀ ਦਲਜੀਤ ਸਿੰਘ ਸਰਾਂ ਐਡਲੇਡ ਤੋਂ ਸਾਡੇ ਪਿੰਡ ਗਈ ਤੇ ਉਹਨਾਂ ਨੇ ਵੀ ਗੁਰਬਾਜ ਸਿੰਘ ਦਾ ਜਿਹੜਾ ਨਾਂ ਭੇਜ ਕੇ ਉਹਦੇ ਤੇ ਮੋਹਰ ਲਾਈ ਹੈ ਜੀ। ਸੋ ਬਹੁਤ ਮਿਹਰਬਾਨੀ ਦਲਜੀਤ ਬਾਈ। ਤੇ ਸਾਡੇ ਨਾਲ ਅੱਗੇ ਜੁੜਿਆ ਜੀ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬਨ ਵਾਲੇ ਸਤਿ ਸ੍ਰੀ ਅਕਾਲ ਬਰਾੜ ਸਾਹਿਬ। ਆਹ ਹੈ ਜੀ ਅੱਜ ਦੇ ਡਰਾਈਵਰ ਦੀ ਡਿਟੇਲ ਲਓ ਜੀ ਉਹਨਾਂ ਨੇ ਭੇਜਤਾ ਜੀ ਜੰਗ ਟੈਕਸੀ ਡਰਾਈਵਰ ਫਰੋਮ ਬ੍ਰਿਸਬਨ ਨੌਰਥ ਸਵਰਬ ਆਫ ਬ੍ਰੇਕਨ ਰਿਜ ਹੈਜ਼ ਬੀਨ ਸ਼ੋਰਡ ਵਿਦ ਪ੍ਰੇਜ਼ ਐਜ ਹੀ ਰਿਟਰਨ 14,000 ਕੈਸ਼ ਦੈਟ ਸਮਵਨ ਫੋਰਗੇਟ ਇਨ ਹਿਸ ਕੈਬ। ਲਓ ਜੀ ਅਗੇਨ ਸਿਟੀਜ਼ਨ ਹੈ 34 ਸਾਲਾਂ ਦੇ ਆ ਜੀ ਤੇ 2007 ਚ ਆਏ ਸੀ ਮੇਰੇ ਨਾਲ ਹੀ ਤਾਂ ਹੀ ਚੰਗਾ ਸੁਭਾਅ ਮੇਰੇ ਨਾਲ ਦੇ ਇੱਕੋ ਰਾਸ਼ੀ ਹੈ ਸਾਡੀ ਹਿਜ਼ ਫੈਮਿਲੀ ਕਿਉਂਕਿ ਸਾਡੇ ਇੱਕ ਨਾ ਇਹ ਵੀ ਇੱਕ ਮੈਂ ਵਿੱਚ ਦੀ ਗੱਲ ਦੱਸਦਿਆਂ ਸਾਡੇ ਚ ਕਿ ਵੀ ਇੱਕ ਮੈਂਟੈਲਿਟੀ ਬੜੀ ਕਰਦੀ ਆ ਵੀ ਜੇ ਕਿਸੇ ਨੇ ਕੋਈ ਚੰਗਾ ਕਰਿਆ ਹੋਵੇ ਤੇ ਉਹਦੇ ਨਾਲ ਦਾ ਆਪਦੇ ਆਪ ਨੂੰ ਬਣਾ ਕੇ ਤੇ ਉਹਦਾ ਅੱਧਾ ਕੁ ਕ੍ਰੈਡਿਟ ਮੈਨੂੰ ਬਹੁਤ ਜੀ ਕਰਦਾ ਤੇ ਹੁਣ ਮੈਨੂੰ ਇਹ ਲੱਗਿਆ ਵੀ ਗੁਰਬਾਜ ਸਿੰਘ ਨੂੰ ਸਾਰਾ ਹੀ ਕ੍ਰੈਡਿਟ ਮਿਲੀ ਜਾਂਦਾ ਤੇ ਉਹਦੇ ਨਾਲ ਅੱਧਾ ਕ੍ਰੈਡਿਟ ਮੈਂ ਕਿਵੇਂ ਲੈ ਲਾਂ ਤੇ ਮੈਂ ਨਾਲ ਦੀ ਨਾਲ ਹੀ ਮੈਂ ਸੀਪ ਲਾ ਗਿਆ ਜੋ ਦੇਖਿਆ ਵੀ 2007 ਚ ਆਇਆ ਤੇ 2007 ਚ ਹੀ ਮੈਂ ਆਇਆ ਤੇ ਫਿਰ ਅਸੀਂ ਦੋਨੇ ਸਾਢੂ ਹੋ ਗਏ ਤੇ ਦੋਨਾਂ ਕੋਈ ਰਾਸ਼ੀ ਬਣ ਗਈ ਇੱਕੋ ਹੀ ਸਾਂਝ ਬਣ ਗਈ ਤੇ ਫਿਰ ਅੱਧੇ ਕੁ ਤਾਂ ਪੈਸੇ ਮੈਂ ਵੀ ਮੋੜੇ ਆ ਨਾ ਇਹ ਗੱਲ ਬਣ ਗਈ ਇਹਦਾ ਤੇ ਕਹਿੰਦੇ ਦੀ ਰੋਟੇਕੇ ਤੋਂ ਨੀਅਰ ਬਲਟੋਹੇ ਦੇ ਕੋਲੋਂ ਉਹਨਾਂ ਦਾ ਪਿੰਡ ਆ ਜੀ ਤੇ ਬਲੈਕ ਐਂਡ ਵਾਈਟ ਟੈਕਸੀ ਉਹ ਚਲਾਉਂਦੇ ਆ ਜੀ ਤੇ ਪਰ ਕਹਿੰਦੇ ਗੁਰਬਾਜ ਸਿੰਘ ਹੋਰਾਂ ਨੇ ਉਹ ਕੈਸ਼ ਗਾ ਪਰ ਉਹਨਾਂ ਨੇ ਬਿਨਾਂ ਕਿਸੇ ਸੋਚੇ ਸਮਝੇ ਉਹ ਕੈਸ਼ ਨਾਲ ਦੀ ਨਾਲ ਵਾਪਸ ਕਰਤਾ ਭਾਵੇਂ ਉਹ ਕੈਸ਼ ਉਹਨਾਂ ਨੂੰ ਕੋਈ ਪੁੱਛਣੀਆਂ ਨਹੀਂ ਸੀ ਜੇ ਮਰਜ਼ੀ ਉਹ ਲਾ ਸਕਦੇ ਸੀਗੇ ਤੇ ਪਰ ਉਹਨਾਂ ਨੇ ਆਪਣੀ ਇਮਾਨਦਾਰੀ ਦਿਖਾ ਕੇ ਆਪਣਾ ਨਾਂ ਜਿਹੜਾ ਉਹ ਬਿਲਕੁਲ ਜਿਹੜਾ ਚਮਕਾਇਆ ਜੀ ਆਪਣਾ ਨੀ ਚਮਕਾਇਆ ਮੈਂ ਤਾਂ ਕਹਿਣਾ ਗੁਰਬਾਜ ਨੇ ਜਿਹੜਾ ਸਲੂਟ ਕਰਨ ਦਾ ਕਾਰਨ ਉਹਨੇ ਸਾਡੇ ਭਾਈਚਾਰੇ ਦਾ ਨਾਂ ਉੱਚਾ ਕੀਤਾ ਸਾਡੇ ਭਾਈਚਾਰੇ ਦੇ ਮਾਮਲੇ ਚ ਜੇ ਕੁਝ ਇੱਕ ਗੱਲਾਂ ਚੱਲਦੀਆਂ ਅਕਸਰ ਅਸੀਂ ਵੀਡੀਓ ਦੇਖਦੇ ਹਾਂ ਹਿੱਕ ਠੋਕਦੇ ਹਾਂ ਜੀ ਚ ਕਿਹਾ ਜਾਂਦਾ ਕਿ ਇੱਕ ਬਾਪ ਆਪਣੀ ਬੇਟੀ ਨੂੰ ਕਹਿ ਰਿਹਾ ਬੇਟਾ ਰਾਤ ਨੂੰ ਲੇਟ ਹੋ ਗਈ ਤਾਂ ਕੋਈ ਟੈਕਸੀ ਡਰਾਈਵਰ ਸਰਦਾਰ ਦੇਖ ਲਈ ਸਰਦਾਰ ਨਾਲ ਆ ਜੀ ਤੈਨੂੰ ਸੇਫ ਘਰੇ ਪਹੁੰਚਾ ਦੂ ਜੇ ਇਹੋ ਜਿਹੀਆਂ ਗੱਲਾਂ ਅਸੀਂ ਸੁਣਦੇ ਹਾਂ ਤਾਂ ਉਹ ਸਾਡੇ ਲਈ ਮਾਣ ਕਰਨ ਵਾਲੀਆਂ ਗੱਲਾਂ ਤੇ ਇਹੋ ਜਿਹੀਆਂ ਚੀਜ਼ਾਂ ਨੂੰ ਗੁਰਬਾਜ ਵਰਗੇ ਲੋਕ ਹੋਰ ਅੱਗੇ ਵਧਾਉਂਦੇ ਆ ਸੋ ਕੈਨਬਰਾ ਤੋਂ ਗੁਰਪ੍ਰੀਤ ਗਿੱਲ ਜੁੜ ਗਿਆ ਜੀ ਗਿੱਲ ਸਾਹਿਬ ਸਤਿ ਸ੍ਰੀ ਅਕਾਲ ਗਿੱਲ ਸਾਹਿਬ ਤੁਹਾਡਾ ਰੇਡੀਓ ਬੰਦ ਕਰਿਓ ਜੀ
ਕਰ ਲਿਆ ਜੀ ਕਰ ਲਿਆ
ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਵਧੀਆ ਜੀ ਵਧੀਆ ਤੁਸੀਂ
ਬਸ ਠੀਕ ਠਾਕ ਆ ਬਾਈ ਨੇ ਮੈਂ ਬ੍ਰਿਸਬਨ ਵਾਲੀ ਵੀਡੀਓ ਦੇਖੀ ਸੀ 7 ਨਿਊਜ਼ ਤੇ ਤੇ ਵਧੀਆ ਕੰਮ ਕੀਤਾ ਜੀ
ਸਪੈਸ਼ਲੀ ਜੀ ਜੀ ਬਿਲਕੁਲ
ਤੁਸੀਂ ਸਿਰ ਤੇ ਪੱਗ ਬੰਨੀ ਹੁੰਦੀ ਆ ਫਿਰ ਤਾਂ ਤੁਸੀਂ ਕਮਿਊਨਿਟੀ ਨੂੰ ਰੀਪ੍ਰੈਜ਼ੈਂਟ ਕਰਦੇ ਹੀ ਹੁੰਦੇ ਹੋ ਫਿਰ ਤਾਂ ਪਤਾ ਲੱਗ ਹੀ ਜਾਂਦਾ ਵੀ ਹੀ ਇਜ਼ ਅ ਸਿੱਖ ਡਰਾਈਵਰ ਤੇ ਪਰ ਕਈ ਮੈਂ ਕਮੈਂਟ ਪੜ੍ਹੇ ਸੀ ਕਈ ਲੋਕ ਕਹਿ ਰਹੇ ਸੀ ਵੀ ਸਿਰਫ ਇੱਕ ਬਾਕਸ ਆਫ ਚੋਕਲੇਟ ਦਿੱਤਾ ਤੇ ਉਹ ਤਾਂ ਚਲੋ ਉਹ ਤਾਂ ਜੈਸਟਰ ਆ ਜੀ ਜਿਸ ਤੋਂ ਅਗਲੇ ਨੇ ਐਪਰੀਸ਼ੀਏਟ ਕੀਤਾ ਭਾਵੇਂ ਪੈਸੇ ਨਾ ਕਰ ਦੇਵੇ ਭਾਵੇਂ ਬਾਕਸ ਆਫ ਚੋਕਲੇਟ ਨਾ ਕਰ ਦੇਵੇ ਤੋ ਇਹਦੇ ਵਿੱਚ ਤਾਂ ਕੋਈ ਵੱਡੀ ਗੱਲ ਨੀ ਪਰ ਗੱਲ ਇਹ ਹੈ ਵੀ ਉਹ ਕਿਸੇ ਦੇ ਪੈਸੇ ਸੀ ਕਿਸੇ ਦੀ ਮਿਹਨਤ ਦੀ ਕਮਾਈ ਦੇ ਪੈਸੇ ਸੀ ਤੇ ਉਹ ਤੁਹਾਡਾ ਹੱਕ ਤਾਂ ਉਸ ਤੇ ਬਣਦਾ ਨੀ ਕਿਸੇ ਤਰੀਕੇ ਨਾਲ ਇਹੀ ਤਾਂ ਅਸੀਂ ਬਾਣੀ ਤੋਂ ਸਿੱਖਦੇ ਹਾਂ ਅਸੀਂ ਇਹੀ ਚੀਜ਼ਾਂ ਆਪਣੇ ਪੁਰਖਿਆਂ ਤੋਂ ਸਿੱਖ ਰਹੇ ਹਾਂ ਜਿਹੜੀ ਹੱਕ ਦੀ ਕਮਾਈ ਹੈ ਉਹ ਤੁਸੀਂ ਜਦੋਂ ਤੁਸੀਂ ਵਰਤੋਂ ਵਿੱਚ ਖਾਓਗੇ ਉਹ ਉਹਦੇ ਵਿੱਚ ਤੁਹਾਨੂੰ ਵੀ ਆਪਣਾ ਜ਼ਰੂਰ ਹੈ ਜੇ ਕਿਸੇ ਹੋਰ ਦੀ ਹੱਕ ਦੀ ਕਮਾਈ ਖਾਓਗੇ ਫਿਰ ਤੁਹਾਡੀ ਹਰਾਤਾ ਨੀਂਦ ਵੀ ਖਰਾਬ ਹੋਊਗੀ ਤੇ ਉਹ ਪੈਸੇ ਫਿਰ ਹੋਸਪਿਟਲ ਦੇ ਵਿੱਚ ਵੀ ਲੱਗ ਸਕਦੇ ਨੇ ਤੇ ਜਾਂ ਵਕੀਲਾਂ ਦੇ ਕੋਲ ਵੀ ਲੱਗ ਸਕਦੇ ਨੇ
ਗੁਰਪ੍ਰੀਤ ਇੱਥੇ ਇੱਕ ਗੱਲ ਹੋਰ ਵੀ ਹੈ ਕਹਿਣ ਦੀ ਵੀ ਜੇ ਤੁਸੀਂ ਅਕਸਰ ਫਿਲਮਾਂ ਚ ਭਾਵੇਂ ਦੇਖੀਆਂ ਹੋਣਗੀਆਂ ਇਹ ਗੱਲਾਂ ਪਰ ਇਹ ਸੱਚਾਈ ਹੈ ਜੇ ਹੁਣ ਗੁਰਬਾਜ ਨੂੰ ਵਿੱਚੋਂ 2000 ਦੇਣਾ ਚਾਹੁੰਦੇ ਤਾਂ ਗੁਰਬਾਜ ਨੂੰ ਇਹ ਸੱਟ ਵੀ ਲੱਗਣੀ ਸੀ ਵੀ ਯਾਰ ਮੇਰੀ ਕੀਮਤ 1000-2000 ਰੁਪਈਏ ਸੀਗੀ ਜਿਹੜੀ ਮੈਨੂੰ ਦੇਣਾ ਚਾਹੁੰਦੇ ਆ ਉਹ ਤਾਂ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਵੀ ਉਹਨਾਂ ਨੇ ਚੋਕਲੇਟ ਉਹਨੂੰ ਦੇਖ ਕੇ ਉਹਦਾ ਮਾਣ ਸਤਿਕਾਰ ਹੋਰ ਵਧਾਇਆ ਉਹਦੇ ਨਾਲ
ਹਾਂਜੀ ਹਾਂਜੀ ਦੇਖੋ ਚੋਕਲੇਟ ਦੇਣਾ ਬਾਹਰਲੇ ਮੁਲਕਾਂ ਵਿੱਚ ਇੱਕ ਤਰ੍ਹਾਂ ਕਹਿ ਲਓ ਵੀ ਸਨਮਾਨ ਕਰਨ ਵਾਲੀ ਨਿਸ਼ਾਨੀ ਹੁੰਦੀ ਕਿਉਂਕਿ ਚੋਕਲੇਟ ਇੱਕ ਸਵੀਟ ਦੇਸ਼ ਤੇ ਤੁਸੀਂ ਜੋ ਸਵੀਟ ਚੀਜ਼ ਕਿਸੇ ਨੂੰ ਦਿੰਦੇ ਹੋ ਤੇ ਤੁਸੀਂ ਅਗਲੇ ਨੂੰ ਇਹ ਦੱਸਦੇ ਹੋ ਵੀ ਮੇਰੇ ਜਿਹੜੇ ਨਿਗਾਹਾਂ ਵਿੱਚ ਤੇਰੀ ਵੈਲਿਊ ਬਹੁਤ ਜ਼ਿਆਦਾ ਪੈਸੇ ਨਾਲ ਵੀ ਜ਼ਿਆਦਾ ਆ ਤੇ ਇਹ ਵਧੀਆ ਜੈਸਟਰ ਆ ਤੋ ਬਾਈ ਉਹਨਾਂ ਨੇ ਕੰਮ ਕੀਤਾ ਤੇ ਹਾਂਜੀ
ਇੱਥੋਂ ਇੱਥੇ ਗੁਰਪ੍ਰੀਤ ਇੱਕ ਗੱਲ ਸਿੱਖਣ ਵਾਲੀ ਆ ਸਾਡੇ ਸਰੋਤਿਆਂ ਨੂੰ ਵੀ ਸਿੱਖਣੀ ਚਾਹੀਦੀ ਆ ਕੱਲ ਨੂੰ ਜੇ ਤੁਹਾਡੇ ਕੋਲ ਵੀ ਕੁਦਰਤੀ ਇਹੋ ਜਿਹੇ ਹਾਲਾਤ ਪੈਦਾ ਹੁੰਦੇ ਆ ਤੁਹਾਨੂੰ ਕੋਈ ਚੀਜ਼ ਕੋਈ ਮੋੜਦਾ ਤੇ ਮੇਰੇ ਹਿਸਾਬ ਨਾਲ ਜੇ ਤੁਸੀਂ ਉਹਨੂੰ ਪੈਸਿਆਂ ਦੀ ਆਫਰ ਕਰ ਰਹੇ ਹੋ ਨਾ ਤੇ ਤੁਸੀਂ ਉਹਨੂੰ ਹੋਰ ਜਲੀਲ ਕਰ ਰਹੇ ਹੋ ਉਹਨੂੰ ਧੰਨਵਾਦ ਕਰਨ ਦੀ ਥਾਂ ਤੇ ਉਹਨੂੰ ਜਲੀਲ ਕਰ ਰਹੇ ਹੋ ਵੀ ਆਹ ਚੱਕ ਤੂੰ ਮੇਰਾ 14,000 ਮੋੜਿਆ ਨਾ ਆਹ ਚੱਕ ਤੈਨੂੰ ਮੈਂ 4,000 ਵਿੱਚੋਂ ਦਿੰਦਾ ਤਾਂ ਉਹ ਯਾਰ 4,000 ਲੈਣ ਲਈ ਤਾਂ ਨੀ ਉਹਨੇ ਪੈਸੇ ਮੋੜੇ ਤੁਹਾਡੇ ਉਹ ਤਾਂ ਉਹਨੂੰ ਤਾਂ 14,000 ਹੀ ਰੱਖ ਸਕਦਾ ਸੀ ਰੱਖਣਾ ਚਾਹੁੰਦਾ ਸੋ ਉਹਨੂੰ ਕਹੇ ਦੋ ਬੋਲ ਜਾਂ ਉਹਨੂੰ ਆ ਚੋਕਲੇਟ ਦੇ ਜ਼ਿਆਦਾ ਵੱਡੀ ਚੀਜ਼ ਸੀ
ਉਹਨੇ ਕਿਹੜਾ ਡੀਲ ਕੀਤੀ ਨਾ ਤੁਹਾਡੇ ਵੀ ਤੁਸੀਂ ਮੈਨੂੰ ਮੈਂ ਤੁਹਾਡੇ 14,000 ਦਊਂਗਾ ਤੁਸੀਂ ਮੈਨੂੰ ਕਿੰਨੇ ਵਾਪਸ ਮਾਰੋਗੇ ਮੈਂ ਮੈਲਬਰਨ ਚ ਨਾ ਰਾਤ ਨੂੰ ਗੱਡੀ ਚਲਾਉਂਦਾ ਸੀ ਤੇ ਮੈਨੂੰ ਇੱਕ ਵਾਰੀ ਜੋਬ ਆਈ ਤੇ ਕੁੜੀ ਵਿਚਾਰੀ ਨਾ ਜਿੱਦਾਂ ਨੂੰ ਐਸਮਾ ਦਾ ਅਟੈਕ ਹੋਇਆ ਉਹਨੂੰ ਤੇ ਉਹ ਮੈਂ ਗਿਆ ਉਹਨੂੰ ਪਿਕ ਕਰਦੇ ਨੇ ਨਾਰਥ ਸਨਸ਼ਾਈਨ ਜਾਣਾ ਸੀ ਹੋਸਪਿਟਲ ਤੇ ਉਹ ਮੈਂ ਵੀ ਗੱਡੀ ਜੋ ਠੀਕ ਹੈ ਥੋੜੀ ਤੇਜ਼ ਵੀ ਚਲਾਈ ਰਾਤ ਨੂੰ ਹੈ ਸੀ ਕਹਿੰਦੇ ਮੈਨੂੰ ਪਲੀਜ਼ ਲੈ ਜਾ ਨਹੀਂ ਤਾਂ ਮੈਂ ਵੀ ਮੇਰੀ ਡੈਥ ਹੋ ਸਕਦੀ ਹੈ ਨਾ ਤੇ ਮੈਂ ਬਹੁਤ ਤੇਜ਼ ਨਾਲ ਲੈ ਗਿਆ ਤੇ ਉਹਨੂੰ ਉਹਨੇ ਜਦੋਂ ਮੈਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਨਾ ਕਾਰਡ ਦਿੱਤਾ ਤੇ ਕਿੰਨਾ ਕੁਛ ਮੈਂ ਤੂੰ ਚਲੇ ਜਾ ਅੰਦਰ ਪੈਸੇ ਕੋਈ ਨੀ $15-16 ਮੈਂ ਬਾਅਦ ਵਿੱਚ ਕਿਤੋਂ ਲੈ ਆਊਂਗਾ ਤੇ ਮੈਨੂੰ ਉਹਦਾ ਘਰ ਦਾ ਪਤਾ ਸੀ ਤੇ ਕਹਿੰਦੇ ਠੀਕ ਹੈ ਕਿਉਂਕਿ ਜੇ ਮੈਂ ਕਾਰਡ ਸਵਾਈਪ ਕਰਦਾ ਉਹ ਟਾਈਮ ਹੋਰ ਉਹਦਾ ਕੰਜ਼ਿਊਮ ਹੋਣਾ ਸੀ ਉਹ ਚਲ ਗਈ ਬਹੁਤ ਛੇਤੀ ਤੇ ਬਾਅਦ ਵਿੱਚ ਜਦੋਂ ਉਹਨੇ ਮੈਨੂੰ ਫੋਨ ਕਰਕੇ ਕਿਹਾ ਵੀ ਤੂੰ ਆਪਣੇ ਪੈਸੇ ਲੈ ਜਾ ਤੇ ਮੈਂ ਪੈਸੇ ਲੈਣ ਘਰੇ ਗਿਆ ਤੇ ਬਰਾੜ ਸਾਹਿਬ ਉਹਨੇ ਮੈਨੂੰ ਇੱਕ ਕਾਰਡ ਵੀ ਨਾਲ ਦਿੱਤਾ ਕਾਰਡ ਵਿੱਚ ਉਹਨੇ ਬੜੀ ਬਿਊਟੀਫੁਲ ਚੀਜ਼ਾਂ ਲਿਖੀਆਂ ਵੀ ਤੇਰੇ ਵਰਗੇ ਜਿੱਦਾਂ ਲੋਕ ਹੈਗੇ ਨੇ ਸੋਸਾਇਟੀ ਵਿੱਚ ਵੀ ਬਹੁਤ ਵਧੀਆ ਲੱਗਦਾ ਵੀ ਤੂੰ ਮੇਰੀ ਸਿਚੁਏਸ਼ਨ ਨੂੰ ਸਮਝਿਆ ਜਦੋਂ ਮੈਂ ਰਫੜ ਪਾ ਕੇ ਬਹਿਣ ਦੇ ਨਹੀਂ ਜੀ ਮੈਨੂੰ ਤਾਂ ਪਹਿਲਾਂ ਪੈਸੇ ਦੇ ਮੈਂ ਤਾਂ ਗੱਡੀ ਚ ਉਤਰਨ ਦੇਣਾ।
ਦੇਖੋ ਦੇਖੋ ਗੁਰਪ੍ਰੀਤ ਉਹ ਕਾਰਡ ਆ ਜਿਹੜਾ ਉਹ ਤੁਹਾਡਾ ਸਰਮਾਇਆ ਉਹ ਕਾਰਡ ਤੁਹਾਡਾ ਸਰਮਾਇਆ ਜਿਹੜਾ ਤੁਸੀਂ ਕਾਰਡ ਤੁਹਾਨੂੰ ਉਸ ਲੇਡੀ ਨੇ ਦਿੱਤਾ ਉਹ ਤੁਹਾਡਾ ਸਰਮਾਇਆ। ਸੋ ਦੋਸਤੋ ਬੇਨਤੀ ਇਹ ਹੈ ਵੀ ਜੇ ਸਾਡੇ ਲਿਸਨਰ ਰੇਡੀਓ ਸੁਣ ਰਹੇ ਉਹਨਾਂ ਸਾਰਿਆਂ ਨੂੰ ਬੇਨਤੀ ਆ ਵੀ ਇਹ ਪੈਸਾ ਕੋਈ ਵੀ ਚੀਜ਼ ਨੀ ਜ਼ਿੰਦਗੀ ਦੇ ਵਿੱਚ, ਪੈਸਾ ਅੱਗੇ ਪਿੱਛੇ ਤੁਹਾਡੇ ਘੁੰਮਦਾ ਰਹਿਣਾ, ਪਰ ਤੁਹਾਡੀ ਜਿਹੜੀ ਕਮਾਇਆ ਹੋਈ ਸ਼ਾਨ ਸ਼ੌਕ ਤੁਹਾਡੀ ਇਹ ਜੇ ਬੋਲ ਜਿਹੜਾ ਗੁਰਪ੍ਰੀਤ ਨੂੰ ਕਿਸੇ ਡਰਾਈਵਰ ਨੇ ਕਾਰਡ ਦਿੱਤਾ ਤਾਂ ਉਹ ਕਾਰਡ ਸਦਾ ਸਾਂਭ ਕੇ ਰੱਖਣਗੇ ਤਾਂ ਹਾਲਾਂਕਿ ਉਹ ਪੈਸਾ ਕਿਤੇ ਵੀ ਲਾ ਸਕਦੇ ਸੀ। ਸੋ ਕੋਸ਼ਿਸ਼ ਕਰਿਆ ਕਰੋ ਦਸਤਾਰ ਨੂੰ ਜੇ ਤੁਹਾਡੇ ਸਿਰ ਤੇ ਦਸਤਾਰ ਸਜੀ ਹੈ ਤਾਂ ਤੁਹਾਨੂੰ ਹੋਰ ਰਿਸਪੋਂਸੀਬਲ ਹੋਣ ਦੀ ਲੋੜ ਆ। ਸੋ ਬਹੁਤ ਸਾਰੇ ਸੁਨੇਹੇ ਆ ਰਹੇ ਪਰ ਮੈਨੂੰ ਗੁਰਪ੍ਰੀਤ ਨੇ ਇੱਕ ਗੱਲ ਇੱਥੇ ਦਸਤਾਰ ਦੇ ਮਾਮਲੇ ਚ ਸੁਖਪਾਲ ਹੋਰਾਂ ਦੀ ਯਾਦ ਆ ਗਈ, ਬਹੁਤ ਵਧੀਆ ਸਾਹਿਤਕਾਰ ਨੇ ਸੁਖਪਾਲ, ਉਹਨਾਂ ਦੀ ਇੱਕ ਨਵੀਂ ਕਿਤਾਬ ਆਈ ਹੈ ਜੀ ਰਹੁਣ ਕਥਾਓ ਨਾਹੀਂ, ਤੇ ਬਹੁਤ ਸੋਹਣੀ ਗੱਲ ਉਹਦੇ ਵਿੱਚ ਕਵਿਤਾ ਲਿਖੀ ਆ, ਮੈਂ ਉਹ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ। ਤੇ ਉਹਦੇ ਵਿੱਚ ਉਹਨਾਂ ਨੇ ਲਿਖਿਆ ਜੀ ਪਿਤਾ ਨੇ ਇੱਕੋ ਵਚਨ ਮੰਗਿਆ, ਸਿਰ ਸਦਾ ਦਸਤਾਰ ਰੱਖੀ, ਮੈਂ ਦਸਤਾਰ ਬੰਨ ਕੇ ਗਲੀ ਕੁੱਚੇ ਪਿੰਡ ਸ਼ਹਿਰ ਦੇਸ਼ ਵਿਦੇਸ਼ ਘੁੰਮਦਾ ਹਾਂ, ਦਸਤਾਰ ਦੇ ਨਾਲ ਨਾਲ ਚੱਲਦੇ ਹਨ ਪਿਤਾ ਅਤੇ ਪੁਰਖੇ, ਸੈਂਕੜੇ ਸਾਲਾਂ ਦੀ ਰਵਾਇਤ, ਹਜ਼ਾਰਾਂ ਲੱਖਾਂ ਦਾ ਮਾਣ ਤੇ ਉਹ ਸੰਘਰਸ਼ ਜੋ ਲੋਕਾਂ ਦਸਤਾਰ ਲਈ ਕੀਤਾ, ਦਸਤਾਰ ਵੇਖ ਕੇ ਨਸਲੀ ਮੁੰਡਾ ਧਰਤੇ ਥੁੱਕਦਾ ਓਏ ਬਿਨ ਲਾਦੈਣ ਕਹਿ ਕੇ, ਮੇਰੇ ਨਾਲ ਕੰਮ ਕਰਦਾ ਗੋਰਾ ਸਾਥੀ ਮਾਫ਼ੀ ਮੰਗ ਕੇ ਡਰਦਿਆਂ ਡਰਦਿਆਂ ਪੁੱਛਦਾ ਦਸਤਾਰ ਤੇ ਰੰਗ ਦਾ ਮਤਲਬ ਹੈ, ਦਸਤਾਰ ਬੰਨ ਕੇ ਮੈਂ ਝਿਜਕਦਾ ਹਾਂ ਮੰਦਾ ਬੋਲਣ ਤੋਂ, ਕਾਨੂੰਨ ਤੋੜਨ ਤੋਂ ਡਰਦਾ ਹਾਂ, ਮੇਰੇ ਹੱਥੋਂ ਮੈਲੀ ਹੋਈ ਦਸਤਾਰ ਸਭਨਾ ਬੰਨੀ ਜਾਵੇਗੀ, ਉਪਰੇ ਸ਼ਹਿਰਾਂ ਸ਼ਹਿਰ ਕੋਈ ਸੱਤ ਪਰਾਇਆ ਦਸਤਾਰ ਵੇਖ ਕੇ ਮੈਨੂੰ ਜੱਫੀ ਪਾ ਲੈਂਦਾ ਹੈ, ਕੁਝ ਹੋਰਨਾਂ ਲਈ ਓਪਰਾ ਹੋ ਜਾਂਦਾ ਹੈ, ਕਿਸੇ ਧਰਮ ਸਥਾਨ ਦਾ ਦਰ ਖੁੱਲ ਜਾਂਦਾ ਹੈ, ਕਿਸੇ ਕੰਮ ਕਾਰ ਦਾ ਬੂਹਾ ਬੰਦ ਹੋ ਜਾਂਦਾ ਹੈ, ਇਹ ਦਸਤਾਰ ਕਿਸੇ ਥਾਂ ਕਿਸੇ ਸਮੇਂ ਰੱਖਿਆ ਦਾ ਹਥਿਆਰ ਹੈ, ਕਿਸੇ ਸਮੇਂ ਮਾਰੇ ਜਾਣ ਦਾ ਇਸ਼ਤਿਹਾਰ ਹੈ, ਦਸਤਾਰ ਖਾਤਰ ਲੜਨ ਵਾਲਾ ਇਸ ਹੱਕ ਲਈ ਲੜਦਾ ਹੈ ਉਹ ਜਿਵੇਂ ਚਾਹੇ ਜੀ ਸਕੇ, ਪਰ ਪੁੱਤਰ ਨੂੰ ਉਸਦਾ ਹੈ ਉਹ ਦਸਤਾਰ ਕਿਉਂ ਨਹੀਂ ਬਣਦਾ। ਚਰਚ ਵਿੱਚ ਜਾਣ ਵੇਲੇ ਮੈਂ ਦਸਤਾਰ ਨਹੀਂ ਲਾ, ਧਿਆਨ ਨਾਲ ਸੁਣੋ ਜੀ ਇਹ ਗੱਲ, ਚਰਚ ਵਿੱਚ ਜਾਣ ਵੇਲੇ ਮੈਂ ਦਸਤਾਰ ਨਹੀਂ ਲਾਉਂਦਾ, ਆਖਦਾ ਹਾਂ ਤੁਹਾਡੇ ਸਥਾਨ ਦਾ ਆਦਰ ਆਪਣੀ ਰੋਹ ਰੀਤ ਨਾਲ ਕਰਾਂਗਾ, ਗੁਰਦੁਆਰੇ ਆਉਂਦੇ ਗੋਰੇ ਨੂੰ ਸਿਰ ਢੱਕਣ ਲਈ ਮਜਬੂਰ ਕਰਦਾ, ਭੁੱਲ ਜਾਂਦਾ ਉਹ ਰੀਤ ਸਿਰ ਨੰਗਾ ਕਰਕੇ ਆਦਰ ਦੇਣ ਦੀ, ਭੁੱਲ ਜਾਂਦਾ ਉਹ ਕੀਮਤ ਜਿਸ ਦਾ ਚਿੰਨ੍ਹ ਇਹ ਦਸਤਾਰ ਹੈ, ਮੈਂ ਸਿਰਫ ਚਿੰਨ੍ਹ ਜਾਖਦਾ ਹਾਂ। ਦਸਤਾਰ ਵੇਖ ਕੇ ਨੰਨਾ ਬੱਚਾ ਪੁੱਛਦਾ ਹੈ ਤੂੰ ਅਲਾਦੀਨ ਵਾਲਾ ਜਿੰਨ ਹੈ, ਕਿਸੇ ਬੱਚੇ ਨੂੰ ਮੈਂ ਚਿੜੀਆ ਘਰ ਦਾ ਡਰਾਉਣਾ ਜੀਵ ਲੱਗਦਾ ਹਾਂ, ਉਹ ਡਰਦਾ ਮਾਂ ਨਾਲ ਚਿੰਬੜ ਜਾਂਦਾ ਹੈ। ਸ਼ਿਕਾਗੋ ਦੇ ਅਜਾਇਬ ਘਰ ਚ ਕੋਈ ਬੱਚਾ ਪੁੱਛਦਾ ਹੈ ਤੇਰੇ ਤੇ ਕੰਪਿਊਟਰ ਲੱਗਿਆ ਹੋਇਆ ਹੈ, ਇੱਕ ਹੋਰ ਕਹਿੰਦਾ ਹੈ ਹਰ ਵੇਲੇ ਕੱਪੜਾ ਕਿਉਂ ਬੰਨੀ ਰੱਖਦਾ ਹੈ, ਤੇਰੇ ਸਿਰ ਵਿੱਚ ਦਰਦ ਰਹਿੰਦਾ ਹੈ, ਸ਼ਮੀ ਕੰਮ ਤੇ ਪਰਤ ਕੇ ਮੈਂ ਥੱਕੇ ਟੁੱਟੇ ਸਿਰ ਤੇ ਦਸਤਾਰ ਦਾ ਬੋਝ ਲਾਉਂਦਾ ਹਾਂ, ਪਿਤਾ ਸਿਰ ਤੋਂ ਦਸਤਾਰ ਦੀ ਇੱਕ ਤਹਿ ਲਾਉਂਦੇ ਹਨ, ਮੱਥੇ ਨਾਲ ਛੁਆਉਂਦੇ ਹਨ, ਫਿਰ ਸੁਖਾਸਨ ਕਰਦੇ ਹਨ, ਹਰ ਸਵੇਰ ਦਸਤਾਰ ਇਉਂ ਸਜਾਉਂਦੇ ਹਨ ਜਿਵੇਂ ਇਹ ਉਹਨਾਂ ਦਾ ਸੀਸ ਹੋਵੇ। ਸੋ ਬੜੀ ਖੂਬਸੂਰਤ ਰਚਨਾ ਸੀ ਜੀ, ਰਿਹਾ ਨਹੀਂ ਗਿਆ ਮੈਥੋਂ ਸੁਣਾਏ ਬਿਨਾਂ, ਸੋ ਮਿਹਰਬਾਨੀ ਗੁਰਪ੍ਰੀਤ।
ਮੈਂ ਇੱਥੇ ਮੈਂ ਜਾਂਦੇ ਜਾਂਦੇ ਇੱਕ ਗੱਲ ਦੱਸਦਾ ਵੀ ਸਿਰਫ ਇੱਕ ਮਿੰਟ ਲਈ ਆ, ਮੈਂ ਨਾ ਪੰਪ ਦੇ ਤੇਲ ਭਰਾ ਰਿਹਾ ਸੀ ਸ਼ਿਫਟ ਤੋਂ ਬਾਅਦ, ਤੇ ਮੇਰੇ ਕੋਲ ਇੱਕ ਬੰਦਾ ਆਇਆ ਕਹਿੰਦਾ ਵੀ ਆਪ ਸਰਦਾਰ ਜੀ ਹੈ, ਮੈਂ ਕਿਹਾ ਵੀ ਹਾਂਜੀ, ਉਹ ਅਫਗਾਨਿਸਤਾਨ ਤੋਂ ਸੀ, ਮੈਨੂੰ ਲੱਗਾ ਵੀ ਇਹ ਜਿੱਦਾਂ ਨਾ ਫ੍ਰੀ ਰਾਈਡ ਮੰਗੂ ਆ ਵੀ ਇਹਨੇ ਇੱਥੇ ਕਿਤੇ ਜਾਣਾ ਹੋਊਗਾ, ਤੇ ਮੈਂ ਥੱਕਿਆ ਪਿਆ ਸੀ, ਮੈਂ ਕਿਹਾ ਯਾਰ ਵੀ ਹੁਣ ਮੈਂ ਘਰ ਨੂੰ ਜਾਣਾ, ਇਹਨੇ ਮੈਨੂੰ ਹੋਸਟਲ ਦੇ ਬੱਸ ਲੈ ਜਾਣਾ, ਉਹਨੇ ਕਹਿੰਦਾ ਮੈਂ ਕਿਹਾ ਆਪ ਤੇ ਹੱਥ ਮਿਲਾ ਲਓ, ਮੈਂ ਕਿਹਾ ਜੀ ਜ਼ਰੂਰ ਮਿਲਾਓ, ਤੇ ਮੈਂ ਕਿਹਾ ਉਹ ਹੱਥ ਮਿਲਾ ਕੇ ਮੈਨੂੰ ਉਹਨੇ ਦੱਸਿਆ ਕਹਿੰਦਾ ਵੀ ਸਾਡੇ ਪਿੰਡ ਚ ਨਾ, ਉਹ ਕਿਤੇ ਕੰਧਾਰ ਦੇ ਵਾਲੇ ਪਾਸਿਓ ਸੀ, ਕਹਿੰਦਾ ਸਾਡੇ ਪਿੰਡ ਚ ਇੱਕ ਰੀਤ ਆ ਵੀ ਜਦੋਂ ਨਵਾਂ ਬੱਚਾ ਪੈਦਾ ਹੁੰਦਾ ਨਾ, ਵੀ ਨਵਾਂ ਵੀ ਬੱਚੇ ਦੀ ਆਗਮਨ ਹੁੰਦੀ ਜਨਮ ਹੁੰਦਾ, ਤੇ ਉੱਥੋਂ ਦੀ ਕਮਿਊਨਿਟੀ ਦੇ ਕੇ ਸਰਦਾਰ ਨੂੰ ਲਿਆ ਕੇ ਉਹ ਬੱਚੇ ਨੂੰ ਵੀ ਇੱਕ ਤਰ੍ਹਾਂ ਬਲੈਸਿੰਗ ਦਵਾਈਆਂ ਜਾਂਦੀਆਂ, ਆਸ਼ੀਰਵਾਦ ਦਵਾਇਆ ਜਾਂਦਾ, ਉਹ ਸਾਡੀ ਕਮਿਊਨਿਟੀ ਦੇ ਵਿੱਚ ਇਹ ਆ ਵੀ ਇੱਕ ਗੁੱਡ ਲੱਕ ਆ ਵੀ ਜੇ ਸਰਦਾਰ ਦੇ ਦੁਆਰਾ ਬੱਚੇ ਨੂੰ ਸਭ ਤੋਂ ਪਹਿਲਾਂ ਆਸ਼ੀਰਵਾਦ ਦਿੱਤਾ ਜਾਵੇ ਤੇ ਬੱਚੇ ਲਈ ਗੁੱਡ ਲੱਕ ਆ, ਤੇ ਸਾਡੀ ਕਮਿਊਨਿਟੀ ਦੇ ਵਿੱਚ ਵੀ ਇਹ ਆ ਵੀ ਜੇ ਤੁਸੀਂ ਸਰਦਾਰ ਨਾਲ ਹੱਥ ਮਿਲਾ ਲੂਗੇ ਨਾ ਤੇ ਤੁਹਾਡਾ ਉਹ ਦਿਨ ਬਹੁਤ ਵਧੀਆ ਲੰਘੂਗਾ। ਇਹ ਗੱਲ ਜੀ ਉਹਨੇ ਮੈਨੂੰ ਦੱਸੀ ਅੱਜ ਤੋਂ 3-4 ਸਾਲ ਪਹਿਲਾਂ ਦੀ ਗੱਲ ਆ, ਤੇ ਮੈਂ ਉੱਥੇ ਸ਼ੌਕ ਨੀ ਰਹਿ ਗਿਆ ਵੀ ਇੱਦਾਂ ਜੀ ਗੱਲਾਂ ਵੀ ਸਾਡੇ ਵਾਸਤੇ ਹੈ ਵੀ ਬਾਕੀ ਕਮਿਊਨਿਟੀ ਦੇ ਵਿੱਚ, ਤੇ ਸਰਦਾਰ ਨਾਲ ਹੱਥ ਮਿਲਾਉਣ ਨਾਲ ਵੀ ਤੁਹਾਡਾ ਦਿਨ ਵਧੀਆ ਲੰਘੂਗਾ। ਇਹ ਅਫਗਾਨਿਸਤਾਨ ਦੀ ਗੱਲ ਹੈ ਜੀ, ਉਹ ਬੰਦੇ ਨੇ ਮੈਨੂੰ ਗੱਲ ਦੱਸੀ।
ਕੈਨਬਰਾ ਤੋਂ ਜੁੜੇ ਹੋਏ ਸਨ ਜੀ ਸਾਡੇ ਨਾਲ, ਤੇ ਸਾਡੇ ਕੋਲ ਗਿਆਨ ਸਿੰਘ ਕੰਗ ਹੋਰਾਂ ਦੀ ਕਾਲ ਆ ਰਹੀ ਹੈ। ਸਤਿ ਸ੍ਰੀ ਅਕਾਲ ਅੰਕਲ ਜੀ।
ਸਤਿ ਸ੍ਰੀ ਅਕਾਲ ਜੀ। ਪਹਿਲੀ ਬੇਨਤੀ ਇਹ ਆ ਜੀ ਵੀ ਲੋਕਾਂ ਨੇ ਇਤਰਾਜ ਕੀਤਾ ਵੀ ਮੋਦੀ ਸਾਹਿਬ ਹਰਿਮੰਦਰ ਸਾਹਿਬ ਦੇ ਵਿੱਚ ਟੋਪੀ ਪਾ ਕੇ ਚੱਲੇਗਾ, ਉਹ ਇਤਰਾਜ ਕਰਨ ਵਾਲਿਆਂ ਨੂੰ ਮੈਂ ਇਹ ਪੁੱਛਦਾ ਟੋਪੀ ਸਿੱਖ ਨੂੰ ਮਨਾ ਆ, ਹਿੰਦੂਆਂ ਨੂੰ ਮਨਾ ਨਹੀਂ ਹੈ,
ਜੀ ਜੀ
ਔਰ ਮੋਦੀ ਔਰ ਮੋਦੀ ਸਾਹਿਬ ਸਿੱਖ ਨਹੀਂ ਹੈ ਉਹ ਸਿਰ ਤਾਂ ਟਕਿਆ ਸੀਗਾ ਤੁਸੀਂ ਗੁਰਦੁਆਰਾ ਦੇਖ ਲਿਓ ਅੱਧੇ ਸਿਰ ਨੰਗੇ ਬੀਬੀਆਂ ਦੇ ਅੱਧੇ ਕਿਆ ਪੌਣੇ ਸਿਰ ਨੰਗੇ ਹੁੰਦੇ ਆ ਉਹਨਾਂ ਤੇ ਕੋਈ ਇਤਰਾਜ ਨਹੀਂ ਕਰਦਾ ਦੂਸਰੀ ਗੱਲ ਇਹ ਆ ਵੀ ਜੋ ਕੀਤਾ ਆ ਬੱਸਾਂ ਚਲਾਈਆਂ ਪਾਣੀ ਚ ਇਹ ਕੋਈ ਨਵੀਂ ਗੱਲ ਨਹੀਂ ਹੈ ਇਹ ਆਰਮੀ ਦੇ ਵਿਚ ਇੱਕ ਇੰਜੀਨੀਅਰਿੰਗ ਡਿਪਾਰਟਮੈਂਟ ਹੁੰਦਾ ਜਦ ਕਿ ਟੈਂਪਰੇਰੀ ਪੁਲ ਬਣਾਉਣਾ ਪੈਂਦਾ ਪਾਣੀ ਦੇ ਉੱਪਰ ਇਹ ਚੀਜ਼ਾਂ ਦਾ ਬਹੁਤ ਪਹਿਲਾਂ ਇਨਵੈਂਟ ਹੋ ਚੁੱਕੀਆਂ ਸਿਰਫ ਇੰਸਟੀਟਿਊਟਾਂ ਲਾ ਕੇ ਕੰਮ ਬਣਾ ਲਿਆ ਹੋਰ ਕੋਈ ਗੱਲ ਨਵੀਂ ਗੱਲ ਨਹੀਂ ਇਹ 1958 ਦੀ ਜਿਸ ਵੇਲੇ ਇੰਡੀਪੈਂਡੈਂਸ ਡੇ ਪਰੇਡ ਹੁੰਦੀ ਆ ਨਾ ਮਤਲਬ 26 ਜਨਵਰੀ ਨੂੰ ਰਿਪਬਲਿਕ ਪਰੇਡ ਉਸ ਵੇਲੇ ਉਹਨਾਂ ਦਾ ਮੈਂ ਖੁਦ ਦਿੱਲੀ ਦੇ ਵਿੱਚ ਪਰੇਡ ਚ ਸ਼ਾਮਲ ਸੀ ਉਸ ਦੇ ਵਿੱਚ ਆਰਮੀ ਚ ਹੁੰਦਿਆਂ ਹੋਇਆ ਔਰ ਇਹ ਜਿਹੜੀਆਂ ਗੱਡੀਆਂ ਸੜਕ ਦੇ ਵੀ ਤੁਰ ਪੈਂਦੀਆਂ ਪਾਣੀ ਜਾਣੇ ਪਿੱਛੇ ਪੱਖਾ ਲੱਗਾ ਆ ਜਿੱਦਾਂ ਆਪਣੇ ਬੋਟਾਂ ਨੂੰ ਲੱਗਾ ਹੁੰਦਾ ਉਹ ਪਾਣੀ ਚ ਵੀ ਤੁਰ ਪੈਂਦੀਆਂ ਉਹਨਾਂ ਨੂੰ ਇਕੱਠੀਆਂ ਕਰਕੇ ਉੱਪਰ ਦੀ ਟੈਂਕ ਵੀ ਲੰਘਾਏ ਜਾਂਦੇ ਆ ਇਹ ਕੋਈ ਨਵੀਂ ਗੱਲ ਨਹੀਂ ਹੈ
ਗੁਰਬਾਜ ਸਿੰਘ ਆ ਜੀ ਟੈਕਸੀ ਡਰਾਈਵਰ ਦਾ ਨਾਂ ਦੇਖ ਲੋ ਸਾਡੇ ਲੋਕ ਕਿੰਨੇ ਅਗਰ ਹੁਣ ਤੱਕ ਸੈਂਕੜੇ ਮੈਸੇਜ ਆ ਗਏ ਆ ਗੁਰਬਾਜ ਦੇ ਮਾਮਲੇ ਚ ਸੋ ਅਸੀਂ ਗੁਰਬਾਜ ਦੇ ਲਈ ਵਾਰ ਵਾਰ ਸਲੂਟ ਕਰਦੇ ਆ ਜੀ ਉਹਨਾਂ ਦੇ ਚੰਗੇ ਕਾਰਜ ਲਈ ਤੇ ਸਨੀ ਗੋਤਰਾ ਜੁੜਿਆ ਜੀ ਸਤਿ ਸ੍ਰੀ ਅਕਾਲ ਬਰਾੜ ਸਾਹਿਬ ਰੇਡੀਓ ਸੁਣ ਰਹੇ ਜੀ ਅਚਾਨਕ ਇੱਕ ਸਵਾਲ ਮਨ ਵਿਚ ਆਇਆ ਕਿ ਭਗਵੰਤ ਮਾਨ ਦੀ ਜਗ੍ਹਾ ਸੁਖਬੀਰ ਬਾਦਲ ਨੂੰ ਹੋਣਾ ਚਾਹੀਦਾ ਸੀ ਕਾਫੀ ਕਮੀ ਦੇਖਣ ਨੂੰ ਮਿਲਿਆ ਕਰਨੀ ਸੀ ਤੇ ਭਗਵੰਤ ਮਾਨ ਨੂੰ ਸੁਖਬੀਰ ਦੀ ਜਗ੍ਹਾ ਸਪੀਚ ਦਿੰਦੇ ਦੇਖੋ ਕਹਿੰਦੇ ਨੀ ਹੁੰਦੇ ਵੀ ਇੱਕ ਦੂਜੇ ਨਾਲ ਜਿਹੜਾ ਚੇਂਜ ਆ ਜਾਂਦੀ ਆ ਤੇ ਅੱਜ ਦਾ ਯੁੱਗ ਇਹ ਆ ਗਿਆ ਪਿੱਛੇ ਜੇ ਹਰਦੀਪ ਗਿੱਲ ਦਾ ਗੀਤ ਆਇਆ ਸੀ ਇੱਕ ਕਹਿੰਦੇ ਕਿੰਨਾ ਯੁੱਗ ਬਦਲ ਲਿਆ ਵੀ ਜੱਟਾਂ ਦੇ ਮੁੰਡੇ ਆ ਜਿਹੜੇ ਉਹ ਕੈਨੇਡਾ ਦੇ ਮਾਮਲੇ ਚ ਸੀਗਾ ਵੀ ਉੱਥੇ ਕੋਈ ਮਿਸਤਰੀ ਬਣਿਆ ਹੋਇਆ ਕੋਈ ਕੁਛ ਬਣਿਆ ਹੋਇਆ ਤੇ ਅੱਡੋ ਅੱਡ ਜਾਣੀ ਕਿ ਜਿਹੜੇ ਜਾਤ ਧਰਮ ਪਾਤਾਂ ਦੇ ਅਸੀਂ ਵੰਡੇ ਸੀ ਵੰਡੀਆਂ ਪਾਈਆਂ ਸੀ ਤੇ ਕੈਨੇਡਾ ਜਾ ਕੇ ਦੇਖੋ ਵੀ ਉਹ ਕੰਮ ਦੇ ਹਿਸਾਬ ਨਾਲ ਕਿਵੇਂ ਉਹਨਾਂ ਦੇ ਬਦਲ ਗਏ ਰੰਗ ਰੂਪ ਹੀ ਬਦਲ ਗਏ ਤੇ ਕੀ ਚੀਜ਼ਾਂ ਚ ਹੋ ਗਏ ਤੇ ਕਿਹਦੇ ਚੀਜ਼ਾਂ ਚ ਉਹ ਬੜੀ ਮਹਿਸੂਸ ਕਰਨ ਲੱਗ ਗਏ ਸ਼ਾਇਦ ਮੈਨੂੰ ਲੱਗਦਾ ਕਿਤੇ ਨਾ ਕਿਤੇ ਹੀਣ ਭਾਵਨਾ ਮੰਨਦੇ ਹੋਣ ਜੇ ਪਿੰਡ ਚ ਮਿਸਤਰੀਆਂ ਦਾ ਮੁੰਡਾ ਕਹਿ ਦਿੰਦੇ ਹੋਣ ਤੇ ਕੈਨੇਡਾ ਵਿਚ ਜੇ ਬਿਲਡਰ ਕਹਿ ਦਿੰਦੇ ਆ ਤੇ ਉਹਦੇ ਚ ਵੱਡਾਪਣਾ ਵੀ ਇਹ ਤਾਂ ਬਹੁਤ ਅਮੀਰ ਤੇ ਵੱਡਾ ਬੰਦਾ ਜਿਹੜਾ ਬਿਲਡਰ ਆ ਸੋ ਇਹ ਸਮੇਂ ਦੇ ਮੁਤਾਬਕ ਸਮੀਕਰਨ ਕਈ ਵਾਰੀ ਬਦਲ ਜਾਂਦੇ ਆ ਸੋ ਬਿਲਕੁਲ ਜੀ ਤੁਹਾਡੀ ਸਨੀ ਜੀ ਤੁਹਾਡਾ ਵੀ ਵਿਚਾਰ ਜਿਹੜੇ ਮਨ ਚ ਆਏ ਆ ਵਧੀਆ ਹੀ ਆਏ ਆ ਤੇ ਹਰਮੀਤ ਸਿੰਘ ਚਾਨਾ ਮੈਲਬਨ ਤੋਂ ਜੁੜਿਆ ਜੀ ਸਾਡੇ ਨਾਲ ਕਹਿੰਦੇ ਸਤਿ ਸ੍ਰੀ ਅਕਾਲ ਜੀ ਤੇ ਉਹਨਾਂ ਨੇ ਵੀ ਟੈਕਸੀ ਡਰਾਈਵਰ ਦਾ ਨਾਮ ਭੇਜਿਆ ਜੀ ਤੇ ਉਦੋਂ ਬਾਅਦ ਸਾਡੇ ਨਾਲ ਜੁੜੇ ਆ ਜੀ ਅਮਨਦੀਪ ਸਿੰਘ ਬੈਲਜੀਅਮ ਤੋਂ ਉਹ ਕਹਿੰਦੇ ਜੀ ਸਤਿ ਸ੍ਰੀ ਅਕਾਲ ਵਧੀਆ ਬਾਰ ਨੇ ਸਾਰੇ ਮੁੱਦਿਆਂ ਦੇ ਭਾਜੀ ਐਪ ਦੁਆਰਾ ਦੱਸਿਓ ਬੁੱਕ ਰੀਡਿੰਗ ਵਾਲੀ ਐਪ ਕਿੰਡਲ ਆ ਜੀ ਕਿੰਡਲ ਦੇ ਨਾਂ ਦੀ ਇੱਕ ਬੁੱਕ ਰੀਡਰ ਆ ਵੈਸੇ ਤਾਂ ਇੱਕ ਡਿਵਾਈਸ ਹੀ ਆਉਂਦਾ ਕਿੰਡਲ ਮੇਰੇ ਨਾਲ ਮੈਂ ਕਹੂੰਗਾ ਵੀ ਜਿਹੜਾ ਵੀ ਸੱਜਣ ਮਿੱਤਰ ਹੁਣ ਇਸ ਕ੍ਰਿਸਮਸ ਤੇ ਜਾਂ ਕਿਸੇ ਵੀ ਟਾਈਮ ਤੇ ਕਿਸੇ ਨੂੰ ਗਿਫਟ ਦੇਣਾ ਲੈਣਾ ਚਾਹੁੰਦਾ ਤਾਂ ਸਭ ਤੋਂ ਅੱਜ ਦੀ ਯੁੱਗ ਚ ਸਭ ਤੋਂ ਚੰਗਾ ਗਿਫਟ ਆ $150-$200 ਦਾ ਗਿਫਟ ਆ ਜੀ ਤੇ ਉਹਦੇ ਵਿੱਚ ਕੀ ਆ ਵੀ ਤੁਸੀਂ ਦੁਨੀਆਂ ਭਰ ਦੀਆਂ ਕਿਤਾਬਾਂ ਡਾਊਨਲੋਡ ਕਰਕੇ ਪੜ੍ਹ ਸਕਦੇ ਹੋ ਬਾਹਰ ਅੰਦਰ ਜਾਂਦੇ ਹੋ ਜੇ ਮੰਨ ਲਓ ਮੈਂ ਅੱਜ ਸਫ਼ਰ ਤੇ ਜਾ ਰਿਹਾ ਮੈਨੂੰ ਪਤਾ ਮੈਂ 2.5 ਘੰਟਿਆਂ ਦੀ ਫਲਾਈਟ ਤਾਂ ਮੈਨੂੰ ਕਿਤਾਬ ਚੱਕਣ ਦੀ ਲੋੜ ਨਹੀਂ ਜੀ ਮੇਰੇ ਕੋਲ ਕਿੰਡਲ ਆ ਤਾਂ ਉਹਦੇ ਵਿੱਚ ਮੈਂ ਅਣਗਿਣਤ ਕਿਤਾਬਾਂ ਡਾਊਨਲੋਡ ਕਰਕੇ ਰੱਖ ਸਕਦਾ ਤੇ ਮੈਂ ਜਾਂਦਾ ਜਾਂਦਾ ਪੜ੍ਹ ਸਕਦਾ ਤੇ ਉਹਦੇ ਵਿੱਚ ਹੋਰ ਵੀ ਕਈ ਇਹੋ ਜਿਹੀਆਂ ਚੀਜ਼ਾਂ ਵੀ ਤੁਸੀਂ ਜ਼ੂਮ ਕਰ ਸਕਦੇ ਹੋ ਵੱਡੇ ਛੋਟੇ ਅੱਖਰ ਕਰ ਸਕਦੇ ਹੋ ਜਿੱਥੋਂ ਤੱਕ ਪੜ੍ਹੋਗੇ ਆਟੋਮੈਟਿਕਲੀ ਉਹ ਚੱਲੂਗੀ ਟੈਗ ਲਾ ਸਕਦੇ ਹੋ ਨੋਟ ਬਣਾ ਸਕਦੇ ਹੋ ਬਹੁਤ ਸਾਰੀਆਂ ਚੀਜ਼ਾਂ ਕਿਤਾਬ ਪੜ੍ਹਨ ਦਾ ਇੱਕ ਵੱਖਰਾ ਮਜ਼ਾ ਉਹ ਕਿੰਡਲ ਦੇ ਉੱਤੇ ਵੀ ਸੋ ਕਿੰਡਲ ਨਾਂ ਦਾ ਐਪ ਡਾਊਨਲੋਡ ਕੀਤਾ ਜਾ ਸਕਦਾ ਸੀ ਤੇ ਉਹਦੇ ਵਿੱਚ ਜਾ ਕੀਤਾ ਜਾ ਸਕਦਾ ਤੇ ਉਹਦੇ ਵਿੱਚ ਕੈਂਗਰੂ ਨਾਮਾ ਬੁੱਕ ਆ ਜਿਹੜੀ ਤੁਸੀਂ ਉੱਥੇ ਡਾਊਨਲੋਡ ਕਰ ਸਕਦੇ ਹੋ ਉੱਥੇ ਪੜ੍ਹ ਸਕਦੇ ਹੋ ਸੋ ਬਹੁਤ ਮਿਹਰਬਾਨੀ ਅਮਨਦੀਪ ਬਾਈ ਤੇ ਮਲਕੀਤ ਬਲ ਫੇਰ ਜੁੜਿਆ ਸਾਡੇ ਨਾਲ ਜੀ ਤੇ ਉਹਨਾਂ ਨੇ ਇੱਕ ਸਾਨੂੰ ਫੋਟੋ ਭੇਜੀ ਆ ਫੋਟੋ ਦੇ ਵਿੱਚ ਉਹਨਾਂ ਨੇ ਇੱਕ ਕਿਸੇ ਕਾਰ ਦੀ ਨੰਬਰ ਪਲੇਟ ਆ ਜੀ ਇੰਡ ਪਾਕ IND/ਪਾਕ ਲਓ ਜੀ ਕਹਿੰਦੇ ਕਿਸੇ ਨੇ ਨੰਬਰ ਪਲੇਟ ਲਈ ਹੈ ਨਿਊਯਾਰਕ ਦੇ ਵਿੱਚ ਸੋ ਚੰਗੀ ਗੱਲ ਆ ਜੀ ਸਾਂਝਾ ਬਣਾਈ ਰੱਖਣ ਦੀ ਬਹੁਤ ਲੋਕਾਂ ਦੇ ਮਨ ਚ ਇੱਛਾ ਪਰ ਤੋੜਨ ਵਾਲਿਆਂ ਦੀ ਗਿਣਤੀ ਜ਼ਿਆਦਾ ਹੋ ਗਈ ਆ ਸਾਂਝਾ ਤੇ ਉਸ ਕਰਕੇ ਅਸੀਂ ਦੁੱਖ ਤਕਲੀਫ ਝੱਲ ਰਹੇ ਹਾਂ ਜੀ ਤੇ ਇੱਧਰ ਸਾਡੇ ਨਾਲ ਕੁਲਦੀਪ ਸਿੰਘ ਔਲਖ ਜਿਹਾ ਜੀ ਤੇ ਉਹਨਾਂ ਨੇ ਵੀ ਟੈਕਸੀ ਡਰਾਈਵਰ ਦਾ ਜਿਹੜਾ ਨਾਂ ਦੱਸਿਆ ਜੀ ਗੁਰਬਾਜ ਸਿੰਘ ਦਾ ਸੋ ਬਹੁਤ ਮਿਹਰਬਾਨੀ ਔਲਖ ਸਾਹਿਬ ਤੁਸੀਂ ਵੀ ਜਾਣਕਾਰੀ ਚ ਵਾਧਾ ਕੀਤਾ ਜਸਵਿੰਦਰ ਸਿੰਘ ਜੁੜੇ ਆ ਸਾਡੇ ਨਾਲ ਉਹਨਾਂ ਨੇ ਲਿਖਿਆ ਜੀ ਕੈਨ ਵੀ ਡਾਊਨਲੋਡ ਪੰਜਾਬੀ ਬੁੱਕਸ ਕਿਉਂ ਨੀ ਕਰ ਸਕਦੇ ਜੀ? ਪੰਜਾਬੀ ਬੁੱਕ ਜੀ ਬਹੁਤ ਸਾਰੇ ਥਾਵਾਂ ਤੋਂ ਡਾਊਨਲੋਡ ਕਰ ਸਕਦੇ ਹੋ, ਬਹੁਤ ਸਾਰੀਆਂ ਵੈਬਸਾਈਟਾਂ ਦੇ ਉੱਤੇ ਪੰਜਾਬੀ ਕਿਤਾਬਾਂ ਤੁਹਾਨੂੰ ਮਿਲ ਜਾਣਦੀਆਂ ਤੇ ਉਹਨਾਂ ਨੂੰ ਡਾਊਨਲੋਡ ਕਰ ਸਕਦੇ ਹੋ। ਡਾਕਟਰ ਹਰਪਾਲ ਸਿੰਘ ਪੰਨੂ ਹੋਰਾਂ ਦੀਆਂ ਕਿਤਾਬਾਂ ਉਹਨਾਂ ਦੀ ਵੈਬਸਾਈਟ ਦੇ ਉੱਤੇ ਪਈਆਂ, ਤੁਸੀਂ ਸਾਰੀਆਂ ਡਾਊਨਲੋਡ ਕਰ ਸਕਦੇ ਹੋ, ਬੜੀਆਂ ਬੇਸ਼ਕੀਮਤੀ ਕਿਤਾਬਾਂ ਉਹਨਾਂ ਦੀਆਂ ਲਿਖੀਆਂ। ਅੱਜ ਹੀ ਮੈਂ ਇੱਕ ਵੀਡੀਓ ਦੇਖ ਰਿਹਾ ਸੀ, ਦੋ ਵੀਡੀਓ ਦੀਆਂ ਮੈਂ ਚਰਚਾ ਕਰਨੀ ਚਾਹੂੰਗਾ ਇੱਥੇ, ਜਿਨ੍ਹਾਂ 'ਚ ਕੋਈ ਸੱਜਣ ਮਿੱਤਰ ਜੇ ਕਾਲ ਕਰਨੀ ਚਾਹੁੰਦੇ ਤਾਂ ਜ਼ਰੂਰ ਕਰਨ, ਪਰ ਮੈਂ ਇੱਥੇ ਦੋ ਕਿਤਾਬਾਂ ਦੀ ਚਰਚਾ ਕਰਨੀ, ਦੋ ਵੀਡੀਓ ਦੀ ਚਰਚਾ ਕਰਨੀ ਚਾਹੂੰਗਾ। ਇੱਕ ਵੀਡੀਓ ਤਾਂ ਪਿਛਲੇ ਦਿਨਾਂ ਦੀ ਸਰਦਾਰ ਅਜਮੇਰ ਸਿੰਘ ਹੋਰਾਂ ਦੀ ਫਲੋਟ ਹੋ ਰਹੀ ਆ, ਸਾਡੇ ਹਿਸਟੋਰੀਅਨ ਆ, ਸਾਡੇ ਚਿੰਤਕ ਆ, ਸਿੱਖ ਬੁੱਧੀਜੀਵੀ ਆ, ਤੇ ਪਰ ਉਹ ਸਿੱਖ ਬੁੱਧੀਜੀਵੀ ਦੇ ਮਾਮਲੇ ਦੇ ਵਿੱਚ ਸਟੈਂਡ ਮੈਨੂੰ ਬੜਾ ਵਧੀਆ ਲੱਗਿਆ। ਉਹਨਾਂ ਨੇ ਪਿਛਲੀ ਆਪਦੀ 30-40 ਸਾਲਾਂ ਦੀ ਜਿਹੜੀ ਘਾਤ ਦੌਰਾਨ ਉਹਨਾਂ ਨੇ ਜੋ ਸਿੱਖਿਆ ਉਹ ਲੋਕਾਂ ਨੂੰ ਸਿਖਾਉਣਾ ਚਾਹਿਆ। ਉਹਨਾਂ ਨੇ ਬੜੀ ਵਧੀਆ ਕਿਤਾਬਾਂ ਹੁਣ ਤੱਕ ਸਾਡੇ ਲਈ ਲਿਖ ਕੇ ਭੇਜੀਆਂ ਤੇ ਉਹ ਕਿਤਾਬਾਂ ਦੇ ਵਿੱਚ ਬਹੁਤ ਕੁਝ ਸਾਨੂੰ ਮਿਲਦਾ। ਪਰ ਸਾਡੇ ਪੈਮਾਨੇ ਥੋੜੇ ਜਿਹੇ ਵੱਖਰੇ ਆ, ਅਸੀਂ ਸਾਡੀ ਆਪਣੀ ਸੋਚ ਆ। ਜੇ ਤਾਂ ਉਹ ਮੇਰੀ ਸੋਚ ਮੁਤਾਬਕ ਕੋਈ ਗੱਲ ਲਿਖਦੇ ਆ ਤਾਂ ਮੈਂ ਉਹਨਾਂ ਨੂੰ ਬੜਾ ਅੱਖਾਂ ਤੇ ਬਿਠਾ ਕੇ ਬੜਾ ਉੱਚਾ ਬਣਾ ਦਿੰਦਾ ਵੀ ਸਰਦਾਰ ਅਜਮੇਰ ਸਿੰਘ ਏਦਾਂ, ਸਰਦਾਰ ਅਜਮੇਰ ਸਿੰਘ ਏਦਾਂ। ਜਦੋਂ ਮੇਰੇ ਫਲਸਫੇ ਤੋਂ ਉਲਟ ਕੋਈ ਗੱਲ ਬੋਲਦੇ ਲਿਖ ਦਿੰਦੇ ਆ ਭਾਵੇਂ ਉਹ ਸੱਚ ਆ, ਤਾਂ ਫਿਰ ਮੈਂ ਅਜਮੇਰ ਸਿੰਘ ਨੂੰ ਨਾਲ ਦੀ ਨਾਲ ਲੰਮੇ ਹੱਥੀ ਲੈ ਲੈਣਾ। ਪਰ ਮੈਂ ਦੋਸਤੋ ਬੇਨਤੀ ਕਰਨੀ ਚਾਹਣਾ ਵੀ ਮੈਂ ਜਦੋਂ ਤੋਂ ਅਜਮੇਰ ਸਿੰਘ ਨੂੰ ਸੁਣਿਆ ਪੜ੍ਹਿਆ, ਮੈਂ ਉਹਨਾਂ ਦੀ ਬੌਧਿਕਤਾ ਦਾ, ਉਹਨਾਂ ਦੇ ਚਿੰਤਨ ਦਾ ਬਹੁਤ ਵਧੀਆ ਕਾਇਲ ਹਾਂ। ਮੈਂ ਉਹਨਾਂ ਦੀ ਹਰ ਗੱਲ ਨਾਲ ਸਹਿਮਤ ਹਾਂ। ਕਈ ਗੱਲਾਂ ਜਿਹੜੀਆਂ ਮੇਰੇ 'ਚ ਸੀ ਜਿਨ੍ਹਾਂ ਨਾਲ ਮੈਂ ਸਹਿਮਤ ਨਹੀਂ ਸੀ ਤੇ ਉਹਨਾਂ ਤੋਂ ਕੋਲੋਂ ਪੜ੍ਹੀਆਂ ਜਾਂ ਉਹਨਾਂ ਦਾ ਵਿਸ਼ਲੇਸ਼ਣ ਦੇਖਿਆ ਮੈਨੂੰ ਠੀਕ ਲੱਗੀਆਂ ਵੀ ਹਾਂ ਮੈਂ ਗਲਤ ਸੋਚਦਾ ਸੀ, ਮੈਂ ਚੇਂਜ ਕੀਤੀ ਉਹ ਗੱਲ ਨੂੰ। ਹੁਣ ਕੀ ਦਿੱਕਤ ਆ ਰਹੀ ਆ ਵੀ ਪਿਛਲੇ ਡੇਢ ਕੁ ਸਾਲ ਤੋਂ ਬੜੇ ਅਜਮੇਰ ਸਿੰਘ ਸਟਾਰ ਬਣੇ ਹੋਏ ਸੀ ਸਿੱਖ ਹਲਕਿਆਂ ਦੇ ਵਿੱਚ ਤੇ ਉਹਨਾਂ ਨੂੰ ਇੱਕ ਬਹੁਤ ਵਧੀਆ ਰਾਜ ਦੇ ਤੌਰ ਤੇ ਇਕੱਲਾ ਇਕੱਲਾ ਬੰਦਾ ਉਭਾਰ ਰਿਹਾ ਸੀ। ਪਰ ਹੁਣ ਇੱਕ ਵੀਡੀਓ ਆਉਣ ਤੋਂ ਬਾਅਦ ਉਹਨਾਂ ਦਾ ਉਹੀ ਲੋਕ ਕ੍ਰਿਟੀਸਿਜ਼ਮ ਕਰਨ ਲੱਗ ਗਏ, ਉਹੀ ਲੋਕ ਉਹਨਾਂ ਦੀ ਆਲੋਚਨਾ ਕਰਨ ਲੱਗ ਗਏ, ਕਹਿੰਦੇ ਨਾ ਜੀ ਇਹਨਾਂ ਦਾ ਪਤਾ ਹੀ ਨਹੀਂ ਗੱਲ ਦਾ। ਉਹੀ ਲੋਕਾਂ ਨੂੰ ਹੁਣ ਉਹ 20-30 ਸਾਲ ਪਹਿਲਾਂ ਦਾ ਕਾਮਰੇਡ ਅਜਮੇਰ ਸਿੰਘ ਵੀ ਦਿਖਾਈ ਦੇਣ ਲੱਗ ਗਿਆ। ਪਰ ਦੋਸਤੋ ਇੱਕ ਚੀਜ਼ ਮਾੜੀ ਜੀ ਆਪਦੀ ਪੀੜ੍ਹੀ ਹੇਠ ਸੋਟਾ ਮਾਰਿਆ ਕਰੋ, ਸਾਨੂੰ ਅਜਮੇਰ ਸਿੰਘ ਦੀ ਆਲੋਚਨਾ ਕਰਨ ਲਈ ਜਾਂ ਉਹਦੀਆਂ ਉਹਨਾਂ ਦੀ ਗੱਲਾਂ ਦੀ ਕਾਟ ਕਰਨ ਲਈ ਪਹਿਲਾਂ ਉਹਨਾਂ ਵਾਂਗੂ 30 ਸਾਲ ਜਾਂ 40 ਸਾਲ ਉਸ ਦੌਰ ਦੇ ਵਿੱਚੋਂ ਨੰਘਾ ਕੇ ਆਪਦੇ ਆਪ ਨੂੰ ਉਹਨਾਂ ਦੇ ਹਾਣ ਦਾ ਕਰਨ ਦੀ ਲੋੜ ਆ। ਜੇ ਅਸੀਂ ਉਹਨਾਂ ਦੇ ਹਾਣ ਦਾ ਹੋ ਕੇ ਅਸੀਂ ਉਹਨਾਂ ਨੂੰ ਸਵਾਲ ਕਰ ਸਕਦੇ ਹਾਂ ਵੀ ਅਸੀਂ ਆਹ ਚੀਜ਼ਾਂ ਅਜਮੇਰ ਸਿੰਘ ਦੀਆਂ ਭਾਈ ਤੁਹਾਡੀਆਂ ਗਲਤ ਆ, ਤੁਸੀਂ ਗਲਤ ਢੰਗ ਨਾਲ ਐਤਕੀ ਸਮੀਖਿਆ ਕੀਤੀ ਹੈ ਇਸ ਵੀਡੀਓ 'ਚ ਜਾਂ ਇਸ ਇੰਟਰਵਿਊ ਦੇ ਵਿੱਚ। ਹੁਣ ਤੱਕ ਤਾਂ ਸਾਡੇ ਲਈ ਉਹ ਰੱਬ ਸੀ, ਪਰ ਹੁਣ ਸਾਡੇ ਦੇ ਮੁਤਾਬਕ ਕੋਈ ਗੱਲ ਨਹੀਂ ਉਹਨਾਂ ਨੇ ਕੀਤੀ, ਕੁਝ ਹੋਰ ਗੱਲ ਕਰਤੀ ਤਾਂ ਉਹ ਜ਼ੀਰੋ ਹੋ ਗਏ। ਨਹੀਂ, ਉਹ ਨਾ ਪਹਿਲਾਂ ਰੱਬ ਸੀ ਨਾ ਉਹ ਅੱਜ ਜ਼ੀਰੋ ਆ। ਉਹ ਇੱਕ ਮਿਹਨਤ ਚੋਂ, ਸਮੇਂ ਚੋਂ, ਤਜਰਬਿਆਂ ਚੋਂ ਉਪਜਿਆ ਹੋਇਆ ਇੱਕ ਵਧੀਆ ਬੌਧਿਕ ਚਿੰਤਕ ਆ, ਬਹੁਤ ਵਧੀਆ ਲੇਖਕ ਆ, ਬਹੁਤ ਹੀ ਨਿਊਟਰਲ ਢੰਗ ਨਾਲ ਅੱਜ ਕੱਲ੍ਹ ਉਹ ਲੇਖਣੀ ਤੇ ਬੋਲ ਰਹੇ ਆ, ਨਿਧੜਕ ਹੋ ਕੇ ਬੋਲ ਰਹੇ ਆ। ਜੇ ਸਾਡੇ ਗੱਲ ਕੋਈ ਨਹੀਂ ਹਜ਼ਮ ਹੁੰਦੀ ਤਾਂ ਸਾਨੂੰ ਲੋੜ ਆ ਉਹਦੀ ਆਤਮ ਵਿਸ਼ਲੇਸ਼ਣ ਕਰਨ ਦੀ, ਉਹਨੂੰ ਹੋਰ ਸਮਝਣ ਦੀ। ਉਹਦੇ ਬਾਰੇ 'ਚ ਅਸੀਂ ਅਜਮੇਰ ਸਿੰਘ ਨੂੰ ਵੀ ਸੰਪਰਕ ਕਰਦੇ ਹਾਂ ਵੀ ਅਸੀਂ ਤਾਂ ਐਂ ਸੋਚਦੇ ਸੀ, ਤਾਂ ਤੁਸੀਂ ਇਹ ਬੋਲਿਆ ਤੇ ਤੁਸੀਂ ਕਿਉਂ ਬੋਲਿਆ ਤੇ ਕੀ ਕਾਰਨ ਹੈ ਇਹਦੇ ਪਿੱਛੇ? ਸੋ ਮੈਂ ਸਾਰੇ ਸੱਜਣਾ ਮਿੱਤਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਬਹੁਤ ਘੱਟ ਇਹੋ ਜਿਹੇ ਚਿੰਤਕ ਤੇ ਪੈਦਾ ਹੁੰਦੇ ਆ ਜਿਹੜੇ ਕਿ ਵਕਤ ਨਾਲ ਤੁਹਾਡੇ ਲਈ ਬਹੁਤ ਕੁਝ ਸਿਰਜ ਕੇ ਜਾਂਦੇ ਆ। ਬਾਅਦ ਦੇ ਵਿੱਚ ਅਜਮੇਰ ਸਿੰਘ ਦੇ ਪੁੱਜਣ ਦੀ, ਅਜਮੇਰ ਸਿੰਘ ਨੂੰ ਪੂਜਣ ਦੀ, ਉਹਨਾਂ ਦੇ ਨਾਂ ਤੇ ਅਵਾਰਡ ਸ਼ੁਰੂ ਕਰਨ ਨਾਲੋਂ ਬਿਹਤਰ ਆ ਅੱਜ ਉਹਨਾਂ ਦੀ ਅਸੀਂ ਕਦਰ ਕਰੀਏ, ਉਹਨਾਂ ਬੰਨਿਓਂ ਬੋਲੇ ਲਿਖੇ ਹਰ ਸ਼ਬਦ ਨੂੰ ਅਸੀਂ ਘੋਖੀਏ, ਪੜਤਾਲੀਏ। ਮੰਨ ਲਓ, ਮੈਂ ਮੰਨਦਾ ਆਪਦੇ ਬੰਨਿਓਂ, ਮੈਂ 10% ਗੱਲਾਂ ਨਾਲ ਅਜਮੇਰ ਸਿੰਘ ਦੇ ਨਾਲ ਨਹੀਂ ਸਹਿਮਤ ਹਾਂ, ਪਰ ਉਹ 90% ਨੂੰ ਮੈਂ ਕਿਉਂ ਇਗਨੋਰ ਕਰ ਰਿਹਾ ਜੇ ਮੈਂ 10% ਨਾਲ ਨਹੀਂ ਸਹਿਮਤ? 10% ਹੋ ਸਕਦਾ ਮੇਰੀ ਕੋਈ ਹੋਮਿਓ ਕੋਈ ਚੀਜ਼ ਆੜੇ ਆਉਂਦੀ ਹੋਵੇ ਮੇਰੇ ਕੋਲੇ, ਪਰ 90% ਤਾਂ ਉਹਨਾਂ ਦੀਆਂ ਗੱਲਾਂ ਨਾਲ ਮੈਂ ਸਹਿਮਤ ਹਾਂ ਨਾ, ਤਾਂ ਫਿਰ ਮੈਂ ਬਹੁਤਾਤ ਲਈ ਉਹਨਾਂ ਨੂੰ ਕਿਉਂ ਨਾ ਚੰਗਾ ਕਹਾਂ, ਮੈਂ ਉਹਨਾਂ ਨੂੰ 10% ਲਈ ਮਾੜਾ ਕਿਉਂ ਕਹਾਂ? ਇਹ ਮੈਂਟੈਲਿਟੀ ਲੈ ਕੇ ਆਉਣ ਦੀ ਲੋੜ ਆ। ਮੈਂ ਸਾਰੇ ਸਰੋਤਿਆਂ ਨੂੰ ਵੀ ਬੇਨਤੀ ਕਰਦਾ ਵੀ ਜੇ ਤੁਹਾਨੂੰ ਟਾਈਮ ਮਿਲੇ ਤਾਂ ਉਹਨਾਂ ਨੂੰ ਸੁਣਿਆ ਕਰੋ, ਉਹਨਾਂ ਨੂੰ ਪੜ੍ਹਿਆ ਕਰੋ, ਬਹੁਤ ਵਧੀਆ ਇਸ ਟਾਈਮ ਦੇ ਨਿਊਟਰਲ ਟਾਈਪ ਦੀ ਚਿੰਤਨ ਜਿਹੜਾ ਚਿੰਤਨ ਉਹ ਕਰ ਰਹੇ ਆ ਸਿੱਖੀਜ਼ਮ ਬਾਰੇ, ਸਿੱਖੀ ਬਾਰੇ, ਇਤਿਹਾਸ ਬਾਰੇ, ਸਾਰੀਆਂ ਚੀਜ਼ਾਂ ਬਾਰੇ। ਪਰ ਮੈਂ ਉਹਨਾਂ ਲੋਕ ਵੀ ਹੱਥ ਜੋੜ ਕੇ ਬੇਨਤੀ ਕਰਦਾ ਜਿਹੜੇ ਇੱਕ ਦਿਨ ਦੇ ਵਿੱਚ ਹੀ ਆਪਣੇ ਵਿਚਾਰ ਬਦਲ ਲੈਂਦੇ ਆ। ਉਹਨਾਂ ਨੂੰ ਅਜਮੇਰ ਸਿੰਘ ਤਾਂ ਚੰਗਾ ਲੱਗਦਾ ਸੀ, ਅਜਮੇਰ ਸਿੰਘ ਉਹਨਾਂ ਦੇ ਹੱਕ ਦੀ ਗੱਲ ਕਰਦਾ ਸੀ। ਜੇ ਅਜਮੇਰ ਸਿੰਘ ਨੇ ਕੋਈ ਹੋਰ ਥੋੜੀ ਜਿਹੀ ਗੱਲ ਕਰਤੀ ਜਾਂ ਨਿਊਟਰਲ ਗੱਲ ਕਰਤੀ ਜਾਂ ਸੱਚ ਬੋਲਤਾ ਕੋਈ ਹੋਰ, ਤਾਂ ਉਹ ਫਿਰ ਉਹਨਾਂ ਦੇ ਹਜ਼ਮ ਨਹੀਂ ਹੋਇਆ। ਇਹ ਇੱਕ ਤਾਂ ਇਸ ਵੀਡੀਓ ਦੀ ਗੱਲ ਕਰਨੀ ਹੈ, ਦੂਜੀ ਦੀ ਵੀ ਮੈਂ ਗੱਲ ਕਰਦਾ। ਜਤਿੰਦਰ ਸਿੰਘ ਵਾਲੀਆ ਨਾਲ ਪਹਿਲਾਂ ਗੱਲ ਕਰ ਲਈਏ। ਸਤਿ ਸ਼੍ਰੀ ਅਕਾਲ ਵਾਲਾ।
ਸਤਿ ਸ਼੍ਰੀ ਅਕਾਲ ਮਿੰਟੂ ਵੀਰ ਜੀ, ਕੀ ਹਾਲ ਚਾਲ ਨੇ ਜੀ?
ਬਹੁਤ ਵਧੀਆ ਜੀ, ਤੁਸੀਂ ਸੁਣਾਓ ਕੀ ਬਣ ਰਿਹਾ?
ਬਸ ਵਧੀਆ ਜੀ। ਮੰਡਵੀਰ ਜੀ ਮੈਂ ਇੱਕ ਕਹਾਣੀ, ਤੁਸੀਂ ਦੋ ਕੁ ਮਹੀਨੇ ਪਹਿਲਾਂ ਇੱਕ ਕਹਾਣੀ ਸ਼ੇਅਰ ਕੀਤੀ ਸੀ, ਤੁਹਾਨੂੰ ਸ਼ਾਇਦ ਯਾਦ ਹੋਏ, ਇੱਕ ਬੱਸ ਦੇ ਬੱਸ ਦਾ ਕਨੈਕਟਰ ਸੀ ਤੇ ਭਾਈ ਜੀ ਦੀ ਕਹਾਣੀ ਸੀ, ਦਸ ਦਸ ਤੁਸੀਂ ਸ਼ੇਅਰ ਕੀਤੀ ਸੀ।
ਹਾਂਜੀ,
ਤੇ ਉਹਦੀ ਵੀਡੀਓ ਬਹੁਤ ਸੋਹਣੀ ਉਹਨਾਂ ਨੇ ਰਾਣਾ ਸਾਹਿਬ ਨੇ ਹਾਂਜੀ ਵੀਡੀਓ ਬਣਾਈ, ਮੈਂ ਕੱਲ ਵੇਖੀ, ਬਿਲਕੁਲ ਸੇਮ ਉਹੀ ਕਹਾਣੀ ਦੀ, ਤੇ ਬਹੁਤ ਸੋਹਣੀ ਮੂਵੀ ਆ। ਉਹ ਤੁਸੀਂ ਸ਼ੇਅਰ ਜੇ ਹੋ ਸਕੇ ਕਰ ਦਿਓ, ਮੈਨੂੰ ਨਾਮ ਮੇਰੇ ਚੋਂ ਭੁੱਲ ਗਿਆ ਉਹਦਾ,
ਬਿਲਕੁਲ ਮੈਂ ਕੀਤੀ ਹੋਈ ਹੈ ਜੀ, ਮੈਂ ਪਰਸੋਂ ਦੀ ਉਹ ਸ਼ੇਅਰ ਕੀਤੀ ਹੋਈ ਆ, ਤੇ ਵੀਡੀਓ ਸ਼ੇਅਰ ਕੀਤੀ ਹੈ ਰਾਣਾ ਰਣਵੀਰ ਬਾਈ ਹੋਰਾਂ ਦੀ ਫੇਸਬੁੱਕ ਤੇ।
ਹਾਂਜੀ, ਤੇ ਦੂਸਰੀ ਗੱਲ ਇਹ ਵੀਰ ਜੀ ਕਿ ਮੈਂ ਜਨਵਰੀ ਚ ਜਾ ਰਿਹਾ, ਤੇ ਮੈਂ ਤੁਹਾਡਾ ਸਾਥ ਤੁਹਾਡੇ ਸਾਰਿਆਂ ਨਾਲ ਪ੍ਰੋਮਿਸ ਕਰਦਾ ਕਿ ਉਹ ਜਿਹੜੀ ਘੜੁੱਕੇ ਵਾਲੀ ਕਿਸ਼ਤੀ ਚਲਾਈ ਆ ਉਹਦੇ ਚ ਬਹਿ ਕੇ ਉਹਦੀਆਂ ਫੋਟੋਆਂ ਖਿੱਚ ਕੇ ਤੁਹਾਡੇ ਨਾਲ ਸ਼ੇਅਰ ਕਰਾਂਗਾ ਆਪਣਾ ਐਕਸਪੀਰੀਅੰਸ।
ਜਰੂਰ ਜਰੂਰ, ਝੂਟਾ ਲੈ ਕੇ ਆਇਆ ਜਰੂਰ।
ਪਰ ਵੀਰ ਜੀ ਕੱਲ ਸੁਣ ਰਿਹਾ ਸੀ ਜੇ ਉਹ ਚੱਲਦੀ ਰਹੀ, ਕਿਉਂਕਿ ਕੱਲ ਇੰਟਰਵਿਊ ਜੀ ਆ ਰਹੀ ਪਤਾ ਨੀ ਕਿੰਨਾ ਦੀ, ਕਿ 800 ਰੁਪਇਆ ਉਹਦੀ ਟਿਕਟ ਆ, ਤੇ ਜੇ ਉਹ ਜ਼ਿਆਦਾ ਚੱਲੀ ਤੇ ਟਿਕਟ ਵਧਾ ਦਿਆਂਗੇ, ਜੇ ਉਹ ਘੱਟ ਚੱਲੀ ਤੇ ਘਟਾ ਦਿਆਂਗੇ, ਤੇ ਜੇ ਉਹ ਚੱਲਦੀ ਰਹੀ ਭਾਜੀ ਅਗਲੇ ਮਹੀਨੇ ਤੱਕ, ਤੇ ਮੇਰਾ ਪ੍ਰੋਮਿਸ ਹੈ ਮੈਂ ਤੁਹਾਨੂੰ ਜ਼ਰੂਰ ਸ਼ੇਅਰ ਕਰਾਂਗਾ ਉਹਦੀਆਂ ਫੋਟੋਆਂ।
ਨਹੀਂ ਨਹੀਂ ਬਿਲਕੁਲ ਜੀ ਬਿਲਕੁਲ, ਅਸੀਂ ਤਾਂ ਇੰਡੀਆ ਦੀਆਂ ਗੱਲਾਂ ਵੀ ਦਵਿੰਦਰ ਹੋਰਾਂ ਦੀਆਂ ਕਰ ਰਹੀਆਂ ਸੀ, ਪਰ ਉਹ ਮੇਰੇ ਟਾਈਮ ਇੱਥੋਂ ਨਿਕਲ ਰਿਹਾ, ਪਰ ਮੈਂ ਫੇਰ ਵੀ ਥੋੜਾ ਜਿਹਾ ਦੱਸਣਾ ਚਾਹੂੰਗਾ। ਇੰਡੀਆ ਜਾਂਦੇ ਹੋ ਤਾਂ ਬਹੁਤ ਧਿਆਨ ਰੱਖਿਓ ਜੀ, ਕੇਅਰ ਰੱਖਿਓ। ਦਵਿੰਦਰ ਬਾਈ ਹੋਰਾਂ ਨੇ ਦੱਸਿਆ ਵੀ ਜਦੋਂ ਦਿੱਲੀ ਏਅਰਪੋਰਟ ਤੋਂ ਨਿਕਲੇ ਨਾ, ਤੇ ਉਹਨਾਂ ਦਾ ਪਿੱਛਾ ਕੀਤਾ ਗਿਆ ਇੱਕ ਕਾਰ ਨਾਲ, ਤੇ ਉਹਨਾਂ ਨੂੰ ਘੱਟੋ ਘੱਟ 2 ਗੱਡੀਆਂ ਸੀ, ਉਹ ਅੱਗੜ ਪਿਛੜਾਉਣ ਕਰਕੇ ਉਹਨਾਂ ਨੂੰ 50-60 ਕਿਲੋਮੀਟਰ ਤੰਗ ਕੀਤਾ ਗਿਆ, ਤਾਂ ਉਹਨਾਂ ਨੇ ਰੋਕੀ ਨਹੀਂ ਗੱਡੀ, ਪਰ 5-7 ਮੁੰਡਿਆਂ ਨੇ ਬਰਾਬਰ ਲਾ ਲਾ ਕੇ ਤੰਗ ਕਰਨ ਦੀ ਕੋਸ਼ਿਸ਼ ਕੀਤੀ। ਕਈ ਵਾਰੀ ਸਾਡੇ ਵੱਡੇ ਟੈਚੀ ਦੇਖ ਕੇ ਨਾ ਇਹੋ ਜਿਹੇ ਲੋਕ ਸਾਨੂੰ ਚੜਦੇ ਆ, ਤੇ ਕੋਸ਼ਿਸ਼ ਕਰਿਆ ਕਰੋ ਦੋਸਤੋ, ਜੇ ਤੁਸੀਂ ਕਿਤੇ ਰੁਕਦੇ ਹੋ ਢਾਬਿਆਂ ਤੇ ਹੋਰ ਤੇ ਵੀ, ਤਾਂ ਸੇਫਟੀ ਵੱਧ ਤੋਂ ਵੱਧ ਵਰਤੋ। ਇਹ ਨਾ ਸੋਚੋ ਵੀ ਹੁਣ ਤਾਂ ਤੁਸੀਂ ਆਪਣੇ ਮੁਲਕ ਚੋਂ, ਤੁਸੀਂ ਆਪਣੇ ਮੁਲਕ ਦੇ ਵਿੱਚ ਵੀ ਮਹਿਫੂਜ਼ ਨਹੀਂ ਹੋ, ਬਹੁਤ ਮਾੜੇ ਲੋਕ ਉੱਥੇ ਵੀ ਹੈਗੇ। ਸੋ ਇਹ ਮੈਂ ਬਹੁਤ ਸਾਰੀਆਂ ਗੱਲਾਂ ਅੱਜ ਕਰਨੀਆਂ ਚਾਹੁੰਦਾ ਸੀ, ਪਰ ਪ੍ਰੋਗਰਾਮ ਦੀ ਚਲੋ ਹੋਰ ਪਾਸੇ ਚਲਾ ਗਿਆ, ਤੇ ਬਹੁਤ ਮਿਹਰਬਾਨੀ ਵਾਲੀਆ ਸਾਹਿਬ।
ਥੈਂਕ ਯੂ ਸਰ, ਥੈਂਕ ਯੂ।
ਸੋ ਬਹੁਤ ਮਿਹਰਬਾਨੀ। ਸੋ ਜਤਿੰਦਰ ਬਾਲੀਆ ਸਾਡੇ ਨਾਲ ਜੁੜੇ ਹੋਏ ਸੀ ਜੀ, ਤੇ ਦੂਜੀ ਮੈਂ ਹੁਣ ਵੀਡੀਓ ਦੀ ਜਿਹੜੀ ਗੱਲ ਕਰਨੀ ਚਾਹੁੰਦਾ ਸੀ, ਮੈਨੂੰ ਹੁਣੇ ਹੁਣ ਸੁਬਹ ਸੁਬਹ ਇੱਕ ਵੀਡੀਓ ਦੇਖੀ ਤੜਕੇ ਪ੍ਰੋਗਰਾਮ ਤੋਂ ਪਹਿਲਾਂ, ਡਾਕਟਰ ਹਰਪਾਲ ਸਿੰਘ ਪੰਨੂ ਹੋਰਾਂ ਨੇ ਮੇਰੇ ਨਾਲ ਸ਼ੇਅਰ ਕੀਤੀ ਆ, ਮੇਰੇ ਉਸਤਾਦ ਜੀ ਆ ਜੀ, ਤੇ ਉਹਨਾਂ ਨੇ ਉਹ ਮੈਨੂੰ ਜਦੋਂ ਵੀ ਕੋਈ ਨਵੀਂ ਚੀਜ਼ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਮੈਨੂੰ ਭੇਜਦੇ ਆ, ਮੈਨੂੰ ਉਹਨਾਂ ਦਾ ਇਹ ਪਿਆਰ ਬੜਾ ਚੰਗਾ ਲੱਗਦਾ, ਤੇ ਕਹਿੰਦੇ ਲਓ ਜੀ ਬੇਟਾ ਸਿੱਖੋ ਇਹਦੇ ਚੋਂ ਜੇ ਕੁਛ ਸਿੱਖ ਸਕਦੇ ਹੋ ਤਾਂ। ਤਾਂ ਉਹ ਸ਼ਬਦ ਮੈਨੂੰ ਮੇਰੇ ਅੰਦਰ ਲੈ ਜਾਂਦੇ ਆ, ਤੇ ਮੈਂ ਤੜਕੇ ਪ੍ਰੋਗਰਾਮ ਸ਼ੁਰੂ ਹੋਣ ਕਰਨ ਲਈ ਕੁਛ ਨਹੀਂ ਕਰਨ ਦਾ ਤਿਆਰੀ ਕਰਨ ਦੀ ਥਾਂ ਤੇ ਮੈਂ ਚੁੱਪ ਕਰਕੇ ਉਹ ਵੀਡੀਓ ਦੇਖਣ ਤੇ ਬੈਠ ਗਿਆ, ਮੈਨੂੰ ਲੱਗਿਆ ਵੀ ਦੇਖਣੀ ਚਾਹੀਦੀ ਆ। ਪਿੱਛੇ ਜੇ ਨਾ ਉਹਨਾਂ ਨੇ ਇੱਕ ਕਿਤਾਬ ਦਾ ਪੰਜਾਬੀ ਸਮੀਖਿਆ ਕੀਤੀ ਸੀ, ਉਹ ਹੈਗੀ ਜੀ ਮਹਾਤਮਾ ਗਾਂਧੀ ਦੇ ਜਿਹੜੇ ਪੋਤਰੇ ਆ ਉਹਨਾਂ ਵੱਲੋਂ ਲਿਖੀ ਹੋਈ ਕਿਤਾਬ ਆ, ਤੇ ਉਹ ਕਿਤਾਬ ਸੀਗੀ ਪੰਜਾਬ ਦੇ ਉੱਤੇ, ਤੇ ਪੰਜਾਬ ਦੇ ਉੱਤੇ ਕਿਤਾਬ ਉਹ ਇੰਗਲਿਸ਼ ਵਰਜਨ ਆਇਆ ਸੀ, ਮੈਨੂੰ ਪਿਛਲੇ ਟੂਰ ਦੇ ਮਾਮਲੇ ਵੇਲੇ ਉਹਨਾਂ ਨੇ ਦੱਸਿਆ ਸੀ, ਕਹਿੰਦੇ ਮੈਂ ਉਹ ਕਿਤਾਬ ਪੜ ਰਿਹਾ ਯਾਰ, ਤੇ ਮੈਂ ਕਹਿੰਦਾ ਪਹਿਲਾਂ ਪੜ੍ਹਨੀ ਨਹੀਂ ਚਾਹੁੰਦਾ ਕਿਉਂਕਿ ਮਹਾਤਮਾ ਗਾਂਧੀ ਦੇ ਮਾਮਲੇ ਚ ਸਾਡੀ ਥੋੜੀ ਜਿਹੀ ਇੱਕ ਵੱਖਰੀ ਬਣੀ ਹੋਈ ਆ, ਵੀ ਅਸੀਂ ਮਹਾਤਮਾ ਗਾਂਧੀ ਦੇ ਮਾਮਲੇ ਚ ਚੰਗੇ ਵਿਚਾਰ ਨਹੀਂ ਰੱਖਦੇ, ਇਹ ਚ ਕੋਈ ਦੋ ਰਾਏ ਨਹੀਂ ਹੈ ਸਾਡੀ, ਤੇ ਅਸੀਂ ਸਾਨੂੰ ਲੱਗਦਾ ਵੀ ਕੋਈ ਨਾ ਕੋਈ ਮਹਾਤਮਾ ਗਾਂਧੀ ਆ ਜਿਹੜੇ ਉਹ ਪੰਜਾਬੀਆਂ ਦੇ ਦੁਸ਼ਮਣੀ ਆ, ਕਿਸੇ ਨਾ ਕਿਸੇ ਸਿੱਖ ਕੌਮ ਦੇ ਦੁਸ਼ਮਣੀ ਹੈ, ਢੰਗ ਨਾਲ ਸਾਡੀ ਇਮੇਜ ਬਣੀ ਹੋਈ ਆ, ਤੇ ਫਿਰ ਸਾਡੀ ਇਮੇਜ ਜਦੋਂ ਇਹ ਬਣਦੀ ਆ ਤਾਂ ਉਦੋਂ ਬਾਅਦ ਅਸੀਂ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਆ ਉਹਨਾਂ ਬਾਰੇ ਵੀ ਚੰਗਾ ਕਿਵੇਂ ਸੋਚ ਸਕਦੇ ਹਾਂ। ਰਾਜਮੋਹਨ ਗਾਂਧੀ ਮਹਾਤਮਾ ਗਾਂਧੀ ਦੇ ਪੋਤਰੇ ਆ ਜੀ, ਤੇ ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ, ਤੇ ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਪੰਜਾਬ, ਜਿਹੜਾ ਚ ਪੰਜਾਬ ਦਾ ਇਤਿਹਾਸ ਉਹਨਾਂ ਨੇ ਫਰੋਲਣ ਦੀ ਕੋਸ਼ਿਸ਼ ਕੀਤੀ ਆ, ਤੇ ਕਹਿੰਦੇ ਮੇਰਾ ਵੀ ਮਨ ਸੀ ਵੀ ਯਾਰ ਇਸ ਬੰਦੇ ਪੰਜਾਬ ਚ ਰਹਿੰਦਾ ਨੀ ਬੰਦਾ, ਤੇ ਮਹਾਤਮਾ ਗਾਂਧੀ ਦਾ ਰਿਸ਼ਤੇਦਾਰ ਆ, ਇਹਨੇ ਪੰਜਾਬ ਲਈ ਚੰਗਾ ਤਾਂ ਕੁਛ ਕੀਤਾ ਨੀ ਹੋਣਾ, ਤੇ ਇਹਨੇ ਪੰਜਾਬ ਲਈ ਮਾੜਾ ਕੀਤਾ ਹੋਣਾ, ਸਿੱਖਾਂ ਲਈ ਮਾੜਾ ਕੀਤਾ ਹੋਣਾ, ਤੇ ਕਿਉਂ ਨਾ ਆਪਾਂ ਪੜ੍ਹੀਏ ਤੇ ਦੇਖੀਏ ਵੀ ਕੀ ਸੋਚਦੇ ਆ ਸਾਡੇ ਬਾਰੇ ਚ। ਕਹਿੰਦੇ ਮੈਂ ਇਸ ਨਜ਼ਰੀਏ ਨਾਲ ਉਹ ਕਿਤਾਬ ਪੜ੍ਹਨੀ ਸ਼ੁਰੂ ਕੀਤੀ, ਜਦੋਂ ਮੈਂ ਕਿਤਾਬ ਪੜ੍ਹੀ ਕਹਿੰਦੇ ਮੈਨੂੰ ਹੈਰਾਨੀ ਹੋਈ ਵੀ ਹੁਣ ਤੱਕ ਦੇ ਪੰਜਾਬ ਦੇ ਇਤਿਹਾਸ ਤੇ ਲਿਖੀ ਗਈ ਸਭ ਤੋਂ ਵਧੀਆ ਕਿਤਾਬ ਮੈਨੂੰ ਮਹਿਸੂਸ ਹੋਈ, ਤੇ ਡਾਕਟਰ ਪੰਨੂ ਦੀ ਇੱਕ ਤਾਰੀਫ ਆ ਜੀ, ਉਹ ਬਹੁਤ ਵਧੀਆ ਪਾਠਕ ਆ, ਤੇ ਉਹਨਾਂ ਨੇ ਨਾਲ ਦੀ ਉਹਦਾ ਤਰਜਮਾ ਕਰਕੇ ਪੰਜਾਬੀ ਦੇ ਵਿੱਚ ਉਹ ਕਿਤਾਬ ਕੀਤੀ, ਤੇ ਪਿਛਲੇ ਦਿਨੀ ਸੰਗਰੂਰ ਉਹ ਕਿਤਾਬ ਲਾਂਚ ਹੋਈ ਹੈ ਜੀ, ਡਾਕਟਰ ਸਵਰਨ ਸਿੰਘ ਬੋਪੇ ਹੋਰਾਂ ਨੇ ਤੇ ਰਾਜ ਮੋਹਨ ਹੋਰਾਂ ਨੇ, ਗਾਂਧੀ ਹੋਰਾਂ ਨੇ ਤੇ ਪੰਨੂ ਸਾਹਿਬ ਹੋਰਾਂ ਨੇ ਰਿਲੀਜ਼ ਕੀਤੀ ਆ, ਤੇ ਉਸ ਦੇ ਮੌਕੇ ਦੇ ਉੱਤੇ ਦੀ ਉਹ ਲੈਕਚਰ ਵੀਡੀਓ ਆ। ਹੁਣ ਪਹਿਲੀ ਨਜ਼ਰੇ ਤਾਂ ਉਹ ਵੀਡੀਓ ਲੈਕਚਰ ਸੁਣ ਕੇ ਬਹੁਤ ਸਾਰੇ ਮੇਰੇ ਜਿਹੜੇ ਗਖਿਆਲੀ ਭਰਾ ਉਹ ਗਲ ਪੈ ਜਾਣਗੇ, ਉਹ ਪੁੱਠੇ ਸਿੱਧੇ ਬੋਲਣ ਲੱਗ ਜਾਣਗੇ, ਇੱਥੋਂ ਤੱਕ ਕਿ ਉਹ ਪੰਨੂ ਸਾਹਿਬ ਦੇ ਮਾਮਲੇ ਦੇ ਵਿੱਚ ਵੀ ਮੇਰੇ ਹਿਸਾਬ ਨਾਲ ਉਹਨੂੰ ਗਾਂਧੀ ਭਗਤ ਤੱਕ ਸ਼ਬਦ ਲਿਖ ਦੇਣਗੇ ਜਾਂ ਇਹੋ ਜਿਹੀਆਂ ਗੱਲਾਂ ਕਰਨਗੇ। ਪਰ ਜੇ ਤੁਸੀਂ ਅਸਲੀਅਤ ਜਾਣਨੀ ਚਾਹੋ ਜਾਂ ਪੜ੍ਹੋ ਜਾਂ ਉਹਦੇ ਥਰੂ ਜਾਓ, ਤਾਂ ਤੁਸੀਂ ਹੈਰਾਨ ਰਹਿ ਜਾਓਗੇ ਵੀ ਵਾਕਈ ਉਹ ਕਿਤਾਬ ਕਮਾਲ ਦੀ ਕਿਤਾਬ ਆ ਜੀ। ਜਿਹੜੀ ਸਮੀਖਿਆ ਮੈਂ ਤਾਂ ਬਹੁਤ ਚਿਰ ਤੋਂ ਸਾਲ ਤੋਂ ਸੁਣਦਾ ਆ ਰਿਹਾ ਉਹਨਾਂ ਦੇ ਜਵਾਨੀ ਪੰਨੂ ਸਾਹਿਬ ਦੀ, ਉਹਨਾਂ ਨੇ ਇੱਕ ਅੰਦਰ ਘਰ ਲਿਖਾ ਉਸ ਕਿਤਾਬ ਨੇ, ਐਵੇਂ ਨੀ ਐਡੀ ਵੱਡੀ ਕਿਤਾਬ ਦਾ ਤਰਜਮਾ ਕੀਤਾ ਜਾਂਦਾ, ਬਹੁਤ ਟਾਈਮ ਲੱਗਦਾ ਪੰਜਾਬੀ ਦੇ ਵਿੱਚ ਤਰਜਮਾ ਕੀਤਾ ਉਹਨਾਂ ਨੇ। ਸੋ ਮੈਂ ਕੋਸ਼ਿਸ਼ ਕਰੂੰਗਾ ਉਸ ਕਿਤਾਬ ਦਾ ਪੰਜਾਬੀ ਵਰਜਨ ਲੱਭਣ ਦੀ, ਜੇ ਲੱਭ ਗਿਆ ਤਾਂ ਉਹ ਕਿਤਾਬ ਮੈਂ ਵੀ ਪੜ੍ਹਨੀ ਚਾਹੂੰਗਾ, ਜਿਸ ਢੰਗ ਨਾਲ ਮੈਨੂੰ ਪ੍ਰੇਰਿਆ ਉਸ ਢੰਗ ਨਾਲ ਮੈਨੂੰ ਪੜ੍ਹਨੀ ਚਾਹੀਦੀ ਆ। ਸੋ ਪਰ ਦੋਸਤਾਂ ਮਿੱਤਰਾਂ ਨੂੰ ਉਹਨਾਂ ਨੂੰ ਬੇਨਤੀ ਆ ਵੀ ਮੈਂ ਉਹ ਵੀਡੀਓ ਅਜੇ ਕਰਨ ਲੱਗਿਆ ਸੀ ਪਹਿਲਾਂ, ਫਿਰ ਮੈਂ ਇਸੇ ਲਈ ਸ਼ੇਅਰ ਨਹੀਂ ਕੀਤੀ ਵੀ ਲੋਕ ਨਾ ਮਹਾਤਮਾ ਗਾਂਧੀ ਦਾ ਨਾਂ ਆਉਣ ਨਾਲ ਉਹਦੇ ਵਿੱਚ ਉਸ ਵੀਡੀਓ ਦੇ ਵਿੱਚ ਕਈ ਚਰਚਾ ਹੁੰਦੀ ਆ ਮਹਾਤਮਾ ਗਾਂਧੀ ਦੇ ਮਾਮਲੇ ਚ, ਤੇ ਲੋਕਾਂ ਨੇ ਉਸ ਐਂਗਲ ਨਹੀਂ ਦੇਖਣਾ ਤੇ ਉਹ ਬਸ ਉਹ ਫਿਰ ਬੱਕਰੀ ਵਾਲਾ ਗਾਂਧੀ ਫਲਾਨਾ ਧਿਮਕਾ ਜਾਂ ਪੰਨੂ ਸਾਹਿਬ ਦੇ ਮਾਮਲੇ ਚ ਕੁਛ ਲਿਖਣ ਲੱਗ ਜਾਣ। ਮੈਨੂੰ ਚੰਗੀਆਂ ਨਹੀਂ ਲੱਗੀਆਂ ਗੱਲਾਂ, ਇਸ ਲਈ ਮੈਂ ਉਹ ਵੀਡੀਓ ਸ਼ੇਅਰ ਨਹੀਂ ਕੀਤੀ ਅੱਜ, ਕਰਨੀ ਚਾਹੁੰਦਾ ਸੀ ਪਰ ਮੈਂ ਸ਼ੇਅਰ ਨਹੀਂ ਕੀਤੀ। ਪਰ ਕੁੱਲ ਮਿਲਾ ਕੇ ਮੈਂ ਅੱਜ ਵੀ ਬੇਨਤੀ ਕਰੂੰਗਾ ਵੀ ਜੋ ਸਾਡਾ ਨਜ਼ਰੀਆ ਨਾ, ਸਾਡਾ ਜਿਹੜਾ ਐਨਕਾਂ ਸਾਡੀਆਂ, ਉਹ ਸਾਨੂੰ ਬਦਲਣ ਦੀ ਲੋੜ ਆ, ਸਾਨੂੰ ਦੇਖਣ ਪਰਖਣ ਦੀ ਲੋੜ ਆ। ਪੰਨੂ ਸਾਹਿਬ ਮੈਨੂੰ ਕਹਿੰਦੇ ਸਿੱਖਿਜ਼ਮ ਦੇ ਦੇਖੋ ਪ੍ਰੋਫੈਸਰ ਆ, ਧਰਮ ਵਿਭਾਗ ਦੇ ਮੁਖੀ ਪੰਜਾਬੀ ਯੂਨੀਵਰਸਿਟੀ ਦੇ, ਤੇ ਉਹਨਾਂ ਨੇ ਆਰਟੀਕਲ ਲਿਖਤਾ ਕਾਰਲਸ ਦੇ ਉੱਤੇ, ਕਾਰਲ ਦੇ ਉੱਤੇ। ਹੁਣ ਸਭ ਨੂੰ ਪਤਾ ਵੀ ਜਿਹੜਾ ਕਾਰਲਸ ਆ ਉਹ ਇੱਕ ਕੱਟੜ ਕਾਮਰੇਡ ਹੋਇਆ ਤੇ ਸਭ ਤੋਂ ਵੱਧ ਉਹਨੇ ਜਿਹੜਾ ਕਾਮਰੇਡੀ ਇਤਿਹਾਸ ਲਿਖਿਆ, ਪਰ ਉਹਨਾਂ ਨੇ ਉਹਦੇ ਉੱਤੇ ਇੱਕ 20 ਪੇਜ ਦਾ ਆਰਟੀਕਲ ਲਿਖਿਆ ਤੇ ਉਹਦੀ ਸ਼ੁਰੂਆਤ ਚ ਉਹ ਲਿਖਦੇ ਆ ਕਹਿੰਦੇ ਯਾਰ ਮੈਂ ਸਾਰੀ ਉਮਰ ਕਾਰਲਸ ਦੇ ਮਾਮਲੇ ਦੇ ਉਹਨਾਂ ਦੀ ਨਿੰਦਿਆ ਭੰਡੀ ਕਰਦਾ ਰਿਹਾ, ਪਰ ਮੈਨੂੰ ਇਹ ਸੋਚ ਆਈ ਵੀ ਜਿਹਨੂੰ ਦੁਨੀਆ ਇੰਨਾ ਪੜ੍ਹ ਰਹੀ ਹੈ, ਇੰਨਾ ਕੁਛ ਕਰ ਰਹੀ ਹੈ, ਉਹਦੀਆਂ ਦੂਜਾ ਬੰਦਾ ਈਸਾ ਤੋਂ ਬਾਅਦ ਜਿਹੜੇ ਨੂੰ ਲੋਕ ਚਾਹ ਰਹੇ ਆ, ਤਾਂ ਕਿਉਂ ਆ ਉਹਨੂੰ ਪੜ੍ਹਾਂ ਮੈਂ, ਉਹਨਾਂ ਬਾਰੇ ਮੈਂ ਅਧਿਐਨ ਕੀਤਾ। ਉਹਨਾਂ ਨੇ ਉਹ ਨਿਊਟਰਲ ਹੋ ਕੇ ਉਹ ਆਰਟੀਕਲ ਲਿਖਿਆ, ਉਹ ਪੜ੍ਹੇ ਤੋਂ ਪਤਾ ਲੱਗਦਾ ਵੀ ਕੀ ਸੀ ਕਾਰਲ ਮਾਰਕਸ। ਸੋ ਇਹ ਜਿਹੀਆਂ ਗੱਲਾਂ ਸਾਨੂੰ ਨਾ ਘੋਖਣੀਆਂ ਪੜਤਾਲਣੀਆਂ ਚਾਹੀਦੀਆਂ, ਆਪਦੇ ਕੋਲੋਂ ਵਿਚਾਰ ਨਹੀਂ ਬਣਾਉਣੇ ਚਾਹੀਦੇ। ਜਗਤਾਰ ਸਿੰਘ ਕੰਗ ਸਾਡੇ ਨਾਲ ਜੁੜ ਚੁੱਕਿਆ, ਸਤਿ ਸ੍ਰੀ ਅਕਾਲ ਕੰਗ ਸਾਹਿਬ।
ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤੇ ਨੂੰ, ਸਤਿ ਸ੍ਰੀ ਅਕਾਲ।
ਕੀ ਕਹਿਣਾ ਚਾਹੂੰਗਾ ਕੰਗ ਸਾਹਿਬ?
ਮੈਂ ਭਾਜੀ ਇਹ ਗੱਲ ਕਰਨੀ ਚਾਹੁੰਦਾ, ਜਿਹੜਾ ਆਪਣੇ ਭਗਵੰਤ ਮਾਨ ਦਾ ਜਿਹੜਾ ਕਹਿੰਦੇ ਵੀਡੀਓ ਵਾਇਰਲ ਹੋਇਆ, ਉਹਨੇ ਆਪਣਾ ਵੀਡੀਓ ਬਣਾ ਕੇ ਬਾਹਰ ਪਬਲਿਕ ਨੂੰ ਦਿਖਾ ਦਿੱਤੀ, ਉਹਦੇ ਵਿੱਚ ਉਹਨੂੰ ਖੇਸ਼ ਤੋਂ ਬਾਹਰ ਵੀ ਕੱਢਿਆ ਗਿਆ, ਇੱਕ ਕਮੇਟੀਆਂ ਦੋ ਕਮਣੀਆਂ ਉਹਦੇ ਤੇ ਕਾਫੀ ਦੋਸ਼ ਲਾ ਦਿੱਤੇ ਨੇ। ਦੇਖੋ ਗੱਲ ਇਹ ਆ ਵੀ ਅੱਜ ਕੱਲ ਸੈਟ ਸਾਰਾ ਹੀ ਕੁਛ ਦੇਖ ਸਕਦੇ ਹਾਂ। ਮੈਂ ਪਿਛਲੇ ਸਾਲ ਅਜੇ ਇੰਡੀਆ ਗਿਆ ਸੀਗਾ, ਮੈਂ ਇੱਥੋਂ ਬੈਠਾ ਆਪਣੇ ਖੇਤਾਂ ਦੇ ਵਿੱਚ ਜਿੰਨੇ ਬੂਟੇ ਆ ਮੈਂ ਕੱਲਾ ਕੱਲਾ ਦੇਖ ਲੈਂਦਾ, ਇੱਥੋਂ ਬੈਠਾ ਮੋਟਰਾਂ ਵੀ ਦੇਖ ਲੈਣਾ, ਘਰ ਵੀ ਦੇਖਣਾ, ਸਾਰਾ ਕੁਝ ਪਿੰਡ ਵੀ ਪਤਾ ਲੱਗ ਜਾਂਦਾ। ਸਿਰਫ ਇਹਦਾ ਮੁੱਦਾ ਇਹ ਨੀ ਇਹ ਬਣਾ ISI ਨੂੰ ਭੇਜ ਤੀ, ਫਲਾਨਾ ਕਰਤਾ, ਉਹ ਕਰਤਾ, ਤੇ ਗੱਲ ਕੋਈ ਹੀ ਨੀ ਹੈਗੀ ਏਦਾਂ ਦੀ। ਗੱਲ ਇਹ ਆ ਵੀ ਜਿਹੜਾ ਮਾਨ ਸਾਹਿਬ ਹੈ ਉਹ ਗੱਲ ਸੱਚੀ ਬੋਲਦਾ, ਜੋ ਕੁਛ ਅੰਦਰ ਹੋ ਰਿਹਾ ਉਹ ਦੱਸਦਾ ਪਬਲਿਕ ਦੇ ਵਿੱਚ, ਤੇ ਸਾਨੂੰ 5 ਕਰੋੜ ਰੁਪਇਆ ਇੱਕ ਸਾਲ ਦਾ ਇੱਕ ਮਿਲਦਾ, ਉਹ ਜਿੱਥੇ ਮਰਜ਼ੀ ਖਰਚਣਾ, ਔਰ ਸਾਨੂੰ 500 ਰੁਪਇਆ 600 ਰੁਪਇਆ ਇੱਕ ਦਿਨ ਦਾ ਕੱਪੜੇ ਧੋਣ ਦਾ, ਬੂਟ ਪੋਲਿਸ਼ ਕਰਨ ਦਾ, ਸਾਰਾ ਕੁਛ ਇੱਦਾਂ ਦਾ ਮਿਲਦਾ, ਜਿਹੜੇ ਭੱਤੇ ਮਿਲਦੇ ਹੀ ਆ, ਤੇ 20 ਰੁਪਏ ਦੀ ਸਾਨੂੰ ਡਿਨਰ ਆਪਾਂ ਜਿੱਦਾਂ ਮਰਜ਼ੀ ਕਰ ਲਈਏ, 5 ਮਿੰਟ ਦੇ ਵਿੱਚ ਜਿਹੜਾ ਇਹਦੀ ਮੈਸ ਹੈਗੀ ਆਪਣੀ ਕੰਟੀਨ। ਹੁਣ ਜਿਹੜੇ ਜਿੰਨੇ ਵੀ ਤੁਸੀਂ ਸਾਰੇ ਵੀ ਦੇਖ ਲਓ, ਕੋਈ ਵੀ ਅੱਜ ਤੱਕ ਇਹਨੇ ਕਿਹਾ ਨੀ ਹੋਣਾ ਵੀ ਸਾਨੂੰ 5 ਕਰੋੜ ਰੁਪਇਆ ਮਿਲਦਾ। ਇਹ ਸਾਰੇ MP ਜਿੰਨੇ ਆਪਣੇ ਸਿਮਰ, ਹਰ ਸਿਮਰ ਜਿਹੜੇ ਚੰਦੂ ਮਾਜਰੇ ਹੋਣੀ ਆ, ਕਿਤੇ ਕਿਸੇ ਨੇ ਨੀ ਕਿਹਾ ਵੀ ਸਾਨੂੰ 5 ਕਰੋੜ ਰੁਪਇਆ ਮਿਲਦਾ। ਇਹ ਆਪਣੀ ਗੱਲ ਸਾਰੀ ਉਹ ਅੱਗੇ ਵੱਧਦਾ, ਉਹ ਸਾਰੇ MP ਇਹਦੇ ਖਿਲਾਫ਼ ਹੋ ਗਏ ਜੀ, ਨਹੀਂ ਜੀ ਇਹ ਤਾਂ ਵੀਡੀਓ ਬਾਹਰ ਕਰਤੀ। ਜਿਹੜੇ ਬੰਦੇ ਅੰਦਰ ਬੈਠੇ ਆ ਤੁਸੀਂ ਆਪ ਦੇਖ ਲਓ ਬਾਹਰ ਕਿੰਨੀ ਸਿਕਿਉਰਿਟੀ ਆ, ਉਹਨਾਂ ਨੂੰ ਅੰਦਰ ਬੈਠੇ ਨੂੰ ਖਤਰਾ ਆਇਆ, ਜਦੋਂ ਬਾਹਰ ਨਿਕਲ ਕੇ ਲੋਕ ਪਬਲਿਕ ਜਾਂਦੇ ਆ ਉੱਥੇ ਵੀ ਉਹਨਾਂ ਵਾਸਤੇ 100 ਪੁਲਿਸ ਵਾਲਾ 20 ਗੱਡੀਆਂ 25 ਮਗਰ ਉਹਦੇ ਹੁੰਦੀਆਂ, ਤੇ ਜਦੋਂ ਇੱਦਾਂ ਨਾ ਤੁਹਾਨੂੰ ਕੰਮ ਕਰਨਾ ਇਹਨੂੰ ਨਾ ਕਰੋ ਤੁਸੀਂ ਛੱਡ ਦੋ ਪਬਲਿਕ ਵਿੱਚ। ਹੁਣ ਵੀ ਤਾਂ ਆਪਣੇ ਕੇਜਰੀਵਾਲ ਸਾਹਿਬ ਆਉਂਦੇ ਹੀ ਆ, ਲੋਕ ਹਰੇਕ ਨਾਲ ਮਿਲਦੇ ਆ ਕੇ, ਹੁਣ ਸੁਖਬੀਰ ਬਾਦਲ ਨੂੰ ਹੀ ਹੋਰ ਰੱਖ ਲਓ ਵੀ ਇਹਦਾ ਮਗਰ ਗੱਡੀਆਂ ਦੇ ਲਓ ਕਿੰਨੀਆਂ ਆਉਂਦੀਆਂ, ਸਿਰਫ ਉਹਨਾਂ ਨੂੰ ਇਹ ਖਤਰਾ ਆਇਆ ਵੀ ਇਹ ਜਿਹੜੀ ਅੰਦਰ ਦੀਆਂ ਗੱਲਾਂ ਇਹ ਸਾਰੀਆਂ ਲੋਕਾਂ ਨੂੰ ਦੱਸਦਾ ਵੀ ਪਬਲਿਕ ਦਾ ਪਤਾ ਲੱਗ ਜਾਣਾ ਤੇ MP ਨੂੰ ਪੈਸੇ ਕਿੰਨੇ ਮਿਲਦੇ ਆ, ਕਿੰਨੇ ਭੱਤੇ ਮਿਲਦੇ ਆ, ਤੇ ਜਿਹੜੇ ਆਮ ਲੋਕ ਪਬਲਿਕ ਹੈ ਉਹਨਾਂ ਨੂੰ ਇਸ ਗੱਲ ਤੋਂ ਇਹਦਾ ਵਾਂਝੇ ਰੱਖਣਾ ਵੀ ਕਿਸ ਤਰ੍ਹਾਂ ਇਹਨੂੰ ਪਤਾ ਨਾ ਲੱਗੇ ਕਿਸ ਤਰ੍ਹਾਂ ਲੋਕਾਂ ਨੂੰ।
ਸੇਵਾ ਹੀ ਸੀ ਤੇ ਇਹ ਤਾਂ ਵੱਖਰੀ ਗੱਲ ਆ ਵੀ ਉਹ ਸੇਵਾ ਦੀ ਥਾਂ ਤੇ ਸੇਵਾ ਕਰਵਾਉਣ ਲੱਗ ਗਏ ਤੇ ਸਾਡੇ ਲੋਕਾਂ ਨੇ ਉਹਦੀ ਮੈਂਟੈਲਿਟੀ ਚੇਂਜ ਕਰਤੀ, ਤੇ ਮੈਨੂੰ ਤਾਂ ਡਰ ਲੱਗ ਰਿਹਾ ਆਸਟ੍ਰੇਲੀਆ ਦੇ ਵਿੱਚ ਵੀ ਜਿਹੜੇ ਢੰਗ ਫੋਟੋ ਕਲਚਰ ਅੱਜ ਸਾਡੇ ਆਸਟ੍ਰੇਲੀਆ ਚੱਲ ਰਿਹਾ, ਮੈਨੂੰ ਤਕਰੀਬਨ ਹਰ ਵੀਕ 1-2 ਸਿਆਸੀ ਫੰਕਸ਼ਨ ਅਟੈਂਡ ਕਰਨ ਦਾ ਮੌਕਾ ਮਿਲਦਾ, ਤਾਂ ਉਹਨਾਂ ਫੰਕਸ਼ਨਾਂ ਦੇ ਵਿੱਚ ਜਿਹੜਾ ਕਲਚਰ ਚੱਲ ਰਿਹਾ ਫੋਟੋ ਕਲਚਰ ਦਾ, ਮਿਨਿਸਟਰਾਂ ਦੀ ਖਿੱਚ ਤੂ ਕਰਦੇ ਆ, ਤੇ ਮਿਨਿਸਟਰ ਵੀ ਹੈਰਾਨ ਹੁੰਦੇ ਆ ਵੀ ਯਾਰ ਇਹ ਕਿਹੋ ਜਿਹਾ ਭਾਈਚਾਰਾ, ਕੀ ਗੱਲਾਂ ਕਰ ਰਿਹਾ ਹੈ। ਤੇ ਕਿਵੇਂ ਉਹ ਸੈਲਫੀਆਂ ਦਾ ਤੇ ਕੀ ਕੁਛ ਜੋਗਾ ਆ, ਇਹ ਨਾ ਹੋਵੇ ਅਸੀਂ ਹਾਲਾਤ ਇੱਥੇ ਪੈਦਾ ਕਰ ਦਈਏ। ਇੱਥੇ ਤਾਂ ਬੜੇ ਵਧੀਆ ਵਿਚਾਰਾ ਪਾਉਣ ਵਾਲੇ ਲੀਡਰ ਆ ਜੀ, ਬੜੇ ਸ਼ਰਾਬ ਨਾਲ ਗੁਜ਼ਾਰ ਰਹੇ ਆ। ਮੈਂ ਇੱਥੇ ਇੱਕ ਆਪਦਾ ਕੱਲ ਦਾ ਇੱਕ ਵਾਕਿਆ ਸਾਂਝਾ ਕਰਨਾ ਚਾਹੂੰਗਾ। ਕੱਲ ਸਾਡੇ ਇੱਕ, ਮੈਂ ਨਾਂ ਤਾਂ ਨਹੀਂ ਲੈਣਾ ਚਾਹੂੰਗਾ, ਸਾਡੇ ਇੱਕ ਅਹਿਮ ਨੇਤਾ ਦਾ ਮੈਨੂੰ ਫੋਨ ਆਇਆ, ਜਿਹੜਾ ਇਸ ਟਾਈਮ ਬਹੁਤ ਉੱਚੀ ਰੁਤਬੇ ਦੇ ਸਾਊਥ ਆਸਟ੍ਰੇਲੀਆ ਦੇ ਵਿੱਚ ਬੈਠੇ ਹੋਏ ਆ ਤੇ ਬਹੁਤ ਪਿਆਰੇ ਆ ਸਾਡੇ ਸਿੱਖ ਭਾਈਚਾਰੇ ਨਾਲ, ਬੜੇ ਹਰ ਟਾਈਮ ਖੜਦੇ ਆ। ਕੱਲ ਮੈਨੂੰ ਉਹਨਾਂ ਦਾ ਫੋਨ ਆਇਆ, ਮਿੰਟੂ ਕਿੱਥੇ ਆ? ਮੈਂ ਆਖਿਆ ਜੀ ਮੈਂ ਸਿਟੀ ਦੇ ਵਿੱਚ ਫਲਾਨੇ ਪਾਸੇ ਆ। ਘਰੇ ਕਿੰਨੇ ਵਜੇ ਪਹੁੰਚਣਾ? ਮੈਂ ਆਖਿਆ ਜੀ ਮੈਂ ਕਿਹਾ ਕਿਵੇਂ ਸੀ? ਮੈਨੂੰ ਤੇਰੀ ਡਰਿੱਲ ਚਾਹੀਦੀ ਆ, ਕਹਿੰਦਾ ਮੈਂ ਡਰਿੱਲ ਲੈਣ ਆਊਂਗਾ ਸ਼ਾਮ ਨੂੰ। ਹੁਣ ਮੈਂ ਹੈਰਾਨ ਰਹਿ ਗਿਆ ਵੀ ਇੱਕ ਇਹ ਸੁੱਚਾ ਅਹੁਦੇ ਦਾ ਬੰਦਾ ਇੱਕ $500-400 ਦੀ ਡਰਿੱਲ ਆ ਜਿਹੜੀ ਕਿ ਉਹ ਵੀ ਖਰੀਦ ਸਕਦਾ ਜੇ ਉਹ ਸਿਆਸਤਦਾਨ ਜਾਂ ਉਹਨੂੰ ਕੋਈ ਤੋੜਾ ਨਹੀਂ, ਤੇ ਪਰ ਉਹ ਮੇਰੇ ਕੋਲੋਂ ਘਰੋਂ ਲੈਣ ਡਰਿੱਲ ਆਉਣ ਲਈ ਕੱਲ ਉਹਨੇ ਟਾਈਮ ਮੰਗਿਆ ਮੈਥੋਂ। ਤਾਂ ਬੜੀ ਅਜੀਬ ਜੀ ਗੱਲ ਲੱਗੀ ਦੇਖਣ ਸੁਣਨ ਨੂੰ।
ਗੋਰਾ ਉਹ ਕੁੜੀ ਨੂੰ ਮਿਲੀ ਸੀਗੀ ਸਿਟੀਜ਼ਨਸ਼ਿਪ, ਜਾਣੀ ਕਿ ਉਹ ਤੋਂ 2 ਮਹੀਨੇ ਪਹਿਲਾਂ ਉਹਨੇ ਕੌਂਸਲ ਵਿੱਚ ਉਹ ਕੁੜੀ ਨੂੰ ਸਿਟੀਜ਼ਨ ਦਿੱਤੀ, ਉਹਨੂੰ ਉੱਥੇ ਬੰਦਾ ਦੇਖਿਆ ਲੱਗਦਾ ਕਿਤੇ, ਤੇ ਮੈਨੂੰ ਯਾਦ ਨੀ ਆ ਰਿਹਾ, ਜਾਂ ਕਹਿੰਦੇ ਕੱਪੜੇ ਲੈਣ ਆਊਗਾ $1.5 ਉਹਦੇ ਬਣ ਕੱਪੜਿਆਂ ਦੇ। ਤਾਂ ਜਦ ਉਹਨੂੰ ਪੁੱਛਿਆ ਕੁੜੀ ਨੇ, ਉਹਨੂੰ ਰਿਕੁਐਸਟ ਕੀਤੀ, ਮੈਂ ਤੁਹਾਨੂੰ ਕਿਤੇ ਦੇਖਿਆ ਲੱਗਦਾ, ਕਹਿੰਦਾ ਵੀ ਮੈਂ ਐਮੀਗ੍ਰੇਸ਼ਨ ਮਿਨਿਸਟਰ ਹਾਂ, ਇੱਥੇ ਕੌਂਸਲ ਵਿੱਚ ਪਿਛਲੇ ਕਹਿੰਦਾ 2 ਮਹੀਨੇ ਹੋ ਗਏ, ਮੈਂ ਸਿਟੀਜ਼ਨ ਵੰਡੀ ਸੀਗੀ। ਉਹਨੂੰ ਜਿਹੜੇ ਦਿਮਾਗ ਚ ਯਾਦ ਆ ਗਿਆ ਵੀ ਉਹੀ ਦੇਖ, ਕਹਿੰਦੀ ਵੀ ਉਹ ਦੇਖ ਲਓ ਵੀ ਛੋਟੀ ਕਾਰ ਤੋਂ, ਕਹਿੰਦੀ ਵੀ ਫੋਰਡ ਛੋਟੀ ਸੀਗੀ, ਉਹ ਪਬਲਿਕ ਦੇ ਵਿੱਚ ਆਮ ਚ ਤੁਰਿਆ ਫਿਰਦਾ ਸੀਗਾ, ਤੇ ਆਪਣੇ ਐਮ ਪੀ ਕੋਈ ਐਮ ਐਲ ਏ ਰੱਖ ਲਓ, ਮੈਂ ਪਿੰਡ ਦਾ ਸਰਪੰਚ ਰਿਹਾ, ਜਦੋਂ ਮੈਂ ਵੀ ਬਾਹਰ ਜਾਂਦਾ ਮੇਰੇ ਨਾਲ ਵੀ 2-3 ਮੁੰਡੇ ਹੁੰਦੇ ਸੀਗੇ, ਉੱਥੇ ਹੀ ਰੱਖ ਲਓ ਜਾਣੀ ਕਿ, ਪਰ ਆਪਾਂ ਹਵਾ ਨੀ ਕਰਦੇ, ਜਾਣੀ ਕਿ ਆਪਣੇ ਇੰਡੀਆ ਬਹੁਤ ਵੱਖਰਾ ਇਸ ਨਾਲੋਂ। ਹਾਰਵਰਡ 2003-04 ਦੇ ਵਿੱਚ ਅਸੀਂ ਦੌੜ ਲਾਉਂਦਾ ਦੇਖਿਆ ਕੈਨਬਰੇ ਦੇ ਵਿੱਚ, ਫੜ ਕੇ ਦਿੱਤਾ ਟੀਵੀ ਤੇ ਦਿਖਾਉਂਦੇ ਸੀਗੇ ਆਪਣੇ ਮੋਦੀ ਸਾਹਿਬ ਦਾ, ਮੈਨੂੰ ਮੈਲ ਨੀ ਕਿਤੇ ਥੱਲੇ ਪੈਰ ਵੀ ਲਾਉਂਦੇ, ਆਲਦੇ ਬੰਦੇ ਹਜ਼ਾਰ ਖੜਾ ਹੁੰਦਾ।
ਨਹੀਂ ਤੁਸੀਂ ਮੋਦੀ ਦੇ 100 ਮੀਟਰ ਨੇੜੇ ਨੀ ਹੋ ਸਕਦੇ, 100 ਮੀਟਰ ਨੇੜੇ ਜੇ ਮੋਦੀ ਨਹੀਂ 100 ਮੀਟਰ ਨੇੜੇ ਨੇ, ਵੱਖਰੀ ਗੱਲ ਹੈ। ਜੇ ਉਹ ਚਾਹੁੰਦੇ ਆ ਤਾਂ ਨੇੜੇ ਹੋ ਸਕਦੇ ਆ, ਤੇ ਉਹ ਵੀ ਤਾਂ ਹੋ ਸਕਦਾ 3 ਦਿਨ ਪਹਿਲਾਂ ਸਿਕਿਉਰਿਟੀ ਆਉਣਗੀਆਂ, ਆਲਾ ਦੁਆਲਾ ਫਰੋਲਿਆ ਜਾਊਗਾ, ਤੁਹਾਡੇ ਨਾਨਕੇ ਦਾਦਕੇ ਫਰੋਲੇ ਜਾਣਗੇ, ਫੇਰ ਤੁਸੀਂ ਨੇੜੇ ਹੋ ਸਕਦੇ।
ਆਪਣੇ ਬਾਦਲਾਂ ਦੇ ਤਾਂ 1000 ਮੀਟਰ ਦੇ ਨੇੜੇ ਨੀ ਜਾਂਦੇ, ਉਹ ਤਾਂ ਭਗਵੰਤ ਮਾਨ ਉਹਨਾਂ ਨੂੰ ਕੋਠਿਆਂ ਦੇ ਪੁਲਿਸ ਪਹਿਲੇ ਚੜਾਈ ਹੁੰਦੀ ਆ, ਲੋਕਾਂ ਦੇ ਐਵੇਂ ਪਜਾਮੇ ਨੀ ਜਾਂਦੇ, ਕਿਤੇ ਬੰਬ ਨਾ ਹੋਵੇ ਕੋਲ ਇਹਨਾਂ ਦੇ।
ਬਹੁਤ ਮਿਹਰਬਾਨੀ ਕੰਗ ਸਾਹਿਬ,
ਓਕੇ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਸਾਰਿਆਂ ਨੂੰ,
ਬਹੁਤ ਮਿਹਰਬਾਨੀ, ਟਾਈਮ ਨਿਕਲ ਗਿਆ ਤੇ ਬਹੁਤ ਮਿਹਰਬਾਨੀ, ਸਤਿ ਸ੍ਰੀ ਅਕਾਲ। ਸੋ ਜਗਤਾਰ ਸਿੰਘ ਕੰਗ ਸਾਡੇ ਨਾਲ ਜੁੜੇ ਹੋਏ ਸਨ ਤੇ ਉਹਨਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਜੀ। ਮੈਂ ਛੇਤੀ ਛੇਤੀ ਕੁਝ ਇੱਕ ਮੈਸੇਜ ਲੈਣਾ 2 ਮਿੰਟਾਂ ਦੇ ਵਿੱਚ। ਸਾਡੇ ਕੋਲੇ ਜਸਪ੍ਰੀਤ ਸਿੰਘ, ਡਾਕਟਰ ਜਸਪ੍ਰੀਤ ਸਿੰਘ ਬੈਂਸ ਦਾ ਅਮਰੀਕਾ ਤੋਂ ਫਿਰ ਮੈਸੇਜ ਹੈ, ਕਹਿੰਦੇ ਆਈ ਨਿਊ ਅਬਾਊਟ ਦਿਸ ਬੁੱਕ ਅਬਾਊਟ ਪੰਜਾਬ ਬਟ ਵਾਜ਼ ਵੈਰੀ ਹੈਜ਼ੀਟੈਂਟ ਟੂ ਰੀਡ ਦਿਸ ਬਿਕੋਜ਼ ਇਟ ਵਾਜ਼ ਰਿਟਨ ਬਾਏ ਗਾਂਧੀਜ਼ ਗ੍ਰੈਂਡ ਸਨ। ਸੋ ਉਹੀ ਗੱਲ ਆ ਗਈ ਨਾ, ਦੇਖੋ ਕਹਿੰਦੇ ਵੀ ਮੈਂ ਝਿਜਕ ਮਹਿਸੂਸ ਕਰ ਰਿਹਾ ਸੀ ਵੀ ਕਿਉਂਕਿ ਗਾਂਧੀ ਦੇ ਗ੍ਰੈਂਡ ਸਨ ਨੇ ਲਿਖੀ ਹੋਈ ਕਿਤਾਬ। ਬਟ ਨਾਓ What will now read this book and also your book Kangaroo Nama on Kindle. Kindle is the best device one can have, especially those who love books. So Jaspreet Singh Bains sade naal judeya ji America ton, te bade pyare insaan te vadiya doctor ne ji America te, unna ne bhi healthy mohar laayi hai ji. Te agge sade kole message aaya ji, bahut sare message aa rahe hai, call bhi kar rahi hai, main leni hai. Gurjeet Singh Chahal Melbourne ton judeya, Mintu bhai sat sri akaal, Harman sir sotiyan nu pyar bhari sat sri akaal ji. Bas ਇਹ ਤਾਂ ਪਣਡੁੱਬੀ ਬਣਾਤੀ ਪੰਜਾਬ ਤਰੱਕੀ ਵੱਲ ਹੈ ਜੀ। ਸੋ ਬਿਲਕੁਲ ਜੀ, ਤਰੱਕੀ ਵੱਲ ਆ, ਉਹਨਾਂ ਨੇ ਵੀ ਕਟਾਕਸ਼ ਕਰਿਆ ਜੀ। ਦਲਜੀਤ ਸਿੰਘ ਮਹਿਤਾ ਚੌਕ ਤੋਂ ਜੁੜਿਆ ਜੀ, ਸਾਰੇ ਪ੍ਰੋਗਰਾਮ ਸਿਆਸਤ ਦੀਆਂ ਗੱਲਾਂ ਚ ਗੁੱਝਿਆ ਗਿਆ, ਤੁਹਾਡਾ ਹੱਸ ਲਵੋ, ਉਹਨਾਂ ਨੇ ਇੱਕ ਚਿੱਠੀ ਭੇਜੀ ਹੈ ਜੀ। ਜ਼ਰੂਰ ਐਂਡ ਤੇ ਆਪਾਂ ਹੱਸਣ ਵਾਲੀ ਗੱਲ ਕਰਕੇ ਜਾਵਾਂਗੇ। ਤੇ ਬਹੁਤ ਸਾਰੀਆਂ ਈਮੇਲਾਂ ਵੀ ਆ ਰਹੀਆਂ ਜੀ। ਅਮਰੀਕ ਸਿੰਘ ਮਹਿਤਾ ਜੁੜੇ ਆ, ਕਹਿੰਦੇ ਪ੍ਰੋਗਰਾਮ ਰਨਿੰਗ ਵੈਲ ਭਾਜੀ, ਲਿਸਨਿੰਗ ਵਰਕਿੰਗ ਇਨ ਨਰਬਈ ਨਿਊ ਸਾਊਥ ਵੇਲਸ, ਅਮਰੀਕ ਸਿੰਘ ਮਹਿਤਾ। ਸੋ ਬਹੁਤ ਮਿਹਰਬਾਨੀ ਮਹਿਤਾ ਸਾਹਿਬ। ਸੋ ਲਾਸਟ ਕਾਲ ਲੈਂਦੇ ਹਾਂ, ਇੱਕੋ ਮਿੰਟ ਰਹਿੰਦਾ, ਜਸਵਿੰਦਰ ਸਿੰਘ ਮੈਲਬਨ ਤੋਂ। ਜਸਵਿੰਦਰ ਭਾਈ ਸਤਿ ਸ੍ਰੀ ਅਕਾਲ।
ਭਾਜੀ ਸਤਿ ਸ੍ਰੀ ਅਕਾਲ ਜੀ,
ਕੀ ਹਾਲ ਆ ਜੀ?
ਹੈਲੋ, ਬਸ ਵਧੀਆ, ਤੁਸੀਂ ਦੱਸੋ ਜੀ ਕਿੱਦਾਂ? ਭਾਜੀ
ਬਹੁਤ ਵਧੀਆ ਜੀ, ਕਹਿਣਾ ਚਾਹੁੰਦਾ ਇੱਕ
ਕਲਚਰ, ਹਾਂਜੀ, ਕਿਹੜਾ ਫੋਟੋ ਕਲਚਰ ਆ ਰਿਹਾ ਆਪਣੇ, ਇੱਕ ਚੀਜ਼ ਹੋਰ ਆ ਰਹੀ ਜੀ, ਕਲਚਰ ਹੋਰ ਆ ਰਿਹਾ ਜੀ ਆਪਣੇ ਇੱਥੇ ਆਸਟ੍ਰੇਲੀਆ ਚ
ਜੀ ਜੀ ਜੀ,
ਉਹ ਹੈ ਜੁੱਤੀ ਕਲਚਰ ਜੀ।
ਅੱਛਾ
ਹਾਂਜੀ ਇੱਥੇ ਨਾ ਦੋ ਬੱਚੇ ਲੜ ਪੜੇ ਹਾਂ ਮੈਂ ਤੁਹਾਨੂੰ ਸੁਣਾਉਂਦਾ ਜੀ ਸਟੋਰੀ ਉਹਦੀ ਦੋ ਬੱਚੇ ਲੜ ਪੜੇ ਜੀ ਆਪਸ ਚ ਇੱਕ ਪੰਜਾਬੀ ਮੁੰਡਾ ਸੀ ਇੱਕ ਗੋਰੇ ਦਾ ਮੁੰਡਾ ਸੀ ਜੀ
ਅੱਛਾ
ਉਹ ਲੜ ਪੜੇ ਤਾਂ ਜਿਹੜਾ ਪੰਜਾਬੀ ਮੁੰਡਾ ਸੀ ਉਹਨੇ ਜੁੱਤੀ ਕੱਢੀ ਪੈਰਾਂ ਚ ਉਹਨੇ ਆਪਣਾ ਸ਼ੂਜ਼ ਕੱਢਿਆ ਉਹਨੂੰ ਮਾਰਨ ਵਾਸਤੇ
ਠੀਕ
ਹੈ ਚਲੋ ਬਾਅਦ ਚ ਹਟਾ ਦੀ ਛੋਟੇ ਬੱਚੇ ਸੀ ਤਾਂ ਬਾਅਦ ਚ ਹਟਾ ਤੇ ਉਹਨਾਂ ਨੇ ਸਾਰਾ ਕੁਛ ਸ਼ਾਰਟ ਆਊਟ ਹੋ ਗਿਆ ਤਾਂ ਗੋਰੇ ਜਿਹੜੇ ਗੋਰੇ ਔਰ ਗੋਰੀਆਂ ਉੱਥੇ ਬੈਠੇ ਸੀ ਨਾ ਉਹਨਾਂ ਨੂੰ ਇਹ ਗੱਲ ਸਮਝ ਨੀ ਆਈ ਵੀ ਇਹ ਬੱਚੇ ਨੇ ਜੁੱਤਾ ਕਿਉਂ ਕੱਢਿਆ ਬਾਕੀ ਲੜ ਤਾਂ ਬਰਾਬਰ ਰਹੇ ਸੀ ਜੁੱਤਾ ਕੀ ਚੱਕਰ ਸੀ
ਅੱਛਾ
ਹਾਂ ਭਾਜੀ ਕਿਉਂਕਿ ਇਹਨਾਂ ਦੇ ਕਲਚਰ ਚ ਜੁੱਤਾ ਨੀ ਕੱਢਦੇ ਜਿਹੜੇ ਮਾਰਨ ਵਾਸਤੇ ਨਾ ਕਦੇ ਮਾਰ
ਸੋ ਜਸਵਿੰਦਰ ਪਹਿਲਾਂ ਤਾਂ ਮੈਨੂੰ ਲੱਗਦਾ ਤੁਸੀਂ ਪੁਆਧ ਦੇ ਏਰੀਏ ਤੋਂ ਆ ਪੁਆਧ ਦੇ ਏਰੀਏ ਤੋਂ ਲੜ ਪਰੇ ਕਹਿੰਦੇ ਜਿਹੜੇ ਹੈ ਨਾ ਲੜ ਪੜੇ ਮੈਂ ਦੇਖ ਲਿਆ ਸੀ
ਤੁਸੀਂ ਕਾਲੇ ਵਾਲੀ ਮੰਡੀ ਦੋ ਜੀ ਭਾਜੀ ਮੈਂ ਉੱਥੇ ਵੀ ਜਾਣਦਾ ਤੇ ਮੇਰਾ ਜਿਹੜਾ ਜ਼ਿਲ੍ਹਾ ਪੈਂਦਾ ਉਹ ਅੰਬਾਲਾ ਹੈ ਮੇਰਾ ਮਾਣਕਪੁਰ ਪਿੰਡ ਪੈਂਦਾ ਲਾਸਟ ਪਿੰਡ ਹੈ ਸਾਡਾ ਹਰਿਆਣੇ ਦਾ ਜੀ
ਅੱਛਾ ਅੱਛਾ ਅੱਛਾ
ਪਹਿਲਾਂ ਵੀ ਕਈ ਵਾਰੀ ਗੱਲ ਹੋਈ
ਕੀ ਬਾਤ ਹੈ ਕਿਆ ਬਾਤ ਹੈ ਜੀ ਕਿਆ ਬਾਤ ਹੈ
ਜੁੱਤੀ ਕਲਚਰ ਜੁੱਤੀ ਮੈਂ ਨਵਾਂ ਕਲਚਰ ਦੇਖਿਆ ਜੀ ਮੈਂ ਜੁੱਤੀ ਕਲਚਰ ਉਹ ਗੋਰੇ ਬਾਰ ਬਾਰ ਪੁੱਛ ਰਹੇ ਵੀ ਇਹ ਬੱਚੇ ਨੇ ਸ਼ੂਜ਼ ਕਿਉਂ ਕੱਢੇ ਲੜਦੇ ਆਪਸ ਚ ਰਹੇ ਸੀ ਸ਼ੂਜ਼ ਦਾ
ਕੋਈ ਨੀ ਛੇਤੀ ਲੱਗ ਜੂ ਇਹਨਾਂ ਨੂੰ ਕੋਈ ਐਕ ਸਾਨੂੰ ਵਿਰਾਸਤ ਚੋਂ ਦਿੱਤਾ ਹੋਇਆ ਜਦੋਂ ਸਾਡਾ ਬਾਪੂ ਕਹਿੰਦਾ ਹੁੰਦਾ ਸੀ ਖੌਂਸੜਾ ਲਾ ਕੇ ਮਗਰ ਪੈਂਦਾ ਹੁੰਦਾ ਸੀ ਇਹ ਜੁੱਤੀ ਨੀ ਜਿਹਨੂੰ ਖੌਂਸੜਾ ਕਿਹਾ ਜਾਂਦਾ ਉਸ ਟਾਈਮ ਦੇ ਉੱਤੇ ਹਰ ਵੇਲੇ ਹਰ ਚੀਜ਼ ਦਾ ਸੰਦ ਦਾ ਨਾਂ ਬਦਲ ਜਾਂਦਾ
ਤੇ ਭਾਜੀ ਇਹ ਚੀਜ਼ ਆਪਾਂ ਇਹਨਾਂ ਨੂੰ ਨਵੀਂ ਸਿਖਾਣੀ ਜਾ ਰਹੀ ਜੀ ਇਹ ਜਿਹੜੀ ਫੋਟੋ ਕਲਚਰ ਹੈ ਇੱਕ ਕਲਚਰ ਹੈ ਜੀ ਇਹ ਮੈਂ ਥੋੜਾ ਜਿਹਾ ਐਡ ਐਡ
ਖੌਂਸੜਾ ਕਲਚਰ
ਮੈਂ ਗਲਤ ਹੋਵਾਂ ਜੀ ਯਾਰ ਸ਼ਾਇਦ ਮੈਂ ਗਲਤ ਹੋਵਾਂ ਜੀ ਮੇਰੇ ਵਿਚਾਰ ਕਿਸੇ ਨੂੰ ਕਈਆਂ ਨੂੰ ਗਲਤ ਵੀ ਲੱਗ ਸਕਦੇ ਹਨ ਜੀ
ਨਹੀਂ ਬਹੁਤ ਮਿਹਰਬਾਨੀ ਜਸਵਿੰਦਰ ਟਾਈਮ ਨਿਕਲ ਗਿਆ ਹੱਥੋਂ ਬਹੁਤ ਮਿਹਰਬਾਨੀ ਇੱਕ ਕਾਲ ਹੋਰ ਆ ਇੱਕ ਸੈਕਿੰਡ ਚ ਉਹਨਾਂ ਨੂੰ ਵੀ ਹੈਲੋ ਕਹਿਣੀ ਚਾਹੂੰਗਾ ਬਹੁਤ ਮਿਹਰਬਾਨੀ ਲਾਸਟ ਟਾਈਮ ਤਾਂ ਉੱਤੋਂ ਦੀ ਹੋ ਗਿਆ ਜੀ ਇੱਕ ਮਿੰਟ ਪਰ ਲਾਸਟ ਕਾਲ ਸਾਡੇ ਨਾਲ ਜੁੜੀ ਹੈ ਜੀ 068 ਹੈਲੋ
ਸਤਿ ਸ੍ਰੀ ਅਕਾਲ ਜੀ ਹੈਲੋ ਮੈਂ ਅਮਿਤ ਬੋਲ ਰਿਹਾ ਸਿਡਨੀ ਸਤਿ ਸ੍ਰੀ
ਅਕਾਲ ਹਾਂਜੀ ਅਮਿਤ ਜੀ ਕੀ ਹਾਲ ਆ
ਬਸ ਠੀਕ ਠਾਕ ਜੀ ਮਿੰਟੂ ਭਾਈ ਇੱਕ ਜਸਟ ਸਿੰਪਲ ਕੁਐਸਚਨ ਸੀਗਾ ਭਗਵੰਤ ਮਾਨ ਜੀ ਬਾਰੇ ਥੋੜਾ ਆਪਣੀ ਅੰਡਰਸਟੈਂਡਿੰਗ ਲਈ ਪੁੱਛਿਆ ਜਾਂਦਾ ਸੀਗਾ ਕਿ ਉਹਨਾਂ ਜਿਹੜਾ ਸੈਸ਼ਨ ਚੋਂ ਬਾਹਰ ਕੱਢਿਆ ਉਹਨਾਂ ਨੇ ਵੀਡੀਓ ਬਣਾਈ ਉਹਦੇ ਕਰਕੇ ਕੱਢਿਆ ਤੇ ਬਟ ਉਹ ਆਪਣੇ ਪੰਜਾਬ ਦੇ ਲੋਕਾਂ ਦਾ ਪ੍ਰਤੀਨਿਧ ਕਰਦੇ ਪਏ ਆ ਤੇ ਉਹ ਸਜ਼ਾ ਕਿਹਨੂੰ ਮਿਲੀ ਭਗਵੰਤ ਮਾਨ ਨੂੰ ਮਿਲੀ ਕਿ ਪੰਜਾਬ ਦੇ ਲੋਕਾਂ ਨੂੰ ਮਿਲੀ
ਦੇਖੋ ਕੁੱਲ ਮਿਲਾ ਕੇ ਦੇਖੋ ਸਜ਼ਾ ਤਾਂ ਜੇ ਹੁਣ ਆਪਾਂ ਇਹਨੂੰ ਸਿੰਬਲ ਤੌਰ ਤੇ ਆਪਾਂ ਭਗਵੰਤ ਮਾਨ ਨੂੰ ਲਾਈਏ ਪਰ ਬਾਕੀ ਉਹਨਾਂ ਦੀ ਜਿਹੜਿਆਂ ਨੂੰ ਰੀਪ੍ਰੈਜੈਂਟ ਕਰਦੇ ਆਪਾਂ ਸਾਰੇ ਪੰਜਾਬ ਨੂੰ ਨਹੀਂ ਕਹਿ ਸਕਦੇ ਉਹ ਵੈਸੇ ਤਾਂ ਸੰਗਰੂਰ ਨੂੰ ਰੀਪ੍ਰੈਜੈਂਟ ਪਰ ਉਸ ਤੋਂ ਪਹਿਲਾਂ ਜੇ ਦੇਖਿਆ ਜਾਵੇ ਤਾਂ ਉਹ ਦੇਸ਼ ਨੂੰ ਵੀ ਰੀਪ੍ਰੈਜੈਂਟ ਕਰਦੇ ਆ ਤੇ ਜੇ ਹੁਣ ਗੱਲ ਕੀਤੀ ਜਾਵੇ ਤਾਂ ਦੇਖੋ ਕਿਤੇ ਨਾ ਕਿਤੇ ਥੋੜੀ ਬਹੁਤ ਗਲਤੀ ਤਾਂ ਹੋਈ ਆ ਆਪਾਂ ਬਿਲਕੁਲ ਕਲੀਨ ਚਿੱਟ ਤਾਂ ਨਹੀਂ ਦੇ ਸਕਦੇ ਉਹ ਚੀਜ਼ਾਂ ਦੀ ਲੋੜ ਨਹੀਂ ਸੀ ਜਿਹੜੀਆਂ ਚੀਜ਼ਾਂ ਭਗਵੰਤ ਮਾਨ ਨੇ ਦੱਸਣ ਲੋਕ ਸੀ ਦੱਸਣ ਲਾਇਕ ਸੀ ਜਿਵੇਂ ਵੀ ਅੰਦਰ ਕੀ ਕੰਮ ਕਾਰ ਚੱਲਦਾ ਐਮ ਪੀ ਦਾ ਵੀ ਕਿਵੇਂ ਉਹਨਾਂ ਨੂੰ ਕਾਹਦੇ ਕਾਹਦੇ ਫੰਡ ਮਿਲਦੇ ਆ ਕਿਵੇਂ ਕਿਵੇਂ ਪੈਸੇ ਮਿਲਦੇ ਆ ਵੈਸੇ ਚਲੋ ਮੇਰੇ ਵਰਗੇ ਲੋਕਾਂ ਨੂੰ ਤਾਂ ਪਤਾ ਸੀ ਵੀ ਫੰਡ ਕਿਵੇਂ ਕਿਵੇਂ ਪਰ ਆਮ ਜਨਤਾ ਨੂੰ ਨਹੀਂ ਪਤਾ ਸੀ ਵੀ ਕਿਵੇਂ ਪਾਣੀ ਸਸਤੀ ਆ ਉੱਥੇ ਕੀ ਕੀ ਚੀਜ਼ਾਂ ਚਲੋ ਭਗਵੰਤ ਮਾਨ ਨੇ ਦੱਸੀਆਂ ਬਹੁਤ ਵਧੀਆ ਉਪਰਾਲਾ ਕੀਤਾ ਪਰ ਵੈਸੇ ਉਂਝ ਵੀ ਤੁਸੀਂ ਆਰ ਟੀ ਏ ਤਹਿਤ ਕੋਈ ਵੀ ਬੰਦਾ ਉਹ ਲੈ ਸਕਦਾ ਸੀ ਪਰ ਥੋੜਾ ਜਿਹਾ ਭਗਵੰਤ ਮਾਨ ਦੀ ਉੱਥੇ ਰਹੀ ਸੀ ਅਣਜਾਣਤਾ ਵੀ ਉਹਨੇ ਕੀਤੀ ਪਰ ਉਦੋਂ ਬਾਅਦ ਉਹਨਾਂ ਨੂੰ ਬਹੁਤ ਸਜ਼ਾ ਮਿਲ ਗਈ ਸੀ ਇਹ ਸਜ਼ਾ ਦੀ ਲੋੜ ਨਹੀਂ ਸੀ ਕਾਨੂੰਨ ਦੇ ਵਿੱਚ ਵੀ ਇੱਕ ਤੁਹਾਨੂੰ ਮੈਂ ਦੱਸ ਦਿਆਂ ਕਾਨੂੰਨ ਦੇ ਵਿੱਚ ਇਹ ਆ ਵੀ ਜੇ ਅਪਰਾਧੀ ਆ ਕੋਈ ਫੜਿਆ ਗਿਆ ਉਹਦੇ ਤੇ ਅਜੇ ਕੇਸ ਚੱਲ ਰਿਹਾ ਤੇ ਉਹ ਕੇਸ ਅਜੇ ਉਹ ਮੁਲਜ਼ਮ ਨਹੀਂ ਬਣਿਆ ਹਜੇ ਤਾਂ ਉਸ ਬੰਦੇ ਦੀ ਜਦੋਂ ਸਜ਼ਾ ਹੁੰਦੀ ਹੈ ਨਾ ਤੇ ਉਹ ਟਾਈਮ ਵੀ ਉਹਦਾ ਵਿੱਚ ਜੋੜਿਆ ਜਾਂਦਾ ਜਿੰਨਾ ਚਿਰ ਉਹ ਪਹਿਲਾਂ ਰਿਹਾ ਹਾਲਾਤ ਚ ਕੱਟਿਆ ਸੋ ਭਗਵੰਤ ਮਾਨ ਤਾਂ ਪਹਿਲਾਂ ਵੀ ਕਿੰਨਾ ਚਿਰ ਬਾਹਰ ਰਹਿ ਚੁੱਕਿਆ ਸੀ ਤਾਂ ਉਹਨੂੰ ਉਸ ਦਿਨ ਨੂੰ ਵਾਰਨਿੰਗ ਦੇ ਕੇ ਛੱਡ ਦੇਣਾ ਚਾਹੀਦਾ ਸੀ ਪੂਰੇ ਇੱਕ ਸਰਦ ਰੁੱਤ ਸੈਸ਼ਨ ਦੇ ਵਿੱਚ ਉਹ ਜਿਹੇ ਐਮ ਪੀ ਨੂੰ ਬਾਹਰ ਨਹੀਂ ਕੱਢਣਾ ਸੀ ਜਿਹੜਾ ਐਮ ਪੀ ਜਾਗਰੂਕ ਆ ਪੂਰੇ ਤੌਰ ਤੇ ਉਹ ਆਪਦੀਆਂ ਕਲਾਸਾਂ ਲਾਉਂਦਾ ਪੂਰਾ ਅਟੈਂਡ ਕਰਦਾ ਤੇ ਪੂਰਾ ਫਰਜ਼ ਨਿਭਾ ਰਿਹਾ ਸੋ ਇਹ ਕਿਤੇ ਨਾ ਕਿਤੇ ਥੋੜਾ ਜਿਹਾ ਪਾਰਟੀ ਪੱਧਰ ਦੇ ਉੱਤੇ ਵੀ ਗੱਲ ਆ ਜਾਂਦੀ ਹੈ ਵੀ ਮੋਦੀ ਸਾਹਿਬ ਤੇ ਜਿਹੜੀ ਕੇਜਰੀਵਾਲ ਦੀ ਕੁੰਡੀ ਆ ਉਹ ਕੁੰਡੀ ਵੀ ਕਿਤੇ ਨਾ ਕਿਤੇ ਇੱਥੇ ਆਈ ਹੈ ਜੀ ਆੜੇ ਸੋ ਬਹੁਤ ਮਿਹਰਬਾਨੀ ਅਮਿਤ ਬਾਈ ਤੁਸੀਂ ਜੁੜੇ ਤੇ ਮੈਂ ਪ੍ਰੋਗਰਾਮ ਦੇ 3 ਮਿੰਟ ਉੱਤੋਂ ਦੀ ਲੈ ਗਿਆ ਜੀ ਅੱਜ ਤੇ ਸਰਬ ਜੀ ਤਾਂ ਮੈਨੂੰ ਅੱਖਾਂ ਕੱਢ ਰਿਹਾ ਹੁਣ ਕਹਿੰਦਾ ਬਾਈ ਬੱਸ ਕਰ ਹੁਣ ਤੂੰ ਨੀ ਹਟਦਾ ਬੋਲਣ ਉਹ ਕਹਿੰਦਾ ਮੈਨੂੰ ਸੁੱਚ ਕੱਟਣੀ ਪੈਣੀ ਆ
ਥੈਂਕ ਯੂ ਵੈਰੀ ਮਚ
ਸੋ ਬਹੁਤ ਮਿਹਰਬਾਨੀ ਸੋ ਅਮਿਤ ਸਾਡੇ ਨਾਲ ਜੁੜੇ ਹੋਏ ਸਨ ਜੀ ਸੋ ਦੋਸਤ ਵੀ ਚਾਹੁੰਦੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ 2-4 ਮਿੰਟ ਉੱਤੋਂ ਦੀ ਲਏ ਆ ਪ੍ਰੋਗਰਾਮ ਦੌਰਾਨ ਬਹੁਤ ਸਾਰੀਆਂ ਉੱਚੀਆਂ ਨੀਵੀਆਂ ਗੱਲਾਂ ਹੋ ਗਈਆਂ ਤੇ ਉਹਨਾਂ ਲਈ ਮਾਫੀ ਮੰਗਦੇ ਹਾਂ ਆਪਦੀ ਸੋਚ ਤੋਂ ਵੱਡੀਆਂ ਗੱਲਾਂ ਵੀ ਕਰ ਬੈਠੇ ਉਹਨਾਂ ਲਈ ਵੀ ਮਾਫੀ ਮੰਗਦੇ ਹਾਂ ਕਿਸੇ ਨੂੰ ਨਾ ਚੰਗੀਆਂ ਲੱਗੀਆਂ ਹੋਣ ਤਾਂ ਪਲੀਜ਼ ਉਹਨਾਂ ਨੂੰ ਉੱਥੇ ਛੱਡ ਦਿਓ ਕੁਛ ਚੰਗੀ ਲੱਗੀ ਹੋਏ ਤਾਂ ਉਹਨੂੰ ਜ਼ਰੂਰ ਅੱਗੇ ਭਜਾਇਓ ਤੇ ਬਾਕੀ ਸਾਰੇ ਮੇਰੇ ਦੋਸਤਾਂ ਮਿੱਤਰਾਂ ਨੂੰ ਬੇਨਤੀ ਆ ਕੁਇਨ ਵਸਦਿਆਂ ਨੂੰ ਵੀ ਅਗਲਾ ਵੀਕ ਸਾਰਾ ਤਕਰੀਬਨ ਫਰਾਈਡੇ ਤੱਕ ਕੁਇਨਜ਼ਲੈਂਡ ਦੇ ਵਿੱਚ ਹੈ ਜੀ ਜੋ ਵੀ ਸੱਜਣ ਮਿੱਤਰ ਕਿਤੇ ਵੀ ਕਿਸੇ ਸੰਪਰਕ 'ਚ ਮਿਲਣਾ ਕਰਨਾ ਚਾਹੁੰਦਾ ਹੋਵੇ ਤਾਂ ਦਿਨੇ ਦਿਨੇ ਪੜ੍ਹਾਈ ਕਰਾਂਗੇ ਜੀ ਤੇ ਸ਼ਾਮ ਨੂੰ ਜ਼ਰੂਰ ਕਿਸੇ ਨਾ ਵੇਲੇ ਬੇੜਾ ਕੱਢ ਕੇ ਜ਼ਰੂਰ ਸਾਰਿਆਂ ਨੂੰ ਮਿਲਾਂਗੇ। ਸੋ ਇੰਨੇ ਸ਼ਬਦਾਂ ਨਾਲ ਮੈਨੂੰ ਮਿੰਟੂ ਬਰਾੜ ਨੂੰ ਦਿਓ ਐਡਲੇਟ ਦੇ ਸਟੂਡੀਓ ਚੋਂ ਤੇ ਸਰਬਜੀਤ ਸਿੰਘ ਨੂੰ ਪਟਿਆਲਾ ਸਟੂਡੀਓ ਚੋਂ ਦਿਓ ਇਜਾਜ਼ਤ। ਤੁਸੀਂ ਸੁਣਦੇ ਰਹੋ ਹਰਮਨ ਰੇਡੀਓ।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਅਤੇ ਵਰਜ਼ਨ 2 ਇੰਸਟਾਲ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਆਵਾਜ਼ ਦੀ ਦੁਨੀਆ ਅਤੇ ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, ਬ੍ਰਿਸਬੇਨ ਤੋਂ ਮੋਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ।
ਜੇ ਹੁੰਦੀ ਸ਼ੀਸ਼ੇ ਕੋਲ ਜ਼ਬਾਨੀ ਉਹਦਾ